1201 ਵੈਬਸਾਈਟ ਵਿਜ਼ਿਟ ਕਰੋ gulanhospital.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਜੀ ਦੋਸਤੋ, ਹਰਮਨ ਰੇਡੀਓ ਤੇ ਮੈਂ ਇੱਕ ਵਾਰ ਫੇਰ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਲਹਿਰਾਂ ਲੈ ਕੇ। ਹਰਮਨ ਰੇਡੀਓ ਤੇ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋ ਹਰ ਰੋਜ਼ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਤੇ ਅੱਜ ਮੰਗਲਵਾਰ ਹੈ ਜੀ। ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਮੈਲਬਨ ਤੋਂ ਮੇਰੇ ਨਾਲ। ਸੋ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਅਰਦਾਸ ਦੁਆ ਇਹੀ ਹਮੇਸ਼ਾ ਵਾਂਗ ਕਿ ਤੁਹਾਡਾ ਅੱਜ ਦਾ ਦਿਨ, ਤੁਹਾਡਾ ਹਰ ਪਲ, ਤੁਹਾਡੀ ਹਰ ਘੜੀ ਜਿਹੜੀ ਹੈ ਜੀ ਉਹ ਸੁੱਖਾਂ ਦੇ ਵਿੱਚ ਬਤੀਤ ਹੋਵੇ ਤੇ ਤੁਸੀਂ ਖੁਸ਼ੀਆਂ ਖੇੜੇ ਮਾਣਦੇ ਰਹੋ। ਅੱਜ ਦੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਸਾਂਝ ਪਾਉਂਦੇ ਹਾਂ ਜੀ, ਪਰ ਉਸ ਤੋਂ ਪਹਿਲਾਂ ਆਪਾਂ ਸਾਂਝ ਪਾਉਂਦੇ ਹਾਂ ਅੱਜ ਦੇ ਦਿਨ ਨਾਲ। ਸੋ ਅੱਜ ਹੈਗਾ ਜੀ ਮੰਗਲਵਾਰ, ਸਾਲ 2017 ਦੇ ਜੂਨ ਮਹੀਨੇ ਦੀ ਇਸ ਵੇਲੇ 27 ਤਰੀਕ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਬਤ 549 ਦੇ ਹਾੜ ਮਹੀਨੇ ਦੀ 13 ਤਰੀਕ ਹੋਈ ਹੈ। ਘੜੀਆਂ ਵੱਲ ਦੋਸਤੋ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਜੀ ਕਿ ਸਿਡਨੀ, ਮੈਲਬਨ, ਬ੍ਰਿਸਬਿਨ ਤੇ ਕੈਨਬਰਾ ਦੇ ਵਿੱਚ ਇਸ ਵੇਲੇ 8:02 ਹੋ ਚੁੱਕੇ ਨੇ ਜੀ, ਜਦਕਿ ਪਰਥ ਦੇ ਵਿੱਚ 6:02 ਨੇ, ਅਜੇ ਸਾਡੇ ਤੋਂ ਪਿੱਛੇ ਨੇ ਥੋੜਾ ਜਿਹਾ, ਤੇ ਐਡੀਲੇਡ ਦੇ ਵਿੱਚ 7:32 ਹੋਏ ਨੇ। ਸੋ ਅੱਧਾ ਘੰਟਾ ਐਡੀਲੇਡ ਦਾ ਸਮਾਂ ਜਿਹੜਾ ਜੀ ਉਹ ਸਾਡੇ ਨਾਲੋਂ ਪਿੱਛੇ ਹੁੰਦਾ। ਤੇ ਇਸ ਤੋਂ ਬਾਅਦ ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਇਸ ਵੇਲੇ 10:02 ਹੋ ਚੁੱਕੇ ਆ, ਸਾਡੇ ਤੋਂ 2 ਘੰਟੇ ਅੱਗੇ ਚੱਲ ਰਹੇ ਜੀ ਨਿਊਜ਼ੀਲੈਂਡ ਵਾਲੇ। ਤੇ ਇਸ ਤੋਂ ਵੀ ਬਾਅਦ ਅਸੀਂ ਅੱਗੇ ਚੱਲੀਏ ਤਾਂ ਤੁਹਾਡੇ ਮੁਲਕਾਂ ਦੇ ਵਿੱਚ ਆਈਏ ਤਾਂ ਕੁਛ ਮੁਲਕਾਂ ਦੇ ਵਿੱਚ ਅਜੇ ਵੀ 26 ਜੂਨ ਚੱਲ ਰਿਹਾ ਤੇ ਉਹਨਾਂ ਨੂੰ ਵੀ ਸ਼ਾਮਿਲ ਕਰਦੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜਦੇ ਨੇ ਜੀ ਇਹਨਾਂ ਮੁਲਕਾਂ ਤੋਂ। ਸੋ USA ਦੇ ਮਿਆਮੀ ਸ਼ਹਿਰ ਦੇ ਵਿੱਚ 6:03 ਹੋਏ ਨੇ, 26 ਜੂਨ ਦਿਨ ਅਜੇ ਸੋਮਵਾਰ ਚੱਲ ਰਿਹਾ ਉੱਥੇ। ਇਸੇ ਤਰ੍ਹਾਂ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ 4:03 ਸ਼ਾਮ ਦੇ ਹੋਏ ਨੇ, ਉੱਥੇ ਵੀ ਜੀ ਸੋਮਵਾਰ ਦੀ ਸ਼ਾਮ ਪਈ ਹੋਈ ਹੈ, 26 ਜੂਨ ਤਰੀਕ ਹੈ। USA ਦੇ ਲਾਸ ਏਂਜਲਸ ਦੇ ਵਿੱਚ 3:03 ਹੋਏ ਨੇ, 26 ਜੂਨ ਸੋਮਵਾਰ ਦੀ ਬਾਅਦ ਦੁਪਹਿਰ। ਇਸੇ ਤਰ੍ਹਾਂ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਵੀ 3:03 ਦਾ ਹੀ ਸਮਾਂ, ਸੋਮਵਾਰ ਬਾਅਦ ਦੁਪਹਿਰ। ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ 6:03 ਸ਼ਾਮ ਦੇ ਹੋਏ ਨੇ, ਸੋਮਵਾਰ ਦੀ ਸ਼ਾਮ ਉੱਥੇ ਪੈ ਚੁੱਕੀ ਹੈ, ਯਾਨੀ 26 ਤਰੀਕ ਅਜੇ ਉੱਥੇ ਜੀ ਚੱਲ ਰਹੀ ਹੈ ਇਹਨਾਂ ਮੁਲਕਾਂ ਦੇ ਵਿੱਚ। ਪਰ ਜਿਨ੍ਹਾਂ ਹੋਰ ਮੁਲਕਾਂ ਦੇ ਵਿੱਚ 27 ਜੂਨ ਚੜ੍ਹ ਚੁੱਕੀ ਹੈ, ਯਾਨੀ ਮੰਗਲਵਾਰ ਦਾ ਦਿਨ ਚੜ੍ਹ ਚੁੱਕਿਆ, ਉਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ। ਦੁਬਈ ਦੇ ਵਿੱਚ 27 ਜੂਨ ਚੜ੍ਹ ਚੁੱਕੀ ਹੈ ਜੀ ਮੰਗਲਵਾਰ ਦਾ ਦਿਨ, ਪਰ ਕਾਫੀ ਵੱਡਾ ਤੜਕਾ, 2 ਵਜੇ ਨੇ, 2:04 ਦਾ ਸਮਾਂ ਉੱਥੇ। ਇਟਲੀ ਦੇ ਵਿੱਚ ਵੀ ਹੁਣੇ ਹੁਣੇ ਚੜ੍ਹੀ ਹੈ ਜੀ 27 ਜੂਨ, ਯਾਨੀ ਦਿਨ ਮੰਗਲਵਾਰ, 12:04 ਹੋਏ ਨੇ, 4 ਮਿੰਟ ਪਹਿਲਾਂ ਹੀ ਉੱਥੇ ਮੰਗਲਵਾਰ ਦਾ ਦਿਨ ਚੜ੍ਹਿਆ। ਚੀਨ ਦੇ ਵਿੱਚ 27 ਜੂਨ ਦਿਨ ਮੰਗਲਵਾਰ ਤੇ ਸਮਾਂ ਹੈਗਾ ਜੀ 6:04 ਦਾ। ਤੇ ਇੱਥੇ ਪਰਥ ਵਾਲਾ ਜਿਹੜਾ ਸਮਾਂ ਉਹ ਚੱਲ ਰਿਹਾ। ਸੋ ਦੋਸਤੋ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਤੁਸੀਂ ਜੁੜਦੇ ਹੋ, ਤੁਹਾਡੇ ਨਾਲ ਰੇਡੀਓ ਦੇ ਇਸ ਮਾਧਿਅਮ ਦੇ ਨਾਲ ਸਾਡੀ ਸਾਂਝ ਬਣਦੀ ਹੈ। ਤੇ ਗੁੱਸਾ ਨਾ ਕਰਿਓ, ਮੈਂ ਭਾਰਤ ਦਾ ਸਮਾਂ ਵੀ ਇੱਕ ਵਾਰ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਵਾਂ। ਭਾਰਤ ਦੇ ਵਿੱਚ ਇਸ ਵੇਲੇ 3:34 ਹੋਏ ਨੇ, ਉੱਥੇ ਵੀ ਕਾਫੀ ਵੱਡਾ ਤੜਕਾ ਹੈ। ਤੇ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਹੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ, ਜਿਨ੍ਹਾਂ ਜਿਨ੍ਹਾਂ ਮੁਲਕਾਂ ਤੋਂ, ਜਿਹੜੀਆਂ ਧਰਤੀਆਂ ਤੋਂ ਤੁਸੀਂ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ ਆਵਾਜ਼ ਦੀਆਂ ਇਹਨਾਂ ਤਰੰਗਾਂ ਦੇ ਰਾਹੀਂ। ਸੋ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੋਂ। ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਗੱਲ ਕਰਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਅੱਜ ਇੱਕ ਦੋ ਜ਼ਰੂਰੀ ਜਿਹੜੀਆਂ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਉਣੀਆਂ ਨੇ, ਪਰ ਉਸ ਤੋਂ ਵੀ ਪਹਿਲਾਂ ਹਮੇਸ਼ਾ ਵਾਂਗ ਖ਼ਬਰਾਂ ਦਾ ਸਿਲਸਿਲਾ ਜਿਹੜਾ ਜੀ ਉਹਦੇ ਵਿੱਚ ਮੇਰਾ ਸਾਥ ਦੇਣਗੇ ਐਡੀਲੇਡ ਤੋਂ ਮਿੰਟੂ ਬਰਾੜਹੁਰੀ। ਤੇ ਉਸ ਤੋਂ ਬਾਅਦ ਕੁਛ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਗਮ ਹੋਣ ਜਾ ਰਹੇ ਨੇ, ਸੋ ਇੱਕ ਗੁਰਮਤ ਸਮਾਗਮ ਜਿਹੜਾ ਜੀ ਉਹ ਉਲੀਕਿਆ ਜਾ ਰਿਹਾ ਆਸਟ੍ਰੇਲੀਆ ਦੀਆਂ ਸੰਗਤਾਂ ਵੱਲੋਂ। ਮੈਲਬਰਨ ਤੇ ਸਿਡਨੀ ਸ਼ਹਿਰਾਂ ਦੇ ਵਿੱਚ ਕੁਛ ਜਿਹੜੇ ਪ੍ਰੋਗਰਾਮ ਉਲੀਕੇ ਗਏ ਨੇ ਉਹਨਾਂ ਦੇ, ਸੋ ਉਹਨਾਂ ਬਾਬਤ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਅੱਜ ਹਰਮਨ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਤੇ ਉਹ ਜਾਣਕਾਰੀ ਸਾਂਝੀ ਕਰਨਗੇ। ਇਸ ਤੋਂ ਇਲਾਵਾ ਤੀਆਂ ਦੇ ਜਿਹੜੇ ਪ੍ਰੋਗਰਾਮ ਆ ਜੀ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋਣ ਜਾ ਰਹੇ ਆ। ਆਸਟ੍ਰੇਲੀਆ ਭਰ ਦੇ ਵਿੱਚ ਤੀਆਂ ਲੱਗਣ ਜਾ ਰਹੀਆਂ ਤੇ ਇਸ ਬਾਬਤ ਵੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਕਮਲਪ੍ਰੀਤ ਹੋਰੀ ਸਾਡੇ ਨਾਲ ਸਾਂਝ ਪਾਉਣਗੇ ਸਿਡਨੀ ਤੋਂ। ਸੋ ਸਿਡਨੀ ਦੇ ਵਿੱਚ ਤੀਆਂ ਜਿਹੜੀਆਂ ਉਹ ਹੋਣ ਜਾ ਰਹੀਆਂ 9 ਜੁਲਾਈ ਨੂੰ, ਸੋ ਉਹਦੇ ਬਾਬਤ ਵੀ ਉਹ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ। ਇਸ ਤੋਂ ਇਲਾਵਾ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਗੱਲਾਂ ਬਾਤਾਂ ਦੀ ਸਾਂਝ ਵੀ ਪਾਉਣੀ ਹੈ ਹਨਾ। ਸੋ ਪਿਛਲੇ ਹਫਤੇ ਆਪਾਂ ਗੱਲਾਂ ਬਾਤਾਂ ਦੀ ਸਾਂਝ ਪਾਈ ਸੀ, ਪਰ ਸਿਮਰ ਜਿਹੜੇ ਸੀ ਜੀ ਉਹ ਛੁੱਟੀ ਮਾਰ ਗਏ ਸੀ, ਪਰ ਅੱਜ ਸਿਮਰਦੀਪ ਸਾਡੇ ਨਾਲ ਗੱਲਾਂ ਬਾਤਾਂ ਦੇ ਉਸ ਸਿਲਸਿਲੇ ਦੇ ਵਿੱਚ ਜੁੜਨਗੇ। ਸੋ ਵਿਸ਼ਾ ਜਿਹੜਾ ਜੀ ਸਿਮਰ ਕਹਿੰਦੇ ਵੀ ਤੁਸੀਂ ਬਦਲਿਓ ਨਾ, ਮੈਂ ਉਹਦੇ ਤੇ ਗੱਲ ਕਰਨਾ ਚਾਹੂੰਗੀ। ਸੋ ਅਸੀਂ ਵਿਸ਼ਾ ਪਿਛਲੇ ਹਫਤੇ ਜਿਹੜਾ ਚੁਣਿਆ ਸੀ ਉਹ ਸੀ ਜੀ ਕਿ ਆਪਣੇ ਭਾਰਤੀ ਭਾਈਚਾਰੇ ਦੇ ਵਿੱਚ, ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਵਿੱਚ ਟਿਊਸ਼ਨ ਨੂੰ ਲੈ ਕੇ ਜਾਂ ਫਿਰ ਬੱਚਿਆਂ ਦੀਆਂ ਐਕਸਟਰਾ ਕਲਾਸਿਸ ਨੂੰ ਲੈ ਕੇ ਕਾਫੀ ਜ਼ਿਆਦਾ ਅਵੇਅਰਨੈਸ ਹੈ। ਸੋ ਇਸ ਅਵੇਅਰਨੈਸ ਦਾ ਬੱਚਿਆਂ ਨੂੰ ਕਿੰਨਾ ਕੁ ਫਾਇਦਾ ਹੁੰਦਾ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਜ਼ਰੂਰ। ਔਰ ਜੇਕਰ ਬੱਚੇ ਜਿਹੜੇ ਆ ਉਹ ਓਵਰਬਰਡਨਡ ਹੁੰਦੇ ਆ ਤਾਂ ਇਹਦੇ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ, ਤੁਸੀਂ ਜ਼ਰੂਰ ਇਸ ਵਿਸ਼ੇ ਦੇ ਉੱਤੇ ਆਪਣੀ ਜਿਹੜੀ ਸਾਂਝ ਆ ਜ਼ਰੂਰ ਪਾਇਓ। ਸੋ ਸਾਂਝ ਪਾਉਣ ਦੇ ਲਈ ਹਮੇਸ਼ਾ ਵਾਂਗ ਸਾਡੇ ਜ਼ਰੀਏ ਉਹੀ ਨੇ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਤੁਸੀਂ ਸਾਨੂੰ ਮੈਸੇਜ ਆਪਣਾ ਭੇਜ ਸਕਦੇ ਹੋ ਜੀ ਸਾਡੇ ਟੈਲੀਗ੍ਰਾਮ ਨੰਬਰ ਤੇ। ਟੈਲੀਗ੍ਰਾਮ ਨੰਬਰ ਹੈਗਾ ਜੀ 9177508014489, ਯਾਨੀ 9905074014499। ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਦੋਸਤੋ, ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811-02-8599-2811। ਸੋ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਸਾਂਝ ਵੀ ਪਾ ਸਕਦੇ ਹੋ। ਸੋ ਅੱਜ ਪੂਰੇ 2 ਘੰਟੇ ਹੋ ਸਕਦਾ, 2 ਘੰਟੇ ਤੋਂ ਵੀ ਉੱਪਰ ਦਾ ਸਮਾਂ ਆਪਾਂ ਲੈ ਜਾਈਏ, ਪਰ ਆਪਾਂ ਸਾਰੇ ਜੁੜ ਬੈਠਾਂਗੇ ਤੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਨਾ ਹੋਵੇ ਤਾਂ ਵੀ ਅਧੂਰਾ ਲੱਗਦਾ ਤੇ ਤੁਹਾਡੇ ਜਿਹੜੇ ਸੁਨੇਹੇ ਨਾ ਹੋਣ ਤਾਂ ਵੀ ਅਧੂਰਾ ਲੱਗਦਾ। ਸੋ ਬਹੁਤ ਅਹਿਮ ਹੁੰਦੇ ਆ ਜੀ ਤੁਹਾਡੇ ਸੁਨੇਹੇ ਸਾਡੇ ਨਾਲ। ਬਹੁਤ ਸਾਰੇ ਦੋਸਤਾਂ ਨੇ ਟੈਲੀਗ੍ਰਾਮ ਦੇ ਜ਼ਰੀਏ ਤੇ ਈਮੇਲ ਦੇ ਜ਼ਰੀਏ ਸਾਂਝ ਪਾ ਵੀ ਲਈ ਆ, ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ। ਸਾਡੇ ਨਾਲ ਮਨਦੀਪ ਕੌਰ ਜੁੜੇ ਨੇ ਜੀ ਈਮੇਲ ਦੇ ਜ਼ਰੀਏ, ਆਪਾਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਪ੍ਰੋਗਰਾਮ ਚ। ਬਹੁਤ ਬਹੁਤ ਸਵਾਗਤ ਮਨਦੀਪ ਤੁਹਾਡਾ, ਇਹਨਾਂ ਨੇ ਜੀ ਡੇ ਆਫ ਲਿਆ ਅੱਜ ਪ੍ਰੋਗਰਾਮ ਸੁਣਨ ਲਈ ਮਨਦੀਪ, ਬਹੁਤ ਚੰਗਾ ਲੱਗਿਆ। ਤੇ ਜਗਤਾਰ ਗਿੱਲ ਹੋਰੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਹੀ। ਇਸੇ ਤਰ੍ਹਾਂ ਮਨਦੀਪ ਕੌਰ ਵੀ 7:30 ਵਜੇ ਤੋਂ ਹੀ ਸਾਡੇ ਨਾਲ ਜੁੜ ਚੁੱਕੇ ਆ ਜੀ। ਤੇ ਰਾਜ ਮਹਿੰਦਰ ਸਿੰਘ ਵੀ ਸ਼ਾਮਲ ਹੋ ਚੁੱਕੇ ਆ। ਜਗਤਾਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਤੇ ਨਾਲ ਹੀ ਨਾਲ ਰਾਜ ਮਹਿੰਦਰ ਸਿੰਘ ਹੋਰਾਂ ਦਾ ਵੀ ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ ਦੇ ਵਿੱਚ। ਸੋ ਪ੍ਰੋਗਰਾਮ ਦੇ ਵਿੱਚ ਗੀਤ ਸੁਣਾਉਣ ਤੋਂ ਪਹਿਲਾਂ ਮੈਂ ਜਗਤਾਰ ਗਿੱਲ ਹੋਰਾਂ ਨੇ ਸਾਡੇ ਨਾਲ ਨਾ ਇੱਕ ਬਹੁਤ ਸੋਹਣਾ ਵਿਚਾਰ ਸਾਂਝਾ ਕੀਤਾ, ਮੈਂ ਉਹ ਵਿਚਾਰ ਵੀ ਜਿਹੜਾ ਤੁਹਾਡੀ ਨਜ਼ਰ ਕਰਦੀ ਹਾਂ ਜੀ। ਕਹਿੰਦੇ ਘਰ ਦਾ ਤਾਪਮਾਨ ਸਹੀ ਰੱਖਣ ਲਈ ਕਿਸੇ ਏਅਰ ਕੰਡੀਸ਼ਨ ਦੀ ਜ਼ਰੂਰਤ ਨਹੀਂ ਹੈ, ਸਿਰਫ ਦਿਲ ਨਿੱਘੇ ਤੇ ਦਿਮਾਗ ਠੰਡੇ ਦੀ ਲੋੜ ਹੁੰਦੀ ਹੈ। ਸ਼ੁਭ ਸਵੇਰ ਦੋਸਤੋ ਟਿੱਡੀ ਕੇ। ਸੋ ਬਹੁਤ ਬਹੁਤ ਧੰਨਵਾਦ ਜੀ ਇਸ ਸੋਹਣੇ ਜਿਹੇ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ। ਇੱਕ ਹੋਰ ਵਿਚਾਰ ਉਹਨਾਂ ਦੇ ਨਾਲ ਹੀ ਨਾਲ ਸਾਨੂੰ ਭੇਜ ਦਿੱਤਾ, ਕਹਿੰਦੇ ਬੱਚਿਆਂ ਦਾ ਘਰ ਤੋਂ ਬਾਹਰ ਰਹਿ ਕੇ ਪੜ੍ਹਾਈ ਕਰਨਾ ਬੱਚੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਦਾ ਹੈ ਤੇ ਮਾਪਿਆਂ ਚ ਤਿਆਗ ਦੀ ਭਾਵਨਾ। ਬਹੁਤ ਖੂਬ ਜੀ, ਬਹੁਤ ਵਧੀਆ ਵਿਚਾਰ। ਸੋ ਦੋਵੇਂ ਵਿਚਾਰ ਬਹੁਤ ਸੋਹਣੇ ਆ, ਔਰ ਅੱਜ ਦੀ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਵਿਚਾਰਾਂ ਦੇ ਨਾਲ ਅੱਜ ਅਸੀਂ ਕੀਤੀ ਆ। ਤੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਜੀ ਉਹ ਵੀ ਆਪਾਂ ਜਾਰੀ ਰੱਖਣਾ। ਸੋ ਪ੍ਰੋਗਰਾਮ ਦਾ ਜਿਹੜਾ ਪਹਿਲਾ ਗੀਤ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ, ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ। ਤੁਸੀਂ ਜਾਣਾ ਕਿਤੇ ਨਹੀਂ, ਸਾਡੇ ਨਾਲ ਬਣੇ ਰਹੋ, ਜੁੜੇ ਰਹੋ, ਪ੍ਰੋਗਰਾਮ ਚੱਲ ਰਿਹਾ ਲਹਿਰਾ ਮੇਰੇ ਨਾਲ। ਆਪਣੀ ਆਵਾਜ਼ ਹੁੰਦੀ ਆ ਡਬਲ ਡਬਲ
ਮੇਰੀ ਆਵਾਜ਼ ਵੀ ਮੇਰੀ ਵੀ
ਛੱਡ ਤੇ ਤਾਰੀ ਦਾ ਖੈੜਾ ਤਾਰੀ ਦਾ ਖੈੜਾ ਲੜ ਸ਼ਬਦ ਗੁਰੂ ਦਾ ਫੜਿਆ ਕਰੋ ਗੁਰਬਾਣੀ ਮਾਤੋਂ ਮਿੱਠੀ ਗੁਰੂ ਗ੍ਰੰਥ ਸਾਹਿਬ ਚੋਂ ਫੜਿਆ ਕਰੋ ਬੰਦਾ ਵੀ ਤਰ ਜਾਏ ਤੁਰ ਦਰਗਾਹੋਂ ਬਾਣੀ ਲੈ ਕੇ ਗੁਰੂ ਨਾਨਕ ਜੀ ਆਏ ਇਹ ਬਾਣੀ ਨੂੰ ਪੜ ਕੇ ਪਾਪੀ ਬੰਦਾ ਵੀ ਤਰ ਜਾਏ ਨਿੱਤ ਪੜ ਕੇ ਅੰਮ੍ਰਿਤ ਵੇੜੇ ਨਿੱਤ ਪੜ ਕੇ ਅੰਮ੍ਰਿਤ ਵੇੜੇ ਸ਼ੁੱਧ ਹਿਰਦੇ ਨੂੰ ਕਰਿਆ ਕਰੋ
ਜੀ। ਦੋਸਤੋ ਹਰਜੀਤ ਹਰਮਨ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਜੀ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਕਰੋ। ਸੋ ਗੱਲ ਉਹੀ ਆ ਜਦੋਂ ਪੜ੍ਹਦੇ ਨੀ, ਵਿਚਾਰਦੇ ਨੀ, ਅਮਲ ਨੀ ਕਰਦੇ ਹਨਾ। ਕਈ ਵਾਰ ਹੁੰਦਾ ਅਸੀਂ ਕਹਿੰਦੇ ਹਾਂ ਕਿ ਬਹੁਤ ਦੇਰ ਦਾ ਅਸੀਂ ਤਾਂ ਜੀ ਸੁਖਮਨੀ ਸਾਹਿਬ ਦੇ ਸਾਰਾ ਦਿਨ ਪੰਜ ਪੰਜ ਪਾਠ ਕੀਤੇ ਅੱਜ ਹਨਾ, ਜਾਂ ਫਿਰ ਅਸੀਂ ਕਹਿੰਦੇ ਹਾਂ ਕਿ ਅਸੀਂ ਡੇਲੀ ਰੂਟੀਨ ਦੇ ਵਿੱਚ ਇੰਨੇ ਘੰਟੇ ਜਿਹੜੇ ਆ ਉਹ ਬਾਣੀ ਪੜ੍ਹਨ ਨੂੰ ਲਾਉਂਦੇ ਹਾਂ, ਪਰ ਸਾਡਾ ਪੜ੍ਹਨਾ ਜਿਹੜਾ ਹੈ ਜੀ ਉਹ ਉਦੋਂ ਤੱਕ ਸਾਰਥਕ ਨਹੀਂ ਹੋ ਸਕਦਾ ਜਦੋਂ ਤੱਕ ਅਸੀਂ ਵਿਚਾਰ ਨਹੀਂ ਕਰਦੇ, ਜਦੋਂ ਤੱਕ ਅਸੀਂ ਅਮਲ 'ਚ ਨਹੀਂ ਜਾਂਦੇ। ਸੋ ਮੈਨੂੰ ਲੱਗਦਾ ਗੀਤ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ, ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਰੋਤਿਆਂ ਦਾ, ਤੇ ਨਾਲ ਹੀ ਨਾਲ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਾਰੇ ਸਪੋਂਸਰਸ ਦਾ ਜਿਹੜੇ ਸਾਡੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਲਿਜਾਣ ਦੇ ਵਿੱਚ ਮਦਦ ਕਰਦੇ ਨੇ। ਸੋ ਸਾਡੇ ਸਾਰੇ ਹੀ ਸਹਿਯੋਗੀ ਜਿਹੜੇ ਹਰਮਨ ਰੇਡੀਓ ਤੇ ਆਪਣੇ ਇਸ਼ਤਿਹਾਰ ਵੀ ਚਲਾਉਂਦੇ ਨੇ, ਆਪਣੇ ਵਪਾਰ ਦੇ ਇਸ਼ਤਿਹਾਰ ਚਲਾਉਣ ਦੇ ਨਾਲ ਨਾਲ ਸਾਨੂੰ ਸਹਿਯੋਗ ਦਿੰਦੇ ਨੇ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਤੇ ਇਹਦੇ ਨਾਲ ਹੀ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਜਿਹੜੇ ਆ ਜੀ ਉਹ ਜੁੜ ਰਹੇ, ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਪਰ ਉਸ ਤੋਂ ਪਹਿਲਾਂ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਐਡੀਲੇਟ ਤੋਂ ਸਾਡੇ ਨਾਲ ਸਾਂਝ ਪਾਉਣ ਦੇ ਲਈ ਮਿੰਟੋ ਬਰਾਡਹੁਰੀ ਵੀ ਸ਼ਿਰਕਤ ਕਰ ਚੁੱਕੇ ਆ ਪ੍ਰੋਗਰਾਮ ਚ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਤੇ ਨਾਲ ਹੀ ਨਾਲ ਸਵਾਗਤ ਕਰਦੇ ਹਾਂ ਜੀ। ਬਰਾਡ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ।
ਬਿਲਕੁਲ ਜੀ, ਕੁਛ ਦੋਸਤਾਂ ਨੇ ਸਾਂਝ ਵੀ ਪਾਈ ਆ ਸੋਹਣੇ ਦਿਨ ਦੇ ਲਈ। ਅੱਜ ਨਵਨੀਤ ਸਿੱਧੂ ਸਾਡੇ ਨਾਲ ਜੁੜੇ ਆ ਵਲਗੂਲਗਾ ਤੋਂ, ਕਹਿੰਦੇ ਗੁੱਡ ਮਾਰਨਿੰਗ ਜੀ, ਮਨੀ ਸਿੱਧੂ ਮੈਂ ਤੇ ਮੰਡੀ ਕਲਾਂ ਫਰੋਮ ਵਲਗੂਲਗਾ। ਕਹਿੰਦੇ ਅੱਜ ਨਾ ਬਹੁਤ ਸੋਹਣਾ ਮੌਸਮ ਆ ਤੇ ਕੱਲ ਦਾ ਪ੍ਰੋਗਰਾਮ ਬਰਾਡ ਸਾਹਿਬ ਪਸੰਦ ਕੀਤਾ ਤੁਹਾਡਾ ਉਹਨਾਂ ਨੇ, ਤੇ ਕਹਿੰਦੇ ਨਾਲ ਨਾਲ ਕੰਮ ਕਰਦੇ ਆ ਜੀ, ਨਾਲ ਨਾਲ ਰੇਡੀਓ ਇੰਜੋਏ ਕਰ ਰਹੇ। ਸੋ ਪਤਾ ਲੱਗ ਰਿਹਾ ਜੀ ਕਿ ਮੌਸਮ ਵੀ ਸੋਹਣਾ ਤੇ ਜੀ। ਤੇ ਬਰਾਡ ਸਾਹਿਬ ਖਬਰਾਂ ਦੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਆਪਾਂ ਜਿਹੜੇ ਮੈਸੇਜ ਹੁਣ ਤੱਕ ਸਾਡੇ ਤੱਕ ਪਹੁੰਚੇ ਅਸੀਂ ਉਹ ਜ਼ਰੂਰ ਲੈ ਲਈਏ, ਤਾਂ ਕਿ ਫਿਰ ਇੱਕ ਲੰਬਾ ਜਿਹੜਾ ਵਕਫਾ ਆ ਉਹਨਾਂ ਦੇ ਮੈਸੇਜ ਚ ਨਾ ਪਵੇ, ਜੇ ਤੁਹਾਡੀ ਇਜਾਜ਼ਤ ਹੋਵੇ।
ਜੀ ਜੀ ਬਿਲਕੁਲ
ਜੀ। ਸਾਡੇ ਨਾਲ ਨਾ ਰਾਜ ਮਹਿੰਦਰ ਸਿੰਘ ਹੁਰੀ ਜੁੜੇ ਨੇ, ਤੇ ਇਹਨਾਂ ਨੇ ਬੜਾ ਸੋਹਣਾ ਜਿਹਾ ਇੱਕ ਨਾ ਅਟੈਚਮੈਂਟ ਦੇ ਵਿੱਚ ਗ੍ਰੀਟਿੰਗ ਦਾ ਮੈਸੇਜ ਭੇਜਿਆ ਜੀ। ਸਤਿ ਸ੍ਰੀ ਅਕਾਲ ਜਿਹੜਾ ਉਹਦੇ ਬਾਰੇ ਚ ਕਹਿੰਦੇ, ਦੇਅਰ ਇਜ਼ ਅ ਬਿਊਟੀਫੁਲ ਗ੍ਰੀਟਿੰਗ ਇਨ ਦਾ ਸਿੱਖ ਟ੍ਰੈਡੀਸ਼ਨ, ਸਤਿ ਸ੍ਰੀ ਅਕਾਲ। ਇਟ ਇਜ਼ ਆਫ ਦਾ ਬੈਸਟ ਗ੍ਰੀਟਿੰਗ ਇਨ ਦਾ ਵਰਲਡ। ਸਤ ਮੀਨਸ ਟਰੁੱਥ, ਸ੍ਰੀ ਮੀਨਸ ਵੈਲਥ, ਅਕਾਲ ਮੀਨਸ ਇਟਰਨਲ। ਟਰੁੱਥ ਇਜ਼ ਦਾ ਰੀਅਲ ਵੈਲਥ ਵਿਚ ਇਜ਼ ਰੀਅਲੀ ਇਟਰਨਲ। ਸਤਿ ਸ੍ਰੀ ਅਕਾਲ ਟੂ ਐਵਰੀ ਵਨ। ਕਿਆ ਬਾਤ ਹੈ ਜੀ, ਬਹੁਤ ਖੂਬ ਜੀ। ਰਾਜਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਇਹ ਪਿਆਰੀਆਂ ਜੀਆਂ ਗ੍ਰੀਟਿੰਗਸ ਦੇ ਲਈ। ਗੁਲਸ਼ਨ ਕੋਮਲ ਦਾ ਗੀਤ ਇਹਨਾਂ ਨੇ ਸੁਣਨਾ ਚਾਹਿਆ, ਜ਼ਰੂਰ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੌਰਾਨ ਤੁਹਾਡੀ ਇਹ ਫਰਮਾਇਸ਼ ਵੀ ਆਪਾਂ ਜ਼ਰੂਰ ਪੂਰੀ ਕਰੀਏ। ਅੱਗੇ ਪਿੰਦਰ ਬਰਾੜ ਵੀ ਸਾਡੇ ਨਾਲ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਪਰਿਵਾਰ ਨੂੰ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਤੇ ਨਾਈਸ ਪ੍ਰੋਗਰਾਮ। ਕਹਿੰਦੇ ਸ਼ੁਭ ਸਵੇਰ ਜੀ, ਪ੍ਰੋਗਰਾਮ ਪਸੰਦ ਕਰਨ ਲਈ ਬਹੁਤ ਬਹੁਤ ਧੰਨਵਾਦ ਪਿੰਦਰ ਤੁਹਾਡਾ, ਤੇ ਤੁਹਾਨੂੰ ਵੀ ਸ਼ੁਭ ਸਵੇਰ ਸਾਡੇ ਵੱਲੋਂ। ਅੱਗੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਦੇਖੋ ਵੱਡੇ ਤੜਕੇ ਸਾਡੇ ਨਾਲ ਜੁੜ ਗਏ ਆ, ਤੇ ਇਹਨਾਂ ਨੇ ਫੇਰ ਧਿਆਨ ਦਵਾਤਾ ਜੀ ਜਿਹੜੀ ਸਮੱਸਿਆ ਦਾ ਅਸੀਂ ਜ਼ਿਕਰ ਕਰ ਰਹੇ ਸੀ। ਵੈਸੇ ਅਸੀਂ ਆਪਣੇ ਵੱਲੋਂ ਆਫ ਏਅਰ ਜ਼ਿਕਰ ਕਰ ਰਹੇ ਸੀਗੇ, ਪਰ ਕਹਿੰਦੇ ਆਵਾਜ਼ ਸਾਡੀ ਲੀਕ ਹੋ ਗਈ ਆ। ਬਹੁਤ ਬਹੁਤ ਧੰਨਵਾਦ ਜੀ, ਔਰ ਖਿਆਲ ਰੱਖਦੇ ਆ ਅੱਗੇ ਤੋਂ। ਅੱਗੇ ਸਾਡੇ ਨਾਲ ਜਗਤਾਰ ਗੇਠੁੜੀ ਕੇ ਹਾਂਗਕਾਂਗ ਵਾਲੇ ਵੀ ਇਸੇ ਹੀ ਸਮੱਸਿਆ ਵੱਲ ਧਿਆਨ ਦਵਾ ਰਹੇ ਆ। ਠੀਕ ਹੈ ਜੀ, ਅੱਗੇ ਤੋਂ ਧਿਆਨ ਰੱਖਦੇ ਆ। ਰਣਜੀਤ ਸਿੰਘ ਰੇ ਵਾਈਟ ਵਾਲੇ,
ਦੇਖੋ ਅਮਰਦੀਪ ਮੈਂ ਪਹਿਲਾਂ ਕਹਿ ਕੇ ਹਟਿਆ ਸੀ ਵੀ ਹਰ ਚੀਜ਼ ਦਾ ਇੱਕ ਗੁਬਾਰਾ ਹੁੰਦਾ ਤੇ ਉਹ ਪਰਦਾ ਬਣਿਆ ਰਹੇ ਤਾਂ ਜ਼ਿਆਦਾ ਚੰਗਾ ਹੁੰਦਾ। ਜੇ ਗੁਬਾਰਾ ਫੁੱਟ ਜੇ ਨਾ ਤੇ ਵਿੱਚੋਂ ਕੁਛ ਨਹੀਂ ਨਿਕਲਦਾ, ਉਹ ਹਵਾ ਹਵਾ ਚ ਰਲ ਜਾਂਦੀ ਹੈ ਤੇ ਪਲਾਸਟਿਕ ਪਤਾ ਨਹੀਂ ਕਿੱਧਰ ਨੂੰ ਚਲੀ ਜਾਂਦੀ ਹੈ। ਸੋ ਇਸ ਕਰਕੇ ਮੈਂ ਸਰਬਜੀਤ ਹੋਰਾਂ ਨੂੰ ਪਹਿਲਾਂ ਵੀ ਬੇਨਤੀ ਕਰ ਰਿਹਾ ਸੀ, ਪਰ ਟੈਕਨੀਕਲ ਚੀਜ਼ਾਂ ਜੀ ਕੁਛ ਨਾ ਕੁਛ ਗਲਤੀਆਂ ਹੋ ਜਾਂਦੀਆਂ, ਇੱਥੋਂ ਤੁਹਾਨੂੰ ਪਤਾ ਲੱਗਣਾ ਚਾਹੀਦਾ ਵੀ ਅਸੀਂ ਇੰਨੇ ਪ੍ਰੋਫੈਸ਼ਨਲ ਨਹੀਂ ਹਾਂ, ਨਾ ਹੀ ਅਸੀਂ ਪ੍ਰੋਫੈਸ਼ਨਲ ਹੋਈਏ ਤਾਂ ਹੁਣ ਅਸੀਂ ਵੀ ਰੁਪਈਏ ਕਮਾ ਰਹੇ ਹੁੰਦੇ। ਅਸੀਂ ਤਾਂ ਸਿੱਧ ਪੱਧਰੇ ਲੋਕ ਆ ਜੀ, ਜੋ ਜਿਵੇਂ ਜੇ ਚੱਲੀ ਜਾਂਦਾ ਉਵੇਂ ਚਲਾਈ ਜਾਂਦੇ ਆ। ਸੋ ਮਾਫੀ ਚਾਹੁੰਦੇ ਆ ਜੇ ਕੋਈ ਕਿਸੇ ਨੂੰ ਠੇਸ ਪਹੁੰਚੀ ਹੋਵੇ ਇਸ ਚੀਜ਼ ਨਾਲ।
ਜੀ ਜੀ ਬਿਲਕੁਲ। ਸੋ ਅੱਗੇ ਸਾਡੇ ਬਹੁਤ ਹੀ ਕਰੀਬੀ ਸਹਿਯੋਗੀ ਜਿਹੜੇ ਰਣਜੀਤ ਸਿੰਘ ਰੇ ਵਾਈਟ ਵਾਲੇ ਉਹ ਵੀ ਜੁੜ ਚੁੱਕੇ ਆ, ਗੁੱਡ ਮਾਰਨਿੰਗ ਬੁਲਾਈ ਆ। ਸੋ ਰਣਜੀਤ ਸਿੰਘ ਸਾਡੇ ਸਹਿਯੋਗੀ ਨੇ, ਹਰਮਨ ਰੇਡੀਓ ਦੇ ਸਪੋਂਸਰ ਨੇ, ਤੇ ਨਾਲ ਹੀ ਨਾਲ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਤੁਹਾਡੀਆਂ ਵੀ ਕੋਈ ਇਹੋ ਜਿਹੇ ਇਨਕੁਆਇਰੀਜ਼ ਹੋਣ, ਰਿਕੁਆਇਰਮੈਂਟਸ ਹੋਣ ਪ੍ਰੋਪਰਟੀਜ਼ ਨੂੰ ਲੈ ਕੇ ਹਨਾ, ਤੁਸੀਂ ਖਰੀਦਣਾ ਚਾਹੁੰਦੇ ਹੋਵੋ, ਵੇਚਣਾ ਚਾਹੁੰਦੇ ਹੋਵੋ, ਵੈਰਬੀ ਦੇ ਵਿੱਚ ਰਣਜੀਤ ਸਿੰਘ ਹੋਰੀ ਜਿਹੜੀਆਂ ਆਪਣੀਆਂ ਸੇਵਾਵਾਂ ਦੇ ਰਹੇ ਆ, ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਉਹਨਾਂ ਦਾ ਇਸ਼ਤਿਹਾਰ ਜਿਹੜਾ ਹਰਮਨ ਰੇਡੀਓ ਦੇ ਉੱਤੇ ਤੁਸੀਂ ਸੁਣਦੇ ਹੋ ਅਕਸਰ, ਤੇ ਉਹਨਾਂ ਦਾ ਜਿਹੜਾ ਕੰਟੈਕਟ ਨੰਬਰ ਵੀ ਉਸ ਇਸ਼ਤਿਹਾਰ ਚ ਬੋਲਿਆ ਜਾਂਦਾ। ਜੀ ਅੱਗੇ ਸਾਡੇ ਨਾਲ ਤਰਸੇਮ ਢਿੱਲੋਂ ਹੋਰੀ ਵੀ ਜੁੜ ਚੁੱਕੇ ਆ। ਗੁੱਡ ਮਾਰਨਿੰਗ ਕਹਿੰਦੇ ਅਮਨ ਜੀ ਤੇ ਮਿੰਟੂ ਬਰਾੜ ਬਾਈ ਜੀ ਤੇ ਆਲ ਲਿਸਨਰ, ਮੇਰਾ ਨਾਮ ਜੀ ਅਮਰਦੀਪ ਹੈ। ਤਰਸੇਮ ਜੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ, ਤੇ ਵਾਹਿਗੁਰੂ ਜੀ ਕਹਿੰਦੇ ਚੜ੍ਹਦੀ ਕਲਾ ਚ ਰੱਖਣ ਸਭ ਨੂੰ, ਧੰਨਵਾਦ। ਕੈਨਬਰਾ ਤੋਂ ਸਾਡੇ ਨਾਲ ਜੁੜੇ ਆ। ਸੋ ਤਰਸੇਮ ਜੀ ਮੈਨੂੰ ਲੱਗਦਾ ਅੱਜ ਪਹਿਲੀ ਵਾਰ ਮੰਗਲਵਾਰ ਵਾਲੇ ਪ੍ਰੋਗਰਾਮ ਚ ਤੁਸੀਂ ਆਏ ਹੋ, ਮੈਨੂੰ ਬਹੁਤ ਚੰਗਾ ਲੱਗਿਆ, ਔਰ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਤੇ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਚ ਆਉਂਦੇ ਰਿਹਾ ਕਰੋ, ਬਹੁਤ ਚੰਗਾ ਲੱਗਦਾ ਤੁਹਾਡੇ ਵਰਗੇ ਦੋਸਤਾਂ ਦੇ ਨਾਲ ਸਾਂਝ ਪਾ ਕੇ। ਅੱਗੇ ਸਾਡੇ ਨਾਲ ਬਿੱਟੂ ਗੋਪਾ ਰਾਏ ਮਿਲਡੂਰਾ ਵਾਲੇ ਵੀ ਜੀ ਆਪਣਾ ਮੌਸਮ ਸਾਂਝਾ ਕਰ ਰਹੇ ਆ, ਕਹਿੰਦੇ ਅੱਜ 14 ਡਿਗਰੀ ਸੈਲਸੀਅਸ ਤੱਕ ਜਾਣਾ ਜੀ ਮਿਲਡੂਰੇ ਦੇ ਵਿੱਚ ਤਾਪਮਾਨ, ਤੇ ਹੁਣ ਇਸ ਵੇਲੇ 7.9 ਡਿਗਰੀ ਸੈਲਸੀਅਸ ਉੱਥੇ ਚੱਲ ਰਿਹਾ ਜੀ। ਤੇ ਅੱਜ ਕਹਿੰਦੇ ਵੀ ਪਾਰਟਲੀ ਕਲਾਉਡੀ ਦੱਸਿਆ ਗਿਆ, ਬੱਦਲਬਾਈ ਜਿਹੜੀ ਆ ਉਹ ਬਣੀ ਰਹਿਣੀ ਆ। ਸੋ ਬਹੁਤ ਬਹੁਤ ਧੰਨਵਾਦ ਪਿੱਟੂ ਜੀ, ਆਪਣੀ ਜਿਹੜੀ ਮੌਸਮ ਦੀ ਸਾਂਝ ਤੁਸੀਂ ਪਾਉਂਦੇ ਹੋ ਹਮੇਸ਼ਾ, ਤੇ ਬਣੇ ਰਹੋ ਇਸੇ ਤਰ੍ਹਾਂ ਪ੍ਰੋਗਰਾਮ ਚ। ਸੁਖਜੀਤ ਸਿੰਘ ਛਾਪਟਨ ਵਾਲੇ ਵੀ ਸਾਡੇ ਨਾਲ ਜੁੜੇ ਨੇ ਜੀ। ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ ਤੇ ਮਿੰਟੂ ਵੀਰ ਜੀ, ਬਹੁਤ ਵਧੀਆ ਤੇ ਸੱਚੀ ਗੱਲ ਆ, ਗੁਰਬਾਣੀ ਨੂੰ ਰੱਟਾ ਜ਼ਰੂਰ ਲਾ ਲਿਆ ਸੰਗਤ ਨੇ ਪਰ ਅਜਮਾਇਆ ਨਹੀਂ, ਹਨਾ। ਬਿਲਕੁਲ ਬਿਲਕੁਲ ਸੁਖਜੀਤ ਜੀ, ਇਹ ਸਾਡੀ ਤਰਾਸ ਦੀ ਕਹਿ ਲੋ ਸਾਡੇ ਲਈ ਇਹ ਕਿ ਅਸੀਂ ਸਮਝ ਨਹੀਂ ਸਕੇ ਉਸ ਉਪਦੇਸ਼ ਨੂੰ, ਹਨਾ। ਅੱਗੇ ਸਾਡੇ ਨਾਲ ਨਾਨਕ ਬੇਕਰੀ ਡੈਂਡੀਨੋਂਗ ਤੋਂ ਵੀ ਜੁੜੇ ਨੇ ਸਾਡੇ ਵੀਰ। ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਮਿੰਟੂ ਵੀਰ ਜੀ, ਪ੍ਰੋਗਰਾਮ ਦੀ ਸਟਾਰਟਿੰਗ ਸੌਂਗ ਬਹੁਤ ਵਧੀਆ ਲੱਗਿਆ, ਧੰਨਵਾਦ ਜੀ। ਸੋ ਬਹੁਤ ਚੰਗਾ ਲੱਗਿਆ ਸਾਨੂੰ ਵੀ, ਤੁਸੀਂ ਆਪਣਾ ਨਾਮ ਨਹੀਂ ਭੇਜਿਆ ਨਾਨਕ ਬੇਕਰੀ ਵਾਲਿਓ, ਤੁਸੀਂ ਆਪਣਾ ਨਾਮ ਜ਼ਰੂਰ ਭੇਜਿਆ ਕਰੋ, ਕਿਉਂਕਿ ਪਹਿਲੇ ਜਿਹੜੇ ਮੈਸੇਜਿਸ ਦੇ ਉਹਨਾਂ ਦੇ ਵਿੱਚ ਸ਼ਾਇਦ ਤੁਹਾਡਾ ਨਾਮ ਹੋਣਾ, ਪਰ ਮੇਰੇ ਨਾਲ ਤੁਸੀਂ ਅੱਜ ਪਹਿਲੀ ਵਾਰ ਸਾਂਝ ਬਣਾਈ ਹੈ, ਔਰ ਦੋਸਤਾਂ ਨੂੰ ਵੀ ਦੱਸਦੇ ਜਾਈਏ ਜੀ ਕਿ ਡੈਂਡੀਨੋਂਗ ਦੇ ਵਿੱਚ ਨਾਨਕ ਬੇਕਰੀ ਦੇ ਨਾਮ ਤੇ ਇਹਨਾਂ ਨੇ ਇੱਕ ਬੇਕਰੀ ਜਿਹੜੀ ਆ ਖੋਲੀ ਹੈ, ਜਿੱਥੇ ਤੁਸੀਂ ਕੇਕਸ ਜਾਂ ਫਿਰ ਬਿਸਕੁਟ ਆਪਣੀ ਮਰਜ਼ੀ ਦੇ ਜਿੱਦਾਂ ਪੰਜਾਬੀ ਸਟਾਈਲ ਦੇ ਤੁਸੀਂ ਉੱਥੋਂ ਲੈ ਸਕਦੇ ਹੋ ਤੇ ਬਣਵਾ ਸਕਦੇ ਹੋ, ਆਰਡਰ ਦੇ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਰਣਜੀਤ ਸਿੰਘ ਥੈਂਕਸ ਕਰ ਰਿਹਾ, ਕੋਈ ਗੱਲ ਨਹੀਂ ਜੀ, ਥੈਂਕਸ ਵਾਲੀ ਕੋਈ ਗੱਲ ਨਹੀਂ, ਬਹੁਤ ਚੰਗਾ ਲੱਗਦਾ ਤੁਸੀਂ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ। ਕੁਲਦੀਪ ਸਿੰਘ ਬਲ ਵੀ ਸਾਡੇ ਨਾਲ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਬੁਲਾਈ ਆ ਸਾਡੇ ਵੱਲੋਂ ਬਹੁਤ ਪਿਆਰ ਭਰੀ, ਸਤਿ ਸ੍ਰੀ ਅਕਾਲ ਕੁਲਦੀਪ ਸਿੰਘ ਜੀ, ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ। ਲਖਵੀਰ ਸਿੰਘ ਅੱਗੇ ਸਾਡੇ ਨਾਲ ਜੁੜੇ ਆ, ਕਹਿੰਦੇ ਸੋਰੀ ਅਮਰਦੀਪ ਜੀ ਮੈਂ ਤੁਹਾਡਾ ਨਾਮ, ਕੋਈ ਗੱਲ ਨੀ ਜੀ, ਕੋਈ ਗੱਲ ਨੀ, ਕਿਉਂਕਿ ਨਾਮ ਹੀ ਏਦਾਂ ਦਾ ਹੈ ਮੇਰਾ, ਬਹੁਤ ਵਾਰ ਭੁਲੇਖਾ ਲੱਗਦਾ ਸਾਰਿਆਂ ਨੂੰ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਅੱਗੇ ਸਾਡੇ ਨਾਲ ਨਾਨਕ ਬੇਕਰੀ ਵਾਲੇ ਜੁੜ ਚੁੱਕੇ ਫਿਰ ਦੁਬਾਰਾ, ਕਹਿੰਦੇ ਮਨਜਿੰਦਰ ਕੌਰ ਆ ਜੀ ਮੈਂ, ਠੀਕ ਹੈ ਜੀ ਮਨਜਿੰਦਰ ਜੀ, ਬਹੁਤ ਚੰਗਾ ਲੱਗਿਆ ਜੀ ਤੁਸੀਂ ਸਾਂਝ ਪਾਈ ਆ ਔਰ ਆਪਣੀਆਂ ਸੇਵਾਵਾਂ ਤੁਸੀਂ ਦੇ ਰਹੇ ਹੋ ਭਾਈਚਾਰੇ ਨੂੰ। ਬਹੁਤ ਚੰਗਾ ਲੱਗਦਾ ਜਦੋਂ ਆਪਣੇ ਜਿਹੜੇ ਦੋਸਤ ਨੇ, ਆਪਣੇ ਜਿਹੜੇ ਭਾਈਚਾਰੇ ਦੇ ਲੋਕ ਨੇ, ਉਹ ਆਪਣੇ ਬਿਜ਼ਨਸ ਦੇ ਵਿੱਚ, ਆਪਣੇ ਵਪਾਰ ਦੇ ਵਿੱਚ ਅੱਗੇ ਵਧਦੇ ਆ। ਸੋ ਸਾਡੇ ਵੱਲੋਂ ਬਹੁਤ ਸਾਰੀਆਂ ਦੁਆਵਾਂ। ਅੱਗੇ ਸੋਨੀ ਸਿੱਧੂ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ, ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹਾਂ ਜੀ, ਥੈਂਕ ਯੂ ਹੋਲ ਟੀਮ ਆਫ ਹਰਮਨ ਰੇਡੀਓ ਫਾਰ ਮੇਕਿੰਗ ਅਵਰ ਡੇ ਦਾ ਮੋਸਟ ਬਿਊਟੀਫੁਲ, ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਤੇ ਸੋਨੀ ਸਿੱਧੂ ਮੈਲਬਨ ਤੋਂ ਸਾਡੇ ਨਾਲ ਜੁੜੇ, ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਰੇ ਦੋਸਤਾਂ ਦਾ। ਤੁਹਾਡੇ ਮੈਸੇਜਸ ਆਪਾਂ ਫੇਰ ਲੈਂਦੇ ਜਾਵਾਂਗੇ, ਪਰ ਹੁਣ ਖਬਰਾਂ ਦੇ ਸਿਲਸਿਲੇ ਵੱਲ ਸਾਨੂੰ ਵਧਣਾ ਪੈਣਾ, ਕਿਉਂਕਿ ਸਿਲਸਿਲਾ ਖਬਰਾਂ ਦਾ ਜੀ। ਤੇ ਖਬਰਾਂ ਦੇ ਵਿੱਚ ਅੱਜ ਸਭ ਤੋਂ ਪਹਿਲੀ ਖਬਰ ਬਰਾੜ ਸਾਹਿਬ ਜਿਹੜੀ ਆਪਾਂ ਸਾਂਝੀ ਕਰਾਂਗੇ ਉਹ ਹੈ ਜੀ ਕਿ ਕੱਲ ਈਦ ਦਾ ਤਿਉਹਾਰ ਜਿਹੜਾ ਜੀ ਉਹ ਮਨਾਇਆ ਗਿਆ, ਸਿਰਫ ਮੁਸਲਿਮ ਭਾਈਚਾਰੇ ਵੱਲੋਂ ਹੀ ਨਹੀਂ, ਸਗੋਂ ਬਹੁਤ ਚੰਗਾ ਲੱਗਿਆ ਅੱਜ ਦੀਆਂ ਖਬਰਾਂ ਵੇਖ ਕੇ ਕਿ ਦੁਨੀਆਂ ਭਰ ਦੇ ਵਿੱਚ ਸਾਰੇ ਹੀ ਧਰਮਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਅਮਨ ਦਾ ਜਿਹੜਾ, ਸ਼ਾਂਤੀ ਦਾ ਜਿਹੜਾ ਸੰਦੇਸ਼ ਆ ਈਦ ਦੇ ਮੌਕੇ ਤੇ ਦਿੱਤਾ। ਤੇ ਨਾਲ ਹੀ ਨਾਲ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੀ ਵੱਡੇ ਪੱਧਰ ਤੇ ਇਹ ਤਿਉਹਾਰ ਜਿਹੜਾ ਆ ਉਹ ਮਨਾਇਆ ਗਿਆ।
ਨਹੀਂ ਬਿਲਕੁਲ, ਅਸੀਂ ਵੀ ਆਪਣੇ ਬੰਨਿਓ ਜਿੰਨੀਆਂ ਕੁ ਸਾਡੇ ਸਰਕਲ ਦੇ ਵਿੱਚ ਸਾਡੇ ਸੱਜਣ ਮਿੱਤਰ ਆ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਜੀ ਈਦ ਦੀਆਂ। ਤੇ ਪਰ ਜਦੋਂ ਤੁਸੀਂ, ਮੈਂ ਕਈ ਵਾਰੀ ਮੇਰੀ ਜਿਗਿਆਸਾ ਜਾਗਦੀ ਆ ਵੀ ਪੂਰਾ ਮੈਂ ਜਾਣਾ ਈਦ ਬਾਰੇ ਹੋਰ ਕਰਾਂ, ਤੇ ਮੈਨੂੰ ਬੜੀ ਹੈਰਾਨੀ ਹੁੰਦੀ ਆ ਵੀ ਤੁਹਾਨੂੰ ਬਹੁਤ ਘੱਟ ਮਟੀਰੀਅਲ ਮਿਲਦਾ, ਖਾਸ ਕਰਕੇ ਸਰਲ ਲੈਂਗੁਏਜ ਪੰਜਾਬੀ ਲੈਂਗੁਏਜ ਦੇ ਵਿੱਚ। ਤੇ ਇੱਥੋਂ ਤੱਕ ਕਿ ਮੈਨੂੰ ਵਿਤਕਰਾ ਕਿਤੇ ਨਾ ਕਿਤੇ ਇੰਟਰਨੈਟ ਤੇ ਵੀ ਹੁੰਦਾ ਦਿਖਾਈ ਦਿੰਦਾ, ਤੇ ਉਨੀ ਜ਼ਿਆਦਾ ਐਕਸਪਲੇਨ ਨਹੀਂ ਕੀਤਾ ਜਾਂਦਾ ਜਿੱਡਾ ਵੱਡਾ ਤਿਉਹਾਰ ਆ। ਪਰ ਜੇ ਈਦ ਦਾ ਮੈਂ ਅਰਥ ਜਦੋਂ ਜਾਣਿਆ ਸੀ ਪਹਿਲੀ ਵਾਰ ਤਾਂ ਮੈਨੂੰ ਬੜਾ ਹੈਰਾਨੀ ਜੀ ਹੋਈ ਸੀ ਵੀ ਇਹ ਕੋਈ ਮੀਨਿੰਗ ਕੀ ਬਣਿਆ ਹੈ। ਈਦ ਮੈਨੇ ਵੈਸੇ ਜਸ਼ਨ ਹੁੰਦਾ, ਜਸ਼ਨ ਸੈਲੀਬ੍ਰੇਸ਼ਨ ਜਾਂ ਕਹਿ ਸਕਦੇ ਹਾਂ, ਜਿੱਥੇ ਵੀ ਨਿਕਲਦਾ ਇਹੀ ਨਿਕਲਦਾ, ਤਾਂ ਇਹ ਜਸ਼ਨ ਮੁਬਾਰਕ ਜਾਣੀ ਕਿ ਤੁਹਾਨੂੰ ਜਸ਼ਨ ਮੁਬਾਰਕ ਇਸ ਢੰਗ ਦਾ ਜਿਹੜਾ ਇਹਦਾ ਮੀਨਿੰਗ ਨਿਕਲਦਾ ਪਰ ਬਰੀਕੀ ਚ ਕਿਤੇ ਨਾ ਕਿਤੇ ਬਹੁਤ ਲੰਮੀ ਚੌੜੀ ਗੱਲ ਇਸ ਤੇ ਕੀਤੀ ਜਾ ਸਕਦੀ ਆ ਕਿਵੇਂ ਕਿਵੇਂ ਇਥੋਂ ਸ਼ੁਰੂ ਹੋਇਆ ਕਿਵੇਂ ਹੋਇਆ ਪਰ ਮੈਂ ਇੱਕ ਚੀਜ਼ ਨੋਟ ਕਰ ਰਿਹਾ ਸੀਗਾ ਇੱਕ ਗੱਲ ਬੜੀ ਵਧੀਆ ਮੈਨੂੰ ਲੱਗਦੀ ਆ ਮੈਂ ਤਕਰੀਬਨ ਹਰ ਸਾਲ ਦੇਖਦਾ ਅੱਜ ਫੇਰ ਮੇਰੇ ਉਹੀ ਲਾਈਨ ਨਜ਼ਰੀ ਪਈ ਆ ਅੱਜ ਅਨੁਪਮ ਖੇਰ ਹੋਰਾਂ ਨੇ ਲਾਈਨ ਸਾਂਝੀ ਕੀਤੀ ਆ ਪਰ ਮੈਂ ਲਾਈਨ ਤਿੰਨ ਚਾਰ ਸਾਲ ਪਹਿਲਾਂ ਵੀ ਪੜ੍ਹੀ ਸੀ ਕਿਤੇ ਤਾਂ ਉਹਦੇ ਚ ਲਿਖਦੇ ਆ ਉਹਨਾਂ ਨੇ ਚੰਦ ਨੂੰ ਸਵਾਲ ਕਰਦੇ ਆ ਉਹ ਚੰਦਰਮਾ ਤੂੰ ਇਹ ਦੱਸ ਕਿ ਤੂੰ ਕਿਹੜੇ ਮਜ਼ਹਬ ਦਾ ਹੈ ਈਦ ਵੀ ਤੇਰੀ ਆ ਤੇ ਕਰਵਾ ਚੌਥ ਵੀ ਤੇਰਾ ਸੋ ਕਾਫੀ ਜਿਹੜੀ ਇਹ ਲਾਈਨ ਆ ਖਾਸਾ ਖਾਸਾ ਕੁਛ ਆਪਦੇ ਆਪ ਚ ਸਮੇਟ ਜਾਂਦੀ ਆ ਵੀ ਉਹ ਗੱਲਾਂ ਸਾਰਾ ਕੁਛ ਜਿਹੜਾ ਇੱਕ ਆ ਪਰ ਉਦੋ ਬਾਅਦ ਦੇ ਬਖਰੇਵੇ ਸ਼ੁਰੂ ਹੋਏ ਆ ਤੇ ਉਹਨਾਂ ਬਖਰੇਵਿਆਂ ਦੇ ਵਿੱਚ ਉਲਝ ਕੇ ਅਸੀਂ ਇੱਕ ਦੂਜੇ ਤੋਂ ਇਹੀ ਡਰੀ ਜਾਂਦੇ ਆ ਵੀ ਆਉਣ ਵਾਲੇ ਦਿਨਾਂ ਚ ਫਲਾਨਾ ਫਲਾਨੇ ਤੇ ਰਾਜ ਕਰ ਲੂ ਧਮਕਾ ਧਮਕੇ ਤੇ ਰਾਜ ਕਰ ਲੂ ਆ ਇਹ ਰਾਜ ਚੌਧਰਾਂ ਕੁਰਸੀਆਂ ਧਰਮ ਦੇ ਨਾਂ ਦੇ ਉੱਤੇ ਪਾਏ ਪਾੜੇ ਇਹ ਕਿਤੇ ਨਾ ਕਿਤੇ ਜਿਹੜੀ ਕੁਦਰਤ ਬੰਨੀ ਦਿੱਤੀਆਂ ਹੋਈਆਂ ਇੱਕ ਇੱਕ ਅਨਮੋਲ ਦਾਤ ਆ ਜਿਹੜੀ ਉਹਨਾਂ ਨੂੰ ਵੀ ਵੰਡਣ ਦੀ ਕੋਸ਼ਿਸ਼ ਦੇ ਵਿੱਚ ਆ ਸੋ ਇਹਨਾਂ ਦਾ ਜੋ ਜ਼ੋਰ ਨਹੀਂ ਚੱਲਦਾ ਵੀ ਜੇ ਕਰਵਾ ਚੌਥ ਵਾਲਿਆਂ ਦਾ ਜ਼ੋਰ ਚੱਲਦਾ ਹੋਵੇ ਨਾ ਈਦ ਵਾਲੇ ਦਿਨ ਚੰਦ ਮੂਹਰੇ ਕੁਛ ਨਾ ਹੋ ਕੇ ਖੜ ਜਾ ਕਰਨ ਤੇ ਇਧਰ ਈਦ ਵਾਲਿਆਂ ਦਾ ਜ਼ੋਰ ਚੜਦਾ ਹੋਵੇ ਤਾਂ ਕਰਵਾ ਚੌਥ ਵਾਲੇ ਦਿਨ ਖੜ ਜਾ ਕਰਨ ਮੂਹਰੇ ਹੋ ਕੇ ਸੋ ਇਹ ਤਾਂ ਜ਼ੋਰ ਨਹੀਂ ਚੱਲਦਾ ਬਸ ਕੁਦਰਤ ਮੂਹਰੇ ਆਹੀ ਥੋੜੀ ਜਿਹੀ ਪ੍ਰੋਬਲਮ ਆ ਪਰ ਵੱਖਰੀ ਗੱਲ ਆ ਵੀ ਸਿੱਖ ਧਰਮ ਦੇ ਵਿੱਚ ਜਿਹਦੇ ਜਿਹਨੂੰ ਸਾਨੂੰ ਮਾਣ ਆਉਂਦਾ ਵੀ ਉਸ ਧਰਮ ਦੇ ਅਸੀਂ ਪਰਉਕਾਰ ਆ ਜਾਂ ਉਸ ਧਰਮ ਨਾਲ ਜੁੜੇ ਬਾਬੇ ਨਾਨਕ ਨਾਲ ਜੁੜੇ ਜਿਨ੍ਹਾਂ ਨੇ ਸਾਨੂੰ ਇਸ ਚੀਜ਼ਾਂ ਚੋਂ ਵੀ ਬਾਹਰ ਕੱਢ ਦਿੱਤਾ ਇਹਨਾਂ ਚੀਜ਼ਾਂ ਚੋਂ ਵੀ ਬਾਹਰ ਕੱਢ ਕੇ ਲਿਆਂਦਾ ਉਹਨਾਂ ਨੇ ਇੱਕੋ ਅਕਾਲ ਪੁਰਖ ਦੇ ਵਿੱਚ ਤੇ ਉਹਦੀ ਬਣਾਈ ਕਾਇਨਾਤ ਦੇ ਵਿੱਚ ਜਿਹੜੀ ਰਹਿਣ ਦਾ ਵਿਚਰਨ ਦਾ ਸਾਨੂੰ ਮਾਣ ਬਖਸ਼ਿਆ ਬਲ ਬਖਸ਼ਿਆ ਸਾਨੂੰ ਸੋਝੀ ਦਿੱਤੀ ਇਹ ਵੱਖਰੀ ਗੱਲ ਆ ਵੀ ਅਸੀਂ ਉਹ ਸੋਝੀ ਕਿੰਨੇ ਕੁ ਪੱਧਰ ਤੇ ਲਈ ਪਰ ਕੁੱਲ ਮਿਲਾ ਕੇ ਇਹੀ ਹੈ ਜੀ ਵੀ ਜੋ ਹੁਣ ਬਣ ਚੁੱਕਿਆ ਸਾਨੂੰ ਮੰਨਣਾ ਪੈਣਾ ਜੇ ਅੱਜ ਪਾੜੇ ਪੈ ਚੁੱਕੇ ਆ ਧਰਮਾਂ ਦੇ ਨਾਂ ਦੇ ਉੱਤੇ ਤਾਂ ਸਾਨੂੰ ਮੰਨਣੇ ਪੈਣੇ ਆ ਤੇ ਮੰਨ ਕੇ ਇੱਕ ਦੂਜੇ ਦਾ ਸਾਨੂੰ ਸਤਿਕਾਰ ਕਰਨਾ ਪੈਣਾ ਅਸੀਂ ਇਹ ਨਾ ਹੋਈਏ ਵੀ ਅਸੀਂ ਸਤਿਕਾਰ ਨਾ ਕਰੀਏ ਇੱਕ ਦੂਜੇ ਦਾ ਤੇ ਆਪਦੀ ਜ਼ਿੰਦਗੀ ਹੈ ਜਿਹੜੀ ਆਪ ਵੀ ਨਫ਼ਰਤ ਨਾਲ ਕੱਢੀਏ ਤੇ ਆਲਾ ਦੁਆਲਾ ਵੀ ਨਫ਼ਰਤ ਨਾਲ ਭਰੀਏ ਤੇ ਜਿੱਥੇ ਨਫ਼ਰਤ ਆ ਜਿੱਥੇ ਇਹ ਜਾਂ ਕੁਛ ਆ ਉੱਥੇ ਕਿਤੇ ਤਰੱਕੀ ਨਹੀਂ ਹੁੰਦੀ ਕਿਤੇ ਵੀ ਅੱਗੇ ਨਹੀਂ ਵਧਿਆ ਜਾ ਸਕਦਾ ਤੁਸੀਂ ਜੇ ਕੈਲਕੂਲੇਸ਼ਨਾਂ ਕਰੋਗੇ ਨਾ ਹੁਣ ਜੇ ਕੈਲਕੂਲੇਸ਼ਨਾਂ ਦੇ ਕਿਸੇ ਵੀ ਚੀਜ਼ ਦੀਆਂ ਕੈਲਕੂਲੇਸ਼ਨਾਂ ਕਰੀਏ ਤਾਂ ਸਭ ਤੋਂ ਵੱਧ ਇਸ ਟਾਈਮ ਜਿਹੜਾ ਅਸੀਂ ਧਰਮ ਦੇ ਨਾਂ ਦੇ ਉੱਤੇ ਲੜਦੇ ਹਾਂ ਸਭ ਤੋਂ ਵੱਧ ਅਸੀਂ ਧਰਮ ਤੇ ਮਜ਼ਹਬ ਦੇ ਨਾਂ ਦੇ ਉੱਤੇ ਅਸੀਂ ਆਪਣਾ ਵਕਤ ਬਰਬਾਦ ਕਰਦੇ ਹਾਂ ਅਸੀਂ ਧਰਮ ਨੂੰ ਜਾਣਨ ਤੇ ਨਹੀਂ ਉਹਨਾਂ ਟਾਈਮ ਲਾਉਂਦੇ ਜੇ ਕਹੀਏ ਵੀ ਅਸੀਂ ਧਰਮ ਨੂੰ ਜਾਣਨ ਲਈ ਟਾਈਮ ਲਾਉਣੇ ਹਾਂ ਅਸੀਂ ਧਰਮ ਦੀ ਰੱਖਿਆ ਕਰਨ ਨੂੰ ਆਪਦੇ ਆਪ ਨੂੰ ਸਮਝਦੇ ਹਾਂ ਵੀ ਅਸੀਂ ਹੀ ਰਖਵਾਲੇ ਹਾਂ ਧਰਮ ਦੇ ਸਰਬਜੀਤ ਮੇਰੀ ਆਵਾਜ਼ ਮੈਨੂੰ ਡਬਲ ਹੋ ਰਹੀ ਹੈ ਥੋੜੀ ਜੀ ਤੇ ਮੈਨੂੰ ਦਿੱਕਤ ਆ ਰਹੀ ਆ ਪਰ ਮੈਂ ਇੱਥੇ ਦੱਸਦੇ ਹਾਂ ਵੀ ਧਰਮ ਦੇ ਅਸੀਂ ਆਪਦੇ ਆਪ ਨੂੰ ਨਾ ਰਖਵਾਲੇ ਸਮਝ ਲਿਆ ਤੇ ਸਾਨੂੰ ਇਹ ਲੱਗਦਾ ਵੀ ਸਾਡੇ ਤੋਂ ਬਿਨਾਂ ਤਾਂ ਜਿਹੜਾ ਧਰਮ ਆ ਕਿਤੇ ਨਾ ਕਿਤੇ ਦੱਬ ਨਾ ਜਾਵੇ ਦੂਜਾ ਧਰਮ ਉਹਦੇ ਤੇ ਕਾਬਜ ਨਾ ਹੋ ਜੇ ਕਿਤੇ ਨਾ ਕਿਤੇ ਇਹ ਜਿਹੀਆਂ ਗੱਲਾਂ ਚ ਅਸੀਂ ਉਲਝੇ ਹੋਏ ਆ ਪਰ ਮੇਰਾ ਮੰਨਣਾ ਵੀ ਜੇ ਧਰਮ ਨੂੰ ਵੀ ਤੁਸੀਂ ਫੈਲਾਉਣਾ ਚਾਹੁੰਦੇ ਹੋ ਨਾ ਆਪਦੇ ਧਰਮ ਨੂੰ ਵੀ ਫੈਲਾਉਣਾ ਚਾਹੁੰਦੇ ਆ ਤਾਂ ਉਹਦਾ ਅਧਿਐਨ ਜ਼ਰੂਰੀ ਆ ਜਦੋਂ ਤੁਸੀਂ ਅਧਿਐਨ ਕਰੋਗੇ ਉਹਦੇ ਵਿੱਚੋਂ ਨਿੱਕੀਆਂ ਨਿੱਕੀਆਂ ਗੱਲਾਂ ਕੱਢ ਕੇ ਲਿਆਓਗੇ ਉਹ ਜਦੋਂ ਤੁਸੀਂ ਗਾਂਹ ਵਾਲੀ ਜਨਰੇਸ਼ਨ ਨੂੰ ਜਾਂ ਹੋਰ ਲੋਕਾਂ ਨੂੰ ਦੱਸੋਗੇ ਤਾਂ ਉਹ ਤੁਹਾਡੀਆਂ ਉਹਨਾਂ ਗੱਲਾਂ ਨਾਲ ਤੁਹਾਡੇ ਨਾਲ ਜੁੜਨਗੇ ਤੇ ਤੁਹਾਡੇ ਜਿਹੜੇ ਧਰਮ ਦਾ ਵਿਸਤਾਰ ਹੋਊਗਾ ਪਰ ਵੱਖਰੀ ਗੱਲ ਆ ਜੀ ਇੱਥੇ ਤਾਂ ਜੇ ਜੰਮੂ ਕਸ਼ਮੀਰ ਚ ਗੱਲ ਕਰਦੇ ਆ ਉੱਥੇ ਪੱਥਰ ਇੱਟਾਂ ਚੱਲੀ ਜਾਂਦੇ ਆ ਉਹ ਵੀ ਧਰਮ ਦੇ ਨਾਂ ਦੇ ਉੱਤੇ ਚੱਲਦੀਆਂ ਗੱਲਾਂ ਤੇ ਇਵੇਂ ਜੇ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਇਹ ਜਿਹੀਆਂ ਗੱਲਾਂ ਚੱਲਦੀਆਂ ਤੇ ਦੂਜਾ ਜਿਹੜਾ ਅਸੀਂ ਜਿਹੜਾ ਧਰਮ ਦੇ ਨਾਂ ਦੇ ਉੱਤੇ ਇੱਕ ਇਹ ਪਾਲ ਲਿਆ ਵੀ ਅਸੀਂ ਇਸ ਦਿਨ ਨੂੰ ਜਸ਼ਨ ਮਨਾਉਣਾ ਮਾੜੀ ਗੱਲ ਨਹੀਂ ਈਦ ਦਾ ਮੈਂ ਇੱਕ ਵਧੀਆ ਤਰੀਕਾ ਦੇਖਿਆ ਵੀ ਈਦ ਦੇ ਵਿੱਚ ਉਹ ਜਸ਼ਨ ਵੀ ਮਨਾਉਂਦੇ ਆ ਇੱਕ ਦੂਜੇ ਦੇ ਗਲ ਲੱਗ ਕੇ ਗਿਲੇ ਸ਼ਿਕਵੇ ਭੁਲਾਉਣ ਲਈ ਉਹ ਇੱਕ ਗੱਲਾਂ ਵੀ ਤੁਸੀਂ ਭਾਈ ਗਲ ਲੱਗੋ ਇੱਕ ਦੂਜੇ ਦੇ ਗਿਲੇ ਸ਼ਿਕਵੇ ਦੂਰ ਕਰੋ ਇਹ ਚੀਜ਼ ਲਈ ਮਨਾਉਂਦੇ ਆ ਪਰ ਮੈਂ ਦੇਖ ਰਿਹਾ ਸੀ ਵੀ ਬਹੁਤ ਸਾਰੇ ਧਰਮ ਇਹੋ ਜਿਹੀਆਂ ਗੱਲਾਂ ਮਨਾਉਂਦੇ ਆ ਜਾਂ ਇਹੋ ਜਿਹੀਆਂ ਰੀਤਾਂ ਰਿਵਾਜਾਂ ਮਨਾਉਂਦੇ ਆ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਫਿੱਟ ਨਹੀਂ ਬੈਠਦੀਆਂ ਤੇ ਜਿਨ੍ਹਾਂ ਦੀ ਲੋੜ ਨਹੀਂ ਤੇ ਜਿਹੜੀਆਂ ਕਿ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਤੇ ਅਸੀਂ ਇੱਕ ਆਪਦੇ ਨਾਲ ਖਿਲਵਾੜ ਕਰ ਰਹੇ ਹਾਂ ਮੈਂ ਕੱਲ ਪਰਸੋਂ ਇੱਕ ਵੀਡੀਓ ਦੇਖ ਰਿਹਾ ਸੀ ਮੈਨੂੰ ਲੱਗਦਾ ਕੋਈ ਦੱਖਣੀ ਭਾਰਤ ਦੀ ਵੀਡੀਓ ਸੀ ਤੇ ਉਸ ਦੇ ਵਿੱਚ ਹਾਥੀਆਂ ਦਾ ਇੱਕ ਕੋਈ ਪੂਜਾ ਪਾਠ ਚੱਲ ਰਿਹਾ ਸੀ ਇੱਕ ਬਹੁਤ ਵੱਡਾ ਇਕੱਠ ਪਿੰਡ ਦਾ ਹੋ ਕੇ ਤੇ ਵਿਚਾਲੇ ਕੁਝ ਇੱਕ ਹਾਥੀਆਂ ਦੇ ਉੱਤੇ ਮਹਾਵਤ ਬੈਠੇ ਸਨ ਤੇ ਉੱਥੇ ਪੂਜਾ ਪਾਠ ਚੱਲ ਰਿਹਾ ਸੀ ਪਰ ਪਤਾ ਨਹੀਂ ਇੱਕ ਹਾਥੀ ਦੇ ਕੀ ਮਨ ਚ ਆਇਆ ਕਹਿੰਦੇ ਨੀ ਉਹਦੇ ਹਾਥੀ ਮਸਤ ਗਿਆ ਮਸਤ ਨਾ ਕਹਿੰਦੇ ਹਾਥੀ ਨੇ ਤੇ ਹਾਥੀ ਨੇ ਮਸਤ ਕੇ ਉਹ ਸਾਰੇ ਪਹਿਲਾਂ ਤਾਂ ਇੱਕ ਬੰਦਾ ਜਿਹੜਾ ਆਪਦਾ ਮਹਾਵਤ ਦੁਨੀਆਂ ਦੇ ਸਾਹਮਣੇ ਚੱਕ ਚੱਕ ਕੇ ਮਾਰਿਆ ਲਤੜ ਲਤੜ ਕੇ ਉਹਨੇ ਹਾਥੀ ਨੇ ਉਹਨੂੰ ਖਤਮ ਕੀਤਾ ਉਦੋਂ ਬਾਅਦ ਉਹ ਦੁਨੀਆਂ ਦੀ ਭੀੜ ਚ ਵੀ ਵੜਿਆ। ਪਤਾ ਨੀ ਉਹਦੀ ਪੂਰੀ ਵੀਡੀਓ ਦਾ ਨਤੀਜੇ ਤਾਂ ਨਹੀਂ ਮੇਰੇ ਸਾਹਮਣੇ ਆਏ, ਪਰ ਜਿੰਨਾ ਕੁ ਮੈਂ ਦੇਖਿਆ ਵੀ ਦੇਖ ਕੇ ਰੋਂਗਟੇ ਖੜੇ ਹੁੰਦੇ ਸੀ ਵੀ ਕੀ ਲੋੜ ਪਈ ਸੀ ਇਹ ਕੁਛ ਕਰਨ ਦੀ। ਸਾਨੂੰ ਪਤਾ ਇੱਕ ਜੰਗਲੀ ਜਾਨਵਰ ਆ, ਉਹ ਕਦੋਂ ਵੀ ਕੁਛ ਵੀ ਕਰ ਸਕਦਾ। ਤੁਹਾਡੇ ਕੋਲ ਕੰਟਰੋਲ ਦੇ ਸਾਧਨ ਨੀ, ਤੁਹਾਡੇ ਕੋਲ ਹੈਲਥ ਸੇਫਟੀ ਨੀ। ਕੀ ਇਹ ਜੇ ਧਰਮ ਦੀ ਕਿਸੇ ਉਸ ਤੋਂ ਲੈਣਾ, ਤੁਸੀਂ ਆਸਥਾ ਤੋਂ ਲੈਣਾ, ਜਿਹਦੇ ਵਿੱਚ ਤੁਸੀਂ ਆਪਦੀ ਜਾਨ ਹੀ ਤੁਹਾਡੀ ਸੁਰੱਖਿਅਤ ਨੀ। ਨਿੱਕੇ ਨਿੱਕੇ ਬੱਚੇ ਬੀਬੀਆਂ ਮੈਂ ਪੈਰਾਂ ਹੇਠ ਲਤੜਦੇ ਦੇਖੇ ਉੱਥੇ, ਤਾਂ ਉਹ ਮਨ ਔਖਾ ਹੋਇਆ। ਪਰ ਕੁੱਲ ਮਿਲਾ ਕੇ ਜੀ ਆਪਾਂ ਅੱਜ ਗੱਲ ਈਦ ਤੋਂ ਚੱਲੀ ਸੀ, ਵਿੱਚ ਵਿੱਚ ਫਿਰ ਨਿੰਦਿਆ ਮੱਲੋ ਜੋਰੀ ਆ ਜਾਂਦੀ ਹੈ, ਕੀ ਕਰੀਏ ਜੇ ਬੁਰਾਈਆਂ ਆ ਗਈਆਂ ਤਾਂ ਉਸ ਪਾਸੇ ਆਟੋਮੈਟਿਕਲੀ ਚੱਲਿਆ ਜਾਂਦਾ। ਸੋ ਐਂਡ ਤੇ ਮੈਂ ਤਾਂ ਇੱਥੇ ਗੱਲ ਨਿਬੇੜਦਾ ਵੀ ਭਾਈ ਮਾਫੀ ਸਾਨੂੰ ਸਾਡੀਆਂ ਗੱਲਾਂ ਲਈ ਤੇ, ਪਰ ਈਦ ਮੁਬਾਰਕ ਜੀ ਜਿਨ੍ਹਾਂ ਜਿਨ੍ਹਾਂ ਨੇ ਵੀ ਵੀਰਾਂ ਨੇ ਮਨਾਈ ਜਾਂ ਮਨਾਉਣਾ ਚਾਹੁੰਦੇ ਆਪਦੇ ਸਰਕਲ ਚ ਕਹੀ, ਉਹਨਾਂ ਸਾਰਿਆਂ ਨੂੰ ਅਸੀਂ ਵੀ ਆਪਣੇ ਮਨੀਓ ਈਦ ਮੁਬਾਰਕ।
ਬਿਲਕੁਲ ਜੀ, ਆਪਾਂ ਸਾਰੇ ਹੀ ਮੁਸਲਿਮ ਵੀਰਾਂ ਭੈਣਾਂ ਨੂੰ ਵਧਾਈ ਦਿੰਦੇ ਆ ਈਦ ਦੀ, ਤੇ ਨਾਲ ਹੀ ਨਾਲ ਜਿਹੜੀ ਬਹੁਤ ਖੂਬਸੂਰਤ ਗੱਲ ਜਿਵੇਂ ਅਸੀਂ ਕਹਿੰਦੇ ਆ ਕਿ ਅਸੀਂ ਹਮੇਸ਼ਾ ਕੋਸ਼ਿਸ਼ ਚ ਰਹਿੰਦੇ ਆ, ਖਾਸ ਤੌਰ ਤੇ ਜਿਹੜੇ ਫਿਰਕਾ ਪ੍ਰਸਤ ਲੋਕ ਆ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਧਰਮ ਦੇ ਨਾਮ ਤੇ ਭੜਕਾ ਕੇ ਇੱਕ ਦੂਸਰੇ ਦੇ ਵਿੱਚ ਨਫ਼ਰਤ ਜਿਹੜੀ ਉਹ ਫੈਲਾਈ ਜਾਵੇ। ਪਰ ਬਹੁਤ ਵਧੀਆ ਜਿਹੜੀ ਖੂਬਸੂਰਤ ਖ਼ਬਰ ਜਿਹੜੀ ਉਹ ਇਹ ਆ ਜੀ ਕਿ ਕੱਲ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਈਦ ਨੂੰ ਸਮਰਪਿਤ ਜਿਹੜੇ ਉੱਥੇ ਕੀਰਤਨ ਔਰ ਸ਼ਬਦ ਆ ਉਹ ਸਰਵਣ ਕਰਾਏ ਗਏ ਆ ਸੰਗਤਾਂ ਨੂੰ, ਔਰ ਉੱਥੇ ਬਹੁਤ ਸੋਹਣਾ ਜਿਹੜਾ ਇਹ ਮੈਨੂੰ ਲੱਗਦਾ ਕਿ ਇੱਕ ਸੁਨੇਹਾ ਦਿੱਤਾ ਗਿਆ ਜੀ ਆਪਸੀ ਸਾਂਝ ਦਾ, ਆਪਸੀ ਭਾਈਚਾਰੇ ਤੇ ਮਿਲਵਰਤਨ ਦਾ।
ਜੀ ਬਿਲਕੁਲ, ਚੰਗਾ ਲੱਗਦਾ ਜਦੋਂ ਕੋਈ ਵੀ ਇਹ ਜੀ ਸਾਂਝ, ਕਿਉਂਕਿ ਜੇ ਅਸੀਂ ਕਹਿਣੇ ਆ ਵੀ ਚੌਂ ਵਰਗਾਂ ਦਾ ਸਾਂਝਾ ਅਸੀਂ ਕਹਿਣੇ ਆ, ਤਾਂ ਅਸੀਂ ਜੇ ਅਸੀਂ ਚਾਰ ਦਰਵਾਜੇ ਰੱਖ ਕੇ ਅਸੀਂ ਇਹ ਗੱਲਾਂ ਨੂੰ ਪ੍ਰੂਵ ਕਰ ਚੁੱਕੇ ਹਾਂ, ਜੇ ਅਸੀਂ ਨਿਊ ਮੁਸਲਿਮ ਫਕੀਰ ਤੋਂ ਰਖਾ ਕੇ ਅਸੀਂ ਇਹ ਪ੍ਰੂਵ ਕਰ ਚੁੱਕੇ ਹਾਂ, ਤਾਂ ਉਹ ਬਣੀ ਰਹਿਣੀ ਚਾਹੀਦੀ ਆ ਉਸ ਚੀਜ਼ ਨੂੰ। ਉਹਦੇ ਵਿੱਚ ਕਿਤੇ ਵੀ ਉਹ ਦਰਾੜ ਨਹੀਂ ਆਉਣੀ ਚਾਹੀਦੀ, ਕਿਤੇ ਵੀ ਕੋਈ ਇਹੋ ਜਿਹਾ ਸਿਸਟਮ ਨਹੀਂ ਬਣਨਾ ਚਾਹੀਦਾ ਵੀ ਜਿਹਦੇ ਨਾਲ ਕਿ ਅਸੀਂ ਫੇਰ ਧਰਮਾਂ ਦੇ ਪਾੜੇ ਪਾ ਕੇ ਫੇਰ ਕਿਤੇ ਨਾ ਕਿਤੇ ਖੂਨ ਦੀਆਂ ਨਦੀਆਂ ਵਹਾ ਕੇ ਮੁੜ ਕੁੜ ਕੇ ਫੇਰ ਉੱਥੇ ਆ ਜਾਈਏ। ਕਿ ਇਹਨਾਂ ਚੀਜ਼ਾਂ ਦੇ ਉੱਤੋਂ ਨਿਕਲਣ ਲਈ ਮੈਨੂੰ ਲੱਗਦਾ ਨਿੱਕੇ ਨਿੱਕੇ ਉਪਰਾਲੇ ਜ਼ਰੂਰੀ ਆ, ਤੇ ਇਹ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਆ। ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸਾਡਾ ਵੀ ਨਾ ਹੁਣ ਥੋੜੇ ਜਿਹੇ ਝੁਕਾ, ਸੋਰੀ ਟੂ ਸੇ ਆ ਵੀ ਅੱਜ ਈਦ ਦੇ ਮੌਕੇ ਤੇ ਈਦ ਦੇ ਸ਼ਬਦ ਪੜ੍ਹ ਲਏ ਗਏ ਆ ਤੇ ਮੁਸਲਿਮ ਭਾਈਚਾਰੇ ਨਾਲ ਆਪਦੀ ਸਾਂਝ ਨੂੰ ਦਰਸਾਇਆ ਗਿਆ। ਪਰ ਮੰਨਣਾ ਮੇਰਾ ਇਹ ਹੈ ਵੀ ਕੱਲ ਨੂੰ ਜੇ ਕੋਈ ਹਿੰਦੂ ਰੀਤੀ ਰਿਵਾਜਾਂ ਦੀ ਗੱਲ ਆਉਂਦੀ ਆ ਕਿ ਉਦੋਂ ਉਹ ਪੜੇ ਜਾਣਗੇ ਕਿ ਉਦੋਂ RSS ਦਾ ਨਾਂ ਲੈ ਲਿਆ ਜਾਊਗਾ, ਇਹ ਇੱਕ ਸੋਚਣ ਦੀ ਗੱਲ ਆ ਰਹੇ। ਉਹ ਨਹੀਂ ਕਹਿੰਦਾ ਸਕਦਾ ਮੈਨੂੰ ਉਹ ਸਾਡੇ JD ਚੌਧਰੀ, ਡਾਕਟਰ JD ਚੌਧਰੀ ਹੈ ਜੀ ਸਰਸੇ ਤੋਂ, ਕਾਫੀ ਬਜ਼ੁਰਗ ਨੇ ਤੇ ਉਹਨਾਂ ਦੀ ਇੱਕ ਕਵਿਤਾ ਮੈਨੂੰ ਉਹਦੀ ਲਾਈਨ ਯਾਦ ਆ ਜਾਂਦੀ ਆ ਵੀ ਖਾਧੇ ਬਿਨਾਂ ਰਹਿ ਸਕਦਾ ਪਰ ਕਹੇ ਬਿਨਾਂ ਨਹੀਂ ਰਹਿ ਸਕਦਾ, ਕਿਹਾ ਜਾਂਦਾ ਮੱਲੋ ਜੋਰੀ ਕੀ ਕਰਾਂ। ਪਰ ਮੈਂ ਕੋਸ਼ਿਸ਼ ਕਰੂੰਗਾ ਜੀ ਅੱਜ ਦੇ ਪ੍ਰੋਗਰਾਮ ਚ, ਮੈਂ ਕਈ ਵਾਰੀ ਉਹ ਕਵਿਤਾ ਸਾਂਝੀ ਕੀਤੀ ਆ ਤੇ, ਪਰ ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਮੈਨੂੰ ਜੇ ਕਵਿਤਾ ਹੱਥ ਲੱਗੀ ਤਾਂ ਮੈਂ ਜ਼ਰੂਰ ਤੁਹਾਨੂੰ ਸੁਣਾਉਂਗਾ
ਜੀ ਜ਼ਰੂਰ। ਸੋ ਅਗਲੀ ਖਬਰ ਵੱਲ ਬ੍ਰਾਦਰ ਸਾਹਿਬ ਵਧੀਏ, ਤਾਂ ਅਗਲੀ ਖਬਰ ਜਿਹੜੀ ਹੈ ਜੀ ਉਹ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਜੀ ਉਹ ਅਮਰੀਕਾ ਦੇ ਦੌਰੇ ਤੇ ਹੈ, ਤੇ ਕੱਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਉਹਨਾਂ ਨੇ ਡੋਨਲਡ ਟਰੰਪ ਹੋਣਾ ਦੇ ਨਾਲ ਸੰਬੋਧਨ ਵੀ ਕੀਤਾ। ਸੋ ਉਸ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਕਾਫੀ ਖੁੱਲ੍ਹ ਕੇ ਪ੍ਰਧਾਨ ਮੰਤਰੀ ਬੋਲੇ ਆ ਤੇ ਖਾਸ ਤੌਰ ਤੇ ਉਹਨਾਂ ਨੇ ਜਿਹੜੇ ਅਮਰੀਕਾ ਦੇ ਨਾਲ ਆਪਣੇ ਸੰਬੰਧ ਆ ਉਹਨਾਂ ਦੀ ਜਿਹੜੀ ਨੇੜਤਾ ਆ ਉਹ ਤਾਂ ਦਰਸਾਈ ਆ, ਪਰ ਨਾਲ ਹੀ ਨਾਲ ਉਹਨਾਂ ਦੇ ਉੱਥੇ ਦਿੱਤੇ ਹੋਏ ਭਾਸ਼ਣ ਜਾਂ ਉੱਥੇ ਜਿਹੜੇ ਵਿਚਾਰ ਉਹਨਾਂ ਨੇ ਪ੍ਰਗਟ ਕੀਤੇ ਆ ਉਹਨਾਂ ਵਿਚਾਰਾਂ ਦੀ ਆਲੋਚਨਾ ਜਿਹੜੀ ਆ ਉਹ ਹੋਈ ਆ ਕਾਂਗਰਸ ਵੱਲੋਂ। ਸੋ ਕਾਂਗਰਸ ਨੇ ਉੱਥੇ ਪ੍ਰਧਾਨ ਮੰਤਰੀ ਵੱਲੋਂ ਜਿਹੜੀਆਂ ਕਈਆਂ ਕੁਛ ਜਿਹੜੀਆਂ ਗੱਲਾਂ ਆ ਉਹਨਾਂ ਦੀ ਵਿਰੋਧਤਾ ਵੀ ਕੀਤੀ ਆ ਤੇ ਨਾਲ ਹੀ ਨਾਲ ਉਹਨਾਂ ਦੇ ਉਸ ਪ੍ਰੈਸ ਕਾਨਫਰੰਸ ਨੂੰ ਲੈ ਕੇ ਇਹ ਵੀ ਦੱਸਿਆ ਜਾ ਰਿਹਾ ਜੀ ਕਿ ਇਸ ਦੋਸਤੀ ਦਾ ਇੱਕ ਸਬੂਤ ਜਿਹੜਾ ਆ ਉਸ ਪ੍ਰੈਸ ਕਾਨਫਰੰਸ ਚ ਸੰਬੋਧਨ ਕਰਦੇ ਹੋਏ ਉਹਨਾਂ ਨੇ ਦਿੱਤਾ ਤੇ ਉਸ ਦੋਸਤੀ ਦਾ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਦੁਨੀਆਂ ਨੂੰ ਫਾਇਦਾ ਹੋਣਾ ਆ ਜਿਹੜੀ ਦੋਨਾਂ ਪ੍ਰਧਾਨ ਮੰਤਰੀਆਂ ਦੀ ਦੋਸਤੀ ਹੈ।
ਦੇਖੋ ਸਾਰੀ ਦੁਨੀਆਂ ਦੇ ਉੱਤੇ ਜਿਹੜੀ ਦੁਨੀਆਂ ਦੀਆਂ ਨਿਗਾਹਾਂ ਭਾਰਤ ਪਾਕਿਸਤਾਨ ਭਾਰਤ ਅਮਰੀਕਾ ਦੀ ਇਸ ਮਿਲਣੀ ਦੇ ਉੱਤੇ ਟਿੱਕੀਆਂ ਹੋਈਆਂ ਸਨ, ਕਿਉਂਕਿ ਦੋਨੇ ਨੇਤਾਵਾਂ ਨੂੰ ਜੇ ਦੇਖਿਆ ਜਾਵੇ ਤਾਂ ਦੋਨੇ ਨੇਤਾ ਹੀ ਕੰਟਰੋਵਰਸ਼ਲ ਨੇ। ਦੋਨੇ ਨੇਤਾ ਹੀ ਆਪਦੇ ਆਪਦੇ ਟਾਈਮ ਦੇ ਵਿਚ ਅਗਰੈਸਿਵ ਗੱਲਾਂ ਕਰਕੇ ਜਾਂ ਕਿਸੇ ਨੇ ਕਿਸੇ ਮੁੱਦਿਆਂ ਦੇ ਉੱਤੇ ਆਮ ਲੋਕਾਂ ਨੂੰ ਬਾਹਰ ਦੀਆਂ ਗੱਲਾਂ ਕਰਕੇ ਕੁਛ ਭੜਕ ਚੁੱਕੇ ਆ ਜਾਂ ਭੜਕਾ ਚੁੱਕੇ ਆ ਤੇ ਹੁਣ ਜਿਹੜੀ ਗੱਲ ਆ ਜਾਂਦੀ ਹੈ ਕਈ ਵਾਰੀ ਇਹ ਨਹੀਂ ਹੁੰਦਾ ਵੀ ਸੰਗਤ ਉਹ ਆਪੋ ਆਪਣੇ ਦੀ ਹੁੰਦੀ ਹੈ ਮੈਂ ਹੁਣ ਉਹ ਸ਼ਬਦ ਵਰਤਣਾ ਨਹੀਂ ਚਾਹੁੰਦਾ ਪਰ ਸੌ ਕੋ ਤੋਂ ਮਿਲਣ ਵਾਲੀ ਗੱਲ ਹੁੰਦੀ ਹੈ ਸੋ ਸੌ ਕੋ ਤੋਂ ਮਿਲੇ ਆ ਜੀ ਇਹ ਦੋਨੇ ਤੇ ਪਰ ਕੁੱਲ ਮਿਲਾ ਕੇ ਜੇ ਤਾਂ ਨਿਕਲਦੀ ਆਊਟਪੁੱਟ ਚੰਗੀ ਤਾਂ ਫਿਰ ਤਾਂ ਅਸੀਂ ਸਾਨੂੰ ਸਲਾਉਣਾ ਹੀ ਪੈਣਾ ਗਾ ਵੀ ਹਾਂ ਭਾਈ ਆਊਟਪੁੱਟ ਚੰਗੀ ਆ ਰਹੀ ਆ ਤਾਂ ਅਸੀਂ ਜ਼ਰੂਰ ਸਲਾਹਾਂਗੇ ਪਰ ਜੇ ਜੁਮਲਿਆਂ ਤੱਕ ਸੀਮਤ ਰਹਿ ਜਾਂਦੀ ਆ ਮੈਂ ਇਹ ਕੀਤਾ ਮੈਂ ਉਹ ਕਰਨਾ ਦੋਨਾਂ ਦੀ ਇਹ ਅਸੀਂ ਹੁਣ ਤੱਕ ਨੀਤੀ ਸੁਣ ਪੜ ਚੁੱਕੇ ਆ ਤੇ ਦੇਖ ਚੁੱਕੇ ਆ ਜੇ ਤਾਂ ਉੱਥੋਂ ਤੱਕ ਹੀ ਸੀਮਤ ਆ ਫੇਰ ਤਾਂ ਅਸੀਂ ਕੁਛ ਨਹੀਂ ਕਰ ਸਕਦੇ ਪਰ ਜੇ ਉਸ ਤੋਂ ਅੱਗੇ ਜਾਂਦੀ ਆ ਅੱਗੇ ਗੱਲ ਇਹ ਹੁੰਦੀ ਆ ਵੀ ਤੁਸੀਂ ਕੁਛ ਨਾ ਕੁਛ ਦੋਨਾਂ ਮੁਲਕਾਂ ਦੋ ਸ਼ਕਤੀਆਂ ਨੂੰ ਰਲ ਕੇ ਤੇ ਉਹਦੇ ਨਾਲ ਤਾਕਤ ਇੱਕ ਤੋਂ ਇੱਕ 11 ਹੁੰਦੀ ਆ ਤਾਂ ਕਿਤੇ ਨਾ ਕਿਤੇ ਲਾਹੇਬੰਦ ਸਿੱਧ ਹੋ ਸਕਦੀ ਆ ਮੇਰਾ ਮੰਨਣਾ ਵੀ ਜੇ ਪੈਰਲਰ ਦੋ ਸ਼ਕਤੀਆਂ ਦੇ ਪੈਰਲਰ ਇੱਕੋ ਜਿੱਕੇ ਦੋ ਮੁਲਕਾਂ ਦੀ ਦੋਸਤੀ ਗੰਢੀ ਜਾਵੇ ਤੇ ਉਹ ਦੋਸਤੀ ਦਿਲੋਂ ਹੋਵੇ ਤਾਂ ਉਹ ਵਾਕਿਆ ਕਿਤੇ ਨਾ ਕਿਤੇ ਸੁਧਾਰ ਦਾ ਕੰਮ ਕਰੂਗੀ ਹੁਣ ਜੇ ਮਾੜਾ ਇੱਕ ਬੈਠਕਾ ਹੋਵੇ ਇੱਕ ਤਕੜਾ ਬੈਠਕਾ ਹੋਵੇ ਉਹ ਵੀ ਉਹਦੇ ਨਾਲ ਵੀ ਹਲ ਚੱਜ ਨਾਲ ਨਹੀਂ ਬਾਹਿਆ ਜਾ ਸਕਦਾ ਤਾਂ ਉਹ ਬੈਠ ਕੇ ਤਾਂ ਦੋਨੇ ਬਰਾਬਰ ਦੇ ਹੋਣ ਫੇਰ ਹੀ ਜਾ ਕੇ ਗੱਲ ਬਣਦੀ ਆ ਸੋ ਆਸਾਂ ਦੁਨੀਆਂ ਨੂੰ ਕਾਫੀ ਹੈ ਇਹਨਾਂ ਦੀ ਦੋਸਤੀ ਦੇ ਉੱਤੋਂ ਪਰ ਦੋਸਤੀ ਕਿੱਥੋਂ ਤੱਕ ਚੱਲਦੀ ਹੈ ਕਿੰਨੀ ਸਾਫ਼ ਸੁਥਰੀ ਚੱਲਦੀ ਹੈ ਕਿਉਂਕਿ ਜਿਹੜੇ ਰਸ਼ੀਆ ਨਾਲ ਭਾਰਤ ਦੇ ਸਬੰਧ ਰਹੇ ਆ ਪੁਰਾਣੇ ਉਹ ਕਿਤੇ ਨਾ ਕਿਤੇ ਫੇਰ ਆੜੇ ਆਉਣਗੇ ਦੂਜੇ ਪਾਸੇ ਜਿਹੜੀ ਚਾਈਨਾ ਨੇ ਆਪਣਾ ਉਹ ਕੰਮ ਕਰਨਾ ਹੀ ਕਰਨਾ ਜਦੋਂ ਸਿਆਸੀ ਲੋਕਾਂ ਦਾ ਪਤਾ ਲੱਗਦਾ ਵੀ ਜੋ ਦੋ ਤਾਕਤਾਂ ਮਿਲਦੀਆਂ ਤਾਂ ਉਹਨੂੰ ਤੋੜਨ ਲਈ ਜਾਂ ਉਹਨਾਂ ਨੂੰ ਰੋਕਣ ਲਈ ਉਹਨਾਂ ਨੂੰ ਉਹਨਾਂ ਦਾ ਧਿਆਨ ਭੰਗ ਕਰਨ ਲਈ ਕਿਤੇ ਨਾ ਕਿਤੇ ਉਹਨੂੰ ਆਪਦਾ ਤੀਰ ਛੱਡੇ ਜਾਂਦੇ ਆ ਜਿਹੜੇ ਚਾਈਨਾ ਕੱਲ ਪਰਸੋਂ ਦਾ ਛੱਡ ਰਿਹਾ ਪਰ ਇਹ ਇੱਕ ਕੂਟਨੀਤਿਕ ਪ੍ਰੈਸ਼ਰ ਹੁੰਦੇ ਆ ਰਾਜਨੀਤੀ ਦੇ ਉੱਤੇ ਉਹ ਪ੍ਰੈਸ਼ਰ ਜਿਹੜੇ ਮੁਲਕ ਇੱਕ ਦੂਜੇ ਤੇ ਬਣਾਉਂਦੇ ਰਹਿੰਦੇ ਆ ਪਰ ਮੇਰਾ ਤਾਂ ਇਹ ਮੰਨਣਾ ਵੀ ਜੇ ਸਾਰੇ ਇੱਕ ਦੂਜੇ ਨਾਲ ਲਾ ਕੇ ਖਾ ਲੈਣ ਤਾਂ ਜਿਹੜਾ ਤਰੱਕੀ ਦਾ ਜਿਹੜਾ ਰੇਸ਼ੋ ਆ ਨਾ ਉਹ ਇਦੋਂ ਕਈ ਗੁਣਾ ਡਬਲ ਨੀ ਮੈਂ ਆਦਾ ਕਈ ਗੁਣਾ ਅੱਗੇ ਟੱਪ ਜੇ ਸਾਰੇ ਮੁਲਕ ਲਾ ਕੇ ਖਾ ਲੈਣ ਜਿਵੇਂ ਅੱਗੇ ਹੁੰਦਾ ਸੀ ਵੀ ਜਿਹੜੇ ਕੋਲੇ ਜਿਹੜੀ ਚੀਜ਼ ਹੁੰਦੀ ਸੀ ਉਹ ਦੇ ਕੇ ਦੂਜੇ ਤੋਂ ਦੂਜੀ ਚੀਜ਼ ਲੈ ਕੇ ਤੇ ਇੱਕ ਦੂਜੇ ਨੂੰ ਨਾਲੇ ਤਾਂ ਰੁਜ਼ਗਾਰ ਬਣਦਾ ਸੀ ਤੇ ਇੱਕ ਦੂਜੇ ਦੀ ਨਾਲੇ ਪਾਲਣ ਪੋਸ਼ਣ ਹੁੰਦਾ ਸੀ ਤੇ ਨਾਲੇ ਸਾਰੇ ਜਾਣੇ ਰਲ ਕੇ ਅੱਗੇ ਵੱਧਦੇ ਸੀ ਹੁਣ ਅਸੀਂ ਵਪਾਰ ਕਰਦੇ ਹਾਂ ਇੱਕ ਦੂਜੇ ਨਾਲ ਸਭ ਕੁਛ ਕਰਦੇ ਹਾਂ ਪਰ ਉਹ ਵਪਾਰ ਕਰਕੇ ਕਮਾਇਆ ਪੈਸਾ ਜਿਹੜਾ ਫਿਰ ਇੱਕ ਦੂਜੇ ਤੋਂ ਡਰਦੇ ਹਥਿਆਰਾਂ ਤੇ ਲਾਈ ਜਾਂਦੇ ਆ ਫਿਰ ਉਸ ਕਮਾਈ ਦਾ ਜਾਂ ਉਸ ਚੀਜ਼ ਦਾ ਫਾਇਦਾ ਦੱਸੋ ਮੈਨੂੰ ਕੀ ਆ ਸੋ ਇਸ ਕਰਕੇ ਨਾ ਸਾਨੂੰ ਜਿਹੜੀ ਆਊਟਕਮ ਤੱਕ ਵੇਟ ਕਰਨੀ ਪੈਣੀ ਹੈ ਇਸ ਟੂਰ ਦੀ ਪਰ ਨਰਿੰਦਰ ਮੋਦੀ ਨੇ ਆਪਦੇ ਚਿਰ ਪਰਿਚਿਤ ਜਿਹੜਾ ਅੰਦਾਜ਼ ਦੇ ਵਿੱਚ ਜਿਹੜੇ ਆਪਦੇ ਵੀ ਗੁਣਗਾਣ ਗਾਏ ਕੱਲ ਆਪਣੀ ਟੀਮ ਦੇ ਵੀ ਬੜੇ ਗੁਣਗਾਣ ਗਾ ਰਹੇ ਸਨ ਤੇ ਉਹਨਾਂ ਨੇ ਦੱਸਿਆ ਵੀ ਸੁਸ਼ਮਾ ਸਵਰਾਜ ਅੱਧੀ ਰਾਤ ਨੂੰ 2 ਵਜੇ ਵੀ ਜਿਹੜਾ ਟਵੀਟ ਦਾ ਜਵਾਬ ਦਿੰਦੇ ਆ ਪਰ ਮੈਂ ਗਵਾਹ ਇਸ ਚੀਜ਼ ਦਾ ਵੀ ਮੈਂ ਸੁਸ਼ਮਾ ਸਵਰਾਜ ਨੂੰ 25 ਟਵੀਟ ਕੀਤੇ ਆ ਅੱਜ ਤਾਈਂ ਤਾਂ ਕਿਸੇ ਦਾ ਜਵਾਬ ਆਇਆ ਨਹੀਂ ਤੇ ਨਾਲੇ 25 ਦੇ 25 ਜਿਹੜੇ ਟਵੀਟ ਆ ਉਹ ਬਿਨਾਂ ਮਤਲਬ ਤੋਂ ਅੱਜ ਤੱਕ ਮੈਂ ਨਹੀਂ ਕੀਤੇ ਕਿਸੇ ਨੇ ਕਿਸੇ ਮਤਲਬ ਦੇ ਜਾਂ ਵੱਡੀ ਜਿਹੜੀ ਕਾਰਨ ਦੇ ਮੈਂ ਕੀਤੇ ਸੀ ਪਰ ਉਹ ਹਾਲੇ ਤੱਕ ਮੈਨੂੰ ਤਾਂ ਕਿਤੇ ਜਵਾਬ ਆਇਆ ਨਹੀਂ ਜਾਂ ਹੋ ਸਕਦਾ ਕਿਤੇ ਮੈਂ ਗਲਤ ਥਾਂ ਤੇ ਟਵੀਟ ਕਰ ਰਿਹਾ ਹੋਵਾਂ ਤੇ ਪਰ ਕੱਲ ਬੜਾ ਗੁਣਗਾਣ ਜਿਹੜੇ ਗਾਏ ਜਾ ਰਹੇ ਸੀ ਸਾਰਿਆਂ ਦੇ ਤੇ ਉਹ ਇੱਕ ਚਰ ਪਰਿਚਿਤ ਜਿਹੜਾ ਅੰਦਾਜ਼ ਆ ਉਹਨਾਂ ਦਾ ਦੂਜਾ ਆਪਦੀ ਟੀਮ ਨੂੰ ਹੱਲਾਸ਼ੇਰੀ ਦੇਣ ਦਾ ਤਰੀਕਾ ਤੀਜਾ ਜਿਹੜੀ ਵੋਟਰਾਂ ਨੂੰ ਭਰਮਾਉਣ ਦਾ ਵੀ ਇੱਕ ਤਰੀਕਾ ਵੀ ਭਾਈ ਇਹ ਵਨ ਮੈਨ ਸ਼ੋਅ ਨਹੀਂ ਵੀ ਸਾਰਿਆਂ ਦਾ ਹੀ ਰਲ ਮਿਲ ਕੇ ਚੱਲਦਾ ਪਰ ਜਿਹੜੀਆਂ ਗੱਲਾਂ ਮੇਨ ਦੇਖੀਆਂ ਜਾਣ ਜਾਂ ਜੋ ਕੁਛ ਵਰਤਾਰੇ ਹੋਏ ਆ ਉਹਦੀ ਓਪੋਜੀਸ਼ਨ ਕਾਂਗਰਸ ਨੇ ਜਿਹੜੀ ਨਿੰਦਿਆ ਭੰਡੀ ਕਰਨੀ ਜਾਂ ਕੁਛ ਕਹਿਣਾ ਉਹ ਉਹਨਾਂ ਦੀ ਡਿਊਟੀ ਸੀ ਉਹਨਾਂ ਦਾ ਫਰਜ਼ ਸੀ ਉਹ ਉਹਨਾਂ ਨੇ ਨਿਭਾਇਆ ਪਰ ਦੇਖੋ ਸਮੇਂ ਸਮੇਂ ਦੀਆਂ ਚਾਲਾਂ ਹੁੰਦੀਆਂ ਜੀ ਇਹ ਉਹੀ ਨਰਿੰਦਰ ਮੋਦੀ ਆ ਜੀ ਜਿਹਨੂੰ ਕਦੇ ਅਮਰੀਕਾ ਆਪਦਾ ਵੀਜ਼ਾ ਦੇਣ ਲਈ ਰਾਜੀ ਨਹੀਂ ਸੀ ਤੇ ਫਿਰ ਹੁਣ ਉਸ ਤੋਂ ਬਾਅਦ ਜੇ ਦਿਨ ਬਦਲੇ ਤਾਂ ਕਿਤੇ ਓਬਾਮਾ ਸਵਾਗਤ ਕਰਨ ਲਈ ਆ ਰਿਹਾ ਤੇ ਕਿਤੇ ਟਰੰਪ ਕਹਿ ਰਿਹਾ ਵੀ ਮੇਰਾ ਸੱਚਾ ਦੋਸਤ ਹੈ ਸੋ ਸੱਚਾ ਦੋਸਤ ਕਹਿਣਾ ਰੱਬ ਜਾਣੇ ਦਿਖਾਵੇ ਲਈ ਕਹਿਣਾ ਜਾਂ ਹੋਰ ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਜਿਹੜੀ ਅੰਦਰਲੀਆਂ ਗੱਲਾਂ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਉਣਗੀਆਂ ਤਾਂ ਇਹ ਸੱਚੀ ਦੋਸਤੀ ਵਾਕਈ ਦੋਨੇ ਇੱਕ ਮੂਡ ਦੇ ਬੰਦੇ ਆ ਤਾਂ ਇਹ ਹੋਵੇ ਵੀ ਦੁਨੀਆਂ ਦੇ ਕਿਸੇ ਮੁਲਕਾਂ ਦੇ ਉੱਤੇ ਜਾਂ ਕਿਸੇ ਜਿਵੇਂ ਹੁਣ ਅਮਰੀਕਾ ਦੇ ਸਿੰਘ ਫਸੇ ਹੋਏ ਆ ਉਹਨਾਂ ਤੇ ਪ੍ਰੈਸ਼ਰ ਪਾਉਣ ਲਈ ਇਹ ਬਿਆਨ ਦਿੱਤਾ ਜਾ ਰਿਹਾ ਹੋਵੇ ਵੀ ਭਾਰਤ ਵੀ ਸਾਡੇ ਨਾਲ ਆ ਕਿਉਂਕਿ ਕਈ ਵਾਰੀ ਅਸੀਂ ਆਮ ਨਿੱਕੇ ਹੁੰਦੇ ਵੀ ਲੜਾਈਆਂ ਚ ਕਰਦੇ ਰਹਿੰਦੇ ਸੀ ਵੀ ਜੇ ਤੂੰ ਨਹੀਂ ਟਿਕਦਾ ਤਾਂ ਮੇਰਾ ਵੱਡਾ ਭਰਾ ਆਜੂਗਾ ਤੇ ਸੋ ਵੱਡੇ ਭਰਾ ਦੇ ਦਬਕੇ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੋ ਸਕਦਾ ਹੈ
ਜੀ ਜੀ ਬਿਲਕੁਲ ਸੋ ਬ੍ਰਾਟ ਸਾਹਿਬ ਜਿਵੇਂ ਚੀਨ ਦੀ ਤੁਸੀਂ ਗੱਲ ਕੀਤੀ ਹੈ ਸੋ ਚੀਨ ਵੱਲੋਂ ਸਿੱਕਮ ਦੇ ਵਿੱਚ ਘੁਸਪੈਠ ਵੀ ਕੀਤੀ ਜਾਣ ਦੀ ਜਿਹੜੀ ਖਬਰ ਆ ਉਹ ਵੀ ਸਾਹਮਣੇ ਆ ਰਹੀ ਹੈ
ਜੀ ਜੀ ਬਿਲਕੁਲ ਚਾਈਨਾ ਨੇ ਉਸੇ ਮੌਕੇ ਕਦਮ ਉਠਾਇਆ ਜਦੋਂ ਉਹਨਾਂ ਨੂੰ ਪਤਾ ਵੀ ਇੱਕ ਪਾਸੇ ਮਿਲਣੀਆਂ ਹੋ ਰਹੀਆਂ ਇੱਕ ਪਾਸੇ ਦੁਨੀਆਂ ਉਹਨਾਂ ਨੂੰ ਪ੍ਰੈਸ਼ਰ ਜਤਾਇਆ ਜਾ ਰਿਹਾ ਪਾਕਿਸਤਾਨ ਦੇ ਮਾਮਲੇ ਦੇ ਵਿੱਚ ਕਿਸੇ ਜ਼ਮਾਨੇ ਦੇ ਵਿੱਚ ਕੀ ਥੋੜਾ ਜਿਹਾ ਚਿਰ ਪਹਿਲਾਂ ਪਾਕਿਸਤਾਨ ਨੂੰ ਅਮਰੀਕਾ ਹਮਾਇਤ ਕਰਦਾ ਸੀਗਾ ਤੇ ਅਮਰੀਕਾ ਦੀ ਹਮਾਇਤ ਦੇ ਤਾਂ ਨਾਲ ਬਹੁਤ ਵੱਡਾ ਜਿਹੜਾ ਬਿਲੀਅਨਾਂ ਦੇ ਵਿੱਚ ਉਹਨਾਂ ਨੂੰ ਪੈਸਾ ਆਉਂਦਾ ਸੀ ਹਥਿਆਰ ਆਉਂਦਾ ਸੀ ਪਰ ਅੱਜ ਥੋੜੇ ਜਿਹੇ ਸਮੀਕਰਨ ਬਦਲੇ ਆ ਅੱਜ ਪਾਕਿਸਤਾਨ ਦੀ ਹਮਾਇਤ ਆ ਜਿਹੜੀ ਉਹ ਅਮਰੀਕਾ ਦੀ ਥਾਂ ਤੇ ਅੱਜ ਪਾਕਿਸਤਾਨ ਦੀ ਹਮਾਇਤ ਜਿਹੜਾ ਚਾਈਨਾ ਕਰ ਰਿਹਾ ਸੋ ਸਿਰਫ ਤੇ ਸਿਰਫ ਕੀ ਆ ਬੈਲੈਂਸ ਬਣਾ ਕੇ ਰੱਖਣ ਲਈ ਇਹ ਸ਼ਤਰੰਜ ਦੀ ਗੇਮ ਦੇ ਵਿੱਚ ਸਹਿਮਤ ਨੂੰ ਕਾਇਮ ਰੱਖਣ ਲਈ ਮੁਲਕਾਂ ਦੇ ਜਿਹੜੇ ਗੱਠਜੋੜ ਹੁੰਦੇ ਆ ਇਹਨੂੰ ਮੌਕਰਸਤੀ ਗੱਠਜੋੜ ਕਿਹਾ ਜਾ ਸਕਦਾ ਇਹ ਗੱਠਜੋੜ ਜਿਹੜੇ ਇਹ ਨੀ ਹੈ ਵੀ ਭਾਈ ਤੁਸੀਂ ਕਹੋ ਸਿਰਫ ਤੇ ਸਿਰਫ ਇਨਸਾਨੀਅਤ ਨਾਤੇ ਆ ਇਨਸਾਨੀਅਤ ਨਾਤੇ ਨੀ ਹੈ ਜੀ ਇਹ ਗੱਠਜੋੜ ਸਾਰੇ ਮੌਕਾ ਪ੍ਰਸਤੀ ਤੋਂ ਵੱਧ ਕੇ ਕੁਛ ਨੀ ਹੈ
ਬਿਲਕੁਲ ਉਧਰ ਚੀਨ ਕਹਿੰਦੇ ਭੜਕਿਆ ਹੋਇਆ ਜੀ ਕਿ ਭਾਰਤ ਅਫਗਾਨਿਸਤਾਨ ਏਅਰ ਕੋਰੀਡੋਰ ਜਿਹੜਾ ਕਿਉਂਕਿ ਇਹਦੇ ਲਈ ਚੀਨ ਨੇ ਜਿਹੜਾ ਇਹ ਪ੍ਰੋਜੈਕਟ ਆ ਇਹਨੂੰ ਰੋਕਣ ਦੇ ਲਈ ਵੀ ਪਹਿਲਾਂ ਗੱਲ ਕੀਤੀ ਬਟ ਕਹਿੰਦੇ ਕਿ ਭਾਰਤੀ ਅੜੀਅਲ ਰਵੱਈਏ ਦੀ ਮਿਸਾਲ ਆ ਇਹ ਜਿਹੜਾ ਕੋਰੀਡੋਰ ਪ੍ਰੋਜੈਕਟ ਆ ਤੇ ਇਸ ਕਰਕੇ ਚੀਨ ਨੇ ਇਹਦੇ ਲਈ ਨਾਰਾਜ਼ਗੀ ਵੀ ਜਤਾਈ ਆ ਤੇ ਚੀਨ ਕਹਿੰਦੇ ਜੀ ਪਾਕਿਸਤਾਨ ਦੇ ਵਿੱਚ ਵੀ ਆਰਥਿਕ ਗਲਿਆਰਾ ਜਿਹੜਾ ਆ ਉਹ ਤਿਆਰ ਕਰ ਰਿਹਾ ਇਸ ਵੇਲੇ
ਜੀ ਜੀ ਦੇਖੋ ਕਰਨੇ ਆ ਚਾਈਨਾ ਕੋਲੇ ਜਿਹੜੀ ਆਰਥਿਕ ਤੌਰ ਦੇ ਉੱਤੇ ਉਹ ਮੁਲਕ ਮਜ਼ਬੂਤੀ ਫੜ ਚੁੱਕਿਆ ਤੇ ਉਹਨੇ ਅਮਰੀਕਾ ਨੂੰ ਵੀ ਕਰਜਾਊ ਕਰ ਰੱਖਿਆ ਹੋਰ ਵੀ ਮੁਲਕਾਂ ਦੇ ਉੱਤੇ ਉਹਨਾਂ ਦਾ ਪ੍ਰੈਸ਼ਰ ਆ ਸੋ ਚਾਈਨਾ ਨੇ ਜਦੋਂ ਕੌਮਨਿਜ਼ਮ ਦੇ ਮਾਮਲੇ ਚ ਭਾਵੇਂ ਤਿਆਗਿਆ ਨਹੀਂ ਕਹਾਂਗਾ ਚਾਈਨਾ ਨੇ ਇੱਕ ਯੂ ਟਰਨ ਮਾਰਿਆ ਜ਼ਿੰਦਗੀ ਦੇ ਵਿੱਚ ਉਹ ਯੂ ਟਰਨ ਤੋਂ ਬਾਅਦ ਚਾਈਨਾ ਨੇ ਦਿਨ ਰਾਤ ਤਰੱਕੀ ਕੀਤੀ ਉਹਨੇ ਆਪਦੀ ਮੈਨ ਪਾਵਰ ਨੂੰ ਪਛਾਣ ਲਿਆ ਤੇ ਮੈਨ ਪਾਵਰ ਨੂੰ ਪਛਾਣ ਕੇ ਜਿਹੜੀ ਉਹ ਦਿਨ ਰਾਤ ਤਰੱਕੀ ਕੀਤੀ ਆ ਭਾਵੇਂ ਆਬਾਦੀ ਦੇ ਮਾਮਲੇ ਚ ਅਸੀਂ ਚਾਈਨਾ ਨੂੰ ਪਛਾੜਨ ਦੇ ਕੰਢੇ ਖੜੇ ਆ ਪਰ ਕਿਤੇ ਨਾ ਕਿਤੇ ਸਾਡੀ ਆਬਾਦੀ ਦੇ ਵਿੱਚ ਪ੍ਰੋਬਲਮ ਇਹੀ ਆ ਰਹੀ ਆ ਵੀ ਅਸੀਂ ਆਪਦੀ ਆਬਾਦੀ ਦਾ 50% ਵੀ ਨਹੀਂ ਯੂਜ਼ ਕਰ ਪਾ ਰਹੇ ਕਿਉਂਕਿ ਅਸੀਂ ਮਰਦ ਪ੍ਰਧਾਨ ਤੇ ਉਸ ਪਾਸੇ ਜ਼ਿਆਦਾ ਜਾ ਰਹੇ ਹਾਂ ਤੇ ਪਰ ਚਾਈਨਾ ਦੇ ਵਿੱਚ ਮੈਂ ਮੇਰੇ ਮਿੱਤਰਾਂ ਨੇ ਬਿਜ਼ਨਸ ਚਾਈਨਾ ਚ ਸ਼ੁਰੂ ਕੀਤੇ ਹੋਏ ਆ ਤੇ ਮੈਂ ਉਹਨਾਂ ਤੋਂ ਨਿੱਕੀਆਂ ਨਿੱਕੀਆਂ ਗੱਲਾਂ ਪੁੱਛਦਾ ਰਹਿਣਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਮਾੜਾ ਜਿਹਾ ਇਹ ਦੱਸੋ ਵੀ ਚਾਈਨਾ ਜਿਹੜੇ ਢੰਗ ਨਾਲ ਤਰੱਕੀ ਕਰ ਰਿਹਾ ਜਾਂ ਜਿਹੜੇ ਢੰਗ ਨਾਲ ਇੰਡਸਟਰੀ ਦੇ ਉੱਤੇ ਕਬਜ਼ਾ ਕਰ ਰਿਹਾ ਉਹਦਾ ਜੇ ਤੁਸੀਂ ਇੱਕ ਕਾਰਨ ਮੰਨਣਾ ਹੋਵੇ ਤਾਂ ਇੱਕ ਕਾਰਨ ਕੀ ਆ ਉਹ ਮੈਨੂੰ ਬੜਾ ਪਿਆਰਾ ਜਵਾਬ ਦਿੱਤਾ ਮੇਰੇ ਮਿੱਤਰ ਜੌਲੀ ਨੇ ਜੌਲੀ ਗਰਗ ਨੇ ਉਹ ਕਹਿੰਦਾ ਵੀ ਦੇਖੋ ਵੀਰ ਜੀ ਗੱਲ ਇਹ ਆ ਵੀ ਜਿਹੜੀ ਕੰਮ ਕਰਨ ਦੀ ਸ਼ਕਤੀ ਹੁੰਦੀ ਹੈ ਤਾਕਤ ਹੁੰਦੀ ਹੈ ਮਿਹਨਤ ਕਰਨ ਦੀ ਉਹ ਔਰਤ ਨਾਲੋਂ ਕਿਤੇ ਵੱਧ ਜਿਹੜਾ ਫਿਜ਼ੀਕਲ ਦੀ ਗੱਲ ਕਰਦਾ ਉਹ ਮਰਦ ਕੋਲੇ ਹੁੰਦੀ ਆ ਤੇ ਜਿਹੜਾ ਔਰਤ ਆ ਔਰਤ ਕੋਲੇ ਕਿਸੇ ਵੀ ਚੀਜ਼ ਨੂੰ ਸੁਚਾਰੂ ਢੰਗ ਚ ਚਲਾਉਣ ਦੀ ਸੋਝੀ ਹੁੰਦੀ ਆ ਘਰ ਪਰਿਵਾਰ ਹੋਵੇ ਚਾਹੇ ਕੁਛ ਵੀ ਹੋਵੇ ਸਾਂਭ ਸੰਭਾਲ ਉਹਨੂੰ ਉਹਦਾ ਉਹਦੀ ਜਿਹੜੀ ਉਹ ਪੜ੍ਹਾਈ ਲਿਖਾਈ ਕੰਨਿਓ ਵੀ ਹੋਰ ਚੀਜ਼ ਲਿਖਣ ਪੜ੍ਹਨ ਕੰਨਿਓ ਹੋਰ ਕੰਨਿਓ ਉੱਥੇ ਕਿਤੇ ਨਾ ਕਿਤੇ ਔਰਤ ਮਰਦ ਤੋਂ ਭਾਰੂ ਹੁੰਦੀ ਆ ਤਾਂ ਉਹਨਾਂ ਨੇ ਇਸ ਚੀਜ਼ ਨੂੰ ਕਹਿੰਦੇ ਪਰਖ ਲਿਆ ਉਹਨਾਂ ਨੇ ਕੀ ਕੀਤਾ ਜਿਹੜਾ ਇੰਡਸਟਰੀ ਦੇ ਵਿੱਚ ਕੰਮ ਆ ਬੈਕ ਐਂਡ ਤੇ ਜਿਹੜਾ ਕੰਮ ਆ ਉਹ ਬੰਦਿਆਂ ਨੇ ਸਾਂਭ ਲਿਆ ਫਿਜ਼ੀਕਲ ਟੋਟਲ ਤੇ ਜਿਹੜੀਆਂ ਔਰਤਾਂ ਨੇ ਮਾਰਕੀਟਿੰਗ ਦਾ ਕੰਮ ਸਾਂਭ ਲਿਆ ਔਰਤਾਂ ਨੇ ਉਸੇ ਚੀਜ਼ ਬਣੇ ਪ੍ਰੋਡਕਟ ਨੂੰ ਪ੍ਰੋਪਰ ਢੰਗ ਨਾਲ ਮਾਰਕੀਟ ਕਰਕੇ ਪ੍ਰੋਪਰ ਢੰਗ ਨਾਲ ਉਹਨੂੰ ਟਿਕਾਣੇ ਤੱਕ ਪਹੁੰਚਾਉਣ ਦਾ ਜਿਹੜਾ ਕੰਮ ਹਿਸਾਬ ਕਿਤਾਬ ਦਾ ਲੈਣ ਦੇਣ ਦਾ ਮੈਨੇਜਮੈਂਟ ਦਾ ਜਿਹੜਾ ਉਹ ਅਰੇਂਜਮੈਂਟ ਦਾ ਉਹ ਸਾਰੇ ਕੰਮ ਔਰਤਾਂ ਨੇ ਸਾਂਭਲੇ ਤੇ ਉਹਦੇ ਨਾਲ ਨਾ ਉਹ ਆਪਣੀ 100% ਜਿਹੜੀ ਉਹਨਾਂ ਦੇ ਵਿੱਚ ਕਪੈਸਿਟੀ ਆ ਉਹਨੂੰ ਯੂਜ਼ ਕਰ ਰਹੇ ਆ ਤੇ ਸਾਡੇ ਕਿਤੇ ਕਿਤੇ ਨਾ ਕਿਤੇ ਅਸੀਂ ਕੀ ਕਰ ਰਹੇ ਹਾਂ ਵੀ ਫੈਕਟਰੀਆਂ 'ਚ ਜਾਂ ਕਿਤੇ ਹੋਰ ਮੰਨ ਲਓ ਅਸੀਂ ਉੱਥੇ ਔਰਤਾਂ ਨੂੰ ਤੋਂ ਮਰਦਾਂ ਵਾਲਾ ਕੰਮ ਲੱਭ ਰਹੇ ਹਾਂ ਉਨੀ ਮਿਹਨਤ ਲੱਭ ਰਹੇ ਹਾਂ ਉਹਨਾਂ ਉਹ ਨਹੀਂ ਕਰ ਪਾਉਂਦੀਆਂ ਤੇ ਉਹ ਉਲਟਾ ਕਈ ਵਾਰੀ ਮੈਨੇਜਮੈਂਟ ਦੇ ਮਾਮਲਿਆਂ 'ਚ ਅਸੀਂ ਮਰਦਾਂ ਤੋਂ ਉਹ ਚੀਜ਼ਾਂ ਭਾਲਦੇ ਹਾਂ ਜਿਹੜੀ ਇੱਕ ਔਰਤ ਉੱਥੇ ਉਹਨੂੰ ਮੈਨੇਜ ਕਰ ਸਕਦੀ ਆ ਸੋ ਕਿਤੇ ਨਾ ਕਿਤੇ ਇਹ ਵੱਡੀ ਗੱਲ ਆ ਵੀ ਉਹਨਾਂ ਨੇ ਆਪਣੀ ਮੈਨ ਪਾਵਰ ਜਾਂ ਕਹਿ ਸਕਦੇ ਹਾਂ ਆਪਦੀ ਹਿਊਮਨ ਪਾਵਰ ਕਹੀਏ ਜੇ ਤਾਂ ਉਹਨੂੰ ਪਛਾਣ ਲਿਆ ਵੀ ਉਹਦੇ ਚ ਸਾਡੇ ਕੋਲ ਇੰਨੀ ਕੁ ਸਾਡੇ ਕੋਲ ਪਾਵਰ ਆ ਤੇ ਉਹਨੂੰ ਕਿਵੇਂ ਅਸੀਂ ਉਹਦੀ ਵਰਤੋਂ ਕਰਨੀ ਹੈ ਸੁਵਰਤੋਂ ਕਹੂੰਗਾ ਮੈਂ ਕਰਨੀ ਆ ਸੋ ਚਾਈਨਾ ਕਰ ਰਿਹਾ ਜੀ ਇਸ ਟਾਈਮ
ਜੀ ਜੀ ਬਿਲਕੁਲ ਤੇ ਬ੍ਰਾਡ ਸਾਹਿਬ ਅਗਲੀਆਂ ਖਬਰਾਂ ਵੱਲ ਵਧਣ ਤੋਂ ਪਹਿਲਾਂ ਮੈਨੂੰ ਲੱਗਦਾ ਆਪਾਂ ਥੋੜੇ ਜਿਹੇ ਸੁਨੇਹੇ ਜਿਹੜੇ ਆ ਜ਼ਰੂਰ ਸ਼ਾਮਲ ਕਰ ਲਈਏ
ਜੀ ਜੀ ਬਿਲਕੁਲ
ਜੀ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਜੀ ਗੁਰੀ ਥਿੰਦੂਰੀ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਇਹਨਾਂ ਨੇ ਇੱਕ ਵਿਚਾਰ ਵੀ ਭੇਜਿਆ ਕਹਿੰਦੇ ਕੌੜੀ ਚੀਜ਼ ਕਦੇ ਮਿੱਠੀ ਨਹੀਂ ਹੁੰਦੀ ਚਾਹੇ ਸ਼ਹਿਦ 'ਚ ਮਿਲਾ ਦੇਈਏ ਬੇਗਾਨੇ ਕਦੇ ਆਪਣੇ ਨਹੀਂ ਹੁੰਦੇ ਭਾਵੇਂ ਜਾਨ ਗੁਆ ਦੇਈਏ ਗੁੱਡ ਮਾਰਨਿੰਗ ਅਮਰਦੀਪ ਜੀ ਤੇ ਮਿੰਟੂ ਬਾਈ ਜੀ ਕਹਿੰਦੇ ਵੈਰੀ ਗੁੱਡ ਮਾਰਨਿੰਗ ਸਾਡੇ ਕੋਲ ਤੁਹਾਨੂੰ ਤੇ ਬਹੁਤ ਜੀ ਬਹੁਤ ਵਧੀਆ ਵਿਚਾਰ ਤੁਹਾਡਾ ਔਰ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਰੁਪਿੰਦਰ ਸਿੰਘ ਗਿੱਲ ਸਾਡੇ ਨਾਲ ਜੁੜੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕਹਿੰਦੇ ਸ਼ੁਭ ਸਵੇਰ, ਵੀ ਇੰਜੋਏ ਯੂਅਰ ਪ੍ਰੋਗਰਾਮ। ਸਾਡੇ ਵੱਲੋਂ ਗੁਰਫਤਿਹ ਤੁਹਾਨੂੰ ਤੇ ਬਹੁਤ ਸ਼ੁਭ ਸਵੇਰ ਸਾਡੇ ਵੱਲੋਂ ਤੁਹਾਨੂੰ ਵੀ। ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਸਾਨੂੰ ਵੀ ਚੰਗਾ ਲੱਗਦਾ ਜੀ। ਤੁਸੀਂ ਜਦੋਂ ਇੰਜੋਏ ਕਰਦੇ ਹੋ ਇਹਦਾ ਮਤਲਬ ਫਿਰ ਸਾਨੂੰ ਥੋੜੀ ਜਿਹੀ ਤਸੱਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਠੀਕ ਹੈ, ਜੇ ਤੁਸੀਂ ਇੰਜੋਏ ਕਰ ਰਹੇ ਹੋ ਤਾਂ ਫਿਰ ਸਾਡਾ ਕਰਨਾ ਠੀਕ ਹੈ। ਅੱਗੇ ਗੌਰਵ ਸ਼ਰਮਾ ਸਾਡੇ ਨਾਲ ਜੁੜੇ ਆ। ਸਤਿ ਸ਼੍ਰੀ ਅਕਾਲ ਅਮਰਦੀਪ ਭੈਣ ਜੀ ਤੇ ਮਿੰਟੂ ਬਾਈ ਜੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਗੌਰਵ ਤੁਹਾਨੂੰ। ਤੇ ਪ੍ਰੋਗਰਾਮ ਚ ਬਣੇ ਰਹੋ। ਇਸੇ ਤਰ੍ਹਾਂ ਈਮੇਲ ਦੇ ਜ਼ਰੀਏ ਕੁਛ ਹੋਰ ਦੋਸਤ ਸਾਡੇ ਨਾਲ ਇਸ ਵੇਲੇ ਸ਼ਾਮਲ ਹੋਏ ਆ, ਸਾਂਝ ਬਣਾ ਰਹੇ ਆ, ਆਪਾਂ ਉਹਨਾਂ ਨੂੰ ਸ਼ਾਮਲ ਕਰਦੇ ਆ। ਸਾਡੇ ਨਾਲ ਸਨੋਵਰ ਕੌਰ ਸ਼ਾਮਲ ਹੋਏ ਆ ਜੀ, ਨਿਊਯਾਰਕ ਤੋਂ ਕਹਿੰਦੇ ਮੈਂ ਪ੍ਰੋਗਰਾਮ ਸੁਣ ਰਹੀ ਹਾਂ। ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਨੋਵਰ ਤੁਹਾਨੂੰ। ਤੇ ਇਹਨਾਂ ਨੇ ਨਾ ਤੁਹਾਡੀ ਗੱਲਬਾਤ ਦੇ ਨਾਲ ਸਹਿਮਤੀ ਪ੍ਰਗਟਾਈ ਹੈ ਬ੍ਰਾਡ ਸਾਹਿਬ। ਕਹਿੰਦੇ ਟਰੂ ਵੀਰ ਜੀ, ਯੂ ਆਰ ਰਾਈਟ ਐਂਡ ਈਦ ਮੁਬਾਰਕ ਕਹਿੰਦੇ ਟੂ ਐਵਰੀ ਮੁਸਲਿਮ ਬ੍ਰਦਰਸ ਐਂਡ ਸਿਸਟਰਸ। ਬਹੁਤ ਬਹੁਤ ਧੰਨਵਾਦ ਸਨੋਵਰ ਤੁਸੀਂ ਜੀ। ਜੀ ਬ੍ਰਾਦਰ ਸਾਹਿਬ
ਜੀ, ਸਨੋਵਰ ਮੈਂ ਤਾਂ ਇਹੀ ਪੁੱਛਣਾ ਸੀਗਾ ਵੀ ਦੇਖੋ ਜੇ ਹੁਣ ਮੋਦੀ ਤੁਹਾਡੇ ਪਿੰਡ ਆਇਆ ਹੋਇਆ ਜੀ ਤੇ ਉਹਦੀ ਆਓ ਭਗਤ ਕਰੋ, ਕੋਈ ਹੋ ਸਕਦਾ ਵੀ ਕਿਤੇ ਨਾ ਕਿਤੇ ਜਰੂਰ ਉਹ ਸਾਡੀਆਂ ਵੀ ਜਿਹੜੀਆਂ ਮੰਗਾਂ ਜਾਂ ਸਾਡੀਆਂ ਵੀ ਜਿਹੜੀਆਂ ਖੁਆਇਸ਼ਾਂ ਉਹ ਪੂਰੀਆਂ ਕਰ ਦੇਣ। ਤਾਂ ਕਹਿੰਦੇ ਨੀ ਹੁੰਦੇ ਚਾਹੇ ਮਾੜਾ ਚੰਗਾ ਮਹਿਮਾਨ, ਬਹੁਤ ਸਾਰੇ ਲੋਕ ਨਾਰੇ ਮਜਾਰੇ ਲਾ ਰਹੇ ਆ, ਵਿਰੋਧਤਾ ਕਰ ਰਹੇ ਆ, ਪਰ ਮਹਿਮਾਨ ਆਇਆ ਤਾਂ ਉਹਦੀ ਵਿਰੋਧਤਾ ਨਾ ਹੀ ਕੀਤੀ ਜਾਵੇ, ਤੇ ਜੇ ਕੀਤੀ ਜਾਵੇ ਤਾਂ ਢੰਗ ਨਾਲ ਕੀਤੀ ਜਾਵੇ ਵੀ ਅਸੀਂ ਕਿਉਂ ਨੀ ਤੈਨੂੰ ਪਸੰਦ ਕਰਦੇ, ਰਿਟਰਨ ਦੇ ਵਿੱਚ ਉਹਨੂੰ ਦਿੱਤਾ ਜਾ ਸਕਦਾ ਕੁਛ ਵੀ। ਪਰ ਚਲੋ ਜੀ, ਤੁਹਾਡੇ ਪਿੰਡ ਅੱਜ ਕੱਲ ਆਏ ਹੋਏ ਆ, ਪਿੰਡ ਮੀਨਸ ਅਮਰੀਕਾ ਕਹਿਣ ਦਾ ਭਾਵ ਮੇਰਾ, ਸੋ ਜਰੂਰ ਆਓ ਭਗਤ ਕਰੋ ਜੀ, ਸਾਡੇ ਜਨਮ ਭੂਮੀ ਦੇ ਫੇਰ ਵੀ ਰਾਜੇ ਆ ਉਹ।
ਜੀ ਜੀ ਬਿਲਕੁਲ। ਤੇ ਅੱਗੇ ਸਾਡੇ ਨਾਲ ਸਾਂਝ ਬਣਾਈ ਹੈ ਬ੍ਰਾਦਰ ਸਾਹਿਬ ਮਨਦੀਪ ਹੋਰਾਂ ਨੇ। ਉਹਨਾਂ ਨੇ ਨਾ ਕੱਲ ਦਾ ਪ੍ਰੋਗਰਾਮ ਸੁਣਿਆ ਤੇ ਕਹਿੰਦੇ ਕੈਨ ਯੂ ਪਲੀਜ਼ ਸੈਂਡ ਮੀ ਰੌਕੀਜ਼ ਈਮੇਲ ਐਜ਼ ਆਈ ਨੀਡ ਸਮ ਐਡਵਾਈਸ ਰਿਗਾਰਡਿੰਗ ਇਮੀਗ੍ਰੇਸ਼ਨ। ਸੋ ਇਹਨਾਂ ਨੇ ਵੀ ਇਹਨਾਂ ਨੇ ਈਮੇਲ ਮੰਗੀ ਆ ਤੇ ਇਹਦੇ ਨਾਲ ਹੀ ਸਾਡੇ ਨਾਲ ਇੱਕ ਹੋਰ ਸਰੋਤੇ ਜੁੜੇ ਆ ਜੀ, ਰੈਨਿਸੇ ਸਿੰਘ ਹੈ ਜੀ ਸ਼ਾਇਦ। ਤੇ ਯੈਸਟਰਡੇ ਕਹਿੰਦੇ ਆਈ ਵਾਜ ਲਿਸਨਿੰਗ ਟੂ ਯੂਅਰ ਪ੍ਰੋਗਰਾਮ ਇਨ ਦਾ ਮਾਰਨਿੰਗ, ਆਈ ਵਾਜ ਵੰਡਰਿੰਗ ਇਫ ਯੂ ਕੁਡ ਸੈਂਡ ਮੀ ਦਾ ਇਮੀਗ੍ਰੇਸ਼ਨ ਕੰਸਲਟੈਂਟਸ ਨੰਬਰ that you were speaking to on your morning show. So, ਕੱਲ ਦਾ ਜਿਹੜਾ ਪ੍ਰੋਗਰਾਮ ਸੀਗਾ ਇਮੀਗ੍ਰੇਸ਼ਨ ਦੇ ਉੱਤੇ, ਖਾਸ ਤੌਰ ਤੇ ਜਿਹੜੀ ਸਿਟੀਜ਼ਨਸ਼ਿਪ ਦੇ ਵਿਸ਼ੇ ਦੇ ਉੱਤੇ ਸੀ, ਜੋ ਚੇਂਜਿਸ ਹੋਈਆਂ ਆ ਉਹਦੇ ਬਾਬਤ ਸਾਡੇ ਬਹੁਤ ਸਾਰੇ ਸਰੋਤਿਆਂ ਨੇ ਇਨਕੁਆਇਰੀਜ਼ ਜਿਹੜੀਆਂ ਆ ਜੀ ਉਹ ਲੈਣੀਆਂ ਚਾਹੀਆਂ। ਤੇ ਇੱਕ ਵਾਰ ਤੁਸੀਂ ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਕੰਟੈਕਟ ਆ ਉਹ ਜ਼ਰੂਰ ਸ਼ੇਅਰ ਕਰ ਦਿਓ।
ਮੈਂ ਇੱਦਾਂ ਕਰਦਾ, ਜਾਂ ਤਾਂ ਸਾਨੂੰ ਇਹ ਨਾ ਵੈਬਸਾਈਟ ਦੇ ਉੱਤੇ ਜਾਂ ਰੇਡੀਓ ਦੇ ਪੇਜ ਦੇ ਉੱਤੇ ਵੀ ਆਪਾਂ ਪਾ ਸਕਦੇ ਹਾਂ, ਪਰ ਮੈਂ ਉਹਨਾਂ ਦਾ ਜਿਹੜਾ ਪਰਸਨਲ ਜਿਹੜਾ ਈਮੇਲ ਆ ਉਹ ਬੋਲ ਦਿੰਦਾ ਇੱਕ ਵਾਰੀ ਜੇ ਲਿਖ ਸਕਦੇ ਹੋ ਤਾਂ। ਉਹ ਹੈਗਾ ਜੀ rockykelly@yahoo.com, ਬਹੁਤ ਸੌਖਾ, rockykelly@yahoo.com। ਮੈਂ ਦੁਬਾਰਾ ਰਿਪੀਟ ਕਰਦਾ ਜੀ, ਰੌਕੀ ਇੱਕੋ ਹੀ ਵਰਡ ਆ, ਉਦੋਂ ਬਾਅਦ ਕੈਲੀ ਸੇਮ ਹੀ ਆ, ਕੋਈ ਡੋਟ ਨੀ ਆ ਜੀ, KALAY @yahoo.com, rockykelly@yahoo.com ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਪਰ ਫੇਰ ਵੀ ਜੇ ਸਰਬਜੀਤ, ਮੈਂ ਬੇਨਤੀ ਹੈ ਵੀ ਇਹਨਾਂ ਨੂੰ ਤੁਸੀਂ ਨਾਲ ਦੀ ਨਾਲ ਕਾਪੀ ਪੇਸਟ ਵੀ ਕਰ ਸਕਦੇ ਹੋ, ਜੇ ਕੋਈ ਵੀ ਸੱਜਣ ਮੰਗਦਾ ਤਾਂ ਉਹਨੂੰ ਅਸੀਂ ਕਾਪੀ ਪੇਸਟ ਕਰਕੇ ਈਮੇਲ ਐਡਰੈਸ ਭੇਜ ਸਕਦੇ ਹਾਂ
ਜੀ। ਸੋ ਅੱਗੇ ਸਾਡੇ ਨਾਲ ਲਖਵੀਰ ਸਿੰਘ ਹੋਰੀ ਵੀ ਜੁੜੇ ਆ, ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਵੀ ਬੁਲਾਈ ਆ ਤੇ ਕਹਿੰਦੇ ਹੈਵ ਅ ਗੁੱਡ ਡੇ, ਸੋ ਤੁਹਾਡਾ ਵੀ ਦਿਨ ਸ਼ੁਭ ਹੋਵੇ ਅੱਜ, ਅਸੀਂ ਇਹ ਦੁਆ ਕਰਦੇ ਆ। ਤੇ ਸਾਡੇ ਨਾਲ ਅੱਗੇ ਜਗਤਾਰ ਗਿੱਲ ਛੁੱਟੀ ਕੇ ਹਾਂਗਕਾਂਗ ਵਾਲੇ ਵੀ ਜੁੜੇ ਆ, ਤੇ ਉਹਨਾਂ ਨੇ ਇੱਕ ਵੱਡਾ ਮੈਸੇਜ ਜੀ ਉਹ ਭੇਜਿਆ, ਜੇ ਇਜਾਜ਼ਤ ਹੋਵੇ ਤਾਂ ਮੈਂ ਜ਼ਰੂਰ ਸ਼ੇਅਰ ਕਰਾਂ।
ਜੀ ਬਿਲਕੁਲ, ਇਧਰੋਂ ਮੇਰੇ ਕੋਲੇ ਸਾਡੇ ਸੱਜਣਾ ਮਿੱਤਰਾਂ ਨੂੰ ਕਵਿਤਾ ਸੁਣਨ ਦੀ ਵੀ ਤਾਂਘ ਲੱਗੀ ਹੋਈ ਆ, ਤੇ ਮੈਂ ਮੇਰੇ ਕੋਲੇ ਮਿੰਟ ਵੀ ਥੋੜੇ ਆ, ਤੇ ਪਹਿਲਾਂ ਮੈਸੇਜ ਪੜੋ ਫਿਰ ਆਪਾਂ ਕਵਿਤਾ ਵੀ ਸੁਣਾਉਣੀ ਆ, ਤੇ ਫਿਰ ਆਪਾਂ ਉਹ ਦੇਖ ਨੂੰ ਅੱਜ ਛੇਤੀ ਵੀ ਲਪੇਟਣਾ।
ਜੀ ਜੀ ਜ਼ਰੂਰ। ਸੋ ਮੈਸੇਜ ਹੈ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਆਪਸੀ ਭਾਈਚਾਰੇ ਦੀ ਸਭ ਤੋਂ ਵੱਡੀ ਮਿਸਾਲ ਡੁਬਈ ਗੁਰਦੁਆਰਾ ਸਾਹਿਬ ਤੋਂ ਮਿਲੀ ਹੈ। ਕਹਿੰਦੇ ਰਾਤੀ ਇੱਕ ਵੀਡੀਓ ਵੇਖਣ ਨੂੰ ਮਿਲਿਆ ਕਿ ਦੁਨੀਆਂ ਦੇ ਸਭ ਤੋਂ ਵਧੀਆ ਗੁਰਦੁਆਰਾ ਸਾਹਿਬ ਵਿਖੇ ਹਲੀਮ ਤਿਆਰ ਕੀਤਾ ਗਿਆ। ਮੁਸਲਿਮ ਭਾਈਚਾਰੇ ਨੇ ਆਖਰੀ ਰੋਜ਼ੇ ਦੀ ਨਮਾਜ਼ ਗੁਰਦੁਆਰਾ ਸਾਹਿਬ ਵਿੱਚ ਪੜ੍ਹੀ ਤੇ ਰੋਜ਼ਾ ਵੀ ਉੱਥੇ ਤੁੜਵਾਇਆ। ਇਸ ਸਾਰੇ ਵਧੀਆ ਕਾਰਗੁਜ਼ਾਰੀ ਬਾਰੇ ਤੁਹਾਡਾ ਕੀ ਕਹਿਣਾ? ਤੇ ਕਹਿੰਦੇ ਮਿੰਟੂ ਵੀਰੇ, ਪਿਛਲੇ ਦਿਨੀ ਯੋਗਾ ਦਿਨ ਲੰਘ ਕੇ ਗਿਆ। ਪਹਿਲਾਂ ਇੱਕ ਸ਼ਖਸ ਬਿਮਾਰੀਆਂ ਤੋਂ ਬਚਣ ਲਈ ਯੋਗਾ ਕਰਵਾਉਂਦਾ ਸੀ ਤੇ ਹੁਣ ਬਿਮਾਰੀਆਂ ਤੋਂ ਬਚਣ ਲਈ ਦਵਾਈਆਂ ਵੀ ਵੇਚਣ ਲੱਗ ਪਿਆ। ਪ੍ਰਧਾਨ ਮੰਤਰੀ ਦਾ ਉੱਥੇ ਯੋਗ ਕਰਨ ਆਉਣਾ ਕਿੱਥੋਂ ਤੱਕ ਵਾਜਿਬ ਆ, ਤੇ 7000 ਮੁਸਲਿਮ ਮੁਲਾਜ਼ਮ ਤਾਇਨਾਤ ਕੀਤਾ ਗਿਆ ਸੀ ਜੋ ਸਮੱਸਿਆਵਾਂ ਟ੍ਰੈਫਿਕ ਸੰਬੰਧੀ ਆਮ ਨਾਗਰਿਕਾਂ ਨੂੰ ਆਈਆਂ ਉਹ ਵੀ ਧਿਆਨ ਕਰਨ ਵਾਲੀਆਂ, ਤੇ ਜੇ ਕਹਿੰਦੇ ਯੋਗਾ ਤੋਂ ਬਾਅਦ ਜਿਹੜੀ ਉੱਥੇ ਖਿੱਚ ਤੂ ਹੋਈ ਉਹ ਵੀ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ। ਆਮ ਲੋਕ ਯੋਗ ਮੈਟ ਤੇ ਪਾਣੀ ਦੀਆਂ ਬੋਤਲਾਂ ਪਿੱਛੇ ਝਗੜਦੇ ਦੇਖੇ ਗਏ। ਸੋ ਇਹ ਸਾਂਝ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਟੀਵੀ ਚੈਨਲ ਤੇ ਵੀ ਪਾਈ ਜਾ ਸਕਦੀ ਸੀ ਤੇ ਇਸ ਬੇਲੋੜੇ ਖਰਚਿਆਂ ਤੋਂ ਬਚਿਆ ਜਾ ਸਕਦਾ ਸੀ। ਤੁਹਾਡਾ ਇਸ ਬਾਰੇ ਕਹਿੰਦੇ ਕੀ ਕਹਿਣਾ, ਤੇ ਸੁਣਨ ਚ ਆਇਆ ਕਿ ਇੱਕ ਲੰਮੇ ਪੈਣ ਦੇ ਆਸਣ ਚ ਦੋ ਮੰਤਰੀ ਸੌਂ ਗਏ ਸੀ। ਜ਼ਫਰ ਸਾਹਿਬ ਨੂੰ ਕਹਿੰਦੇ ਇੱਕ ਦਿਨ ਫੇਰ ਲੈ ਆਓ। ਜੀ ਜੀ ਬ੍ਰਦਰ ਸਾਹਿਬ
ਬਿਲਕੁਲ ਜੀ, ਦੇਖੋ ਮੈਂ ਵੀ ਕੱਲ ਇੱਕ ਬੜੀ ਪਾਕਿਸਤਾਨੀਆਂ ਨੇ ਉਸ ਵੀਡੀਓ ਨੂੰ ਐਡਿਟ ਕਰਕੇ ਫਲੋਟ ਕੀਤਾ ਹੋਇਆ, ਤੁਸੀਂ ਸੁਣ ਸਕਦੇ ਹੋ ਯੋਗਾ ਦੀ, ਤੇ ਉਹ ਜਦੋਂ ਨਰਿੰਦਰ ਮੋਦੀ ਯੋਗਾ ਕਰਦੇ ਆ ਨਾ, ਮੇਰਾ ਇੰਨਾ ਜੀ ਕਰੀ ਜਾਂਦਾ ਵੀ ਉਹ ਨਰਿੰਦਰ ਮੋਦੀ ਤਾਈਂ ਪਹੁੰਚਾਈ ਜਾਵੇ ਵੀਡੀਓ ਕਿਵੇਂ ਵੀ, ਵੈਸੇ ਤਾਂ ਪਹੁੰਚ ਗਈ ਹੋਣੀ ਆ, ਪਰ ਉਹ ਪਹੁੰਚਾਉਣ ਵਾਲੀ ਵੀਡੀਓ ਆ। ਉਹਨਾਂ ਨੇ ਕੀ ਕੀਤਾ ਵੀ ਨਰਿੰਦਰ ਮੋਦੀ ਦੇ ਕਲਿੱਪ ਕੱਟ ਕੱਟ ਕੇ ਨਾ, ਤੇ ਉਹਦੇ ਮਗਰ ਜਿਹੜੀ ਬੜੀ ਫਨੀ ਆਵਾਜ਼ ਦੇ ਵਿੱਚ ਜਿਵੇਂ ਉਹ ਕਮੈਂਟਰੀ ਕਰਦੇ ਹੁੰਦੇ ਆ, ਤੇ ਉਹ ਉਹਨਾਂ ਨੇ ਕੀਤੀ ਆ, ਤੇ ਜਦੋਂ ਇੱਕ ਪਾਸੇ ਨੂੰ ਮੁੜਦੇ ਆ ਤਾਂ ਉਹਨਾਂ ਨੂੰ ਕਹਿੰਦੇ ਇੰਜ ਮੁੜੋ ਵੀ ਪਾਕਿਸਤਾਨ ਵੱਲ ਦੇਖੋ ਵੀ ਉਹ ਚਾਈਨਾ ਨਾਲ ਰਲ ਕੇ ਕੋਈ ਹੋਰ ਪੰਗੇ ਤਾਂ ਨਹੀਂ ਖੜੇ ਕਰ ਰਿਹਾ। ਹਰੇਕ ਗੱਲ ਦੇ ਉੱਤੇ ਉਹਨਾਂ ਨੇ ਜਾਣੀ ਕਿ ਕਮੈਂਟ ਕਸੇ ਆ, ਤੇ ਉਹਨਾਂ ਨੇ ਹਰ ਚੀਜ਼ ਦੀ ਜਿਹੜੀ ਉਹਨੂੰ ਬੜੇ ਵਧੀਆ ਢੰਗ ਨਾਲ ਉਹਨੂੰ ਵਿਅੰਗ ਕੀਤਾ। ਸੋ ਬਿਲਕੁਲ ਜੀ, ਜਿਹੜਾ ਦੇਖੋ ਯੋਗਾ ਦਾ ਜਿਹੜਾ ਯੋਗਾ ਸੀ ਜਾਂ ਯੋਗਾ ਹੈ ਉਹ ਬਾ ਕਮਾਲ ਆ, ਉਹਨੂੰ ਅਸੀਂ ਨਿੰਦ ਨਹੀਂ ਸਕਦੇ, ਪਰ ਲੋਕਾਂ ਨੇ ਉਸ ਨੂੰ ਬਿਜ਼ਨਸ ਦੇ ਰੂਪ ਚ ਢਾਲਣਾ ਸ਼ੁਰੂ ਕਰਤਾ, ਤੇ ਉਹਨੂੰ ਬਿਜ਼ਨਸ ਤੇ ਉਹ ਇੱਕ ਕਮਾਈ ਦਾ ਸਾਧਨ ਬਣ ਗਿਆ। ਜਦੋਂ ਤੋਂ ਬਾਬਾ ਰਾਮਦੇਵ ਅਰਬਾਂਪਤੀ ਹੋਇਆ ਨਾ, ਉਦੋਂ ਬਾਅਦ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਯੋਗਾ ਤਾਂ ਇੱਕ ਬਹੁਤ ਹੀ ਵੱਡਾ ਕਮਾਈ ਦਾ ਸਾਧਨ ਹੈ, ਕਿਉਂਕਿ ਯੋਗੇ ਨੂੰ ਪ੍ਰਮਾਣਤ ਦੁਨੀਆਂ ਭਰ ਦੇ ਵਿੱਚ ਮਿਲ ਚੁੱਕੀ ਹੈ। ਤੁਸੀਂ ਹੁਣ ਦੇਖੋਗੇ ਬਹੁਤ ਸਾਰੇ ਗੋਰਿਆਂ ਦੀਆਂ ਕੰਟਰੀਆਂ ਦੇ ਵਿੱਚ ਯੋਗਾ ਕੀਤਾ ਜਾਂਦਾ, ਕਲਾਸਿਸ ਲੱਗਦੀਆਂ। ਦੇਖੋ ਬਿਜ਼ਨਸ ਪੱਧਰ ਇੱਥੋਂ ਤੱਕ ਤਾਂ ਮੰਨਿਆ ਜਾ ਸਕਦਾ ਵੀ ਜੇ ਕੋਈ ਇੱਕ ਯੋਗ ਦੇ ਵਿੱਚ ਮਾਹਰ ਆ ਤੇ ਉਹ ਟੀਚ ਕਰਦਾ ਦੂਜਿਆਂ ਨੂੰ ਸਿਖਾਉਂਦਾ ਤੇ ਉਹ ਟਾਈਮ ਦਿੰਦਾ ਆਪਦਾ, ਤੇ ਉਹ ਜੇ ਟਾਈਮ ਦਾ ਆਪਦੇ ਦਾ ਮੁੱਲ ਲੈਂਦਾ ਤਾਂ ਕੋਈ ਬੁਰੀ ਗੱਲ ਨਹੀਂ ਹੈ, ਉਹ ਲੈ ਲੈਣਾ ਚਾਹੀਦਾ। ਪਰ ਜਿਹੜੀ ਯੋਗ ਦਿਵਸ ਮਨਾਉਣਾ, ਸੜਕਾਂ ਤੇ ਆ ਕੇ ਮਨਾਉਣਾ, ਪਾਰਕਾਂ ਚ ਆ ਕੇ ਮਨਾਉਣਾ, ਮੈਨੂੰ ਲੱਗਦਾ ਉਹਦੇ ਚ ਡਰਾਮਾ ਜਾਂ ਸ਼ੋਅ ਆਫ ਜ਼ਿਆਦੇ ਆ। ਜਿਵੇਂ ਇਹਨਾਂ ਨੇ ਕਿਹਾ ਵੀ ਪ੍ਰਧਾਨ ਮੰਤਰੀ ਆਪਦੇ ਲੌਂਜ ਚ ਬੈਠ ਕੇ ਤੇ ਉੱਥੇ 4 ਕੈਮਰੇ ਲਾ ਕੇ ਵੀ ਲੋਕਾਂ ਦੇ ਨਾਲ ਰਲ ਕੇ ਯੋਗ ਕਰ ਸਕਦਾ ਸੀ ਆਪਦੇ ਸਟਾਫ ਨਾਲ ਬੈਠ ਕੇ, ਉਹ ਜ਼ਿਆਦਾ ਪਰਸਨਲ ਜਿਹਾ ਲੱਗਦਾ ਮੈਨੂੰ ਲੱਗਦਾ। ਤੇ ਇਮੇਜ ਇੱਕ ਹੀ ਇਹਨੂੰ ਜੇ ਸਾਰੇ ਕਿਤੇ ਇਹਨੂੰ ਇੱਕ ਚੇਨ ਬਣਾਈ ਜਾ ਸਕਦੀ ਸੀ। ਅੱਜ ਕੱਲ ਤੁਸੀਂ ਤੁਹਾਨੂੰ ਪਤਾ ਸੋਸ਼ਲ ਮੀਡੀਆ ਜ਼ਰੀਏ ਕੀ ਚੀਜ਼ ਕਿਤੋਂ ਲੁਕੀ ਹੈ, ਕਿਤੋਂ ਮਰਜ਼ੀ ਲਾਈਵ ਕਰ ਲਓ, ਕੁਛ ਵੀ ਕਰ ਲਓ। ਸੋ ਇਹ ਯੋਗ ਦਿਵਸ ਨੂੰ ਨਾ ਇੱਕ ਇਹੋ ਜਿਹੇ ਤਰੀਕੇ ਨਾਲ ਕਰਨਾ ਚਾਹੀਦਾ, ਕਹਿ ਸਕਦੇ ਹਾਂ ਵੀ ਪ੍ਰਮੋਟ, ਜਿਹਦੇ ਚ ਇਹ ਕਿਹਾ ਜਾਵੇ ਵੀ ਤੁਸੀਂ ਆਪੋ ਆਪਦੇ ਜਿੱਥੇ ਵੀ ਹੋ, ਜਿਹੜੀ ਵੀ ਪੋਜੀਸ਼ਨ ਚੋਂ, ਉਥੋਂ ਹੀ ਆਪਦਾ ਉਹ ਯੋਗ ਲਈ ਉਦਣ ਟਾਈਮ ਕੱਢੋ ਤੇ ਯੋਗ ਕਰੋ, ਤੇ ਨਾ ਕਿ ਆਪਦੇ ਆਪ ਨੂੰ ਦੇ ਕੰਮ ਖੜਾਓ, ਫਿਰ ਲੋਕਾਂ ਦਾ ਟ੍ਰੈਫਿਕ ਜਾਮ ਕਰਕੇ ਕੰਮ ਖੜਾਓ, ਫਿਰ ਉੱਥੇ ਪਾਣੀ ਦੀਆਂ ਬੋਤਲਾਂ ਪਿੱਛੇ ਲੜੋ, ਤੇ ਫਿਰ ਕਈ ਵਾਰ ਇਹ ਜੇ ਵੀ ਨਤੀਜੇ ਆਉਂਦੇ ਆ ਵੀ ਲਤੜ ਕੇ ਹੀ ਦੁਨੀਆਂ ਇੱਕ ਦੂਜੇ ਨੂੰ ਮਾਰ ਦਿੰਦੀ ਹੈ, ਇੰਨੇ ਰਸ਼ ਹੋ ਜਾਂਦੇ ਆ ਜਦੋਂ। ਸੋ ਅਸੀਂ ਯੋਗਾ ਦੇ ਹੱਕ ਦੇ ਵਿੱਚ ਆ, ਪਰ ਯੋਗਾ ਦੇ ਮਾਮਲੇ ਨੂੰ ਜਿਹੜੇ ਢੰਗ ਨਾਲ ਲਾਗੂ ਕਰਕੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪੈਸਾ ਕਮਾਉਣ ਦੀ ਉਹਦੇ ਹੱਕ ਚ ਨਹੀਂ। ਦੂਜਾ ਜਿਹੜਾ ਬਾਬਾ ਰਾਮਦੇਵ ਦੇ ਮਾਮਲੇ ਦੇ ਵਿੱਚ ਇਹ ਗੱਲ ਕਾਫੀ ਪ੍ਰਚਲਿਤ ਹੋਈ ਹੈ ਜੀ, ਵੀ ਉਹਨੇ ਯੋਗ ਦੀ ਇਹ ਯੋਗ ਚੋਂ ਇਹ ਕਮਾਈ ਕੀਤੀ ਇਹ ਕਹਿ ਕੇ ਵੀ ਇਹ ਤੁਹਾਡੇ ਤਾਂ ਦਵਾਈਆਂ ਤੋਂ ਖੜਾ ਛਡਾਉਂਦਾ, ਪਰ ਐਂਡ ਆਫ ਦ ਡੇ ਕੀ ਹੋਇਆ ਵੀ ਯੋਗ ਦੇ ਨਾਂ ਤੋਂ ਬਾਅਦ ਉਹ ਦਵਾਈਆਂ ਹੀ ਵੇਚਣ ਲੱਗ ਗਏ। ਪਰ ਇਹਦੇ ਚ ਕਿਤੇ ਨਾ ਕਿਤੇ ਇੰਨੀ ਸੱਚਾਈ ਨਹੀਂ ਹੈ, ਅਸੀਂ ਕਈ ਵਾਰੀ ਨਿੰਦਿਆ ਦੇ ਲਈ ਕੁਝ ਇੱਕ ਗੱਲਾਂ ਕਰਨ ਲੱਗ ਜਾਂਦੇ ਹਾਂ। ਇੱਕ ਦਵਾਈ ਹੁੰਦੀ ਆ, ਇੱਕ ਆਯੁਰਵੈਦਿਕ ਦੇਸੀ ਇਲਾਜ ਹੁੰਦੇ ਆ, ਉਹਨੂੰ ਅਸੀਂ ਦਵਾਈ ਕਹਿਣਾ ਸਾਡੀ ਮਜਬੂਰੀ ਆ, ਪਰ ਉਹ ਇੱਕ ਦੇਸੀ ਨੁਸਖੇ ਆ ਜਿਹੜਾ ਸਹੀ ਮਾਇਨਿਆਂ ਦੇ ਵਿੱਚ, ਇਹ ਵੱਖਰੀ ਗੱਲ ਆ। ਮੈਂ ਇੱਥੇ ਕੋਈ ਡਿਫੈਂਡ ਨਹੀਂ ਕਰ ਰਿਹਾ ਬਾਬਾ ਰਾਮਦੇਵ ਨੂੰ, ਮੈਨੂੰ ਪਤਾ ਉਹ ਪਿਓਰ ਬਿਜ਼ਨਸਮੈਨ ਬਣ ਚੁੱਕਿਆ ਤੇ ਉਹ ਕਈ ਚੀਜ਼ਾਂ ਤੇ, ਮੈਂ ਉਹਦੀਆਂ ਤੇ ਕਿੰਤੂ ਪਰੰਤੂ ਕਰ ਚੁੱਕਿਆ। ਮੈਂ ਉਹਨਾਂ ਨੂੰ ਇੱਕ ਈਮੇਲ ਲਿਖੀ ਸੀਗੀ ਉਹਨਾਂ ਦੇ ਦੁੱਧ ਦੇ ਘਿਓ ਦੇ ਮਾਮਲੇ ਚ, ਪਰ ਉਹਦਾ ਮੁੜ ਕੇ ਅਜੇ ਤੱਕ ਜਵਾਬ ਨਹੀਂ ਆਇਆ। ਪਰ ਮੈਂ ਆਪਦੀ ਮਨ ਤੇ ਸੰਤੁਸ਼ਟ ਆ ਵੀ ਆਪਾਂ ਆਪਦੇ ਵੱਲੋਂ ਫੀਡਬੈਕ ਉਹਨਾਂ ਨੂੰ ਲਿਖਤੀ ਸੀਗੀ ਅੱਜ ਤੋਂ ਸਾਲ ਦੋ ਸਾਲ ਪਹਿਲਾਂ ਦੀ ਗੱਲ ਆ। ਸੋ ਬਾਕੀ ਉਹ ਬਿਜ਼ਨਸਮੈਨ ਹੋ ਗਿਆ, ਬਿਜ਼ਨਸਮੈਨ ਹੋਣ ਦੇ ਨਾਤੇ ਉਹਨੇ ਵਿੱਚ ਉਹਦੇ ਚ ਊਨਤਾਈਆਂ ਆ ਗਈਆਂ ਤੇ ਉਹ ਜਿਹੀਆਂ ਚੀਜ਼ਾਂ ਨੂੰ ਕਹਿ ਕਹਿ ਕੇ ਵੇਚਣਾ ਸ਼ੁਰੂ ਕਰਤਾ ਵੀ ਇਹ ਡੈਬਿਟਿਕ ਬੰਦੇ ਲਈ ਠੀਕ ਆ, ਇਹ ਫਲਾਨੇ ਲਈ ਠੀਕ ਆ। ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਜਿਹੜੇ ਦੇਸੀ ਇਲਾਜ ਆ ਉਹ ਕਿਤੇ ਨਾ ਕਿਤੇ ਅੰਗਰੇਜ਼ੀ ਇਲਾਜਾਂ ਨਾਲੋਂ ਲਾਹੇਵੰਦ ਤੇ ਥੋੜੇ ਜਿਹੇ ਸਰੀਰਕ ਤੌਰ ਦੇ ਉੱਤੇ ਹੋਰ ਨੁਕਸਾਨ ਨਾ ਕਰਨ ਵਾਲੇ ਹੈਗੇ ਆ, ਇਹ ਗੱਲ ਮੰਨਣੀ ਪੈਂਦੀ ਆ। ਪਰ ਜਿੱਥੇ ਪੈਸੇ ਦੇ ਲਾਲਚ ਚ ਆ ਕੇ ਤੇ ਉਹਦੇ ਵਿੱਚ ਊਨਤਾਈਆਂ ਆ ਵੜਨ, ਉਹ ਕਿਤੇ ਨਾ ਕਿਤੇ ਮਾੜੀਆਂ। ਹਾਂ, ਬਾਬਾ ਰਾਮਦੇਵ ਨੇ ਜੋ ਆਯੁਰਵੇਦਿਕ ਦਾ ਕੰਮ ਚਲਾਇਆ ਉਹਦੇ ਨਾਲ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਰੁਜ਼ਗਾਰ ਮਿਲਿਆ, ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਿਆ, ਉਹਦੇ ਲਈ ਕੋਈ ਉਹ ਬੁਰਾਈ ਗੱਲ ਨਹੀਂ ਹੈ, ਚੰਗੀ ਆ। ਮੈਨੂੰ ਇੱਕ ਗੱਲ ਤੇ ਸ਼ੰਕਾ ਪਈ ਸੀਗੀ, ਮੈਂ ਨਾਲ ਦੀ ਨਾਲ ਆਪਣੇ ਵੱਲੋਂ ਆਪਦਾ ਫਰਜ਼ ਨਿਭਾਇਆ ਜੀ, ਉਹਨਾਂ ਨੂੰ ਈਮੇਲ ਪਾਤੀ ਸੀ ਪਤੰਜਲੀ ਵਾਲਿਆਂ ਨੂੰ, ਰੱਬ ਜਾਣੇ ਮੇਰੀ ਈਮੇਲ ਕਿੱਥੇ ਤੁਰੀ ਫਿਰਦੀ ਆ, ਉਹ ਵੱਖਰੀ ਗੱਲ ਆ। ਪਰ ਉਹਦੇ ਚ ਮੈਨੂੰ ਸ਼ੱਕ ਇਹ ਪਿਆ ਸੀ ਵੀ ਮੈਂ ਘਿਓ ਦੀ ਉਹਨਾਂ ਦੀ ਐਡਵਰਟਾਈਜ਼ਮੈਂਟ ਸੁਣ ਰਿਹਾ ਸੀ, ਤਾਂ ਉਹਦੇ ਵਿੱਚ ਉਹ ਮੂਰਖਤਾ ਇਹ ਕਰ ਰਹੇ ਸੀ ਵੀ ਅਸੀਂ ਰੱਖੀਆਂ ਹੋਈਆਂ 3000 ਗਾਈਆਂ, ਉਹਨਾਂ ਨੇ ਇਹ ਲਿਖਿਆ ਸੀ 3000 ਗਾਵਾਂ ਦੇ ਵਿੱਚੋਂ ਸ਼ੁੱਧ ਉਤਪਾਦਨ ਕੀਤਾ ਗਿਆ ਘਿਓ। ਤੇ ਫਿਰ ਮੈਂ ਉਹਦੀ ਕੈਲਕੂਲੇਸ਼ਨ ਕੱਢ ਕੇ ਦੱਸੀ ਸੀ ਵੀ ਜੇ ਇੱਕ ਗਾਂ ਜਿਹੜੀ ਦੇਸੀ ਖਾਸ ਕਰਕੇ ਉਹ ਕੋਈ ਵੀ 7-8 ਕਿਲੋ ਤੋਂ ਵੱਧ ਦੁੱਧ ਨਹੀਂ ਦਿੰਦੀ, ਜੇ ਤਾਂ ਗਾਂ ਦੀ ਗੱਲ ਕਰੀਏ ਨਾ, ਅੱਜ ਕੱਲ੍ਹ ਬਲੈਤੀ ਗਾਈਆਂ ਉਹਦਾ 30-40 ਲੀਟਰ ਦੇਈ ਜਾਂਦੀਆਂ, ਪਰ ਜਿਹੜੀ ਦੇਸੀ ਆ ਉਹ 7-8 ਨਹੀਂ ਦਿੰਦੀ। ਤੇ 7-8 ਲੀਟਰ ਦੇ ਵਿੱਚ ਪਰਸੈਂਟੇਜ ਜੇ ਕੱਢੀਏ ਤਾਂ 5-7% ਜਿਹੜਾ 5% ਤੋਂ ਵੀ ਥੱਲੇ ਥੱਲੇ ਜਿਹੜਾ ਚੁੱਕ ਘਿਓ ਨਿਕਲਦਾ। ਸੋ ਮੀਨਸ 35 ਗ੍ਰਾਮ ਜਾਂ ਇੰਨਾ ਕੁ ਘਿਓ ਇੱਕ ਗਾਂ ਦੇ ਰਹੀ ਇੱਕ ਦਿਨ ਦੇ ਵਿੱਚ, ਤਾਂ ਉਹ 3000 ਗਾਂ ਇੰਨਾ ਘਿਓ ਦਿੰਦੀਆਂ। ਤੇ ਤੁਸੀਂ ਦੁਨੀਆ ਭਰ ਦੇ ਵਿੱਚ ਇੰਨਾ ਕੁ ਘਿਓ, ਤਾਂ ਮੈਂ ਸਾਡੇ ਇੱਥੇ ਸਾਡਾ ਬਾਈ ਏਕਮ ਗਰੋਸਰੀ ਸ਼ਾਪ ਚਲਾਉਂਦਾ ਤੇ ਉਹਦੀ ਦੁਕਾਨ ਤੇ ਪਿਆ ਜਿੰਨਾ ਕੁ ਘਿਓ 3000 ਗਾਂ ਕੱਢੂਗੀ, ਤਾਂ ਫਿਰ ਉਹ ਦੁਨੀਆ ਭਰ ਚ ਘਿਓ ਕਿੱਥੋਂ ਸਪਲਾਈ ਹੋ ਰਿਹਾ, ਕਿਹੜੀਆਂ ਗਾਈਆਂ? ਉਹ 3000 ਤੋਂ ਬਾਹਰ ਕਿਤੋਂ ਗਾਈਆਂ ਲੈ ਕੇ ਕੱਢਿਆ ਜਾ ਰਿਹਾ ਜਾਂ ਨਕਲੀ ਬਣਾ ਕੇ ਕੱਢਿਆ ਜਾ ਰਿਹਾ? ਇਹ ਮੈਂ ਪੁੱਛਿਆ ਸੀ ਪਰ ਹਜੇ ਤੱਕ ਜਵਾਬ ਨਹੀਂ ਆਇਆ। ਸੋ ਚਲੋ ਇਹ ਇੱਕ ਅੱਡ ਵਿਸ਼ਾ ਸੀ ਜੀ, ਆਪਾਂ ਗਲਤ ਪਾਸੇ ਚੱਲ ਪਏ ਹਾਂ, ਪਰ ਅਸੀਂ ਸਹਿਮਤ ਹਾਂ ਜੀ ਤੁਹਾਡੇ ਨਾਲ। ਟੁੱਟੀ ਗਿਆ ਸਾਹਿਬ
ਜੀ ਜੀ, ਤੇ ਬਰਾੜ ਸਾਹਿਬ ਤੁਸੀਂ ਆਪਣੀ ਕਵਿਤਾ ਦੀ ਸਾਂਝ ਜ਼ਰੂਰ ਪਾਓ, ਜਾਣ ਤੋਂ ਪਹਿਲਾਂ ਕਿਤੇ ਉਹ ਨਾ ਰਹਿ ਜੇ।
ਹਾਂ ਬਿਲਕੁਲ ਜੀ, ਉਹ ਕਵਿਤਾ ਦੀ ਗੱਲ ਮੈਂ ਇਹ ਕਰ ਰਿਹਾ ਸੀ ਵੀ ਕੁਝ ਕੁ ਨਾ ਸ਼ਖਸੀਅਤਾਂ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਜੇ ਆਉਣ ਜਾਣ ਹੁੰਦਾ ਤੁਸੀਂ ਉਹਨੂੰ ਬੜਾ ਨੋਰਮਲੀ ਲੈਂਦੇ ਹੋ ਵੀ ਯਾਰ ਇਹ ਵੀ ਇੱਕ ਨੋਰਮਲ ਜਾਂ ਬਜ਼ੁਰਗ ਆ ਜਾਂ ਨੋਰਮਲ ਜਾਂ ਕਾਮ ਜਾਂ ਬੰਦਾ, ਇਹਦੇ ਬਾਰੇ ਇਹ ਤੋਂ ਕੀ ਸਿੱਖ ਲਾਂਗੇ, ਕੀ ਇਹ ਚੀਜ਼। ਪਰ ਜਦੋਂ ਤੁਸੀਂ ਵਿਚਰੋ ਨਾ ਉਹਨਾਂ ਦੇ ਨਾਲ ਰਹੋ ਜਾਂ ਉਹਨਾਂ ਨੂੰ ਪੜਤਾਲੋ ਜਾਂ ਉਹਨਾਂ ਨੂੰ ਅੰਦਰੋਂ ਫਰੋਲੋ, ਤਾਂ ਤੁਹਾਨੂੰ ਐਂ ਲੱਗੂਗਾ ਵੀ ਯਾਰ ਏਡਾ ਵੱਡਾ ਖਜ਼ਾਨਾ ਮੇਰੇ ਕੋਲੇ ਪਿਆ ਸੀ ਤੇ ਮੈਂ ਇਸ ਖਜ਼ਾਨੇ ਤੋਂ ਵਾਂਝਾ ਰਹਿ ਗਿਆ ਤੇ ਮੈਂ ਕਿਤੇ ਨਾ ਕਿਤੇ ਇਸ ਖਜ਼ਾਨੇ ਚੋਂ ਕੁਝ ਖੱਟ ਨਹੀਂ ਸਕਿਆ। ਤੇ ਮੈਨੂੰ ਨਾ ਸਾਡੇ ਸਰਸੇ ਜ਼ਿਲ੍ਹੇ ਦੇ ਇੱਕ ਬੜੇ ਮਾਣ ਮੱਤੇ ਸ਼ਾਇਰ ਆ ਜੀ, ਡਾਕਟਰ ਆ ਹੋਮਿਓਪੈਥੀ ਦੇ ਤੇ ਬੜੇ ਸੁਲਝੇ ਹੋਏ ਬਜ਼ੁਰਗ ਆ ਡਾਕਟਰ ਜੇ ਡੀ ਚੌਧਰੀ, ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜੇ ਆਸਟ੍ਰੇਲੀਆ ਆਉਣ ਤੋਂ ਬਾਅਦ। ਪਹਿਲਾਂ ਨਹੀਂ ਮੈਂ ਮਿਲਿਆ ਸੀ ਕਿਤੇ ਉਹਨਾਂ ਨੂੰ, ਪਹਿਲਾਂ ਮੇਰੀ ਵੀ ਕਿਤੇ ਉਹਨਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੋਇਆ, ਪਰ 2009-10 ਦੇ ਵਿੱਚ ਜੋ ਮੈਂ ਇੰਡੀਆ ਗਿਆ ਨਾ ਤੇ ਉਦੋਂ ਮੈਨੂੰ ਪਹਿਲੀ ਵਾਰ ਉਹਨਾਂ ਬੰਨਿਓ ਸੱਦਾ ਆਇਆ, ਕਹਿੰਦੇ ਭਾਈ ਨੌਜਵਾਨਾਂ ਤੂੰ ਵਧੀਆ ਕੰਮ ਕਰ ਰਿਹਾ ਆਪਣੇ ਮੁਲਕ ਦੇ ਲਈ ਜਾਂ ਸਾਡੇ ਮੁਲਕ ਦਾ ਜਾਂ ਸਾਡੇ ਜ਼ਿਲ੍ਹੇ ਦਾ ਨਾਂ ਕਰ ਰਿਹਾ ਤੇ ਅਸੀਂ ਤੁਹਾਡੇ ਨਾਲ ਛੋਟੀ ਜਿਹੀ ਇੱਕ ਰੂਬਰੂ ਰੱਖਣੀ ਚਾਹੁੰਦੇ ਹਾਂ, ਅਸੀਂ ਕੁਝ ਕੁ ਸਰਸੇ ਜ਼ਿਲ੍ਹੇ ਦੇ ਸਾਹਿਤਕ ਬੰਦੇ, ਤੇ ਕੋਸ਼ਿਸ਼ ਕਰੋ ਜੇ ਤੁਸੀਂ ਆ ਸਕੋ ਤਾਂ। ਮੈਨੂੰ ਬੜਾ ਚੰਗਾ ਲੱਗਿਆ ਵੀ ਜਦੋਂ ਇੱਕ ਬਜ਼ੁਰਗ ਇਕੱਠੇ ਹੋ ਕੇ ਉਹ ਵੀ ਸਾਰੇ ਲਟਰੇਰੀ ਬੰਦੇ ਮੇਰੇ ਵਰਗੇ ਇੱਕ ਕੱਚ ਘਾੜ ਜੇ ਬੰਦੇ ਨੂੰ ਬੁਲਾਉਂਦੇ ਆ, ਤਾਂ ਮੈਂ ਬੜੇ ਚਾਈ ਚਾਈ ਉੱਥੇ ਗਿਆ ਜੀ ਤੇ ਉੱਥੇ ਤਕਰੀਬਨ ਬਹੁਤ ਸਾਰੇ ਬਜ਼ੁਰਗ ਸ਼ਾਇਰ ਸਨ, ਬੁੱਧੀਜੀਵੀ ਸਨ, ਡਾਕਟਰ ਸਨ, ਤੇ ਉਹਨਾਂ ਨਾਲ ਜਦੋਂ ਮੇਰੀ ਗੱਲਬਾਤ ਹੋਈ ਤਾਂ ਸਾਰਿਆਂ ਨੇ ਦੱਸਿਆ ਵੀ ਚੌਧਰੀ ਸਾਹਿਬ ਬੜੇ ਉੱਦਮੀ ਆ ਤੇ ਭਾਵੇਂ ਉਮਰ ਦੇ 80-85 ਸਾਲਾਂ ਦੀ ਏਜ ਦੇ ਵਿੱਚ ਇਸ ਟਾਈਮ ਨੇ, ਕਹਿੰਦੇ ਉਹ ਇਹਨਾਂ ਕੰਮਾਂ ਦੇ ਲਈ ਬੜਾ ਉੱਦਮ ਕਰਦੇ ਆ ਤੇ ਨੌਜਵਾਨ ਜਿਹੜੇ ਜੁੜਦੇ ਆ ਕੋਈ ਵੀ ਚੰਗੇ ਕਾਰਜਾਂ ਲਈ ਉਹਨਾਂ ਨੂੰ ਬੜੀ ਹੱਲਾਸ਼ੇਰੀ ਦਿੰਦੇ ਆ ਤੇ ਬਹੁਤ ਸੋਹਣਾ ਖੁਦ ਲਿਖਦੇ ਵੀ, ਉਹਨਾਂ ਦੀਆਂ 3-4 ਕਿਤਾਬਾਂ ਆਈਆਂ ਤੇ ਪਰ ਉਹ ਜਿਹੜੇ ਉਮਰ ਦਾ ਜਿਹੜਾ ਪੜਾਅ ਹੁਣ ਤੁਹਾਨੂੰ ਪਤਾ ਹੀ ਆ ਵੀ ਆਪਦੇ ਟਾਈਮ ਦੇ ਵਿੱਚ ਉਹ ਕਹਿੰਦੇ ਕਬੱਡੀ ਦੇ ਬੜੇ ਫੁਰਤੀਲੇ ਖਿਡਾਰੀ ਰਹੇ ਆ, ਪਾਕਿਸਤਾਨ ਤੋਂ ਆਏ ਸੀ ਤੇ ਹੁਣ ਇੱਥੇ ਇੱਕ ਹੋਮਿਓਪੈਥੀ ਡਾਕਟਰ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਆ, ਤੇ ਬੜੀ ਮੈਨੂੰ ਖੁਸ਼ੀ ਹੋਈ ਪਰਸੋਂ ਥੋੜੇ ਦਿਨ ਪਹਿਲਾਂ ਮੈਨੂੰ ਪਤਾ ਲੱਗਿਆ ਵੀ ਉਹਨਾਂ ਦਾ ਬੇਟਾ ਭਾਵੇਂ ਵਕੀਲ ਆ ਪਰ ਉਹਨਾਂ ਦੀ ਪੋਤੀ ਬਹੁਤ ਛੋਟੀ ਜੀ ਅਜੇ 6-7-8 ਸਾਲ ਦੀ ਹੈ ਤੇ ਉਹਨੇ ਹੁਣ ਸਭ ਤੋਂ ਛੋਟੀ ਉਮਰ ਚ ਕਵਿਤਾ ਲਿਖਣ ਦੇ ਵਿੱਚ ਹਰਿਆਣੇ ਦੇ ਵਿੱਚ ਅਵਾਰਡ ਹਾਸਲ ਕੀਤਾ। ਉਹਨੇ ਬੜੀ ਸੋਹਣੀ ਉਹਦੀ ਬੁੱਕ ਆ ਰਹੀ ਆ ਹੁਣ ਛੇਤੀ ਇੰਨੀ ਉਮਰ ਦੇ ਵਿੱਚ, ਤਾਂ ਉਹ ਮੈਨੂੰ ਲੱਗਿਆ ਵੀ ਉਸ ਦਾਦੇ ਦਾ ਹੀ ਉਹਦੇ ਤੇ ਅਸਰ ਆ ਜਿਹੜਾ ਇਹ ਕਰ ਰਿਹਾ। ਤੇ ਉਹਨਾਂ ਨੇ ਨਾ ਮੈਨੂੰ ਉਹਨਾਂ ਨੇ ਕਿਹਾ ਵੀ ਮੈਂ ਕੋਈ ਗੱਲ ਤੇ ਕੋਈ ਢਹਿੰਦੀ ਕਲਾ ਦੀ ਗੱਲ ਕਰਤੀ, ਤਾਂ ਮੈਨੂੰ ਕਹਿੰਦੇ ਯਾਰ ਢਹਿੰਦੀ ਕਲਾ ਦੀਆਂ ਗੱਲਾਂ ਨਾ ਕਰਿਆ ਕਰ, ਕਦੇ ਵੀ ਕੋਈ ਤੈਨੂੰ ਗੱਲ ਮੈਂ ਪੱਲੇ ਬੰਨਦਾ ਵੀ ਢਹਿੰਦੀ ਕਲਾ ਦੀ ਗੱਲ ਨਾ ਕਰੀ, ਗੱਲ ਕਰੀ ਚੜ੍ਹਦੀ ਕਲਾ ਦੀ ਕਰੀ, ਆਪੇ ਚੜ੍ਹਦੀ ਕਲਾ ਤੇਰੇ ਚਾਰ ਚਪੇਰੇ ਆਜੂਗੀ। ਤਾਂ ਮੈਂ ਉਹਨਾਂ ਨੇ ਫਿਰ ਮੈਨੂੰ ਆਪਣੀ ਇੱਕ ਕਵਿਤਾ ਦਿੱਤੀ, ਆਪਦੀ ਪਹਿਲਾਂ ਸੁਣਾਈ ਫਿਰ ਮੈਨੂੰ ਕਵਿਤਾ ਦਿੱਤੀ, ਤੇ ਮੈਂ ਉਹ ਕਵਿਤਾ ਦੀ ਬੜੀ ਪਿਆਰੀ ਇੱਕ ਫੋਟੋ ਬਣਾ ਕੇ ਉਸ ਟਾਈਮ 'ਚ ਫੇਸਬੁੱਕ ਤੇ ਸ਼ੇਅਰ ਵੀ ਕੀਤੀ ਸੀ, ਤੇ ਮੈਂ ਉਹਦੇ ਤੇ ਲਿਖਿਆ ਸੀ ਪਹਿਲਾਂ, ਮੈਂ ਕਿਹਾ ਦੋਸਤੋ ਇਹ ਯਾਦਗਾਰ ਫੋਟੋ ਸਾਡੇ ਬੜੇ ਹੀ ਸਤਿਕਾਰਯੋਗ ਬਜ਼ੁਰਗ ਡਾਕਟਰ ਜੇ ਡੀ ਚੌਧਰੀ ਜੀ ਨਾਲ ਗੁਜ਼ਾਰੇ ਕੁਝ ਸੁਹਾਗੇ ਪਲਾਂ ਦੀ ਆ। ਡਾਕਟਰ ਸਾਹਿਬ ਸਾਦਗੀ ਭਰਪੂਰ, ਬਹੁਤ ਪੱਕੀ ਸ਼ਖਸੀਅਤ ਦੇ ਮਾਲਕ ਹਨ, ਉਹਨਾਂ ਦੀ ਸਾਰੀ ਜ਼ਿੰਦਗੀ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਰਹੀ ਹੈ। ਜਦੋਂ ਵੀ ਮਿਲਣ ਦਾ ਮੌਕਾ ਮਿਲਿਆ ਮਣਾ ਮੂੰਹਾਂ ਪਿਆਰ ਮਿਲਿਆ, ਜਿੱਥੇ ਆਪਣੇ ਜ਼ਮਾਨੇ ਦੇ ਉਹ ਬਹੁਤ ਫਰਤੂਲੇ ਕਬੱਡੀ ਖਿਡਾਰੀ ਰਹੇ ਹੈ, ਉੱਥੇ ਡਾਕਟਰੀ ਪੇਸ਼ੇ ਦੇ ਨਾਲ ਨਾਲ ਇੱਕ ਬਹੁਤ ਹੀ ਉੱਦਮੀ ਸ਼ਾਇਰ ਵੀ ਹਨ। ਜਦੋਂ ਵੀ ਕਦੇ ਜ਼ਿੰਦਗੀ ਚ ਡੋਲਣ ਲੱਗਦਾ ਤਾਂ ਹੱਥਲੀ ਕਵਿਤਾ ਚੜ੍ਹਦੀ ਕਲਾ ਵੱਲ ਲੈ ਤੁਰਦੀ ਆ। ਇਹ ਸ਼ਬਦ ਮੈਂ ਲਿਖ ਕੇ ਤੇ ਫਿਰ ਉਹ ਕਵਿਤਾ ਸ਼ੇਅਰ ਕੀਤੀ ਸੀ ਜੀ। ਤੇ ਉਹ ਕਵਿਤਾ ਇਹ ਆ ਜੀ, ਕੋਈ ਵੀ ਗੱਲ ਸੁਣ ਸਕਦਾ ਹਾਂ, ਕੋਈ ਵੀ ਗੱਲ ਕਹਿ ਸਕਦਾ ਹਾਂ, ਬਿਨਾਂ ਆਖਿਆ ਨਹੀਂ ਰਹਿ ਸਕਦਾ, ਬਿਨਾਂ ਖਾਧਿਆਂ ਰਹਿ ਸਕਦਾ। ਸੋ ਤੁਸੀਂ ਬੜੀ ਸਰਲ ਭਾਸ਼ਾ ਚ ਗੱਲਾਂ ਕਹੀਆਂ, ਕੋਈ ਵੀ ਗੱਲ ਸੁਣ ਸਕਦਾ ਹਾਂ, ਕੋਈ ਵੀ ਗੱਲ ਕਹਿ ਸਕਦਾ ਹਾਂ, ਬਿਨਾਂ ਆਖਿਆ ਨਹੀਂ ਰਹਿ ਸਕਦਾ, ਬਿਨਾਂ ਖਾਧਿਆਂ ਰਹਿ ਸਕਦਾ ਹਾਂ, ਉਹ ਖੇਤਾਂ ਵਿਚ ਖੜੇ ਡਰਾਉਣੇ ਨਾਲੋਂ ਵੱਧ ਕੁਝ ਹੋਰ ਨਹੀਂ। ਉਹ ਖੇਤਾਂ ਵਿਚ ਖੜੇ ਡਰਾਉਣੇ ਨਾਲੋਂ ਵੱਧ ਕੁਝ ਹੋਰ ਨਹੀਂ, ਜੋ ਵੀ ਮੇਰਾ ਰਾਹ ਰੋਕੇਗਾ ਮੈਂ ਉਹਦੇ ਸੰਗ ਖਹਿ ਸਕਦਾ ਹਾਂ। ਸੋ ਬੜੀ ਸਰਲ ਭਾਸ਼ਾ ਚ ਤੁਸੀਂ ਦੇਖੋ ਵੀ ਸਾਹਮਣੇ ਜੇ ਕੋਈ ਤੁਹਾਨੂੰ ਡਰਾਉਣ ਵਾਲਾ ਤਾਂ ਉਹਨੂੰ ਉਹਦੀ ਉਹਨਾਂ ਨੇ ਕੀ ਸਮੀਖਿਆ ਕਰੀ ਹੈ, ਕਹਿੰਦੇ ਉਹ ਖੇਤਾਂ ਚ ਖੜੇ ਡਰਾਉਣੇ ਤੋਂ ਵੱਧ ਨਹੀਂ। ਬਦਲ ਰਹੇ ਮੌਸਮ ਦੇ ਕੋਲੋਂ ਤੈਨੂੰ ਚਿੰਤਾ ਹੋ ਸਕਦੀ ਹੈ, ਬਦਲ ਰਹੇ ਮੌਸਮ ਦੇ ਕੋਲੋਂ ਤੈਨੂੰ ਚਿੰਤਾ ਹੋ ਸਕਦੀ ਹੈ, ਮੈਂ ਗਰਮੀ ਚੋਂ ਵੀ ਲੰਘਿਆ ਹਾਂ ਤੇ ਸਰਦੀ ਵੀ ਸਹਿ ਸਕਦਾ ਹਾਂ। ਜੇਕਰ ਬਹਿੰਦੇ ਪਾਣੀ ਦੇ ਸੰਗ, ਬਹਿ ਜਾਣਾ ਫਿਤਰਤ ਹੈ ਤੇਰੀ, ਜੇਕਰ ਬਹਿੰਦੇ ਪਾਣੀ ਦੇ ਸੰਗ ਬਹਿ ਜਾਣਾ ਫਿਤਰਤ ਹੈ ਤੇਰੀ, ਤੂੰ ਕਿੰਜੇ ਸੋਚ ਲਿਆ ਮੈਂ ਤੇਰੇ ਸੰਗ ਬਹਿ ਸਕਦਾ ਹਾਂ। ਸੋ ਅਖੀਰ ਚ ਉਹਨਾਂ ਨੇ ਲਿਖਿਆ ਜੀ, ਅਖੀਰ ਚ ਬੜੀ ਪਿਆਰੀ ਗੱਲ ਲਿਖੀ ਹੈ, ਕਹਿੰਦੇ ਅਣਜਾਣੀ ਵੱਡੀ ਮਹਿਫਲ ਵਿਚ ਜਾ ਕੇ ਗੈਰ ਸਦਾਵਣ ਦੀ ਥਾਂ, ਅਣਜਾਣੀ ਵੱਡੀ ਮਹਿਫਲ ਚ ਜਾ ਕੇ ਗੈਰ ਸਦਾਵਣ ਦੀ ਥਾਂ ਮੈਂ ਇਕੱਲਾ ਹੀ ਉੱਠ ਸਕਦਾ ਹਾਂ ਤੇ ਮੈਂ ਇਕੱਲਾ ਹੀ ਬਹਿ ਸਕਦਾ ਹਾਂ। ਸੋ ਕਾਫੀ ਊਰਜਾ ਭਰਪੂਰ ਕਵਿਤਾ ਮੈਨੂੰ ਲੱਗੀ, ਮੈਨੂੰ ਨੀ ਪਤਾ ਸਰੋਤਿਆਂ ਨੂੰ ਕਿਹੋ ਜਿਹੀ ਲੱਗੀ, ਪਰ ਮੈਨੂੰ ਜਦੋਂ ਵੀ ਮੈਂ ਡੋਲਣ ਲੱਗਦਾ ਤੇ ਫਿਰ ਮੈਂ ਇਹ ਕਵਿਤਾ ਪੜ੍ਹ ਲੈਣਾ, ਤੇ ਇਸ ਕਵਿਤਾ ਪੜ੍ਹ ਕੇ ਫਿਰ ਮੈਨੂੰ ਜਿਹੜੇ ਮੈਨੂੰ ਡਰਾਉਂਦੇ ਹੁੰਦੇ ਆ ਮੈਨੂੰ ਡਰਾਉਣੇ ਲੱਗਣ ਲੱਗ ਜਾਂਦੇ ਆ, ਤੇ ਫਿਰ ਮੈਨੂੰ ਅਸਲੀ ਇਨਸਾਨ ਦੀ ਕਹਾਣੀ ਵੀ ਯਾਦ ਆ ਜਾਂਦੀ ਆ ਵੀ ਕੋਈ ਪਰਵਾਹ ਨੀ, ਲਓ ਪੰਗਾ ਜਿਹਦੇ ਨਾਲ ਮਰਜ਼ੀ ਖਾਓ। ਸੋ ਬਹੁਤ ਖੂਬਸੂਰਤ ਗੱਲਾਂ, ਮੇਰੇ ਦਿਲ ਦੇ ਕਾਫੀ ਨੇੜੇ ਆ ਕਵਿਤਾ
ਜੀ। ਜੀ ਬਹੁਤ ਖੂਬ ਬ੍ਰਾਟ ਸਾਹਿਬ। ਸਾਡੇ ਨਾਲ ਨਾ ਸਨੋਵਰ ਇੱਕ ਵਾਰ ਫੇਰ ਜੁੜੇ ਆ ਤੇ ਉਹਨਾਂ ਨੇ ਕਿਹਾ ਜੀ, ਕਹਿੰਦੇ ਮੈਂ ਰਾਜਨੀਤੀ ਚ ਵੈਸੇ ਇੰਟਰਸਟ ਨਹੀਂ ਰੱਖਦੀ, ਪਰ ਕਹਿੰਦੇ ਵੀ ਜਿਹੜਾ ਘਰੇ ਜਦੋਂ ਪੁਰਾਣਾ ਆਉਂਦਾ ਆ ਤਾਂ ਉਹਨੂੰ ਰਿਸਪੈਕਟ ਜਿਹੜੀ ਦੇਣੀ ਬਣਦੀ ਆ, ਹਨਾ, ਸਵਾਗਤ ਕਰਨਾ ਚਾਹੀਦਾ ਆ, ਪਰ ਕਹਿੰਦੇ ਮੇਰਾ ਪੋਲਿਟਿਕਸ ਚ ਕੋਈ ਇੰਟਰਸਟ ਨਹੀਂ ਹੈ ਬ੍ਰਾਟ ਸਾਹਿਬ ਕਹਿੰਦੇ।
ਚਲੋ ਜੀ, ਚਲੋ ਆਪਾਂ ਉਹਨਾਂ ਨੂੰ ਮੋਦੀ ਨੂੰ ਕਹਿ ਦੇਂਗੇ ਪੋਲਿਟਿਕਸ ਨਹੀਂ ਤਾਂ, ਚਲੋ ਉਹ ਦੇਖਣ ਚਾਹ ਪਾਣੀ ਪੀਣ ਆ ਜਾਓ, ਜੋਗਾ ਹੀ ਸਿਖਾ ਜਾਓ
ਜੀ। ਅੱਗੇ ਸਾਡੇ ਨਾਲ ਮਧੂਸੂਦਨ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾਈ ਹੈ ਬ੍ਰਾਟ ਸਾਹਿਬ ਨੂੰ, ਤੇ ਕਹਿੰਦੇ ਐਕਸਟਰਾ 15 ਮਿੰਟਸ ਦੇ ਦਿਆ ਕਰੋ ਪ੍ਰੋਗਰਾਮ ਦੇ ਲਾਸਟ ਚ। ਅੱਛਾ ਜੀ, ਦੇਖੋ ਅੱਜ ਆਪਾਂ 15 ਮਿੰਟ ਪਹਿਲਾਂ ਇਸ ਕਰਕੇ ਖਬਰਾਂ ਜਿਹੜੀਆਂ ਜੀ ਰੋਕ ਦਿੱਤੀਆਂ ਸੀਗੀਆਂ, ਤੇ ਹੁਣ ਉਹ 15 ਮਿੰਟ ਜਿਹੜੇ ਉਹ ਐਕਸਟਰਾ ਹੀ ਆਪਾਂ ਦਿੱਤੇ ਆ ਜੀ। ਸੋ ਬ੍ਰਾਟ ਸਾਹਿਬ, ਤੁਹਾਡੇ ਜਿਹੜੇ ਨਾ ਆਮ ਵਿਚਾਰ ਆ ਉਹਨਾਂ ਦੀ ਜਿਆਦਾ ਉਡੀਕ ਹੁੰਦੀ ਆ ਸਾਡੇ ਦੋਸਤਾਂ ਨੂੰ, ਤੇ ਉਹਦੇ ਉੱਪਰ ਤੁਹਾਡੀਆਂ ਗੱਲਾਂ ਜਿਹੜੀਆਂ ਤੁਹਾਡੇ ਵਿਚਾਰ।
ਨਹੀਂ ਜੀ, ਦੇਖੋ ਇਹ ਨਹੀਂ, ਇਹ ਤੁਸੀਂ ਗਲਤ ਕਹਿ ਰਹੇ ਹੋ, ਮਧੂਸੂਦਨ ਨੂੰ ਸਦਾ ਹੀ ਮੇਰੀਆਂ ਹੱਡ ਬੀਤੀਆਂ ਨਾਲ ਤਕਲੀਫ ਰਹੀ ਆ, ਤੇ ਉਹਨਾਂ ਨੇ ਸਦਾ ਹੀ ਮੈਨੂੰ ਮੇਰੀ ਫੀਡਬੈਕ ਇਹੀ ਦਿੱਤੀ ਆ। ਮੈਨੂੰ ਮੇਰੇ ਯਾਦ ਆ ਪਹਿਲਾਂ ਵੀ ਇਹ ਬਹੁਤ ਵਾਰੀ ਮੈਨੂੰ ਵਰਜ ਚੁੱਕਿਆ ਵੀ ਇਹ ਬਖਸ਼ ਤੇ ਤੂੰ ਇਹੋ ਜਿਹੀਆਂ ਗੱਲਾਂ ਨਾ ਸੁਣਾਇਆ ਕਰ ਤੇ ਤੂੰ ਖਬਰਾਂ ਹੀ ਸੁਣਾਇਆ ਕਰ। ਸੋ ਅੱਜ ਵੀ ਉਹਨਾਂ ਨੇ ਦੇਖੋ ਕਿਹਾ ਵੀ ਹੱਡ ਬੀਤੀਆਂ ਬਹੁਤ ਸੁਣ ਲਈਆਂ ਤੇ ਨਿਊਜ਼ ਸੈਸ਼ਨ ਤੇ ਨਿਊਜ਼ ਦੀ ਹੀ ਗੱਲ ਕਰੋ। ਸੋ ਇਹ ਮਧੂਸੂਦਨ ਹੋਰਾਂ ਨੇ ਪਹਿਲਾਂ ਵੀ ਮੈਨੂੰ ਕਈ ਵਾਰੀ ਇਸ ਵਿਸ਼ੇ ਤੇ ਟੋਕ ਚੁੱਕੇ ਆ, ਪਰ ਮੈਂ ਉਹ ਢੀਠ ਜਿਹਾ ਜਵਾਕ ਆ ਜੀ, ਤੇ ਫਿਰ ਉਹ ਆਪਦੀਆਂ ਵਿੱਚ ਪਰਸਨਲ ਗੱਲਾਂ ਸੁਣਾ ਜਾਂਦਾ। ਸੋ ਰੀਅਲੀ ਸੋਰੀ ਆ ਜੀ ਮਧੂਸੂਦਨ ਜੀ, ਤੁਹਾਡਾ ਮੈਂ ਹਾਰਟ ਕੀਤਾ, ਪਹਿਲਾਂ ਵੀ ਕੀਤਾ, ਅੱਜ ਵੀ ਕਰ ਰਿਹਾ, ਤੇ ਪਰ ਮੈਨੂੰ ਕੁਝ ਇੱਕ ਸਰੋਤੇ ਕਹਿ ਦਿੰਦੇ ਆ ਵੀ ਜਿਹੜੀਆਂ ਪਰਸਨਲ ਹੱਡ ਬੀਤੀਆਂ ਹੁੰਦੀਆਂ ਉਹਨਾਂ 'ਚ ਸੱਚ ਬਹੁਤ ਹੁੰਦੇ ਆ, ਤੇ ਉਹ ਨੇੜੇ ਹੁੰਦੀਆਂ ਵੀ ਮਸਾਲੇ ਲਾ ਕੇ ਇਧਰਲੀਆਂ ਉਧਰਲੀਆਂ ਗੱਲਾਂ ਨਾਲੋਂ ਜੇ ਤੁਸੀਂ ਆਪਦੇ ਐਕਸਪੀਰੀਅੰਸ ਨਾਲ ਦਲੀਲ ਨਾਲ ਜੇ ਗੱਲ ਕਰਦੇ ਹੋ ਤਾਂ ਉਹ ਕਿਤੇ ਨਾ ਕਿਤੇ ਉਹ ਲੋਕਾਂ ਲਈ ਅਸਰਕਾਰ ਵੀ ਹੁੰਦੀ ਆ ਤੇ ਉਹ ਸੱਚ ਦੇ ਕਾਫੀ ਨੇੜੇ ਹੁੰਦੀ ਆ। ਸੋ ਇਸ ਲਈ ਇਹ ਗਲਤੀ ਕਰ ਲੈਣਾ, ਪਰ ਮੈਨੂੰ ਚੰਗਾ ਨਹੀਂ ਲੱਗਿਆ, ਤੁਹਾਡਾ ਦਿਲ ਦੁਖਿਆ, ਤੇ ਮੈਂ ਪਹਿਲਾਂ ਵੀ ਮੈਂ ਭੁੱਲ ਗਿਆ ਸੀ, ਅੱਜ ਫਿਰ ਮੇਰੇ ਯਾਦ ਆ ਗਈ ਤੁਹਾਡੇ ਮੈਸੇਜ ਪੜ੍ਹਨ ਤੋਂ ਬਾਅਦ ਵੀ ਤੁਸੀਂ ਪਹਿਲਾਂ ਵੀ ਮੈਨੂੰ ਵਰਜ ਚੁੱਕੇ ਹੋ ਤੇ ਅੱਜ ਵੀ ਵਰਜਿਆ, ਪਰ ਮੈਂ ਮਾਫੀ ਚਾਹੁੰਦਾ ਜੀ ਇਸ ਚੀਜ਼ ਲਈ। ਮੈਂ ਕੋਸ਼ਿਸ਼ ਕਰੂੰਗਾ ਜੀ ਅੱਗੇ ਤੋਂ ਸ਼ਾਇਦ ਕੋਈ ਵੀ ਹੱਡ ਬੀਤੀ ਨਾ ਸਾਂਝੀ ਕਰਾਂ, ਜੇ ਮੇਰੇ ਸਰੋਤਿਆਂ ਨੇ ਮੈਨੂੰ ਪ੍ਰੈਸ਼ਰ ਪਾਇਆ ਤਾਂ ਫਿਰ ਵੱਖਰੀ ਗੱਲ ਆ।
ਨਹੀਂ, ਮੈਨੂੰ ਲੱਗਦਾ ਬ੍ਰਾਟ ਸਾਹਿਬ, ਕਿਉਂਕਿ ਹਰ ਇੱਕ ਦੀ ਜਿਹੜੀ ਸੁਣਨ ਦੀ ਜਾਂ ਸਮਝਣ ਦੀ ਜਿਹੜੀ ਇੱਕ ਵੱਖਰੀ ਹੁੰਦੀ ਆ, ਆਦਤ ਵੀ ਹੁੰਦੀ ਆ, ਜਾਂ ਕਹਿ ਲਓ ਕਿ ਨਜ਼ਰੀਆ ਜਿਹੜਾ ਸੁਣਨ ਦਾ ਉਹ ਵੀ ਵੱਖਰਾ ਹੁੰਦਾ। ਬਹੁਤ ਸਾਰੇ ਜਿਹੜੇ ਸਰੋਤੇ ਆ ਉਹ ਇਸ ਚੀਜ਼ ਨੂੰ ਜ਼ਿਆਦਾ ਪਸੰਦ ਕਰਦੇ ਆ ਕਿ ਜਦੋਂ ਤੁਸੀਂ ਕਿਸੇ ਖ਼ਬਰ ਨੂੰ ਕਿਸੇ ਘਟਨਾ ਦੇ ਨਾਲ ਜੋੜ ਕੇ ਦੱਸਦੇ ਹੋ ਜਾਂ ਫਿਰ ਆਪ ਬੀਤੀ ਦੇ ਨਾਲ ਉਹ ਤਜਰਬਾ ਜਿਹੜਾ ਜਦੋਂ ਤੁਸੀਂ ਸਾਂਝਾ ਕਰਦੇ ਹੋ ਤੇ ਉਹ ਫਿਰ ਸਰੋਤੇ ਜਿਹੜੇ ਆ ਉਹ ਉਸ ਚੀਜ਼ ਨੂੰ ਜ਼ਿਆਦਾ ਨੇੜਿਓਂ ਹੋ ਕੇ ਜ਼ਿਆਦਾ ਸ਼ਿੱਦਤ ਦੇ ਨਾਲ ਮੈਨੂੰ ਲੱਗਦਾ ਕਿ ਉਹ ਸਮਝਦੇ ਆ ਜਾਂ ਇੰਜੋਏ ਕਰਦੇ ਆ। ਸੋ ਕਿਉਂਕਿ ਕਹਿੰਦੇ ਹੁੰਦੇ ਆ ਹਰ ਇੱਕ ਦਾ ਸਵਾਦ ਲੈਣ ਦਾ ਜਿਹੜਾ ਤਰੀਕਾ ਵੱਖਰਾ, ਹਰ ਬੰਦਾ ਜਿਹੜਾ ਜੀ ਉਹ ਕਿਉਂਕਿ ਇਸ ਦੁਨੀਆਂ ਦੇ ਵਿੱਚ ਹਰ ਇਨਸਾਨ ਵੱਖਰਾ, ਸੋ ਇਸ ਕਰਕੇ ਮੈਨੂੰ ਲੱਗਦਾ ਜਿੱਦਾਂ ਮਧੂਸੂਦਨ ਹੋਰੀ ਜਿਹੜੇ ਉਹ ਖ਼ਬਰਾਂ ਚ ਜ਼ਿਆਦਾ ਦਿਲਚਸਪੀ।
ਚਲੋ ਆਪਣਾ ਆਪਣੀ ਡਿਊਟੀ ਇਹ ਹੈ ਜੀ ਵੀ ਆਪਾਂ ਇੱਕ ਸਿੰਗਲ ਵੀ ਦਿਲ ਨਹੀਂ ਦਿਖਾਉਣਾ ਚਾਹੁੰਦੇ ਤੇ ਨਾ ਦਿਖਾਉਣਾ। ਜੇ ਇੱਕ ਬੰਦੇ ਨੂੰ ਵੀ ਨਹੀਂ ਕਿਸੇ ਚੀਜ਼ ਦੀ ਆਪਣੇ ਕਾਰਨ ਕਿਸੇ ਤਕਲੀਫ਼ ਹੁੰਦੀ ਆ ਤਾਂ ਉਹਦੇ ਚ ਮਾਫ਼ੀ ਮੰਗਣ ਚ ਕੋਈ ਹਰਜ ਨਹੀਂ ਜੀ, ਤੇ ਆਪਦੀ ਗਲਤੀ ਨੂੰ ਸੁਧਾਰਨ ਦੇ ਵਿੱਚ ਕੋਈ ਹਰਜ ਨਹੀਂ। ਪਰ ਉਹ ਚਲੋ ਮੇਰੀ ਸੋਚ ਇਹ ਸੀਗੀ, ਮੈਨੂੰ ਇਹ ਲੱਗਦਾ ਸੀ ਵੀ ਖ਼ਬਰਾਂ ਜਿਹੜੀਆਂ ਉਹੀ ਚਾਰ ਗੱਲਾਂ ਹੀ ਹੁੰਦੀਆਂ ਤੇ ਉਹਦੇ ਚ ਬੋਰਿੰਗ ਹੋਣ ਨਾਲੋਂ ਬਿਹਤਰ ਆ ਜੇ ਤੁਸੀਂ ਵਿੱਚ ਵਿੱਚ ਆਪਣੀਆਂ ਕੁਝ ਇਹੋ ਜਿਹੀਆਂ ਤਜਰਬੇ ਜਾਂ ਜ਼ਿੰਦਗੀ ਦੇ ਪਾਓ ਤਾਂ ਸ਼ਾਇਦ ਮੈਨੂੰ ਲੱਗਦਾ, ਕਿਉਂਕਿ ਜਿਹੜਾ ਹਰਮਨ ਰੇਡੀਓ ਦਾ ਪਲੇਟਫਾਰਮ ਅਸੀਂ ਪਹਿਲਾਂ ਵੀ ਦੱਸ ਕੇ ਡਿਆ, ਅਫੀਸ਼ੀਅਲ ਕੁਛ ਨਹੀਂ ਹੈ, ਇਹਦੇ ਚ ਸਾਰਾ ਕੁਛ ਅਨਅਫੀਸ਼ੀਅਲ ਹੀ ਆ। ਚਾਹੇ ਐਤਵਾਰ ਨੂੰ ਦਿਲ ਵਾਲੀ ਗੱਲ ਹੁੰਦੀ ਆ, ਪਰ ਲਹਿਰਾਂ ਦੇ ਵਿੱਚ ਵੀ ਲਹਿਰਾਂ ਜਿਵੇਂ ਕੱਲ ਕਿਹਾ ਸੀ ਯਾਰਾਂ ਦੋਸਤਾਂ ਨਾਲ ਹੀ ਲੱਗਦੀਆਂ ਤੇ ਇੱਕ ਦੂਜੇ ਦੇ ਜਿਹੜੇ ਗੱਲਾਂ ਸਾਂਝੀਆਂ ਕਰਕੇ ਲੱਗਦੀਆਂ। ਪਰ ਚਲੋ ਕੋਈ ਗੱਲ ਨਹੀਂ, ਜੇ ਕਿਤੇ ਵੀ ਕਿਸੇ ਦਾ ਵੀ ਦਿਲ ਦੁਖਿਆ ਮੈਨੂੰ ਕੋਈ ਇਤਰਾਜ਼ ਨਹੀਂ ਮਾਫ਼ੀ ਮੰਗਣ ਚ। ਮੈਂ ਰੀਅਲੀ ਰੀਅਲੀ ਵੈਰੀ ਸੋਰੀ ਆ ਵੀ ਮੈਨੂੰ ਦੂਜੀ ਵਾਰ ਇਹਨਾਂ ਨੂੰ ਟੋਕਣਾ ਪਿਆ, ਪਹਿਲੀ ਵਾਰ ਮੈਂ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਸੀ, ਮੈਨੂੰ ਪਹਿਲਾਂ ਵਾਰੀ ਇਹਨਾਂ ਦੀ ਗੱਲ।
ਚਲੋ ਬ੍ਰਾਟ ਸਾਹਿਬ, ਅੱਜ ਖਬਰਾਂ ਦਾ ਜਿਹੜਾ ਸਿਲਸਿਲਾ ਹੁਣ ਆਪਾਂ ਇੱਥੇ ਹੀ ਖਤਮ ਕਰਦੇ ਹਾਂ, ਕਿਉਂਕਿ ਅੱਜ ਸਾਡੇ ਇੱਕ ਦੋ ਮਹਿਮਾਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਆਉਣਾ ਤੇ ਕੁਛ ਜ਼ਰੂਰੀ ਜਾਣਕਾਰੀਆਂ ਅਸੀਂ ਆਪਣੇ ਦੋਸਤਾਂ ਦੇ ਨਾਲ ਸਾਂਝੀਆਂ ਕਰਨੀਆਂ ਨੇ। ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਆਪਣਾ ਕਾਫੀ ਕੀਮਤੀ ਸਮਾਂ ਸਾਡੇ ਨਾਲ ਗੁਜ਼ਾਰਿਆ, ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ
ਜੀ। ਬਿਲਕੁਲ ਅਮਰਦੀਪ ਜੀ, ਸਾਡੇ ਕੋਲੋਂ ਇੱਕ ਕਵਿਤਾ ਮੰਗੀ ਹੈ ਬਹੁਤ ਸਾਰੇ ਸਰੋਤਿਆਂ ਨੇ ਤੇ ਮੈਂ ਸਰਬਜੀਤ ਹੋਰਾਂ ਨੂੰ ਭੇਜਦਾ ਤੇ ਉਹ ਮੈਨੂੰ ਲੱਗਦਾ ਐਪ ਦੇ ਜ਼ਰੀਏ ਕਵਿਤਾ ਅੱਗੇ ਭੇਜ ਸਕਣਗੇ ਤੇ ਉਹ ਜ਼ਰੂਰ ਤੁਸੀਂ ਰੇਡੀਓ ਦਾ ਜਿਹੜਾ ਐਪ ਚੱਲਦਾ ਆਪਣੇ ਫੋਨ ਦੇ ਉੱਤੇ ਤੇ ਉਹਦੇ ਤੇ ਉਹ ਕਵਿਤਾ, ਕਿਉਂਕਿ ਮੈਂ ਇੱਕ ਉਹਨੂੰ JPG ਦਾ ਫਾਰਮੈਟ ਚ ਬਣਾਈ ਹੋਈ ਆ ਤੇ ਉਹ ਜ਼ਰੂਰ ਪੜ੍ਹ ਸਕੋਗੇ। ਪਰ ਮਾਫ਼ੀ ਚਾਹੁੰਦਾ ਜੀ, ਉਹਦੇ ਚ ਮੈਂ ਕੋਸ਼ਿਸ਼ ਕਰਦਾ ਉਹ ਕੱਟ ਕੇ ਇਕੱਲੀ ਕਵਿਤਾ ਹੀ ਭੇਜਾਂ, ਕਿਉਂਕਿ ਉਹ ਚ ਮੇਰੀ ਫੋਟੋ ਆ ਉਹ ਫਿਰ ਗਲਤ ਹੋ ਜੂਗਾ ਵੀ ਪਰਸਨਲ ਪ੍ਰਮੋਸ਼ਨ ਜੀ ਨਾ ਹੋ ਜੇ ਕਿਤੇ, ਤੇ ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਜਾਂ ਸਰਬਜੀਤ ਹੋਰਾਂ ਨੂੰ ਕਹਿਣਾ ਵੀ ਇਕੱਲੀ ਕਵਿਤਾ ਸਾਂਝੀ ਕੀਤੀ ਜਾਵੇ, ਮੇਰੀ ਪਰਸਨਲ ਫੀਲਿੰਗਸ ਜਾਂ ਮੇਰੀ ਪਰਸਨਲ ਚੀਜ਼ਾਂ ਨਾ ਸ਼ੇਅਰ ਕੀਤੀਆਂ ਜਾਣ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੇ ਦੋਸਤੋ, ਇਹ ਕਵਿਤਾ ਜਿਹੜੀ ਆ ਉਹ ਬਹੁਤ ਜਲਦੀ ਸਾਂਝੀ ਕੀਤੀ ਜਾਏਗੀ ਤੇ ਤੁਸੀਂ ਖਾਸ ਕਰਕੇ ਜਗਤਾਰ ਭਾਜੀ ਨੇ ਫਰਮਾਇਸ਼ ਕੀਤੀ ਹੈ ਕਵਿਤਾ ਦੀ ਤੇ ਜਗਤਾਰ ਭਾਜੀ ਤੁਸੀਂ ਉੱਥੋਂ ਇਹ ਕਵਿਤਾ ਲੈ ਸਕਦੇ ਹੋ। ਤੇ ਇੱਕ ਵਾਰ ਫੇਰ ਪ੍ਰਾਟ ਸਾਹਿਬ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਜੀ। ਸੋ ਦੋਸਤੋ, ਇਹ ਸਨ ਮਿੰਟੋ ਬਰਾੜ ਜਿਹੜੇ ਕੈਂਡਿਡ ਸਟੂਡੀਓ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਹੋਏ ਸੀ ਤੇ ਇਸ ਪ੍ਰੋਗਰਾਮ ਦੌਰਾਨ ਇਸ ਸਿਲਸਿਲੇ ਦੇ ਵਿੱਚ ਖਾਸ ਤੌਰ ਤੇ ਖਬਰਾਂ ਦੇ ਸਿਲਸਿਲੇ ਵਿੱਚ ਸਾਡੇ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਬਰਾੜ ਸਾਹਿਬ ਦੇ ਨਾਲ ਜੁੜਦੇ ਆ ਤੇ ਆਪਣਾ ਜਿਹੜਾ ਕੁਨੈਕਸ਼ਨ ਆ ਉਹਨਾਂ ਦਾ ਉਹ ਵਿਚਾਰਾਂ ਕਰਕੇ ਵੀ ਹੁੰਦਾ ਤੇ ਖਬਰਾਂ ਕਰਕੇ ਵੀ ਹੁੰਦਾ। ਸੋ ਪਸੰਦ ਜਿਹੜੀ ਆ ਜੀ ਉਹ ਆਪੋ ਆਪਣੀ ਹੁੰਦੀ ਆ ਕਈ ਵਾਰ। ਸੋ ਇਸ ਕਰਕੇ ਜਿਹੜੇ ਦੋਸਤ ਆ ਜੀ ਉਹ ਆਪਣੇ ਆਪਣੇ ਢੰਗ ਦੇ ਨਾਲ ਹੀ ਸੁਣਨਾ ਚਾਹੁੰਦੇ, ਪਰ ਪ੍ਰੋਗਰਾਮ ਕਿਉਂਕਿ ਇੱਕ ਹੁੰਦਾ ਸੋ ਉਸ ਪ੍ਰੋਗਰਾਮ ਦੇ ਵਿੱਚ ਸਿਲਸਿਲਾ ਵੀ ਇੱਕ ਹੁੰਦਾ, ਸੋ ਉਸ ਸਿਲਸਿਲੇ ਦੇ ਵਿੱਚ ਸਾਰੇ ਤਰ੍ਹਾਂ ਦੇ ਲਿਸਨਰਸ ਦਾ ਜਿਹੜਾ ਧਿਆਨ ਆ ਉਹ ਰੱਖਣਾ ਜ਼ਰੂਰ ਪੈਂਦਾ। ਤੇ ਸਾਡੇ ਨਾਲ ਕੁਝ ਹੋਰ ਦੋਸਤ ਵੀ ਜੁੜੇ, ਧਨੀ ਸਾਹਿਬ ਜੁੜੇ ਆ, ਧਨੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਤੁਹਾਡਾ ਮੈਂ ਮੈਸੇਜ ਜਿਹੜਾ ਉਹ ਬਾਅਦ ਚ ਲੈਣੀ ਆ। ਤੇ ਇਸ ਤੋਂ ਬਾਅਦ ਜਗਤਾਰ ਗਿੱਲ ਠੁੱਡੀਕੇ ਵਾਲੇ ਇੱਕ ਵਾਰ ਫੇਰ ਜੁੜੇ ਆ ਜੀ, ਤੇ ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰਦੇ ਆ। ਪਰ ਫਿਲਹਾਲ ਆਪਾਂ ਇੱਕ ਵਕਫਾ ਲੈਣਾ ਆ ਤੇ ਵਕਫੇ ਦੇ ਵਿੱਚ ਹਰਮਨ ਰੇਡੀਓ ਦੇ ਨਾਲ ਤੁਸੀਂ ਕਿੱਦਾਂ ਸਾਂਝ ਪਾ ਸਕਦੇ ਹੋ ਇਹਦੇ ਬਾਬਤ ਜਾਣਕਾਰੀ ਆ, ਤੇ ਨਾਲ ਹੀ ਨਾਲ ਵਪਾਰਕ ਕੁਛ ਇਸ਼ਤਿਹਾਰ ਜਿਹੜੇ ਸਾਡੇ ਸਪੋਂਸਰਸ ਦੇ ਸਾਡੇ ਸਹਿਯੋਗੀਆਂ ਦੇ ਤੁਹਾਡੀ ਨਜ਼ਰ ਕਰ ਰਹੇ ਹਾਂ। ਤੇ ਉਸ ਤੋਂ ਬਾਅਦ ਬਹੁਤ ਜਲਦੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਆਪਣੇ ਮਹਿਮਾਨ ਦੇ ਨਾਲ ਆਉਂਦੇ ਹਾਂ ਜੀ ਵਾਪਸ। ਸੋ ਅੱਗੇ ਸਿਲਸਿਲੇ ਦੇ ਵਿੱਚ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਮਾਗਮ ਉਲੀਕਿਆ ਜਾ ਰਿਹਾ ਆਸਟ੍ਰੇਲੀਆ ਦੇ ਸਿਡਨੀ ਤੇ ਮੈਲਬਰਨ ਸ਼ਹਿਰਾਂ ਦੇ ਵਿੱਚ, ਆਓ ਕਰੀਏ ਸਮਰਨ। ਸੋ ਇਸ ਸਮਾਗਮ ਦੀ ਜਾਣਕਾਰੀ ਜਿਹੜੀ ਹੈ, ਇਸ ਸਮਾਗਮ ਦੀ ਜਿਹੜੀ ਰੂਪ ਰੇਖਾ ਹੈ ਸਾਂਝੀ ਕਰਨ ਦੇ ਲਈ ਸਾਡੇ ਨਾਲ ਅਗਲੇ ਸਿਲਸਿਲੇ ਦੇ ਵਿੱਚ ਹਰਮਨ ਸਿੰਘ ਜਿਹੜੇ ਆ ਉਹ ਸਾਂਝ ਪਾਉਣਗੇ। ਸੋ ਫਿਲਹਾਲ ਇੱਕ ਵਕਫਾ, ਵਪਾਰਕ ਵਕਫਾ, ਬਹੁਤ ਜਲਦੀ ਆਉਂਦੇ ਆ ਵਾਪਸ, ਜੁੜੇ ਰਹੋ ਬਣੇ ਰਹੋ ਹਰਮਨ ਰੇਡੀਓ ਦੇ ਨਾਲ ਪ੍ਰੋਗਰਾਮ ਲਹਿਰਾਂ ਦੇ
ਵਿੱਚ। ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਸੱਤੇ ਦਿਨ
ਹਰਮਨ ਰੇਡੀਓ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੈਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਟੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫਿਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit representative number 490703 of Australian Credit License 389328.
Pure Loans and Financial Services, 9 Central Avenue, Morabin, Victoria.
Vadere jankari li visit karo www.plfs.com.au.
Yaad rakhyo number 0433-552-127.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387-590629.
ਜੀ ਦੋਸਤੋ ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਇਸ ਵਕਫੇ ਤੋਂ ਬਾਅਦ ਤੇ ਵਕਫੇ ਦੇ ਵਿੱਚ ਸਾਡੇ ਸਪਾਂਸਰਸ ਦੇ ਸਾਡੇ ਸਹਿਯੋਗੀਆਂ ਦੇ ਇਸ਼ਤਿਹਾਰ ਤੁਸੀਂ ਸੁਣੇ ਆ ਸੋ ਇਹਨਾਂ ਇਸ਼ਤਿਹਾਰਾਂ ਦੀ ਮਦਦ ਦੇ ਨਾਲ ਜਿਸ ਤਰ੍ਹਾਂ ਦੀ ਵੀ ਜਿਹੜੀ ਸੇਵਾ ਕੋਈ ਵੀ ਸਹਾਇਤਾ ਤੁਹਾਨੂੰ ਚਾਹੀਦੀ ਹੁੰਦੀ ਹੈ ਤੁਸੀਂ ਲੈ ਸਕਦੇ ਹੋ ਜੀ ਤੇ ਇੱਕ ਵਾਰ ਫਿਰ ਅਸੀਂ ਸਾਰੇ ਸਪਾਂਸਰਸ ਦਾ ਧੰਨਵਾਦ ਵੀ ਕਰਨਾ ਚਾਹਾਂਗੇ ਜਿਹੜੇ ਸਪਾਂਸਰਸ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ ਸੋ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਜੁੜੇ ਹੋਏ ਆ ਇਸ ਵੇਲੇ ਤੇ ਆਪਾਂ ਸਾਰੇ ਦੋਸਤਾਂ ਦੇ ਜਿਹੜੇ ਮੈਸੇਜਸ ਆ ਉਹ ਲਵਾਂਗੇ ਇਸ ਸਿਲਸਿਲੇ ਤੋਂ ਬਾਅਦ ਤੇ ਹੁਣ ਜਿਹੜਾ ਸਿਲਸਿਲਾ ਜੀ ਉਹ ਹੈਗਾ ਇੱਕ ਖਾਸ ਜਾਣਕਾਰੀ ਦਾ ਤੇ ਇਸ ਜਾਣਕਾਰੀ ਦੇ ਬਾਬਤ ਜਿਵੇਂ ਮੈਂ ਦੱਸਿਆ ਸੀ ਜੀ ਕਿ ਮੈਲਬਰਨ ਦੇ ਵਿੱਚ ਤੇ ਸਿਡਨੀ ਦੇ ਵਿੱਚ ਯਾਨੀ ਆਸਟ੍ਰੇਲੀਆ ਦੇ ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਗੁਰਮਤ ਸਮਾਗਮ ਜਿਹੜੇ ਆ ਉਹ ਉਲੀਕੇ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਉਸ ਸਮਾਗਮ ਦੇ ਬਾਰੇ ਚ ਜਿਹੜੀ ਜਾਣਕਾਰੀ ਆ ਉਹ ਆਪਾਂ ਸੰਗਤਾਂ ਦੇ ਨਾਲ ਅੱਜ ਸਾਂਝੀ ਕਰਨੀ ਆ ਤੇ ਉਸ ਸਮਾਗਮ ਦੇ ਪ੍ਰਬੰਧਕ ਯਾਨੀ ਸਮਾਗਮ ਜਿਹੜਾ ਜੀ ਉਹ ਹੈਗਾ ਆਓ ਕਰੀਏ ਸਿਮਰਨ ਸੋ ਉਹਨਾਂ ਦੇ ਪ੍ਰਬੰਧਕਾਂ ਚੋਂ ਇੱਕ ਪ੍ਰਬੰਧਕ ਜਿਹੜੇ ਆ ਜੀ ਉਹ ਸਾਡੇ ਨਾਲ ਇਸ ਵੇਲੇ ਰੇਡੀਓ ਦੇ ਇਸ ਮੰਚ ਤੇ ਫੋਨ ਦੇ ਜ਼ਰੀਏ ਜੁੜੇ ਨੇ ਹਰਮਨ ਸਿੰਘ ਅਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਆ ਜੀ ਹਰਮਨ ਸਿੰਘ ਜੀ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ
ਜੀ ਹਰਮਨ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿ ਜਿਹੜਾ ਇਹ ਸਮਾਗਮ ਆਓ ਕਰੀਏ ਸਿਮਰਨ ਇਹ ਸਮਾਗਮ ਕਰਾਉਣ ਦਾ ਜਿਹੜਾ ਉਪਰਾਲਾ ਤੁਸੀਂ ਕਿਵੇਂ ਸੋਚਿਆ, ਕੀ ਜਿਹੜਾ ਮੋਟਿਵ ਸੀਗਾ ਇਹਦੇ ਪਿੱਛੇ?
ਜਿਵੇਂ ਕਿ ਆਪਾਂ ਲਾਸਟ ਤਕਰੀਬਨ 2 ਸਾਲਾਂ ਤੋਂ ਲੋਕਾਂ ਨੂੰ ਬੇਨਤੀ ਕਰ ਰਹੇ ਸੀਗੇ ਕਿ ਇਹ ਲੋਕ ਨਾਰਥ ਅਮਰੀਕਾ ਤੇ ਕੈਨੇਡਾ ਦੇ ਵਿੱਚ ਰੈਗੂਲਰ ਪ੍ਰੋਗਰਾਮਸ ਕਰ ਰਹੇ ਸੀਗੇ
ਜੀ,
ਤੇ ਐਤਕੀ ਮਾਰੇ ਦੀ ਕਿਰਪਾ ਨਾਲ ਆਪਾਂ ਨੂੰ ਆਸਟ੍ਰੇਲੀਆ ਮੌਕਾ ਮਿਲਿਆ ਉਹਨਾਂ ਨੂੰ ਸੱਦਣ ਦਾ, ਤੇ ਇਸ ਕਰਕੇ ਉਹ ਆ ਰਹੇ ਨੇ। ਇਹਦਾ ਮੇਨ ਪਰਪਸ ਸਿਰਫ ਆਹੀ ਹੈ ਕਿ ਜਿੱਥੇ ਤੱਕ ਆਪਾਂ ਗਿਆਨ ਲੈ ਰਹੇ ਹਾਂ, ਥਿਓਰੀ ਅੰਡਰਸਟੈਂਡ ਕਰ ਰਹੇ ਹਾਂ, ਪਰ ਨਾਲ ਨਾਲ ਇਹਨਾਂ ਗੁਰਮੁਖਾਂ ਨੇ ਆ ਕੇ ਆਪਾਂ ਨੂੰ ਪ੍ਰੈਕਟੀਕਲ ਕਰਾਉਣਾ
ਜੀ,
ਜੀਵਨ ਦੀ ਜਿਹੜੀ ਜਾਂਚ ਆ, ਦ ਪਰਪਸ ਆਫ ਦ ਲਾਈਫ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਮਾਲਕ ਨੂੰ ਮਿਲਣ ਵਾਸਤੇ ਆਪਾਂ ਨੂੰ ਮਾਨਸ ਜਾਮਾ ਮਿਲਿਆ, ਸੋ ਉਸ ਬਾਰੇ ਜਿੱਥੇ ਕਿ ਉਹਨਾਂ ਨੇ ਸਾਨੂੰ ਗੁਰਬਾਣੀ ਦੇ ਵਿੱਚੋਂ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗਿਆਨ, ਨਾਲੇ ਗੁਰਬਾਣੀ ਦੁਆਰਾ ਸਾਰੀ ਚੀਜ਼ਾਂ ਸਮਝਾਉਣੀਆਂ, ਨਾਲੇ ਪ੍ਰੈਕਟੀਕਲ ਕਰਾਉਣਾ, ਪ੍ਰੈਕਟੀਕਲ ਅਭਿਆਸ ਕਰਾਉਣਾ
ਜੀ।
ਤੇ ਇਹ ਸਿਰਫ ਇੱਕ ਵੱਡਿਆਂ ਲਈ ਹੀ ਨਹੀਂ, ਬੱਚਿਆਂ ਲਈ ਵੀ ਬਹੁਤ ਅਮੇਜ਼ਿੰਗ ਓਪਰਚੁਨਿਟੀ ਆ, ਜਿੱਥੇ ਕਿ ਬੱਚੇ ਆ ਕੇ, ਵੱਡੇ ਆ ਕੇ, ਇਨਫੈਕਟ ਸਾਰੀ ਹਿਊਮੈਨਿਟੀ ਵਾਸਤੇ ਕਿ ਆਪਾਂ ਸਾਰੇ ਆ ਕੇ ਇੱਕ ਪਲੈਟਫਾਰਮ ਤੇ ਪਾ ਕੇ ਪ੍ਰੈਕਟੀਕਲ ਕਰ ਸਕੀਏ, ਇਸ ਮਨ ਨੂੰ ਧੋ
ਸਕੀਏ ਜੀ। ਸੋ ਬਹੁਤ ਖੂਬ, ਮਤਲਬ ਆਪਣੇ ਅੰਤਰ ਮਨ ਨੂੰ ਸ਼ੁੱਧ ਕਰਨ ਦੇ ਲਈ ਵੀ ਮੈਂ ਕਹਿ ਸਕਦੀ ਹਾਂ ਕਿ ਇੱਕ ਉਪਰਾਲਾ ਤੇ ਬਹੁਤ ਜ਼ਰੂਰੀ ਹੈ ਜੀ, ਕਿ ਖਾਲਸ, ਕਿਉਂਕਿ ਗੁਰਬਾਣੀ ਪੜ੍ਹਦੇ ਹਾਂ ਆਪਾਂ, ਸੁਣਦੇ ਹਾਂ, ਪਰ ਕਈ ਵਾਰ ਹੁੰਦਾ ਕਿ ਉਸ ਗੁਰਬਾਣੀ ਨੂੰ ਵਿਚਾਰਨ ਦੇ ਲਈ ਆਪਣਾ ਅੰਦਰ ਜਿਹੜਾ ਜੀ ਉਹ ਖਾਲਸ ਕਰਨ ਦੇ ਲਈ ਬਹੁਤ ਜ਼ਰੂਰੀ ਹੋ ਜਾਂਦੇ ਆ। ਅਸੀਂ ਇਹੋ ਜਿਹੜੇ ਸਮਾਗਮ ਉਲੀਕੇ ਔਰ ਉਹਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਆਪਾਂ ਜਿਹੜਾ ਧੋਈਏ, ਅੰਦਰੋਂ ਧੋਈਏ, ਹੈ ਨਾ। ਸੋ ਹਰਮਨ ਸਿੰਘ ਜੀ, ਇਹ ਜਿਹੜੇ ਪ੍ਰੋਗਰਾਮਸ ਆ, ਇਹ ਜਿਹੜੇ ਸਮਾਗਮ ਆ, ਇਹ ਆਸਟ੍ਰੇਲੀਆ ਦੇ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਉਲੀਕੇ ਗਏ ਆ, ਤੇ ਜੇ ਮੈਲਬਰਨ ਦੇ ਵਿੱਚ ਜਿਹੜੀ ਸ਼ੁਰੂਆਤ ਆ ਉਹ ਕਿੱਥੋਂ ਹੋਣੀ ਆ?
ਜੀ ਹਾਂਜੀ, ਇਹ 7 ਦਿਨਾਂ ਦਾ ਸਮਾਗਮ ਹੈਗਾ। ਇਹਦੀ ਥੀਮ ਹੈਗੀ ਹੈ ਲੈਟਸ ਡੂ ਸਿਮਰਨ, ਆਓ ਆਪਾਂ ਸਿਮਰਨ ਕਰੀਏ ਰਲ ਕੇ
ਜੀ।
ਤੇ ਇਹ ਬਲੈਕਬਰਨ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਸ਼ੁਰੂ ਨੇ ਜੁਲਾਈ 10th ਤੋਂ ਲੈ ਕੇ 10 ਜੁਲਾਈ ਤੋਂ, ਮੰਡੇ ਈਵਨਿੰਗ ਤੋਂ, ਹਰ ਰੋਜ਼ ਈਵਨਿੰਗ ਨੂੰ ਇਹ 6:30 ਵਜੇ ਤੋਂ ਸ਼ਾਮ ਨੂੰ ਲੈ ਕੇ ਰਾਤ ਦੇ 9 ਵਜੇ ਤੱਕ ਚੱਲੇਗਾ
ਜੀ।
ਤੇ ਮੰਡੇ ਫਿਰ ਟਿਊਜ਼ਡੇ ਮਾਰਨਿੰਗ 9:30 ਤੋਂ 12 ਵਜੇ ਤੱਕ, ਸਿਮਿਲਰਲੀ ਇਹ ਲੜੀ ਜਿਹੜੀ ਹੈ ਆਪਣੀ ਥਰਸਡੇ ਈਵਨਿੰਗ ਤੱਕ ਰੈਗੂਲਰ ਚੱਲੇਗੀ, ਇਸੇ ਤਰ੍ਹਾਂ ਸਵੇਰੇ ਸ਼ਾਮ ਸਵੇਰੇ ਸ਼ਾਮ। ਸਵੇਰੇ ਦੇ ਟਾਈਮਿੰਗ ਨੇ ਸਵੇਰੇ 9:30 ਤੋਂ 12, ਸ਼ਾਮ ਦੇ ਟਾਈਮਿੰਗ ਨੇ 6:30 ਤੋਂ 9, ਤੇ ਫਰਾਈਡੇ ਈਵਨਿੰਗ ਤੇ ਸੈਟਰਡੇ ਮਾਰਨਿੰਗ ਤੇ ਸੈਟਰਡੇ ਈਵਨਿੰਗ ਇਹ ਗੁਰਦੁਆਰਾ ਕੀਸਬੋਰੋ ਦੇ ਵਿੱਚ ਹੋਣਗੇ ਪ੍ਰੋਗਰਾਮ
ਜੀ।
ਤੇ ਉੱਥੇ ਵੀ ਟਾਈਮਿੰਗ 6:30 ਤੋਂ 9 ਵਜੇ ਤੱਕ ਸ਼ਾਮ ਦੇ ਨੇ, ਤੇ ਸੈਟਰਡੇ ਮਾਰਨਿੰਗ ਦੇ 10:30 ਤੋਂ ਲੈ ਕੇ 1 ਵਜੇ ਤੱਕ ਦੁਪਹਿਰੇ, ਤੇ ਸ਼ਾਮ ਨੂੰ ਫਿਰ 6:30 ਤੋਂ 9 ਵਜੇ ਤੱਕ। ਤੇ ਅਖੀਰਲਾ ਪ੍ਰੋਗਰਾਮ ਜਿਹੜਾ ਸੰਡੇ ਨੂੰ ਹੋਏਗਾ ਆਫਟਰਨੂਨ ਦਾ, ਉਹ ਬਲੈਕਬਰਨ ਦੇ ਵਿੱਚ ਹੈਗਾ ਜੁਲਾਈ 16th ਨੂੰ, 16 ਜੁਲਾਈ ਨੂੰ 11 ਵਜੇ ਤੋਂ ਲੈ ਕੇ 1:30 ਵਜੇ ਤੱਕ ਦੁਪਹਿਰੇ
ਜੀ।
ਸੋ ਇਹ ਮੈਲਬਰਨ ਦੇ ਪ੍ਰੋਗਰਾਮਸ ਨੇ। ਤੇ ਇਸ ਤੋਂ ਵੀਕ ਬਿਫੋਰ, ਇੱਕ ਹਫ਼ਤਾ ਪਹਿਲਾਂ, ਜੁਲਾਈ 7, 8 ਤੇ 9 ਗੁਰਦੁਆਰਾ ਪਾਰਕਲੀ ਦੇ ਵਿੱਚ ਪ੍ਰੋਗਰਾਮ ਹੋ ਰਹੇ ਨੇ, ਉਹ ਵੀ ਇਸੇ ਤਰ੍ਹਾਂ ਸ਼ਾਮ ਨੂੰ 6:30 ਤੋਂ ਲੈ ਕੇ 9 ਵਜੇ ਤੱਕ, ਸ਼ਾਮਾਂ ਦੇ ਦੌਰਾਨ, ਫਰਾਈਡੇ ਈਵਨਿੰਗ ਤੋਂ, ਜੋ ਕਿ ਚੱਲਣੇ ਸੰਡੇ ਆਫਟਰਨੂਨ ਤੱਕ। ਤੇ ਉਹ ਪ੍ਰੋਗਰਾਮ, ਇਸੀ ਸਾਰੀ ਜਾਣਕਾਰੀ ਆਪਾਂ ਵੈਬਸਾਈਟ ਤੇ ਲੈ ਸਕਦੇ ਹਾਂ, mysimran.info ਕਰਕੇ ਵੈਬਸਾਈਟ ਆ,
ਜਿੱਥੇ
ਕਿ ਆਪਾਂ ਸਾਰਾ ਇਹਨਾਂ ਦੇ ਮਟੀਰੀਅਲ, ਅਪਕਮਿੰਗ ਕੈਂਪਸ, ਕਿੱਥੇ ਕਿੱਥੇ ਸਮਾਗਮ ਹੈਗੇ ਆ, ਇਹ ਸਾਰੀ ਇਨਫੋਰਮੇਸ਼ਨ ਆਪਾਂ ਵੈਬਸਾਈਟ ਤੇ ਲੈ ਸਕਦੇ ਹਾਂ
ਜੀ। ਸੋ ਦੋਸਤੋ, ਵੈਬਸਾਈਟ ਜਿਵੇਂ ਭਾਈ ਸਾਹਿਬ ਨੇ ਦੱਸੀ ਹੈ, mysimran.info, ਸੋ ਇਹਦੇ ਉੱਤੇ ਵੀ ਤੁਸੀਂ ਜਾ ਕੇ ਇਹ ਸਾਰੀ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ। ਸੋ 10 ਜੁਲਾਈ ਤੋਂ ਇਹਨਾਂ ਸਮਾਗਮਾਂ ਦੀ ਜਿਹੜੀ ਆਰੰਭਤਾ ਹੋਣੀ ਆ, 16 ਜੁਲਾਈ ਤੱਕ ਸਮਾਗਮ ਜਿਹੜੇ ਆ ਉਹ ਮੈਲਬਰਨ ਦੇ ਵਿੱਚ ਚੱਲਣੇ ਆ। ਸੋ ਸ਼ੁਰੂਆਤ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਬਲੈਕਬਰਨ ਤੋਂ ਹੋਣੀ ਆ ਜੀ, 10 ਜੁਲਾਈ ਨੂੰ ਸ਼ਾਮ ਦੇ ਜਿਹੜੇ ਦੀਵਾਨ ਆ 6:30 ਤੋਂ 9 ਵਜੇ ਤੱਕ ਰੱਖੇ ਗਏ। ਸੋ ਰਾਤ ਦੇ ਜਿਹੜੇ ਤਕਰੀਬਨ ਦੀਵਾਨ ਜਿਹੜੇ ਆ ਉਹ ਇਸੇ ਹੀ ਟਾਈਮ ਦੇ ਆ, ਪਰ ਜਿਹੜੇ ਸਵੇਰ ਦੇ ਜਿਹੜੇ ਕੁਛ ਦੀਵਾਨ ਹੈਗੇ ਆ ਉਹ 9:30 ਤੋਂ 12 ਵਜੇ ਤੱਕ ਦੇ ਵੀ ਹੈਗੇ ਆ, ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਦੇ। ਸੋ ਤੁਸੀਂ ਇਹ ਸਾਰੀ ਜਾਣਕਾਰੀ ਉਸ ਵੈਬਸਾਈਟ ਤੇ ਜਾ ਕੇ ਵੀ ਲੈ ਸਕਦੇ ਹੋ। ਸੋ ਹਰਮਨ ਸਿੰਘ ਜੀ, ਆਪਾਂ ਇਹ ਵੀ ਜਾਣਨਾ ਚਾਹਾਂਗੇ, ਜਿਵੇਂ ਤੁਸੀਂ ਦੱਸਿਆ ਕਿ ਅਮਰੀਕਾ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ ਖਾਸ ਤੌਰ ਤੇ ਇਹ ਉਪਰਾਲੇ ਜਿਹੜੇ ਸੀ ਉਹ ਆਲਰੇਡੀ ਹੋ ਰਹੇ ਸੀਗੇ, ਸੋ ਉਹਨਾਂ ਉਪਰਾਲਿਆਂ ਤੋਂ ਪ੍ਰਭਾਵਿਤ ਹੋ ਕੇ ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਇਹ ਸਿਲਸਿਲਾ ਜਿਹੜਾ ਸ਼ੁਰੂ ਕਰਨ ਜਾ ਰਹੇ ਹੋ, ਸੋ ਜਿਹੜੇ ਪ੍ਰਚਾਰਕ ਨੇ, ਚਾਹੇ ਉਹ ਕਥਾ ਵਾਚਕ ਨੇ ਚਾਹੇ ਕੀਰਤਨੀਆਂ ਨੇ, ਕੀ ਉਹਨਾਂ ਦੇਸ਼ਾਂ ਤੋਂ ਵੀ ਇੱਥੇ ਆ ਰਹੇ ਆ?
ਹਾਂਜੀ ਵਾਹਿਗੁਰੂ। ਇੱਥੋਂ US ਤੋਂ ਭਾਈ ਸਿਮਰਨੀਤ ਸਿੰਘ ਜੀ ਆਪਣੇ ਕੋਲ ਪਹੁੰਚ ਰਹੇ ਨੇ, ਭਾਈ ਤਲਵਿੰਦਰ ਸਿੰਘ ਜੀ ਉਹ ਵੀ US ਤੋਂ ਨੇ, ਭਾਈ ਕੇਨ ਸਿੰਘ ਜੀ ਉਹ ਕੈਨੇਡਾ ਤੋਂ ਆ ਰਹੇ ਨੇ, ਤੇ ਭਾਈ ਹਰਨਾਮ ਸਿੰਘ ਜੀ UK ਤੋਂ ਆ ਰਹੇ ਨੇ। ਇਹ ਸਾਰੇ ਗੁਰਮੁਖ ਆਪ ਨਾਲੇ ਵਰਕਿੰਗ ਨੇ, ਜਿੱਥੇ ਕਿ ਆਪਾਂ ਤਨ ਦੀ ਦਿਹਾੜੀ ਕਰਦੇ ਹਾਂ, ਨਾਲ ਨਾਲ ਮਨ ਵਾਸਤੇ ਵੀ ਦਿਹਾੜੀ ਕਰਦੇ। ਬੈਲੈਂਸ ਆਪਾਂ ਨੂੰ ਜਿੱਦਾਂ ਗੁਰੂ ਸਾਹਿਬ ਨੇ ਕਿਹਾ ਕਿ ਬੈਲੈਂਸ ਮੇਨਟੇਨ ਕਰਨਾ ਲਾਈਫ ਦੇ ਵਿੱਚ,
ਥਰੂ
ਆਊਟ ਦਾ ਡੇ ਅਸੀਂ ਤਨ ਵਾਸਤੇ ਕਰਮ ਕਰਦੇ ਹਾਂ, ਲੇਕਿਨ ਮਨ ਕਿੱਥੇ ਗੁਰੂ ਰਹਿੰਦਾ ਆ, ਮਨ ਕਿੱਥੇ ਸੁੱਤਾ ਰਹਿੰਦਾ ਆ ਵਿਚਾਰਾਂ ਦੇ ਵਿੱਚ, ਆਪਾਂ ਨੂੰ ਉਹਦਾ ਭੇਤ ਨਹੀਂ ਲੱਗਦਾ। ਆਹ ਕਹਾਣੀ ਆਪਦੇ ਮਨ ਦੀ ਕਹਾਣੀ, ਆ ਐਜੂਕੇਸ਼ਨ ਸਾਡੇ ਮਨ ਦੀ, ਕਿਉਂਕਿ ਤਨ ਦੀ ਐਜੂਕੇਸ਼ਨ ਆਪਾਂ ਸਾਰੇ ਸਕੂਲ ਕਾਲਜ ਯੂਨੀਵਰਸਿਟੀ ਤੋਂ ਲੈਂਦੇ, ਲੇਕਿਨ ਮਨ ਦੀ ਸਾਰੀ ਕਹਾਣੀ ਆਪਾਂ ਨੂੰ ਇਹਨਾਂ ਗੁਰਮੁਖਾਂ ਨੇ ਆ ਕੇ ਸਮਝਾਉਣੀ। ਇਹ ਨਾਲੇ ਆਪ ਕਿਰਤ ਕਰਦੇ ਨੇ, ਨਾਲੇ ਆਪ ਪ੍ਰੈਕਟੀਕਲ ਕਰਦੇ ਨੇ, ਤੇ ਪ੍ਰੈਕਟੀਕਲ ਕਰਕੇ ਨਾਲੇ ਸਾਰੇ ਸਾਰੀ ਸੰਗਤ ਦੇ ਨਾਲ ਸ਼ੇਅਰ ਕਰਦੇ ਨੇ।
ਜੀ ਜੀ, ਸੋ
ਸਾਰੇ ਗੁਰਮੁਖ ਸਾਡੇ ਕੋਲ ਪਹੁੰਚ ਰਹੇ ਨੇ।
ਜੀ, ਸੋ ਜੇ ਅਸੀਂ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਅੱਜ ਦਾ ਜਿਹੜਾ ਇਨਸਾਨ ਹੈ ਬੜਾ ਅਸ਼ਾਂਤ ਆ, ਹਨਾ, ਬੜਾ ਡੋਲਿਆ ਹੋਇਆ, ਕਿਉਂਕਿ ਸਾਰੇ ਸਾਧਨਾਂ ਦੇ ਹੋਣ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਸਾਨੂੰ ਆਪਣੇ ਆਪ ਨੂੰ ਇੱਦਾਂ ਲੱਗਦਾ ਕਿ ਜਿਹੜਾ ਸਾਡਾ ਮਨ ਆ ਉਹ ਟਿਕ ਨਹੀਂ ਰਿਹਾ, ਮਨ ਜਿਹੜਾ ਆ ਉਹ ਸ਼ਾਂਤ ਨਹੀਂ ਹੋ ਰਿਹਾ। ਸੋ ਇਹੋ ਜਿਹੇ ਜਿਹੜੇ ਸਮਾਗਮ ਆ ਦੋਸਤੋ, ਉਹ ਖਾਸ ਤੌਰ ਤੇ ਸਾਡਾ ਜਿਹੜਾ ਮਨ ਟਿਕਾਉਣ ਦੇ ਵਿੱਚ ਸਾਡੀ ਮਦਦ ਕਰਦੇ ਆ, ਤੇ ਸਾਨੂੰ ਲਾਹਾ ਲੈਣਾ ਚਾਹੀਦਾ ਇਹਨਾਂ ਸਮਾਗਮਾਂ ਦਾ। ਔਰ ਜਿੱਥੇ ਵੀ ਸਾਡੇ ਦੋਸਤ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਆ, ਮੈਲਬਰਨ ਦੇ ਵਿੱਚ ਖਾਸ ਕਰਕੇ ਜਿਹੜੇ ਦੋਸਤ ਇਸ ਵੇਲੇ ਸਾਨੂੰ ਸੁਣ ਰਹੇ ਆ, ਉਹਨਾਂ ਦੇ ਲਈ ਆਪਾਂ ਆਪ ਤਾਕੀਦ ਕਰਦੇ ਆ, ਗੁਜ਼ਾਰਿਸ਼ ਕਰਦੇ ਆ ਜੀ, ਤੁਸੀਂ ਜ਼ਰੂਰ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੋ, ਕਿਉਂਕਿ ਇਹ ਜਿਹੜਾ ਫਾਇਦਾ ਸਿਰਫ ਆਪਣੇ ਆਪ ਨੂੰ ਨਹੀਂ, ਜਦੋਂ ਤੁਸੀਂ ਪਰਿਵਾਰਾਂ ਚ ਰਹਿੰਦੇ ਹੋ, ਜਦੋਂ ਪਰਿਵਾਰ ਸਮੇਤ ਇਹਨਾਂ ਥਾਵਾਂ ਦੇ ਉੱਤੇ ਤੁਸੀਂ ਹਾਜ਼ਰੀ ਭਰਦੇ ਹੋ, ਤੇ ਸਾਡਾ ਅੰਤਰ ਮਨ ਜਿਹੜਾ ਆ ਜੀ ਉਸ ਨੂੰ ਬਹੁਤ ਸਕੂਨ ਵੀ ਮਿਲਦਾ। ਸੋ ਪਰਿਵਾਰ ਦੇ ਵਿੱਚ ਇੱਕ ਬਹੁਤ ਸੋਹਣਾ ਮਾਹੌਲ ਜਿਹੜਾ ਆ ਉਹ ਸਿਰਜਿਆ ਜਾਂਦਾ, ਕਿਉਂਕਿ ਗੁਰਬਾਣੀ ਦੇ ਜਿੰਨਾ ਅਸੀਂ ਨੇੜੇ ਹੋ ਕੇ ਉਹਨੂੰ ਜਾਂਚਦੇ ਹਾਂ, ਉਹਨੂੰ ਵਿਚਾਰਦੇ ਹਾਂ, ਸਮਝਦੇ ਹਾਂ, ਤਾਂ ਫੇਰ ਵਾਕਈ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਵੀ ਇੱਕ ਸ਼ਾਂਤ ਜਿਹਾ, ਇੱਕ ਸਕੂਨਮਈ ਜਿਹੜਾ ਅਹਿਸਾਸ ਹੈ ਉਹ ਸਾਨੂੰ ਜ਼ਰੂਰ ਮਹਿਸੂਸ ਹੁੰਦਾ। ਹਰਮਨ ਸਿੰਘ ਜੀ, ਇਸ ਤੋਂ ਇਲਾਵਾ ਤੁਸੀਂ ਜੇਕਰ ਆਪਣੇ ਵੱਲੋਂ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ।
ਜੀ ਵਾਹਿਗੁਰੂ, ਮੈਂ ਅਖੀਰ ਚ ਬਸ ਆਹੀ ਬੇਨਤੀ ਕਰਨਾ ਚਾਹੁੰਦਾ ਸਾਰੇ ਸਰੋਤਿਆਂ ਨੂੰ, ਸਾਰੀ ਸੰਗਤ ਨੂੰ, ਕਿ ਆਪਾਂ ਆ ਕੇ ਜ਼ਰੂਰ ਪ੍ਰੋਗਰਾਮ ਨੂੰ ਅਟੈਂਡ ਕਰੀਏ, ਕਿਉਂਕਿ ਜਿੱਥੇ ਘਰ ਆਪਾਂ ਦਿਨ ਭਰ ਕੰਮ ਕਰ ਆਪਣੇ ਆਪਣੇ ਕਰਮ ਦੇ ਵਿੱਚ ਬਿਜ਼ੀ ਹੈਗੇ ਹਾਂ, ਲੇਕਿਨ ਆਪਾਂ ਥਰੂ ਆਊਟ ਦ ਲਾਈਫ ਸਾਡੀ ਸਾਰੀ ਲਾਈਫ ਨਿਕਲ ਜਾਂਦੀ ਹੈ, ਲੇਕਿਨ ਆਪਾਂ ਇਸ ਮਨ ਦਾ ਭੇਦ ਨਹੀਂ ਲੈ ਪਾਉਂਦੇ ਕਿ ਆਪਾਂ ਨੂੰ ਜਿਸ ਵਾਸਤੇ ਮਾਲਕ ਨੇ ਸੰਸਾਰ ਵਿੱਚ ਭੇਜਿਆ, ਕਿ ਜਿਸ ਨੂੰ ਮਹਾਰਾਜ ਦੱਸਦੇ ਬਾਣੀ ਦੇ ਵਿੱਚ ਕਿ ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਚਿਤਕ ਫਕੜੇ ਸਭ ਮੁਕਤੀ ਚੱਲੀ ਰਹਿਣ, ਕਿ ਤੂੰ ਇੱਥੇ ਲਾਹਾ ਲੈਣ ਨਹੀਂ ਆਇਆ। ਤੇ ਜੇਕਰ ਆਪਾਂ ਇਸ ਮਨ ਦੀ ਪਹਿਚਾਣ ਹੀ ਨਹੀਂ ਕੀਤੀ, ਇਸ ਮਨ ਬਾਰੇ ਭੇਦ ਹੀ ਨਹੀਂ ਲਾਇਆ, ਤੇ ਸਾਡਾ ਮਨ ਕਿੱਥੇ ਕੋ ਵਿਚਰਦਾ ਆ, ਸਾਨੂੰ ਉਸ ਆਪੇ ਦਾ ਭੇਦ ਹੀ ਨਾ ਰਿਹਾ, ਤੇ ਸੁੱਤੇ ਪਿਆਂ ਸਾਰੀ ਜ਼ਿੰਦਗੀ ਨਿਕਲ ਗਈ, ਫਿਰ ਆਪਾਂ ਨੂੰ ਜਾ ਕੇ ਪੁੱਛਣਾ ਮਾਲਕ ਨੇ ਕਿ ਬੁੱਧ ਤੂੰ ਕੀ ਖੱਟ ਕੇ ਲਿਆਇਆ, ਕਿਆ ਤੈ ਖੱਟਿਆ, ਕਹਾਂ ਗਵਾਇਆ, ਤੇ ਤੈਨੂੰ ਸਵਾਸ ਦਿੱਤੇ ਸੀਗੇ ਮਾਲਕ ਨੂੰ ਮਿਲਣ ਵਾਸਤੇ, ਲੇਕਿਨ ਤੂੰ ਪੂਰੀ ਲਾਈਫ ਘਰ ਮੁੜਿਆ ਹੀ ਨਹੀਂ, ਤੂੰ ਆਪੇ ਦਾ ਭੇਦ ਲਿਆ ਹੀ ਨਹੀਂ ਜਿਸ ਵਾਸਤੇ ਤੈਨੂੰ ਸੰਸਾਰ ਚ ਭੇਜਿਆ ਸੀ। ਸੋ ਇਹ ਸਾਰਾ ਭੇਦ ਆਪਾਂ ਗੁਰਮੁਖਾਂ ਕੋਲ, ਆਪਣੇ ਕੋਲ 7 ਦਿਨ ਹੈਗੇ ਨੇ, ਆਪਾਂ ਗੁਰਮੁਖਾਂ ਪਾਸੋਂ ਆ ਸਾਰਾ ਭੇਦ ਲੈਣਾ, ਨਾਲੇ ਪ੍ਰੈਕਟੀਕਲ ਕਰਨਾ, ਤੇ ਜਦੋਂ ਆਪਾਂ ਜਿੰਨਾ ਚਿਰ ਆਪਾਂ ਪ੍ਰੈਕਟੀਕਲ ਨਹੀਂ ਕਰਦੇ ਉਨਾ ਚਿਰ ਸਾਡੀ ਲਾਈਫ ਦੇ ਵਿੱਚ ਚੇਂਜ ਨਹੀਂ ਆਉਂਦਾ। ਆਪਾਂ ਚਾਹੁੰਦੇ ਹਾਂ ਸਾਡੇ ਬੱਚੇ ਚੇਂਜ ਹੋਣ, ਲੇਕਿਨ ਬੱਚਿਆਂ ਨੂੰ ਲੈਸਨ ਬੱਚੇ ਚੇਂਜ ਤਾਂ ਹੀ ਹੋਣਗੇ ਜੇਕਰ ਸਾਡੇ ਮਾਂ ਪਿਓ, ਸਾਡੇ ਐਡਲਟਸ ਜਿਹੜੇ ਨੇ, ਵੱਡੇ ਜਿਹੜੇ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚੇਂਜ ਆਊਗਾ। ਜੇ ਸਾਡਾ ਜੀਵਨ ਕੁਛ ਹੋਰ ਆ, ਆਪਾਂ ਬੱਚਿਆਂ ਨੂੰ ਬੇਨਤੀ ਕਰਦੇ ਕਿ ਆਪਾਂ ਕਿਸ ਹੋਰ ਤਰੀਕੇ ਨਾਲ ਆਪਾਂ ਗੁਰੂ ਦੇ ਰਸਤੇ ਤੁਰਨਾ, ਉਹ ਪੋਸੀਬਲ ਨਹੀਂ। ਉਹ ਕਹਿੰਦੇ ਮਾਂ ਪਿਓ, ਉਹ ਮਾਪਿਓ ਵੱਲ ਦੇਖਦੇ, ਕਿਉਂਕਿ ਬੱਚੇ ਆਪਣੇ ਮਾਪੇ ਨੂੰ ਫੋਲੋ ਕਰਦੇ, ਉਹਨਾਂ ਦੇਖਣਾ ਕਿ ਮਾਂ ਪਿਓ ਤੋਂ ਝੂਠ ਬੋਲਦੇ, ਉਹ ਤੇ ਨਿੰਦਿਆ ਚੁਗਲੀ ਕਰਦੇ, ਉਹ ਤੇ ਪ੍ਰੈਕਟੀਕਲ ਕਰਦੇ ਨੀ, ਤੇ ਜੇਕਰ ਸਾਨੂੰ ਕਹਿੰਦੇ ਨੇ ਤੇ ਬੱਚੇ ਫਿਰ ਕਿੱਦਾਂ ਤੁਰਨਗੇ। ਸੋ ਜੇਕਰ ਆਪਾਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਹਾਂ, ਪਹਿਲਾਂ ਅਸੀਂ ਆਪ ਤੁਰਨਾ, ਉਹਦੇ ਜਿਹੜੀ ਚੀਜ਼ ਤੇ ਆਪਾਂ ਆਪ ਤੁਰਨਾ, ਉਹ ਫਿਰ ਇੱਕ ਐਗਜ਼ਾਮਪਲ ਸੈੱਟ ਆਊਟ ਹੁੰਦਾ ਸਾਡੇ ਬੱਚਿਆਂ ਲਈ ਵੀ, ਨਾਲੇ ਸਾਰਿਆਂ ਲਈ। ਤੇ ਆ ਹੁਕਮ ਜਿਹਨੂੰ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਚ ਪੜ੍ਹਦੇ ਹਾਂ ਕਿ ਸਿਮਰ 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 ਸੁਖ ਪਾਵੋ, ਕਹਿੰਦੇ ਤੈਨੂੰ ਸੁਖ ਮਿਲਣਾ ਸਭ ਤੋਂ ਪਹਿਲਾਂ, ਫਿਰ ਉਸ ਤੋਂ ਬਾਅਦ ਕਹਿੰਦੇ ਕਲ ਕਲੇਸ਼ ਤਨ ਮਾਹੇ ਮਟਾਵੋ, ਕਹਿੰਦੇ ਆ ਕਲੇਸ਼ ਜਿਹੜੇ ਨੇ, ਜਿਹੜੇ ਅੰਦਰਲੇ ਤੇਰੇ ਵਿਕਾਰ, ਤੇਰੇ ਵਿਚਾਰ ਤੈਨੂੰ ਤੰਗ ਕਰਦੇ ਨੇ ਡੇ ਐਂਡ ਨਾਈਟ, ਕਹਿੰਦੇ ਉਹਨਾਂ ਤੋਂ ਤੂੰ ਮੁਕਤ ਹੋਏਗਾ ਕਦੋਂ, ਜਦੋਂ ਤੂੰ ਪਹਿਲਾਂ ਇਸ ਮਨ ਨੂੰ ਧੋਏਗਾ। ਬਹੁਤ ਅੱਛੀ ਓਪਰਚੁਨਿਟੀ ਆ ਜਿਹੜਾ ਕਿ ਆਲਰੇਡੀ ਇਹ ਲਹਿਰ ਚੱਲ ਰਹੀ ਆ ਨਾਰਥ ਅਮਰੀਕਾ, ਕੈਨੇਡਾ, ਵੈਨਕੂਵਰ, ਸਾਰੀ ਥਾਵਾਂ ਤੇ, ਆਸਟ੍ਰੇਲੀਆ ਦੇ ਵੀ ਆਪਾਂ ਨੂੰ ਚਾਂਸ ਮਿਲ ਰਿਹਾ ਸਿਡਨੀ ਦੇ ਵਿੱਚ ਵੀ ਤੇ ਮੈਲਬਨ ਦੇ ਵਿੱਚ ਵੀ ਸਮਾਗਮਾਂ ਲਈ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਅੰਮ੍ਰਿਤਸਰ ਸਾਹਿਬ ਕਿ ਆਪਾਂ ਸਾਰੇ ਆ ਕੇ ਲਾਹਾ ਲਈਏ, ਆਪਦੇ ਜੀਵਨ ਦੀ ਜਾਂਚ ਸਿੱਖੀਏ, ਨਾਲੇ ਜਿੱਦਾਂ ਆਪਾਂ ਨੂੰ ਗੁਰੂ ਸਾਹਿਬ ਦੱਸਦੇ ਆ ਉਵੇਂ ਆਪਾਂ ਪ੍ਰੈਕਟੀਕਲ ਸਾਡਾ ਜੀਵਨ ਬਣੇ, ਸਾਡੀ ਲਾਈਫ ਚੇਂਜ ਹੋਵੇ।
ਜੀ ਬਿਲਕੁਲ। ਸੋ ਜਿਹੜੀ ਇਹ ਜਾਣਕਾਰੀ ਹੈ ਜੀ ਉਹ ਹਰਮਨ ਰੇਡੀਓ ਦੀ ਵੈਬਸਾਈਟ ਤੇ ਵੀ ਮੌਜੂਦ ਆ, ਅਸੀਂ ਪੋਸਟਰ ਜਿਹੜੇ ਹਰਮਨ ਰੇਡੀਓ ਤੋਂ ਵੀ ਸ਼ੇਅਰ ਕਰ ਚੁੱਕੇ ਹਾਂ। ਸੋ ਤੁਸੀਂ ਇਹ ਜਾਣਕਾਰੀ ਜਿਹੜੀ ਹੈ ਹਰਮਨ ਰੇਡੀਓ ਦੀ ਵੈਬਸਾਈਟ ਤੇ ਜਾ ਕੇ ਵੀ ਲੈ ਸਕਦੇ ਹੋ। ਸੋ ਹਰਮਨ ਸਿੰਘ ਜੀ ਤੁਸੀਂ ਇਹ ਬਹੁਤ ਕੀਮਤੀ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਆ। ਸੋ ਇਹ ਜਿਹੜੀ ਸਾਂਝ ਆ ਇਹ ਹੋਰ ਨਿਰੰਤਰ ਬਣੀ ਰਹੇ ਔਰ ਪਕੇਰੀ ਹੋਵੇ ਔਰ ਜਿਹੜੀ ਜਿਵੇਂ ਆਤਮਕ ਤੌਰ ਤੇ ਜਿਹੜੀ ਸ਼ੁੱਧੀ ਆ ਉਹ ਹੋਣੀ ਜ਼ਰੂਰੀ ਆ। ਔਰ ਇਹ ਸਮਾਗਮ ਤੁਸੀਂ ਉਲੀਕ ਕੇ ਇਹ ਉਪਰਾਲਾ ਕਰ ਰਹੇ ਹੋ, ਤੁਹਾਡਾ ਇਹ ਉਪਰਾਲਾ ਵੀ ਸਲਾਹਣਯੋਗ ਆ ਤੇ ਅੱਜ ਹਰਮਨ ਰੇਡੀ ਦੇ ਇਸ ਮੰਚ ਤੇ ਇਸ ਜਾਣਕਾਰੀ ਸਾਂਝੀ ਕਰਨ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ।
ਮੈਂ ਵੀ ਅਖੀਰ ਚ ਧੰਨਵਾਦ ਕਰਦਾ ਹਰਮਨ ਰੇਡੀਓ ਦਾ ਕਿ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਜਾਣਕਾਰੀ ਸ਼ੇਅਰ ਕਰਨ ਲਈ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਨ੍ਹਾਂ ਨੇ ਟਾਈਮ ਦਿੱਤਾ ਇਹਨੂੰ ਸੁਣਨ ਵਾਸਤੇ। ਪਰ ਅਖੀਰ ਚ ਦੁਬਾਰਾ ਹੱਥ ਜੋੜ ਕੇ ਬੇਨਤੀ ਕਿ ਆਪਾਂ ਜ਼ਰੂਰ ਅਟੈਂਡ ਕਰੀਏ ਇਹਨੂੰ ਜੀ।
ਜੀ ਜ਼ਰੂਰ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ ਇਹ ਸਨ ਹਰਮਨ ਸਿੰਘ ਜਿਹੜੇ ਸਾਡੇ ਨਾਲ ਜੁੜੇ ਹੋਏ ਸੀ। ਸੋ ਇਹਨਾਂ ਸਮਾਗਮਾਂ ਦੇ ਬਾਰੇ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਸੀਗੇ ਜੀ। ਤੇ ਹੁਣ ਇੱਕ ਬ੍ਰੇਕ ਆਪਾਂ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਸਾਡੀ ਅਗਲੀ ਮਹਿਮਾਨ ਕਮਲਪ੍ਰੀਤ ਕੌਰ ਜਿਹੜੇ ਕਿ ਤੀਆਂ ਦਾ ਪ੍ਰੋਗਰਾਮ ਜਿਹੜਾ ਜੀ ਕਰਵਾ ਰਹੇ ਆ। ਸੋ ਧਰਮ ਦੇ ਖੇਤਰ ਦੇ ਵਿੱਚ, ਸੱਭਿਆਚਾਰ ਦੇ ਖੇਤਰ ਦੇ ਵਿੱਚ ਭਾਈਚਾਰਾ ਅੱਗੇ ਵੱਧ ਰਿਹਾ ਤੇ ਇਹ ਉਪਰਾਲੇ ਵਾਕਈ ਸਲਾਹਣਯੋਗ ਆ। ਪਰ ਇੱਕ ਬ੍ਰੇਕ ਲੈਂਦੇ ਹਾਂ ਤੇ ਬਹੁਤ ਜਲਦੀ ਆਉਂਦੇ ਹਾਂ ਵਾਪਸ।
ਪੱਟੀ ਵਹਿਮਾਂ ਦੀ ਐ ਬੜੀ ਸਾਰੀ ਦੁਨੀਆ ਐ ਵੱਜੀ ਛਿੱਕ ਵੀ ਵਿਚਾਰਦੀ, ਦਾਲਾਂ ਨਾਰੀਅਲ ਨਹਿਰਾਂ ਵਿੱਚ ਤਾਰਦੀ, ਗਰੀਬ ਦਾ ਨੀ ਡੰਗ ਸਾਰਦੀ, ਉਹ ਝਾੜੂ ਚੌਂਕਾਂ ਵਿੱਚ ਜਾ ਕੇ ਖਿਲਾਰਦੀ, ਨਾ ਗੁਰੂ ਕਰੇ ਜਾ ਕੇ ਮਾਰਦੀ, ਉਹ ਕਹਿੰਦੇ ਕੰਮ ਨੀ ਕਿਸੇ ਦਾ ਕਦੇ ਬਣਦਾ, ਜੇ ਦਿੱਲੀ ਕਰਾ ਰਹਾ ਕੱਟ ਜੇ ਫਿਰ ਠੇਕੇ ਮੂਹਰੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ, ਫਿਰ ਠੇਕੇ ਮੂਹਰੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ, ਉਹ ਜਿੱਦਾਂ ਆਪਣੀ ਹੀ ਅਕਲਾਂ ਨੂੰ ਲੱਗਿਆ ਤੇ ਰਾਹ ਚ ਖਿਲਾਉਂਦਾ ਫਿਰਦਾ, ਉਹ ਕਹਿੰਦਾ ਮਨ ਤੇ ਸਜੋਗ ਮੈਨੂੰ ਲੱਗਦਾ ਤੇ ਕੁੰਡਲੀ ਦਿਖਾਉਂਦਾ ਫਿਰਦਾ, ਉਹ ਜਿੱਦਾਂ ਆਪਣੀ ਹੀ ਅਕਲਾਂ ਨੂੰ ਲੱਗਿਆ ਤੇ ਰਾਹ ਚ ਖਿਲਾਉਂਦਾ ਫਿਰਦਾ, ਕਹਿੰਦਾ ਮਨ ਤੇ ਸਜੋਗ ਮੈਨੂੰ ਲੱਗਦਾ ਤੇ ਕੁੰਡਲੀ ਦਿਖਾਉਂਦਾ ਫਿਰਦਾ, ਉਹ ਕਿਹੜਾ ਜੋੜ ਤੂੰ ਸਜੋਗ ਫਿਰ ਬਾਬਾ ਅੱਜ ਤੁਰੋਂ ਬਾਬਾ ਜੀ ਨੇ ਕੱਟਤੇ, ਫਿਰ ਠੇਕੇ ਮੂਹਰੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ, ਫਿਰ ਠੇਕੇ ਮੂਹਰੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ, ਉਹ ਬੰਦਾ ਗੁਰੂ ਕਰੇ ਪਾਪ ਨਹੀਂ ਉਹ ਖੱਡਦਾ, ਕਹਿੰਦਾ ਇੱਥੇ ਰੱਬ ਵੱਸਦਾ, ਉਹ ਕਣ ਕਣ ਵਿੱਚ ਮਾਲਕ ਦੀ ਹੋਂਦੇ ਐ ਸੱਚੀ ਗੱਲ ਸੇਬੀ ਦੱਸਦਾ, ਉਹ ਬੰਦਾ ਗੁਰੂ ਕਰੇ ਪਾਪ ਨਹੀਂ ਉਹ ਖੱਟਦਾ, ਕਹਿੰਦਾ ਇੱਥੇ ਰੱਬ ਵੱਸਦਾ, ਕਣ ਕਣ ਵਿੱਚ ਮਾਲਕ ਦੀ ਹੋਂਦੇ ਐ ਸੱਚੀ ਗੱਲ ਸੇਬੀ ਦੱਸਦਾ, ਉਹ ਬੰਦਾ ਡਾਰੀ ਇੱਥੇ ਵਹਿਮ ਦਿਲੋਂ ਕੱਟਦੇ ਜ਼ਿੰਦਗੀ ਵੀ ਸੌਖੀ ਕੱਟਦੇ, ਫਿਰ ਠੇਕੇ ਮੂਹਰੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ, ਫਿਰ ਠੇਕੇ ਮੂਹਰੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ, ਉਹ ਗੁੱਸਾ ਕਰੇ ਉਹ ਨਾ ਕਰੋ ਪਰ ਕੌਰ ਜੀ ਜੇ ਮੇਰੇ ਚਾਨਾ ਨੀਪੂ ਟੰਗ ਦੇ, ਉਹ ਰੱਖਦੇ ਨੀ ਡਰ ਕਿਸੇ ਗੱਲ ਦਾ ਜੋ ਸੁੱਖ ਰੱਬ ਤੋਂ ਨੇ ਮੰਗਦੇ, ਉਹ ਗੁੱਸਾ ਕਰੇ ਉਹ ਨਾ ਕਰੋ ਪਰ ਕੌਰ ਜੀ ਜੇ ਮੇਰੇ ਚਾਨਾ ਨੀਪੂ ਟੰਗ ਦੇ, ਉਹ ਰੱਖਦੇ ਨੀ ਡਰ ਕਿਸੇ ਗੱਲ ਦਾ ਜੋ ਸੁੱਖ ਰੱਬ ਤੋਂ ਨੇ ਮੰਗਦੇ, ਉਹ ਕਰ ਲੈਣਗੇ ਕੀ ਇਹ ਲੂਮੀ ਨਾਤੀ ਜੇ ਮੂਹਰੇ ਨਿੱਤ ਨੇਮੀ ਡੱਟ ਜੇ, ਫਿਰ ਠੇਕੇ ਮੂਹਰੇ ਛੱਡ ਦੋ ਜੀ ਠੇਕੇ ਮੂਹਰੇ ਛੱਡ ਦੋ ਜੀ ਠੇਕੇ ਮੂਹਰੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਪੀਣੋ ਹਟ ਜੇ, ਬਿੱਲੀਆਂ ਕੀ ਪਤਾ ਬੰਦਾ ਬਿੱਲੀਆਂ ਕੀ ਪਤਾ।
ਜੀ ਦੋਸਤੋ ਇੱਕ ਗੀਤ ਤੁਹਾਡੀ ਨਜ਼ਰ ਕੀਤਾ ਸੀਗਾ ਤੇ ਗੀਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਅੱਜ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਪਹਿਲਾਂ ਇੱਕ ਮਹਿਮਾਨ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਕੇ ਗਏ ਸੀ ਪ੍ਰੋਗਰਾਮ ਦੇ ਵਿੱਚ। ਸੋ ਜਿਵੇਂ ਜਿਵੇਂ ਸਾਡਾ ਭਾਈਚਾਰਾ ਵੱਧ ਫੁੱਲ ਰਿਹਾ ਆਪਣੇ ਆਪਣੇ ਖੇਤਰਾਂ ਦੇ ਵਿੱਚ, ਜਿਹੜੇ ਸਾਡੇ ਮੋਹਤਬਰ ਜੀ ਉਹ ਆਪਣੇ ਆਪਣੇ ਉਪਰਾਲੇ ਜਿਹੜੇ ਆ ਉਹ ਉਲੀਕ ਰਹੇ ਆ। ਸੋ ਇੱਕ ਧਾਰਮਿਕ ਉਪਰਾਲੇ ਦੇ ਨਾਲ ਉਹਨਾਂ ਨੇ ਸਾਂਝ ਪਾਈ ਸੀ ਤੇ ਹੁਣ ਅਗਲਾ ਜਿਹੜਾ ਸਿਲਸਿਲਾ ਜੀ ਉਹ ਵੀ ਇੱਕ ਜਾਣਕਾਰੀ ਦਾ ਹੈ। ਤੇ ਇਹ ਜਾਣਕਾਰੀ ਜਿਹੜੀ ਆ ਜੀ ਸੱਭਿਆਚਾਰਕ ਖੇਤਰ ਦੇ ਵਿੱਚ ਸਾਡੀਆਂ ਭੈਣਾਂ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੀਆਂ ਦਾ ਜਿਹੜਾ ਸਿਲਸਿਲਾ ਜੀ ਉਹ ਸ਼ੁਰੂ ਹੋਣ ਜਾ ਰਿਹਾ, ਤੀਆਂ ਲੱਗਣੀਆਂ ਨੇ ਆਸਟ੍ਰੇਲੀਆ ਭਰ ਦੇ ਵਿੱਚ ਵੱਖ ਵੱਖ ਸ਼ਹਿਰਾਂ ਦੇ ਵਿੱਚ। ਤੇ ਇਹ ਤੀਆਂ ਜਿਹੜੀਆਂ ਜੀ ਇਹ ਲੱਗਣ ਜਾ ਰਹੀਆਂ ਨੇ ਸਿਡਨੀ ਦੇ ਵਿੱਚ। ਤੇ ਸਿਡਨੀ ਦੀਆਂ ਇਹਨਾਂ ਤੀਆਂ ਦੇ ਬਾਰੇ ਚ ਜਾਣਕਾਰੀ ਜਿਹੜੀ ਆ ਉਹਨਾਂ ਦੇ ਇੱਕ ਪ੍ਰਬੰਧਕ ਸਾਡੇ ਨਾਲ ਕਮਲਦੀਪ ਕੌਰ ਇਸ ਵੇਲੇ ਲੈ ਕੇ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ। ਅਸੀਂ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਹਾਂ ਤੇ ਨਾਲ ਹੀ ਨਾਲ ਫਿਰ ਉਹਨਾਂ ਤੋਂ ਉਹ ਜਾਣਕਾਰੀ ਜਿਹੜੀ ਆ ਉਹ ਲੈਂਦੇ ਹਾਂ। ਸੋ ਕਮਲਦੀਪ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਹਰਮਨ ਰੇੜੀ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਜੀ।
ਹੈਲੋ
ਜੀ, ਮੈਨੂੰ ਲੱਗਦਾ ਸੀ ਜਿਹੜੀ ਆਵਾਜ਼ ਆ ਉਹ ਤੁਹਾਡੀ ਔਨ ਏਅਰ ਗਈ ਨਹੀਂ। ਸੋ ਇੱਕ ਵਾਰ ਫੇਰ ਅਸੀਂ ਸਵਾਗਤ ਕਰਦੇ ਹਾਂ ਕਮਲਦੀਪ ਤੁਹਾਡਾ ਬਹੁਤ ਬਹੁਤ ਹਰਮਨ ਰੇਡੀਓ ਦੇ ਇਸ ਮੰਚ ਤੇ, ਤੇ ਨਾਲ ਹੀ ਨਾਲ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਜੀ। ਸੋ ਕਮਲਦੀਪ, ਸਾਡੇ ਸਰੋਤੇ ਜਿਹੜੇ ਇਸ ਵੇਲੇ ਸੁਣ ਰਹੇ ਆ, ਕਿਉਂਕਿ ਆਸਟ੍ਰੇਲੀਆ ਭਰ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਬੈਠੇ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਵੀ ਸਾਨੂੰ ਸੁਣ ਰਹੇ ਆ, ਤੇ ਉਹਨਾਂ ਨੂੰ ਇਹ ਵੀ ਖੁਸ਼ੀ ਹੁੰਦੀ ਹੋਣੀ ਆ ਵੀ ਆਪਾਂ ਵੀ ਆਸਟ੍ਰੇਲੀਆ ਦੇ ਵਿੱਚ ਹੁਣ ਜਿਉਂ ਜਿਉਂ ਸਾਡਾ ਭਾਈਚਾਰਾ ਵਧਿਆ ਤੇ ਬਹੁਤ ਸਾਰੇ ਜਿਹੜੇ ਤਿਉਹਾਰ ਆ ਉਹ ਆਪਾਂ ਇਕੱਠੇ ਹੋ ਕੇ ਮਨਾਉਂਦੇ ਆ, ਤਾਂ ਤੀਆਂ ਵੀ ਉਹਨਾਂ ਦੇ ਵਿੱਚੋਂ ਹੀ ਇੱਕ ਤਿਉਹਾਰ ਆ, ਖਾਸ ਕਰਕੇ ਸਾਡੀਆਂ ਮੁਟਿਆਰਾਂ ਦੇ ਲਈ ਬੜਾ ਉਤਸ਼ਾਹ ਵਾਲਾ ਤਿਉਹਾਰ ਹੁੰਦਾ ਇਹ, ਹਨਾ। ਔਰ ਸਾਰਾ ਸਾਲ ਜਿਹੜੀਆਂ ਸਾਡੀਆਂ ਬੀਬੀਆਂ ਸਾਡੀਆਂ ਮੁਟਿਆਰਾਂ ਜੀ ਉਹ ਉਡੀਕਦੀਆਂ ਇਸ ਤਿਉਹਾਰ ਨੂੰ। ਸੋ ਤੁਸੀਂ ਇਸ ਵਾਰ ਸਿਡਨੀ ਦੇ ਵਿੱਚ ਇਹ ਤਿਉਹਾਰ ਮਨਾਉਣ ਜਾ ਰਹੇ ਹੋ, ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਦੱਸੋ ਜੀ ਕਿ ਇਹ ਜਿਹੜਾ ਤੀਆਂ ਦਾ ਮੇਲਾ ਤੁਸੀਂ ਉਲੀਕਿਆ ਇਹ ਕਿਹੜੇ ਦਿਨ ਤੇ ਕਿੱਥੇ ਕਿੰਨੇ ਵਜੇ ਲੱਗਣਾ
ਜੀ? ਇਹ ਹੈਗਾ 9 ਜੁਲਾਈ ਨੂੰ ਬਲੈਕ ਟਾਊਨ ਵਿੱਚ ਵੋਮੈਨਸ ਹਾਲ, ਤੇ ਇਹ ਸਟਾਰਟ ਹੋ ਰਿਹਾ ਆ 11 ਵਜੇ ਤੋਂ ਲੈ ਕੇ 5 ਵਜੇ ਤੱਕ, ਲਾਈਕ 11 to 5 PM। ਤੋ ਸਾਰੇ ਜਿਹੜੇ ਆ ਉਹ 11 ਵਜੇ, ਤੇ 11 ਵਜੇ ਆਪਾਂ ਸਟਾਰਟ ਕਰ ਦੇਣਾ ਚਰਖਾ ਕੰਪੀਟੀਸ਼ਨ, ਤੇ ਥੋੜਾ ਆਪਾਂ ਬਾਹਰ ਹਲਕਾ ਜਿਹਾ ਬੋਲੀਆਂ ਜਿੰਨੇ ਪਾਉਣੀਆਂ ਉਹ ਸਟਾਰਟ ਕਰ ਦੇਈਦਾ ਆ, ਉਸ ਤੋਂ ਬਾਅਦ ਫਿਰ ਅੰਦਰ ਸਟਾਰਟ ਹੋ ਜਾਏਗਾ 12 ਵਜੇ। ਇਸ ਵਾਰ ਅਸੀਂ ਇੱਕ ਨਾ ਸਪੈਸ਼ਲ ਟਾਈਪ ਦਾ ਅਸੀਂ ਲਾਈਕ ਹਾਲ ਦੇ ਵਿੱਚ ਐਂਟਰੀ ਰੱਖੀ ਆ, ਤੋ ਇਸ ਕਰਕੇ ਸਾਰੀਆਂ ਭੈਣਾਂ ਨੂੰ ਬੇਨਤੀ ਆ ਕਿ ਪਲੀਜ਼ ਮਿਸ ਨਾ ਕਰਨਾ, ਟਰਾਈ ਕਰਨਾ ਕਿ 12 ਵਜੇ ਤੱਕ ਪਹੁੰਚਣ ਦੀ, ਤਾਂ ਕਿ ਤੁਸੀਂ ਦੇਖ ਸਕੋ ਸਪੈਸ਼ਲ ਐਂਟਰੀ, ਤੇ ਨਾਲ ਤੁਸੀਂ ਵੀ ਆਪਣਾ ਹਿੱਸਾ ਪਾਓ, ਆਪਣਾ ਆਪਣੀ ਇਨਵੋਲਵਮੈਂਟ ਦਿਖਾਓ, ਫਿਰ ਆਪਾਂ ਪੂਰੇ ਸਾਰੇ ਫਨ ਕਰਾਂਗੇ। ਹੋਰ ਕਾਫੀ ਕੁਛ ਹੈਗਾ ਆ, ਗਿੱਧਾ, ਭੰਗੜਾ, ਲਾਈਕ ਲੋਕ ਬੋਲੀਆਂ, ਕਾਫੀ ਸਾਰੇ ਕੰਪੀਟੀਸ਼ਨ ਹੈਗੇ ਆ, ਜਿੱਦਾਂ ਮਿਸ ਧੀਆਂ, ਮਿਸਿਸ ਧੀਆਂ। ਇਸ ਵਾਰ ਅਸੀਂ ਸੀਨੀਅਰ ਧੀਆਂ ਦਾ ਕੰਪੀਟੀਸ਼ਨ ਵੀ ਰੱਖਿਆ ਆ, ਛੋਟੇ ਬੱਚਿਆਂ ਦਾ, ਜੂਨੀਅਰ ਧੀਆਂ ਦਾ ਵੀ ਰੱਖਿਆ ਆ
ਜੀ,
ਤੇ ਬਾਕੀ ਹੋਰ ਸਾਰੇ ਸਾਰਿਆਂ ਵਾਸਤੇ ਕੁਛ ਨਾ ਕੁਛ ਗਿਫਟ ਰੱਖੇ ਹੋਏ ਆ ਦੇਣ ਲਈ
ਜੀ,
ਤੇ ਬਾਕੀ ਜਿਹੜੇ ਜਿਹੜੇ ਆ ਰਹੀ ਆ ਪਬਲਿਕ ਉਹਨਾਂ ਵਾਸਤੇ ਵੀ ਅਸੀਂ ਰੱਖਿਆ ਹੋਇਆ, ਬੋਲੀਆਂ ਦਾ ਕੰਪੀਟੀਸ਼ਨ ਰੱਖਿਆ ਹੋਇਆ, ਹੋਰ ਛੋਟੇ ਛੋਟੇ ਕਿੰਨੇ ਸਾਰੇ ਕੰਪੀਟੀਸ਼ਨ ਰੱਖਿਆ, ਲਾਈਕ ਜਿਹੜਾ ਵੀ ਆਏਗਾ ਹਰ ਕਿਸੇ ਵਾਸਤੇ ਕੁਛ ਨਾ ਕੁਛ ਹੈਗਾ ਆ।
ਠੀਕ ਹੈ ਜੀ। ਸੋ ਕਮਲਦੀਪ, ਕਿੰਨੇ ਸਾਲਾਂ ਤੋਂ ਤੁਸੀਂ ਇਹ ਤੀਆਂ ਕਰਵਾ ਰਹੇ ਹੋ ਤੇ ਕਿੰਨਵਾਂ ਸਾਲ ਹੈ ਤੁਹਾਨੂੰ?
ਇਹ ਜੀ ਐਕਚੁਲੀ ਪਹਿਲਾਂ ਜਿੱਦਾਂ ਹਨਾ ਉਹ ਪਾਲ ਦੀਦੀ, ਬਰਾੜ ਦੀਦੀ ਹੁਣੀ ਇਹ ਤਾਂ ਉਹ ਕਰਾ ਰਹੇ ਸੀਗੇ 13 ਸਾਲ ਤੋਂ, ਤੇ ਇਸ ਵਾਰ ਉਹਨਾਂ ਨੇ ਲਾਈਕ ਅੱਗੇ ਸਾਨੂੰ ਕੀਤਾ ਆ, ਉਹ ਕਹਿੰਦੇ ਕਿ ਹੁਣ ਅਸੀਂ ਥੋੜੇ ਲਾਈਕ ਨਿਊ ਜਨਰੇਸ਼ਨ ਆਵੇ, ਆਪਣੇ ਨਿਊ ਆਈਡੀਆਜ਼ ਲੈ ਕੇ ਆਉਣ, ਥੋੜੇ ਲਾਈਕ ਥੋੜਾ ਇਹਨੂੰ ਹੋਰ ਅੱਗੇ ਲੈ ਕੇ ਜਾਈਏ, ਤਾਂ ਇਸ ਕਰਕੇ ਮੈਂ ਇਸ ਵਾਰ ਪਹਿਲੇ ਸਾਲ ਤੋਂ ਹੀ ਅੱਗੇ ਹੋ ਕੇ ਕਰਵਾ ਰਹੀ ਹਾਂ
ਜੀ। ਜੀ ਜੀ। ਸੋ ਇਸ ਤੀਆਂ ਦੇ ਫੈਸਟੀਵਲ ਨੂੰ ਕੀ ਨਾਮ ਦਿੱਤਾ ਗਿਆ? ਜਿਵੇਂ ਤੁਸੀਂ ਦੱਸਿਆ ਜੀ ਬਹੁਤ ਸਾਰੇ ਇਹਦੇ ਵਿੱਚ ਕੰਪੀਟੀਸ਼ਨਸ ਵੀ ਤੁਸੀਂ ਰੱਖੇ ਆ ਹਨਾ, ਤੇ ਜਿਹੜੇ ਸਰੋਤ ਜਿਹੜੇ ਵੀ ਦਰਸ਼ਕ ਉੱਥੇ ਪਹੁੰਚਣਗੇ, ਖਾਸ ਕਰਕੇ ਸਾਡੀਆਂ ਭੈਣਾਂ ਜਿਹੜੀਆਂ ਉੱਥੇ ਪਹੁੰਚਣਗੀਆਂ, ਚਾਹੇ ਉਹ ਵਡੇਰੀ ਉਮਰ ਦੀਆਂ, ਚਾਹੇ ਉਹ ਮਿਡਲ ਏਜ ਦੀਆਂ, ਚਾਹੇ ਉਹ ਛੋਟੀ ਏਜ ਦੀਆਂ, ਹਨਾ, ਉਹਨਾਂ ਦੇ ਲਈ ਸਾਰਿਆਂ ਦੇ ਲਈ ਕੁਛ ਨਾ ਕੁਛ ਆਕਰਸ਼ਣ ਜਿਹੜੇ ਤੁਸੀਂ ਰੱਖੇ ਆ। ਸੋ ਇਹਨੂੰ ਨਾਮ ਕੀ ਦਿੱਤਾ ਗਿਆ, ਕੀ ਟਾਈਟਲ ਹੈ ਜੀ ਇਹਦਾ?
ਜਿਹੜੇ ਇੱਕ ਤਾਂ ਮਿਸ ਤੀਆਂ, ਮਿਸਿਸ ਤੀਆਂ, ਫਿਰ ਸੀਨੀਅਰ ਤੀਆਂ, ਫਿਰ ਜੂਨੀਅਰ ਤੀਆਂ, ਇਹ ਤਾਂ ਸਾਡੇ ਮੇਨ ਹਨਾ ਟਾਈਟਲ ਹੈਗੇ ਆ ਜਿਹੜੇ ਸਾਡੇ ਮੇਨ ਕੰਪੀਟੀਸ਼ਨ ਹੈਗੇ ਆ। ਉਹ ਤੋਂ ਇਲਾਵਾ ਜਿੱਦਾਂ ਜਿਹੜੇ ਹਰ ਵਾਰੀ ਹੁੰਦੇ ਆ ਚਰਖਾ ਕੰਪੀਟੀਸ਼ਨ, ਹੋਰ ਅਸੀਂ ਇਸ ਵਾਰ ਅਸੀਂ ਨਾ ਟਰਾਈ ਕਰ ਰਹੇ ਹਾਂ ਹੋਰ ਛੋਟੇ ਛੋਟੇ ਹੋਰ ਜਸਟ ਆਡੀਅੰਸ ਵਾਸਤੇ ਕੰਪੀਟੀਸ਼ਨ, ਜਿੱਦਾਂ ਛੋਟਾ ਜਿਹਾ ਪਰਾਂਦੀ ਪਾਉਣ ਦਾ ਕੰਪੀਟੀਸ਼ਨ, ਕਿੱਕਲੀ ਕੰਪੀਟੀਸ਼ਨ, ਜਸਟ ਤਾਂ ਕਿ ਉਹ ਪਬਲਿਕ ਵੀ ਇੰਜੋਏ ਕਰ ਸਕੇ ਇੱਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਲਈ।
ਜੀ ਜੀ, ਤੇ 9 ਜੁਲਾਈ ਨੂੰ ਦੋਸਤੋ ਇਹ ਜਿਹੜਾ ਸਮਾਗਮ ਹੈ, ਇਹ ਜਿਹੜਾ ਤੀਆਂ ਦਾ ਪ੍ਰੋਗਰਾਮ ਆ, ਇਹ ਹੋਣ ਜਾ ਰਿਹਾ। ਜਿਵੇਂ ਕਮਲਦੀਪ ਹੋਣਾ ਨੇ ਦੱਸਿਆ ਜੀ ਕਿ ਬੋਮੈਨ ਹਾਲ ਤੁਸੀਂ ਸ਼ਾਇਦ ਗੱਲ ਕੀਤੀ ਹੈ, ਉੱਥੇ ਇਹ ਉਪਰਾਲਾ ਜਿਹੜਾ ਜੀ ਇਹਨਾਂ ਨੇ ਉਹ ਲਿਖਿਆ, ਤੇ ਬਹੁਤ ਸਾਰੇ ਆਕਰਸ਼ਣ ਜਿਹੜੇ ਆ ਉਹ ਰੱਖੇ ਗਏ ਆ ਸਾਡੀਆਂ ਭੈਣਾਂ ਵਾਸਤੇ, ਤੇ ਸਾਰੀਆਂ ਭੈਣਾਂ ਨੂੰ ਵੀ ਗੁਜ਼ਾਰਿਸ਼ ਹੈ ਜੀ ਕਿ ਤੁਸੀਂ ਵੱਧ ਚੜ ਕੇ ਇਸ ਤੀਆਂ ਦੇ ਮੇਲੇ ਦਾ ਸ਼ਿੰਗਾਰ ਬਣੋ। ਤੇ ਨਾਲ ਹੀ ਨਾਲ ਕਮਲਦੀਪ ਆਪਾਂ ਇਹ ਵੀ ਜਾਣਨਾ ਚਾਹਾਂਗੇ ਕਿਉਂਕਿ ਜਿੱਦਾਂ ਸੱਭਿਆਚਾਰਕ ਬਹੁਤ ਸਾਰੀਆਂ ਵਨਗੀਆਂ ਤਾਂ ਤੁਸੀਂ ਰੱਖੀਆਂ ਰੱਖੀਆਂ, ਨਾਲ ਖਾਣ ਪੀਣ ਦਾ ਵੀ ਜਿਹੜਾ ਇੰਤਜ਼ਾਮ ਆ ਉਹ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਜਦੋਂ ਭੈਣਾਂ ਆਉਂਦੀਆਂ, ਸੋ ਬੱਚੇ ਵੀ ਸਾਡੇ ਨਾਲ ਹੁੰਦੇ ਆ, ਸੋ ਕੀ ਇੰਤਜ਼ਾਮ ਜਿਹੜੇ ਆ ਉਹ ਕੀਤੇ ਗਏ?
ਸਪੈਸ਼ਲ ਬੜੇ ਚਟਪਟੇ ਖਾਣੇ ਰੱਖਿਆ ਜੀ, ਗੋਲ ਗੱਪਿਆਂ ਦਾ ਸਟਾਲ, ਪਾਪੜੀ ਚਾਟ ਦਾ ਸਟਾਲ, ਚਨੇ ਭਟੂਰੇ। ਇਸ ਵਾਰੀ ਅਸੀਂ ਹਨਾ ਟਰਾਈ ਕੀਤਾ ਹੈ ਕਿਉਂਕਿ ਸਾਉਣ ਦੇ ਮਹੀਨੇ ਅਗਰ ਖੀਰ ਪੂੜੇ ਨਾਲ ਖਵਾਈਏ ਤੇ ਗੱਲ ਨੀ ਬਣਦੀ, ਤੇ ਇਸ ਵਾਰੀ ਅਸੀਂ ਟਰਾਈ ਕਰ ਰਹੇ ਹਾਂ ਕਿ ਅਸੀਂ ਖੀਰ ਪੂੜੇ ਵੀ ਬਣਵਾ ਦਈਏ, ਤੇ ਬੱਚਿਆਂ ਵਾਸਤੇ ਵੀ ਸਪੈਸ਼ਲ ਇੱਕ ਅਰੇਂਜਮੈਂਟ ਕੀਤਾ ਆ ਕਿਉਂਕਿ ਬੱਚੇ ਆਈਟਮ ਤੋਂ ਬਾਅਦ ਉਹਨਾਂ ਵਾਸਤੇ ਇੱਕ ਅਸੀਂ ਬੱਚਿਆਂ ਵਾਸਤੇ ਸਪੈਸ਼ਲ ਕੋਈ ਆ ਰਿਹਾ ਹੈ ਬੱਚਿਆਂ ਨੂੰ ਐਂਟਰਟੇਨ ਕਰਨ ਲਈ, ਤਾਂ ਕਿ ਮੰਮੀਆਂ ਵੀ ਇੰਜੋਏ ਕਰ ਸਕਣ ਆਪਣਾ, ਤੇ ਉਹ ਬੱਚਿਆਂ ਨੂੰ ਬਾਹਰ ਇੱਕ ਹਨਾ ਉਹਨਾਂ ਵਾਸਤੇ ਸਪੈਸ਼ਲ ਉਹਨਾਂ ਦੀ ਜਿੱਦਾਂ ਕਰੇਗਾ, ਬੱਚਿਆਂ ਨੂੰ ਬੈਲੂਨਸ ਵਗੈਰਾ ਦੇਵੇਗਾ, ਉਹਨਾਂ ਦਾ ਐਂਟਰਟੇਨ ਕਰ ਦੇਗਾ, ਤਾਂ ਕਿ ਬੱਚੇ ਵੀ ਬਿਜ਼ੀ ਰਹਿਣ ਤੇ ਤਾਂ ਕਿ ਮੰਮਸ ਵੀ ਆਪਣਾ ਇੰਜੋਏ ਕਰ ਸਕਣ।
ਬਿਲਕੁਲ, ਸੋ ਪੂਰਾ ਮੇਲੇ ਦਾ ਮਾਹੌਲ ਜਿਹੜਾ ਉਹ ਤੁਸੀਂ ਬਣਾ ਦੇਣਾ, ਫਿਰ ਪੀਂਗਾ ਰਹਿ ਜਾਣੀਆਂ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਖੀਰ ਪੂੜੇ ਜਿਹੜੇ ਉਹ ਤਾਂ ਬਣ ਜਾਣੇ, ਪਰ ਪੀਂਗਾ ਵੀ ਜ਼ਰੂਰ ਪਵਾਇਆ ਕਰੋ।
ਪੀਂਗਾ ਵੀ ਟਰਾਈ ਕਰ ਰਹੇ ਹਾਂ ਜੀ ਹੁਣ, ਪਰ ਇੱਥੇ ਕਈ ਵਾਰ ਰਿਸਟ੍ਰਿਕਸ਼ਨਸ ਹੋ ਜਾਂਦੀਆਂ, ਪਰ ਅਸੀਂ ਪੂਰੀ ਟਰਾਈ ਕਰ ਰਹੇ ਹਾਂ ਅਗਰ ਪੈ ਜਾਣ ਤਾਂ।
ਜੀ ਨਹੀਂ ਨਹੀਂ, ਮੇਰਾ ਤਾਂ ਵੈਸੇ ਹੀ ਇਹ ਕਹਿ ਲੋ ਵੀ ਗੱਲਾਂ ਗੱਲਾਂ ਦੇ ਵਿੱਚ ਇੱਕ ਗੱਲ ਨਿਕਲ ਆਉਂਦੀ ਹੈ, ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਅਸੀਂ ਇੰਨੇ ਵੀ ਜਿਹੜੇ ਉਪਰਾਲੇ ਕਰਦੇ ਹਾਂ, ਇਹ ਵੀ ਬਹੁਤ ਵੱਡੇ ਉਪਰਾਲੇ ਆ ਜੀ, ਔਰ ਸਲਾਹੁਣ ਯੋਗ ਹੈ ਤੁਹਾਡੇ ਉਪਰਾਲੇ। ਸਾਡੇ ਨਾਲ ਇੱਕ ਲਿਸਨਰ ਜੁੜੇ ਆ ਜਸਵਿੰਦਰ ਸਿੰਘ, ਕਹਿੰਦੇ ਸਾਨੂੰ ਨਾ ਇਸ ਫੈਸਟੀਵਲ ਦੀ ਹਿਸਟਰੀ ਬਾਰੇ ਵੀ ਦੱਸੋ। ਸੋ ਮੈਨੂੰ ਲੱਗਦਾ ਜਸਵਿੰਦਰ ਸਿੰਘ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇਹਨਾਂ ਦੀ ਬਹੁਤ ਛੋਟੀ ਜਿਹੀ ਮੁਲਾਕਾਤ ਕਰਨੀ ਹੈ, ਤੁਸੀਂ ਸੁਣ ਸਕਦੇ ਹੋ ਕਿ ਬੱਚਾ ਜਿਹੜਾ ਜੀ ਉਹ ਵੀ ਰੋ ਰਿਹਾ, ਬੜੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੀਆਂ ਜਿਹੜੀਆਂ ਭੈਣਾਂ ਜੀ ਉਹ ਇਹੋ ਜਿਹੇ ਉਪਰਾਲੇ ਜਿਹੜੇ ਉਹ ਲੀਕਦੀਆਂ। ਸੋ ਅੱਜ ਬਹੁਤ ਹੀ ਲੰਬੀ ਗੱਲਬਾਤ ਇਹਨਾਂ ਦੇ ਨਾਲ ਆਪਾਂ ਨਹੀਂ ਕਰ ਪਾਵਾਂਗੇ, ਪਰ ਜਿਹੜੀ ਫੈਸਟੀਵਲ ਦੀ ਹਿਸਟਰੀ ਉਹ ਆਪਾਂ ਆਪ ਆਪਣੇ ਇੱਕ ਖਾਸ ਪ੍ਰੋਗਰਾਮ ਨੂੰ ਲੈ ਕੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਜਿਉਂ ਹੀ ਜਿਹੜਾ ਸੌਣ ਚੜ੍ਹਨਾ ਆ ਨਾ, ਤਾਂ ਫਿਰ ਆਪਾਂ ਸਾਰੀ ਹਿਸਟਰੀ ਤੀਆਂ ਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਪੈਸ਼ਲ ਪ੍ਰੋਗਰਾਮ ਦੇ ਰਾਹੀਂ। ਸੋ ਜਸਵਿੰਦਰ ਸਿੰਘ
ਸਾਰੇ ਜਣੇ ਉੱਥੇ ਆਓ ਫੰਕਸ਼ਨ ਤੇ, ਹਾਂਜੀ ਉੱਥੇ ਆਪਾਂ ਹਿਸਟਰੀ ਵੀ ਦੱਸ ਦਾਂਗੇ।
ਠੀਕ ਹੈ, ਪਰ ਸਾਡੇ ਵੀਰ ਨੇ ਨਾ ਹੁਣੇ ਉੱਥੇ ਹਿਸਟਰੀ ਜਿਹੜੀ ਆ ਉਹਨਾਂ ਨੂੰ ਫਿਰ ਨੀ ਪਤਾ ਲੱਗਣੀ, ਸੋ ਜਸਵਿੰਦਰ ਸਿੰਘ ਹੋਰਾਂ ਨੇ ਸਾਂਝ ਪਾਈ ਸੀ। ਸੋ ਕੋਈ ਗੱਲ ਨੀ ਜੀ, ਅਸੀਂ ਆਪਣਾ ਇੱਕ ਖਾਸ ਪ੍ਰੋਗਰਾਮ ਦੀਆਂ ਦੇ ਉੱਤੇ ਲੈ ਕੇ ਆਵਾਂਗੇ ਔਰ ਤੁਹਾਡੇ ਨਾਲ ਸਾਂਝ ਪਾਵਾਂਗੇ ਹਿਸਟਰੀ ਦੇ ਵੀ। ਤੇ ਕਮਲਦੀਪ ਜਾਂਦੇ ਜਾਂਦੇ ਤੁਸੀਂ ਆਪਣਾ ਜਿਹੜਾ ਕੰਟੈਕਟ ਨੰਬਰ ਵੀ ਦੇ ਦਿਓ, ਤੇ ਹੋਰ ਵੀ ਜੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋਣ ਸਾਡੇ ਸਰੋਤੇ, ਤੇ ਤੁਹਾਡਾ ਕੋਈ ਪੇਜ ਆ ਫੇਸਬੁੱਕ ਪੇਜ ਉਹ ਵੀ ਦੱਸ ਦਿਓ।
ਹਾਂਜੀ ਜੀ, ਫੇਸਬੁੱਕ ਪੇਜ ਵੀ ਹੈਗਾ ਆ ਤੀਆਂ ਮੇਲਾ ਸਿਡਨੀ, ਉੱਤੇ ਜਾ ਕੇ ਵੀ ਪੂਰੀ ਇਨਫੋਰਮੇਸ਼ਨ ਲੈ ਸਕਦੇ ਆ। ਮੇਰੇ ਨਾਮ ਤੇ ਕਮਲਦੀਪ ਕੌਰ ਅਗਰ ਤੁਸੀਂ ਫੇਸਬੁੱਕ ਤੇ ਪਾਓਗੇ, ਉੱਤੇ ਵੀ ਹਰ ਰੋਜ਼ ਕੁਛ ਨਾ ਕੁਛ ਆ ਰਿਹਾ ਆ, ਉੱਤੇ ਵੀ ਇਨਫੋਰਮੇਸ਼ਨ ਲੈ ਸਕਦੇ ਆ। ਅਗਰ ਤੁਸੀਂ ਮੇਰੇ ਨਾਲ ਕੰਟੈਕਟ ਕਰਨਾ ਤਾਂ ਮੇਰਾ ਫੋਨ ਨੰਬਰ ਵੀ ਲੈ ਲਓ, 0430486050।
ਜੀ, ਸੋ ਤੀਆਂ ਮੇਲਾ ਸਿਡਨੀ ਹੋਣ ਜਾ ਰਿਹਾ 9 ਜੁਲਾਈ ਨੂੰ, ਤੁਸੀਂ 9 ਜੁਲਾਈ ਨੂੰ ਜੀ ਜੀ
ਹਾਂਜੀ
9 ਜੁਲਾਈ ਤੁਸੀਂ ਪਹੁੰਚੋ ਜੀ, ਔਰ ਸ਼ਿੰਗਾਰ ਬਣੋ ਇਸ ਮੇਲੇ ਦਾ, ਇੰਜੋਏ ਕਰੋ ਉੱਥੇ ਜਾ ਕੇ ਤੀਆਂ ਨੂੰ। ਤੇ ਤੁਸੀਂ ਕਮਲਦੀਪ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਔਰ ਆਪਣਾ ਕੀਮਤੀ ਸਮਾਂ ਜਿਹੜਾ ਜੀ ਔਰ ਆਪਣੇ ਬੱਚੇ ਦਾ ਕੀਮਤੀ ਸਮਾਂ ਜਿਹੜਾ ਉਹ ਵੀ ਤੁਸੀਂ ਸਾਡੇ ਨਾਲ ਕੱਢਿਆ ਸਾਡੀ ਇਸ ਜਾਣਕਾਰੀ ਨੂੰ ਸਰੋਤਿਆਂ ਤੱਕ ਪਹੁੰਚਾਉਣ ਦੇ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਥੈਂਕ ਯੂ ਹਰਮਨ ਰੇਡੀਓ।
ਜੀ ਸ਼ੁਕਰੀਆ ਸੋ ਇਹ ਸਨ ਜੀ ਕਮਲਦੀਪ ਕੌਰ ਜਿਹੜੇ ਸਾਡੇ ਨਾਲ ਜੁੜੇ ਹੋਏ ਸੀ ਸੋ ਤੀਆਂ ਮੇਲਾ ਸਿਡਨੀ ਦੇ ਵਿੱਚ 9 ਜੁਲਾਈ ਨੂੰ ਹੋਣ ਜਾ ਰਿਹਾ ਉਹਦੇ ਬਾਬਤ ਇਹਨਾਂ ਨੇ ਸਾਡੇ ਨਾਲ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਸੋ ਸਾਡੀਆਂ ਭੈਣਾਂ ਨੂੰ ਜੀ ਗੁਜ਼ਾਰਿਸ਼ ਹੈ ਜਿਹੜੇ ਸਿਡਨੀ ਰਹਿੰਦੀਆਂ ਉਹ ਜ਼ਰੂਰ ਜੀ ਇਸ ਤੀਆਂ ਮੇਲੇ ਦੇ ਵਿੱਚ ਜਾਓ ਪਹੁੰਚੋ ਸ਼ਿਰਕਤ ਕਰੋ ਇੰਜੋਏ ਕਰੋ ਤੇ ਰੰਗ ਮਾਣੋ ਜੀ ਸੱਭਿਆਚਾਰ ਦੇ ਸੋ ਹੁਣ ਪ੍ਰੋਗਰਾਮ ਦੇ ਵਿੱਚ ਵੇਲਾ ਜਿਹੜਾ ਜੀ ਉਹ ਇੱਕ ਗੀਤ ਦਾ ਵੀ ਹੋ ਗਿਆ ਸਾਡੇ ਨਾਲ ਨਾ ਕੁਛ ਦੋਸਤਾਂ ਨੇ ਫਰਮਾਇਸ਼ਾਂ ਵੀ ਕੀਤੀਆਂ ਸੀਗੀਆਂ ਰਾਜਮਹਿੰਦਰ ਸਿੰਘ ਹੋਰਾਂ ਨੇ ਸਾਨੂੰ ਫਰਮਾਇਸ਼ ਕੀਤੀ ਸੀਗੀ ਇੱਕ ਗੀਤ ਦੀ ਗੁਲਸ਼ਨ ਕੋਮਲ ਦੀ ਆਵਾਜ਼ ਦੇ ਵਿੱਚ ਹਨਾ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਜੇ ਇਹ ਗੀਤ ਸਾਨੂੰ ਮਿਲਦਾ ਤੇ ਆਪਾਂ ਇਹ ਗੀਤ ਵੀ ਪ੍ਰੋਗਰਾਮ ਦੌਰਾਨ ਜਾਂ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਫਿਲਹਾਲ ਇੱਕ ਗੀਤ ਜਿਹੜਾ ਜੀ ਉਹ ਅਸੀਂ ਤੁਹਾਡੀ ਨਜ਼ਰ ਕਰਦੇ ਹਾਂ ਕਿਉਂਕਿ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਅਸੀਂ ਸਿਲਸਿਲਾ ਲੈ ਕੇ ਆਉਣਾ ਆ ਉਹ ਹੈਗਾ ਜੀ ਗੱਲਾਂ ਬਾਤਾਂ ਦਾ ਸੋ ਅੱਜ ਦੀਆਂ ਗੱਲਾਂ ਬਾਤਾਂ ਦਾ ਜਿਹੜਾ ਵਿਸ਼ਾ ਆ ਅੱਜ ਦੀ ਜਿਹੜੀ ਵਿਚਾਰ ਚਰਚਾ ਦਾ ਵਿਸ਼ਾ ਆ ਉਹ ਉਹੀ ਆ ਪਿਛਲੇ ਹਫਤੇ ਵਾਲਾ ਯਾਨੀ ਕਿ ਸਾਡੇ ਭਾਈਚਾਰੇ ਦੇ ਵਿੱਚ ਆਪਣੇ ਬੱਚਿਆਂ ਨੂੰ ਟਿਊਸ਼ਨਸ ਦੇ ਵੱਲ ਜਾਂ ਫਿਰ ਐਕਸਟਰਾ ਜਿਹੜੀਆਂ ਕਲਾਸਿਸ ਦੇ ਵੱਲ ਜੋੜਨ ਦਾ ਜਿਹੜਾ ਰੁਝਾਨ ਆ ਉਹ ਕਿੰਨਾ ਕੁ ਲਾਭਦਾਇਕ ਆ ਕਿੰਨਾ ਕੁ ਫਾਇਦੇਮੰਦ ਆ ਔਰ ਜਿਹੜੇ ਪੇਰੈਂਟਸ ਜਿਹੜੇ ਆਪਣੇ ਬੱਚਿਆਂ ਨੂੰ ਭੇਜਦੇ ਨੇ ਜੀ ਇਹੋ ਜਿਹੇ ਟਿਊਸ਼ਨ ਸੈਂਟਰਸ ਦੇ ਵਿੱਚ ਉਹ ਜ਼ਰੂਰ ਸਾਂਝ ਪਾਇਓ ਪਲੀਜ਼ ਜ਼ਰੂਰ ਸਾਂਝ ਪਾਇਓ ਤੁਹਾਡੇ ਐਕਸਪੀਰੀਅੰਸਿਸ ਜਿਹੜੇ ਉਹ ਕਿੱਦਾਂ ਦੇ ਰਹੇ ਆ ਔਰ ਇਹ ਟਿਊਸ਼ਨ ਜਿਹੜੀਆਂ ਆ ਇਹ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕਿੱਦਾਂ ਦਾ ਯੋਗਦਾਨ ਪਾਉਂਦੀਆਂ ਆ ਔਰ ਅਸੀਂ ਇਹਦੇ ਬਾਰੇ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਵਿਚਾਰ ਚਰਚਾ ਜਿਹੜੀ ਉਹ ਕਰਾਂਗੇ ਤੇ ਤੁਸੀਂ ਸਾਨੂੰ ਇਸ ਵਿਚਾਰ ਚਰਚਾ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਕਾਲ ਕਰ ਸਕਦੇ ਹੋ 02-8599-2811 ਯਾਨੀ 02-8599-2811 ਇਸ ਨੰਬਰ ਤੇ ਕਾਲ ਕਰਕੇ ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਮੈਸੇਜ ਵੀ ਕਰ ਸਕਦੇ ਹੋ ਟੈਲੀਗ੍ਰਾਮ ਨੰਬਰ ਹੈ ਜੀ 9175080144489 ਯਾਨੀ 91 ਲਗਾ ਕੇ 7508014499 ਸੋ ਹੁਣ ਤੁਹਾਡੇ ਲਈ ਪ੍ਰੋਗਰਾਮ ਦੇ ਵਿੱਚ ਨਜ਼ਰ ਕਰ ਰਹੇ ਹਾਂ ਕਿ ਗੀਤ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਸਿਮਰਦੀਪ ਕੌਰ ਹੋਰਾਂ ਦੇ ਨਾਲ ਪ੍ਰੋਗਰਾਮ ਦੇ ਇਸ ਸਿਲਸਿਲੇ ਦੇ ਵਿੱਚ ਜਾਣਾ ਕਿਤੇ ਨਹੀਂ ਜੁੜੇ ਰਹੋ ਬਣੇ ਰਹੋ
ਓ ਯਾਰੀਆਂ ਹਨ ਨਿਭਦੀਆਂ ਜਿੰਦ ਵਾਰ ਕੇ ਹੋ ਮੌਤ ਵੱਲ ਭੱਜ ਭੱਜ ਛਾਲਾਂ ਮਾਰ ਕੇ ਪਰ ਵਕਤ ਸਦਾ ਹੀ ਰੰਗ ਆਪਣੇ ਵਿਖਾਉਂਦਾ ਏ ਸਾਹਾਂ ਜਿਹੇ ਯਾਰਾਂ ਕੋਲੋਂ ਦੂਰੀਆਂ ਪਵਾਉਂਦਾ ਏ ਇਕੱਠੇ ਖਾਣਾ ਪੀਣਾ ਇਕੱਠੇ ਸੌਣਾ ਬਹਿਣਾ ਲਾਣਾ ਪਾਣਾ ਸਾਰਾ ਕੁਝ ਯਾਰਾ ਸਾਡਾ ਇਕੱਠਾ ਸੀ ਕੋਈ ਵੱਡਾ ਸੀ ਪੜਾਕੂ ਕੋਈ ਅੱਤ ਦਾ ਸ਼ਿਕਾਰੀ ਕੋਈ ਮਾਪਿਆਂ ਦਾ ਯਾਰੋ ਐਸ਼ੀ ਪੱਠਾ ਸੀ ਕੋਈ ਬਣਿਆ ਵਪਾਰੀ ਕੋਈ ਬੰਦਾ ਸਰਕਾਰੀ ਕੋਈ ਚੌਪਾਂ ਕਰੇ ਚੱਲਦਾ ਦੁਪਹਿਰ ਸੋਚਿਆ ਨਹੀਂ ਸੀ ਯਾਰ ਹੋ ਜਾਣੇ ਗੈਰ ਪਹਿਲਾਂ ਕਮਰੇ ਵੀ ਇੱਕੋ ਹੁਣ ਵੱਖ ਹੋਏ ਸ਼ਹਿਰ ਸੋਚਿਆ ਨਹੀਂ ਸੀ ਯਾਰ ਹੋ ਜਾਣੇ ਗੈਰ ਜੀ ਬਹਾਨੇ ਸੀ ਪੜ੍ਹਾਈ ਵਾਲੇ ਮਾਪਿਆਂ ਨੂੰ ਸਾਰੀ ਰਾਤ ਪਾਰਟੀਆਂ ਕੀਤੀਆਂ ਅੱਖ ਨਮ ਹੋ ਜਾਂਦੀ ਆ ਜਦੋਂ ਕਦੇ ਵੇਖਦਾ ਮੈਂ ਫੋਟੋਆਂ ਮੋਬਾਈਲ ਨਾਲ ਖਿੱਚੀਆਂ ਲਾਗੇ ਜੀ ਬਹਾਨੇ ਸੀ ਪੜ੍ਹਾਈ ਵਾਲੇ ਮਾਪਿਆਂ ਨੂੰ ਸਾਰੀ ਰਾਤ ਪਾਰਟੀਆਂ ਕੀਤੀਆਂ ਕਦੇ ਪੀਓ ਵਿੱਚ ਗੇੜੀ ਕਦੇ ਮੋਰਨੀ ਦੇ ਵੱਲ ਕਦੇ ਵੇਲੀ ਜਾਂਦਾ ਚੱਲੀ ਨੀਲੋ ਨੈਰ ਸੋਚਿਆ ਨਹੀਂ ਸੀ ਯਾਰ ਹੁਣ ਵੱਖ ਹੋਏ ਸ਼ਹਿਰ ਸੋਚਿਆ ਨਹੀਂ ਸੀ ਯਾਰ ਹੋ ਜਾਣੇ ਗੈਰ ਸੀੜੀ ਚ ਪੁਰਾ ਕੇ ਗਾਣੇ ਉੱਚੀ ਜੀ ਵਜਾਉਂਦ ਜਾਣ ਗੇੜੀ ਰੋਡ ਉੱਤੇ ਪੂਰੇ ਖੱਪ ਸੀ ਫੈਬ ਦੇ ਮਹੀਨੇ ਵਿੱਚ ਪੇਪਰਾਂ ਦੀ ਤੇ ਨਿਸ਼ਾਨੇ ਉਂਜਰੇ ਦੀ ਨੱਡੀਆਂ ਹੱਥੇ ਅੱਖ ਸੀ ਸੀੜੀ ਚ ਪੁਰਾ ਕੇ ਗਾਣੇ ਉੱਚੀ ਜੀ ਵਜਾਉਂਦ ਜਾਣ ਗੇੜੀ ਰੋਡ ਉੱਤੇ ਪੂਰੇ ਖੱਪ ਸੀ ਫੈਬ ਦੇ ਮਹੀਨੇ ਵਿੱਚ ਪੇਪਰ
ਉਪਰਾਂ ਦੀ ਨਿਸ਼ਾਨੇ ਉਜਰੇ ਦੀ ਨੱਟੀਆਂ ਹੱਥੇ ਅੱਖ ਸੀ ਕੋਈ ਪਰਚੀ ਬਣਾਉਂਦਾ ਕੋਈ ਮੋਬਾਈਲ ਸੀ ਫਸਾਉਂਦਾ ਕੋਈ ਪੜ ਪੜ ਢਾਈ ਜਾਂਦਾ ਕੈਰ ਸੋਚਿਆ ਨਹੀਂ ਸੀ ਯਾਰ ਹੋ ਜਾਣੇ ਗੈਰ ਪਹਿਲਾਂ ਕਮਰੇ ਵੀ ਇੱਕੋ ਹੁਣ ਵੱਖ ਹੋਏ ਸ਼ਹਿਰ ਸੋਚਿਆ ਨਹੀਂ ਸੀ ਯਾਰ ਹੋ ਜਾਣੇ ਗੈਰ
ਜੀ ਦੋਸਤੋ ਅਨਮੋਲ ਪ੍ਰੀਤੀ ਆਵਾਜ਼ ਵਿਚ ਤੁਸੀਂ ਇਹ ਗੀਤ ਸੁਣ ਰਹੇ ਸੀਗੇ ਤੇ ਗੀਤ ਤੋਂ ਬਾਅਦ ਹੁਣ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਦੋਸਤਾਂ ਦਾ ਤੇ ਪ੍ਰੋਗਰਾਮ ਜਿਹੜਾ ਜੀ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿਚ ਹੁਣ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਵੈਸੇ ਨਾ ਗੱਲ ਬਣਦੀ ਨੀ ਆਪਾਂ ਕਹਿੰਦੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਗੱਲਾਂ ਬਾਤਾਂ ਹੀ ਵੈਸੇ ਤਾਂ ਜਦੋਂ ਦਾ ਪ੍ਰੋਗਰਾਮ ਸ਼ੁਰੂ ਹੋਇਆ ਆਪਾਂ ਕਰ ਰਹੇ ਹਾਂ ਪਰ ਇੱਕ ਖਾਸ ਵਿਸ਼ਾ ਜਿਹੜਾ ਅੱਜ ਇਸ ਸਿਲਸਿਲੇ ਦੇ ਵਿਚ ਆਪਾਂ ਲੈ ਕੇ ਆਏ ਹਾਂ ਉਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਯਾਨੀ ਵਿਚਾਰ ਚਰਚਾ ਕਹਿ ਸਕਦੇ ਹਾਂ ਜੇਕਰ ਤੁਸੀਂ ਨਾਲ ਸ਼ਾਮਲ ਹੁੰਦੇ ਹਾਂ ਸਾਡੇ ਕਿਉਂਕਿ ਤੁਹਾਡੇ ਵਿਚਾਰ ਜਦੋਂ ਸਾਡੇ ਤੱਕ ਪਹੁੰਚਦੇ ਆ ਫਿਰ ਇੱਕ ਚਰਚਾ ਛੇੜਦੀ ਆ ਹਨਾ ਫਿਰ ਉਹ ਜਦੋਂ ਚਰਚਾ ਛੇੜਦੀ ਆ ਤਾਂ ਫਿਰ ਗੱਲਾਂ ਬਾਤਾਂ ਕਰਨ ਦਾ ਮਜ਼ਾ ਵੀ ਆਉਂਦਾ ਔਰ ਜਾਣਕਾਰੀ ਜਿਹੜੀ ਉਹ ਵੀ ਇੱਕ ਦੂਸਰੇ ਨੂੰ ਮਿਲਦੀ ਆ ਤੇ ਦੋਸਤੋ ਇਸ ਸਿਲਸਿਲੇ ਦੇ ਵਿਚ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਜਿਵੇਂ ਮੈਲਬਨ ਤੋਂ ਸਿਮਰਦੀਪ ਕੌਰ ਹੁਰੀ ਜੁੜਦੇ ਆ ਸੋ ਅੱਜ ਵੀ ਉਹ ਜੁੜ ਚੁੱਕੇ ਆ ਸਾਡੇ ਨਾਲ ਪ੍ਰੋਗਰਾਮ ਚ ਤੇ ਆਪਾਂ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਆ ਜੀ ਸਿਮਰਦੀਪ ਬਹੁਤ ਬਹੁਤ ਸਵਾਗਤ ਤੁਹਾਡਾ ਤੇ ਸਤਿ ਸ੍ਰੀ ਅਕਾਲ
ਬਹੁਤ ਬਹੁਤ ਧੰਨਵਾਦ ਅਮਰਦੀਪ ਜੀ ਸਵਾਗਤ ਕਰਨ ਵਾਸਤੇ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਿਮਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿੱਦਾਂ ਕਿ ਅਸੀਂ ਅੱਜ ਦਾ ਵਿਸ਼ਾ ਜਿਹੜਾ ਹੈ ਭਾਵੇਂ ਕਿ ਅਸੀਂ ਪਿਛਲੇ ਹਫਤੇ ਵੀ ਇਹੀ ਸੇਮ ਵਿਸ਼ਾ ਅਸੀਂ ਲੈ ਕੇ ਆਏ ਸੀ ਪਰ ਕਿਉਂਕਿ ਤੁਹਾਡੀ ਸਾਂਝ ਜ਼ਿਆਦਾ ਨਾ ਪੈਣ ਕਰਕੇ ਇਹਨੂੰ ਆਪਾਂ ਜ਼ਿਆਦਾ ਡਿਸਕਸ ਨਹੀਂ ਕਰ ਸਕੇ ਸੋ ਅੱਜ ਅਸੀਂ ਉਮੀਦ ਕਰਦੇ ਹਾਂ ਵੀ ਤੁਹਾਡੀ ਸਾਂਝ ਸਾਡੇ ਨਾਲ ਪਊਗੀ ਤੇ ਆਪਾਂ ਸਾਰੇ ਇਸ ਵਿਸ਼ੇ ਉੱਤੇ ਵਧੀਆ ਤਰੀਕੇ ਨਾਲ ਜਿਹੜੀ ਡਿਸਕਸ਼ਨ ਹੈ ਉਹ ਕਰ ਸਕਦੇ ਹਾਂ ਕਿਉਂਕਿ ਮੈਂ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਹਾਂ ਉਹਦੇ ਵਿੱਚ ਮੈਂ ਆਪ ਬਹੁਤ ਜ਼ਿਆਦਾ ਜਿਹੜੀ ਹੈ ਕਹਿ ਲਓ ਵੀ ਥੋੜੀ ਬਹੁਤ ਕਨਫਿਊਜ਼ ਹੈਗੀ ਹੈ ਕਿਉਂਕਿ ਕਈ ਵਾਰੀ ਏਦਾਂ ਲੱਗਦਾ ਹੈ ਕਿ ਜਦੋਂ ਆਪਾਂ ਬੱਚਿਆਂ ਨੂੰ ਸਕੂਲ ਭੇਜ ਰਹੇ ਹਾਂ ਜਾਂ ਕਿੱਦਾਂ ਵੀ ਤੇ ਉਹ ਸਟੱਡੀ ਜਿਹੜੀ ਹੈ ਇੱਥੋਂ ਦੇ ਹਿਸਾਬ ਨਾਲ ਸਾਨੂੰ ਲੱਗਦਾ ਕਿ ਉਹ ਇਨਫ ਨਹੀਂ ਹੈਗੀ ਤੇ ਸਾਨੂੰ ਥੋੜੀ ਜਿਹੀ ਕਦੀ ਕਦੀ ਐਕਸਟਰਾ ਜਿਹੜੀ ਪੜ੍ਹਾਈ ਹੈ ਕਹਿ ਲਓ ਜਾਂ ਐਕਸਟਰਾ ਜਿਹੜੀ ਮੋਟੀਵੇਸ਼ਨ ਨਾਲ ਬੱਚਿਆਂ ਨੂੰ ਦੇਣੀ ਪੈਂਦੀ ਹੈ ਤੇ ਅਸੀਂ ਬੱਚਿਆਂ ਨੂੰ ਕਿਸੇ ਵੀ ਏਦਾਂ ਟਿਊਸ਼ਨ ਸੈਂਟਰ ਉੱਤੇ ਜਿੱਦਾਂ ਕਿਊਮੋਨ ਵਰਗੇ ਜਾਂ ਹੋਰ ਵੀ ਕਈ ਹੁਣ ਤਾਂ ਟਿਊਸ਼ਨ ਸੈਂਟਰ ਜਿੱਦਾਂ ਚੱਲ ਪਏ ਨੇ ਉਹਨਾਂ ਤੇ ਅਸੀਂ ਭੇਜ ਦਿੰਦੇ ਹਾਂ ਪਰ ਕਦੀ ਕਿਤੇ ਨਾ ਕਿਤੇ ਮੈਨੂੰ ਏਦਾਂ ਲੱਗਦਾ ਕਿ ਅਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਐਕਸਟਰਾ ਪ੍ਰੈਸ਼ਰ ਵੀ ਦੇ ਰਹੇ ਹਾਂ ਕਿਉਂਕਿ ਜੇ ਸਾਡੇ ਬੱਚੇ ਜਿੰਨੀ ਸਟੱਡੀ ਕਰ ਰਹੇ ਆ ਪੂਰੇ ਸਕੂਲ ਦੇ ਨਾਲ ਹੀ ਕਰ ਰਹੇ ਆ ਤੇ ਜੇ ਅਸੀਂ ਕਹੀਏ ਕਿ ਨਹੀਂ ਅਸੀਂ ਉਹਨਾਂ ਨੂੰ ਜ਼ਿਆਦਾ ਐਕਸਟਰਾ ਸਿਖਾਉਣਾ ਤੇ ਮੈਨੂੰ ਲੱਗਦਾ ਕਿ ਹੋ ਸਕਦਾ ਕਿ ਆਪਾਂ ਗਲਤ ਨਾ ਹੋਈਏ ਕਿ ਆਪਾਂ ਬੱਚਿਆਂ ਨੂੰ ਕੋਈ ਐਕਸਟਰਾ ਪ੍ਰੈਸ਼ਰ ਤੇ ਨਹੀਂ ਦੇ ਰਹੇ ਜਾਂ ਜਿੰਨੀ ਉਹਨਾਂ ਦੀ ਏਜ ਆ ਉਹਦੇ ਨਾਲ ਜ਼ਿਆਦਾ ਐਕਸਟਰਾ ਬਰਡਨ ਤੇ ਨਹੀਂ ਦੇ ਰਹੇ ਤੇ ਸੋ ਇਹ ਸਾਰੇ ਕੁਛ ਸੋਚਦਾ ਹੋਇਆ ਮੈਨੂੰ ਏਦਾਂ ਲੱਗਦਾ ਵੀ ਹੋ ਸਕਦਾ ਕਿ ਆਪਾਂ ਕਿਤੇ ਨਾ ਕਿਤੇ ਗਲਤ ਵੀ ਹੋਈਏ ਕਿ ਆਪਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਐਕਸਟਰਾ ਜਿਹੜੀ ਪੜ੍ਹਾਈ ਹੈ ਉਹਦੇ ਬਾਰੇ ਅਸੀਂ ਕਿਉਂਕਿ ਇੱਕ ਸਾਡਾ ਮਾਇੰਡ ਸੈਟਅਪ ਹੋਇਆ ਹੋਇਆ ਜਦੋਂ ਅਸੀਂ ਜਦੋਂ ਆਪਣੇ ਬਚਪਨ ਤੋਂ ਅਸੀਂ ਛੋਟੇ ਸੀਗੇ ਜਦੋਂ ਸਾਡੇ ਜ਼ਮਾਨੇ ਚ ਜਿੱਦਾਂ ਕਹਿ ਲਓ ਵੀ ਅਸੀਂ ਸਕੂਲ ਜਾਂਦੇ ਹੁੰਦੇ ਸੀ ਤੇ ਸਾਡਾ ਇੱਕ ਸਕੂਲ ਜਾਣ ਦਾ ਇੱਕ ਤਰੀਕਾ ਸੀਗਾ ਕਿ ਇੱਕ ਬਹੁਤ ਵੱਡਾ ਬੈਗ ਉਹਦੇ ਵਿੱਚ 10-15 ਕਾਪੀਆਂ 10-15 ਬੁੱਕਸ ਤੇ ਉਹਨਾਂ ਉੱਤੇ ਸਾਰਿਆਂ ਉੱਤੇ ਕਵਰ ਚੜੇ ਹੁੰਦੇ ਇਹ ਵੋ ਤੇ ਜਦੋਂ ਅਸੀਂ ਸਕੂਲ ਤੋਂ ਵਾਪਸ ਵੀ ਆ ਜਾਂਦੇ ਸੀ ਤੇ ਕੋਈ ਨਾ ਕੋਈ ਟਿਊਸ਼ਨ ਜਿਹੜੀ ਐਕਸਟਰਾ ਤੇ ਹਰ ਕੋਈ ਬੱਚਾ ਲੈਂਦਾ ਹੀ ਸੀ ਜਿੱਦਾਂ ਕਿਸੇ ਦਾ ਕੋਈ ਮੈਥ ਵੀਕ ਹੈ ਜਾਂ ਸਾਇੰਸ ਹੈ ਜਾਂ ਇੰਗਲਿਸ਼ ਹੈ ਜਾਂ ਹਿੰਦੀ ਹੈ ਕਿਉਂਕਿ ਇੰਡੀਆ ਵਿੱਚ ਤਾਂ ਸਬਜੈਕਟਸ ਵੀ ਬਹੁਤ ਜ਼ਿਆਦਾ ਹੁੰਦੇ ਨੇ ਤੇ ਮੈਨੂੰ ਲੱਗਦਾ ਕਿ ਸਾਡਾ ਮਾਇੰਡ ਸੈਟਅਪ ਜਿਹੜਾ ਉਹ ਸਾਡੇ ਅਕੋਰਡਿੰਗ ਟੂ ਹੋਇਆ ਹੋਇਆ ਜਿੱਦਾਂ ਅਸੀਂ ਪੜ੍ਹਦੇ ਸੀ ਸਾਨੂੰ ਲੱਗਦਾ ਕਿ ਇੱਥੇ ਤਾਂ ਬੱਚੇ ਪੜ੍ਹਦੇ ਨੀ ਸਕੂਲੋਂ ਆਉਂਦੇ ਆ ਤੇ 2-3 ਬੁੱਕਸ ਹੁੰਦੀਆਂ ਆ ਇੱਕ ਅੱਧੀ ਕੋਈ ਕਾਪੀ ਹੋਗੀ ਤੇ ਉਹਦੇ ਵਿੱਚ ਵੀ ਕੁਛ ਖਾਸ ਨੀ ਹੁੰਦਾ ਇੱਕ ਹਫਤੇ ਦਾ ਇੱਕ ਪੇਜ ਹੋਮਵਰਕ ਹੁੰਦਾ ਤੇ ਉਹ ਵੀ ਬੱਚੇ ਨੂੰ ਏਦਾਂ ਲੱਗਦਾ ਕਿ ਉਹ ਇਹ ਹੋਮਵਰਕ ਹੁਣ ਥਰਸਡੇ ਨੂੰ ਦੇਣਾ ਪੈਣਾ ਇਹ ਹੁਣ ਵੈਨਸਡੇ ਨੂੰ ਦੇਣਾ ਪੈਣਾ ਮਤਲਬ ਉਹਦੇ ਵਿੱਚ ਹੀ ਬਹੁਤ ਜ਼ਿਆਦਾ ਆਪਣੇ ਆਪ ਨੂੰ ਫੀਲ ਕਰਦੇ ਆ ਵੀ ਏਦਾਂ ਤੇ ਸਾਨੂੰ ਕਿਤੇ ਨਾ ਕਿਤੇ ਏਦਾਂ ਲੱਗਦਾ ਕਿ ਅਸੀਂ ਮਤਲਬ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿੱਛੇ ਜਿੱਦਾਂ ਲੈ ਗਏ ਟਾਈਮ ਤੋਂ ਤੇ ਸਾਨੂੰ ਏਦਾਂ ਲੱਗਦਾ ਕਿ ਉਹ ਜਲਦੀ ਤੋਂ ਜਲਦੀ ਸਾਰਾ ਕੁਛ ਸਿੱਖ ਲੈਣ ਜਿੱਦਾਂ ਹੁਣ ਕਹਿ ਲਓ ਕਿ ਇੱਥੇ ਜਿਹੜੇ ਬਾਹਰਲੇ ਮੁਲਕਾਂ ਚ ਜਿਹੜੇ ਜਿੱਦਾਂ ਕਹਿ ਲਓ ਹੁਣ ਆਪਣੇ ਮੈਲਬਨ ਚ ਜਿਹੜਾ ਕਿ ਸਕੂਲਾਂ ਦਾ ਸਿਸਟਮ ਆ ਉਹ 4th-5th ਤੱਕ ਜੇ ਆਪਾਂ ਮੈਥ ਨੂੰ ਡਿਸਕਸ ਕਰੀਏ ਤੇ ਉਹ ਸਿਰਫ ਪਲੱਸ ਮਾਈਨਸ ਤੱਕ ਹੀ ਰਹਿੰਦੇ ਆ ਬਹੁਤ ਜ਼ਿਆਦਾ ਨੀ ਕਰਾਉਂਦੇ ਬੱਚਿਆਂ ਨੂੰ ਪਹਿਲਾਂ ਇੱਕ ਇੱਕ ਨੰਬਰ ਦਾ ਪਲੱਸ ਮਾਈਨਸ ਕਰਾਉਣਗੇ ਫਿਰ 2-2 ਨੰਬਰ ਦਾ ਫਿਰ 3-3 ਤੇ ਜੇ ਅਸੀਂ ਉਹਨੂੰ ਕੰਪੈਰੇਟਿਵ ਕਰਦੇ ਹਾਂ ਜਦੋਂ ਇੰਡੀਅਨ ਸਕੂਲ ਦੇ ਨਾਲ ਤੇ ਇੰਡੀਅਨ ਸਕੂਲ ਦੇ ਜਿਹੜੇ ਹਿਸਾਬ ਨਾਲ 4th ਜਾਂ 5th ਗ੍ਰੇਡ ਦਾ ਜਿਹੜਾ ਬੱਚਾ ਹੈ ਉਹ ਬਹੁਤ ਕੁਛ ਜਿਹੜਾ ਉਹ ਜਿਆਦਾ ਐਕਸਟਰਾ ਸਿੱਖ ਜਾਂਦਾ ਤੇ ਸਾਨੂੰ ਏਦਾਂ ਲੱਗਦਾ ਹੈ ਕਿ ਨਹੀਂ ਇਹ ਤਾਂ ਬੱਚੇ ਸਾਡੇ ਬੱਚੇ ਤਾਂ ਬਹੁਤ ਪਿੱਛੇ ਰਹਿ ਗਏ ਤੇ ਉਹਦੇ ਸਿਲਸਿਲੇ ਚ ਆਪਾਂ ਏਦਾਂ ਕਰਦੇ ਹਾਂ ਕਿ ਬੱਚਿਆਂ ਨੂੰ ਐਕਸਟਰਾ ਟਿਊਸ਼ਨ ਤੇ ਭੇਜ ਦਿੰਦੇ ਹਾਂ ਐਕਸਟਰਾ ਕਲਾਸਿਸ ਜੁਆਇਨ ਕਰਾ ਦਿੰਦੇ ਐਕਸਟਰਾ ਪਰ ਮੈਂ ਇੱਕ ਜਿਹੜਾ ਕਹਿ ਲਓ ਵੀ ਕੋਈ ਆਰਟੀਕਲ ਪੜਿਆ ਸੀ ਸਟੱਡੀ ਨੂੰ ਲੈ ਕੇ ਜਿੱਦਾਂ ਵੀ ਮੈਨੂੰ ਹੁਣ ਉਹਨਾਂ ਦੇ ਰਾਈਟਰ ਦਾ ਐਗਜੈਕਟਲੀ ਨਾਮ ਨਹੀਂ ਯਾਦ ਪਰ ਮੈਂ ਉਹ ਜ਼ਰੂਰ ਡਿਸਕਸ ਕਰਨਾ ਚਾਹੂੰਗੀ ਕਿ ਮੈਂ ਜੋ ਵੀ ਉੱਥੇ ਪੜ੍ਹਿਆ ਉਹਨਾਂ ਨੇ ਉਹਨਾਂ ਦੇ ਅਕੋਰਡਿੰਗ ਟੂ ਏਦਾਂ ਸੀਗਾ ਕਿ ਜੇ ਆਪਾਂ ਬੱਚਿਆਂ ਨੂੰ ਬਚਪਨ ਤੋਂ ਬਹੁਤ ਜ਼ਿਆਦਾ ਐਕਸਟਰਾ ਪ੍ਰੈਸ਼ਰ ਦੇ ਦਿੰਦੇ ਹਾਂ ਤੇ ਕਹਿ ਲਓ ਕਿ ਉਹਨਾਂ 'ਚ ਏਦਾਂ ਲਿਖਿਆ ਸੀਗਾ ਕਿ ਜੇ ਉਹ ਬੱਚੇ ਦੀ ਉਮਰ 100 ਸਾਲ ਹੈ ਤੇ ਅਸੀਂ ਪਹਿਲੇ 50 ਸਾਲਾਂ 'ਚ ਉਮਰ ਘਟਾ ਕੇ 80 ਤੇ ਲੈ ਆਉਂਦੇ ਹਾਂ ਕਿਉਂਕਿ ਜਿਹੜੀ ਬੱਚੇ ਦੀ ਆਪਣੀ ਲਾਈਫ ਆ ਐਕਚੁਅਲੀ ਉਹ 1 ਤੋਂ ਲੈ ਕੇ ਕਹਿ ਲਓ ਵੀ 5-6 ਸਾਲ ਤੱਕ ਬੱਚਾ ਜਿਹੜਾ ਉਹ ਗਰੋ ਕਰਦਾ ਉਹਦਾ ਆਪਣਾ ਇੱਕ ਮਾਇੰਡ ਸੈਟਅਪ ਹੁੰਦਾ ਕਿ ਮੈਂ ਮੈਨੂੰ ਆਹ ਚੀਜ਼ 'ਚ ਇੰਟਰਸਟ ਹੈ ਜਾਂ ਏਦਾਂ ਕਰਨਾ ਹੈ ਉਹ ਪਰ ਕਿਉਂਕਿ ਸਾਨੂੰ ਏਦਾਂ ਲੱਗਦਾ ਕਿ ਸਾਡਾ ਬੱਚਾ ਵੱਡਾ ਹੋ ਰਿਹਾ ਤੇ ਇਹਨੂੰ ਕੁਛ ਆਉਂਦਾ ਨਹੀਂ ਅਸੀਂ ਉਹਨੂੰ ਸਾਰਾ ਕੁਛ ਪੜਾਉਣਾ ਸ਼ੁਰੂ ਕਰ ਦਿੰਦੇ ਇੰਗਲਿਸ਼ ਮੈਥ ਸੋਸ਼ਲ ਸਾਇੰਸ ਹਿੰਦੀ ਪੰਜਾਬੀ ਸਾਰਾ ਕੁਛ ਤੇ ਕਿਤੇ ਨਾ ਕਿਤੇ ਬੱਚੇ ਦੀ ਜਿਹੜੀ ਉਹ ਆਪਣੀ ਮਾਇੰਡ ਗਰੋਥ ਹੁੰਦੀ ਹੈ ਉਹ ਕਿਤੇ ਨਾ ਕਿਤੇ ਡਲ ਰਹਿ ਜਾਂਦੀ ਹੈ ਤੇ ਉਹ ਸਾਰੀਆਂ ਕਿਤਾਬਾਂ ਦੇ ਵਿੱਚ ਕਹਿ ਲਓ ਉਲਝ ਕੇ ਇਹ ਕਿਤਾਬੀ ਕੀੜਾ ਜਿਹਾ ਬਣ ਕੇ ਰਹਿ ਜਾਂਦਾ ਹੈ ਕਿ ਜੋ ਵੀ ਅਸੀਂ ਉਹਨੂੰ ਕਹਿ ਲਓ ਵੀ ਮਟੀਰੀਅਲਿਸਟਿਕ ਚੀਜ਼ਾਂ ਅਸੀਂ ਉਹਨੂੰ ਦਿਖਾਈ ਜਾ ਰਹੇ ਹਾਂ ਉਹ ਸਿੱਖੀ ਜਾ ਰਹੇ ਇਹ ਉਹ ਪਰ ਜਿਹੜੀ ਫੋਰਨ ਕੰਟਰੀਜ਼ ਨੇ ਇਹਨਾਂ ਦੀ ਸਟੱਡੀ ਦੇ ਅਕੋਰਡਿੰਗ ਟੂ ਏਦਾਂ ਹੈ ਕਿ 4-5 ਸਾਲ ਤੱਕ ਸਿਰਫ ਬੱਚੇ ਨੂੰ ਦੱਸੋ ਕਿ ਇਹ ਮੈਥਸ ਆ ਇਹ ਸਾਇੰਸ ਆ ਇਹ ਹਿੰਦੀ ਹੈ ਪੰਜਾਬੀ ਹੈ ਬਾਕੀ ਲੈਟ ਹਿਮ ਡਿਸਾਈਡ ਕਿ ਉਹ ਕੀ ਕਰਨਾ ਚਾਹੁੰਦਾ ਜਾਂ ਉਹਦਾ ਇੰਟਰਸਟ ਕਿੱਥੇ ਹੈ ਤੇ ਪਰ ਸਾਨੂੰ ਏਦਾਂ ਲੱਗਦਾ ਹੈ ਕਿ ਆਪਾਂ ਬਹੁਤ ਸਲੋ ਆ ਉਹਨਾਂ ਚੀਜ਼ਾਂ ਨਾਲ ਤੇ ਫਿਰ ਅਸੀਂ ਬੱਚਿਆਂ ਨੂੰ ਉਹਨਾਂ ਐਕਸਟਰਾ ਕਲਾਸਿਸ ਦੇ ਉੱਤੇ ਭੇਜ ਦਿੰਦੇ ਉਹ ਹੌਲੀ ਹੌਲੀ ਉਹੀ ਬੱਚੇ ਦਾ ਜਿਹੜਾ ਮਾਇੰਡ ਸੈਟਅਪ ਆ ਉਹ ਮੈਨੂੰ ਲੱਗਦਾ ਕਿ ਉੱਥੇ ਕੀ ਰਹਿ ਜਾਂਦਾ ਫਿਰ ਕਿ ਕਿਤਾਬਾਂ ਕੁਐਸਚਨ ਆਨਸਰ ਪੜ੍ਹਾਈ ਲਿਖਾਈ ਜਿਹੜਾ ਬੱਚੇ ਦਾ ਆਪਣਾ ਜਿੱਦਾਂ ਕਹਿ ਲਓ ਵੀ ਆਪਣੀ ਗਰੋਥ ਆ ਜਿੱਦਾਂ ਬੱਚੇ ਨੇ ਖੇਡਣਾ ਹੈ ਉਹਦੇ ਹਰ ਇੱਕ ਟਾਈਮ ਜਿੱਦਾਂ ਕਹਿ ਲਓ ਵੀ ਬੱਚੇ ਦਾ ਜਾਂ ਆਪਣੀ ਲਾਈਫ 'ਚ ਵੀ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ ਹੈ ਹੁਣ ਸਾਨੂੰ ਕੋਈ ਕਹੇ ਕਿ ਅਸੀਂ ਬੱਚਿਆਂ ਵਾਂਗੂ ਬਾਹਰ ਜਾ ਕੇ ਨੱਸੀਏ ਦੌੜੀਏ ਖੇਡੀਏ ਸਭ ਕੁਛ ਕਰੀਏ ਪਰ ਆਪਾਂ ਉਹ ਨਹੀਂ ਕਰ ਸਕਦੇ ਸੋ ਮੈਨੂੰ ਲੱਗਦਾ ਕਿ ਆਪਾਂ ਕਿਤੇ ਨਾ ਕਿਤੇ ਬੱਚਿਆਂ ਦਾ ਉਹ ਟਾਈਮ ਜਿਹੜਾ ਆਪਾਂ ਉਹਨਾਂ ਕੋਲੋਂ ਖੋ ਕੇ ਤੇ ਉਹਨਾਂ ਨੂੰ ਕਿਤਾਬਾਂ ਦੇ ਵਿੱਚ ਕਿਤਾਬਾਂ ਦਾ ਸਾਨੂੰ ਏਦਾਂ ਲੱਗਦਾ ਵੀ ਉਹਨਾਂ ਨੂੰ ਰੁਝਾਨ ਹੋਣਾ ਚਾਹੀਦਾ ਕਿਤਾਬਾਂ ਦਾ ਤੇ ਉਹ ਸਾਰਾ ਦਿਨ ਕਿਤਾਬਾਂ ਦੇ ਵਿੱਚ ਰਹਿਣ ਪੜ੍ਹੀ ਜਾਣ ਕੁਛ ਨਾ ਕੁਛ ਕਰੀ ਜਾਣ ਕਿੱਦਾਂ ਵੀ ਤੇ ਬਹੁਤ ਵਾਰੀ ਏਦਾਂ ਹੁੰਦਾ ਹੈ ਕਿ ਬੱਚੇ ਜਿਹੜੇ ਆ ਉਹ ਸਾਰਾ ਦਿਨ ਮਤਲਬ ਇੰਡੀਆ 'ਚ ਮੈਂ ਬਹੁਤ ਬੱਚੇ ਏਦਾਂ ਦੇ ਵੇਖੇ ਨੇ ਜਿਨ੍ਹਾਂ ਨੂੰ ਮੈਂ ਕਦੀ ਖੇਡਦਿਆਂ ਦੇਖਿਆ ਹੀ ਨਹੀਂ ਹੁਣ ਜਿਹੜੀਆਂ ਉਹ ਸਾਡੇ ਵਾਲੀਆਂ ਖੇਡਾਂ ਸੀਗੀਆਂ ਜਿਹੜਾ ਅਸੀਂ ਕਹਿ ਲਓ ਗਰਮੀਆਂ ਦੀਆਂ ਛੁੱਟੀਆਂ 'ਚ ਕੋਈ ਧੁੱਪ ਨਹੀਂ ਕੋਈ ਸ਼ਾਨ ਨਹੀਂ ਬਸ ਅਸੀਂ ਖੇਡੀ ਜਾਣਾ ਤੇ ਉਹ ਵਾਲੀਆਂ ਖੇਡਾਂ ਜਿਹੜੀਆਂ ਕਿਤੇ ਨਾ ਕਿਤੇ ਗੁਆਚ ਹੀ ਗਈਆਂ ਉਹ ਉਹਨਾਂ ਦਾ ਇੱਕ ਕਾਰਨ ਬਹੁਤ ਜ਼ਿਆਦਾ ਪੜ੍ਹਾਈ ਦਾ ਸਟ੍ਰੈਸ ਵੀ ਹੈ ਤੇ ਬਾਕੀ ਮੈਂ ਸਰੋਤਿਆਂ ਕੋਲੋਂ ਜ਼ਰੂਰ ਇਹ ਪੁੱਛਣਾ ਚਾਹੂੰਗੀ ਹੋ ਸਕਦਾ ਕਿ ਮੈਂ ਗਲਤ ਵੀ ਹੋਵਾਂ ਕਿਉਂਕਿ ਹਰ ਇੱਕ ਬੰਦੇ ਦਾ ਆਪਣਾ ਇੱਕ ਵਿਚਾਰ ਹੁੰਦਾ ਹਰ ਇੱਕ ਬੰਦੇ ਦਾ ਆਪਣਾ ਇੱਕ ਮਾਇੰਡ ਸੈਟਅਪ ਹੁੰਦਾ ਜੇ ਅਸੀਂ ਚਾਹੁੰਦੇ ਹਾਂ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਕਿਤਾਬੀ ਕੀੜਾ ਬਣਾਉਣਾ ਜਾਂ ਕਿ ਹਾਂ ਉਹਨਾਂ ਦੇ 99% ਤੋਂ ਥੱਲੇ ਨਹੀਂ ਆਉਣੇ ਚਾਹੀਦੇ 100% ਤੋਂ ਥੱਲੇ ਨਹੀਂ ਆਉਣੇ ਚਾਹੀਦੇ ਤੇ ਫਿਰ ਤਾਂ ਐਕਸਟਰਾ ਕਲਾਸਿਸ ਜਾਇਜ਼ ਨੇ ਪਰ ਜੇ ਅਸੀਂ ਆਪਣੇ ਬੱਚੇ ਨੂੰ ਚੰਗਾ ਇਨਸਾਨ ਬਣਾਉਣਾ ਇੱਕ ਚੰਗਾ ਬਿਜ਼ਨਸ ਕਹਿ ਲਓ ਵੀ ਬਣਾਉਣਾ ਕਿਉਂਕਿ ਮੈਂ ਬਹੁਤ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਆ ਉਹਨਾਂ ਦੀਆਂ ਜਿਹੜੀਆਂ ਥਿਊਰੀਜ਼ ਜਿਹੜੀਆਂ ਜਦੋਂ ਆਪਾਂ ਪੜ੍ਹਦੇ ਹਾਂ ਜਿੱਦਾਂ ਕਿ ਬਿਲ ਗੇਟਸ ਦੀ ਮੈਂ ਅਕਸਰ ਇੱਕ ਲਾਈਨ ਜਿਹੜੀ ਉਹ ਪੜ੍ਹਦੀ ਹੁੰਦੀ ਹੈ ਉਹਦੇ ਵਿੱਚ ਲਿਖਿਆ ਹੁੰਦਾ ਕਿ ਆਈ ਵਾਜ਼ ਨਾਟ ਟੋਪਰ ਆਫ ਮਾਈ ਕਲਾਸ ਆਈ ਵਾਜ਼ ਦਾ ਐਵਰੇਜ ਸਟੂਡੈਂਟ ਹਨਾ ਕਿ ਮੈਂ ਆਪਣੀ ਕਲਾਸ ਤੋਂ ਬਹੁਤ ਜ਼ਿਆਦਾ ਹੁਸ਼ਿਆਰ ਬੱਚਾ ਨਹੀਂ ਸੀ ਤੇ ਉਹਦੇ ਕਰਕੇ ਉਹਨੂੰ ਬਹੁਤ ਜ਼ਿਆਦਾ ਝਿੜਕਾਂ ਵੀ ਪੈਂਦੀਆਂ ਸੀ ਆਪਣੇ ਪੇਰੈਂਟਸ ਕੋਲੋਂ ਕਿਉਂਕਿ ਉਹ ਐਵਰੇਜ ਸਟੂਡੈਂਟ ਸੀ ਪਰ ਉਹ ਨਾਲ ਹੀ ਨਾਲ ਥੱਲੇ ਲਿਖਦਾ ਬਟ ਦਾ ਟੋਪਰ ਆਫ ਮਾਈ ਕਲਾਸ ਨਾਓ ਇੰਪਲੋਇ ਇਨ ਮਾਈ ਕੰਪਨੀ ਟੂਡੇ ਤੇ ਕਿਉਂਕਿ ਉਹ ਇੰਨਾ ਤਗੜਾ ਮਤਲਬ ਉਹਦਾ ਦਿਮਾਗ ਜਿਹੜਾ ਉਹ ਕਿਤਾਬਾਂ ਚੋਂ ਨਿਕਲ ਕੇ ਉਹਨਾਂ ਦਾ ਜਿਹੜਾ ਹੋਰ ਜਿੱਦਾਂ ਕ੍ਰੀਏਟਿਵਿਟੀ ਵੱਲ ਗਿਆ ਤੇ ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤਾ ਤੇ ਉਹ ਇਹ ਲਿਖਦੇ ਨੇ ਕਿ ਅੱਜ ਜਿਹੜੇ ਉਹ 99 ਜਾਂ 100% ਵਾਲੇ ਸਟੂਡੈਂਟ ਸੀਗੇ ਉਹ ਮੇਰੀ ਕੰਪਨੀ ਚ ਮੇਰੇ ਥੱਲੇ ਕੰਮ ਕਰਦੇ ਨੇ ਸੋ ਇਹੋ ਜਿਹੀਆਂ ਜਿਹੜੀਆਂ ਜੇ ਆਪਾਂ ਬਿਜ਼ਨਸ ਸੈਟਅਪ ਜਦੋਂ ਪੜ੍ਹਦੇ ਹਾਂ ਤੇ ਮੇਰਾ ਵੀ ਮਨ ਕਿਤੇ ਨਾ ਕਿਤੇ ਏਦਾਂ ਡੋਲਦਾ ਹੈ ਕਿ ਹੋ ਸਕਦਾ ਹੈ ਕਿ ਆਪਾਂ ਬੱਚਿਆਂ ਨੂੰ ਇੱਕ ਬਹੁਤ ਜ਼ਿਆਦਾ ਕਿਤਾਬੀ ਕੀੜਾ ਨਾ ਬਣਾ ਕੇ ਉਹਨਾਂ ਦਾ ਮਾਇੰਡ ਥੋੜਾ ਜਿਹਾ ਕ੍ਰੀਏਟਿਵ ਕਰੀਏ ਜਾਂ ਏਦਾਂ ਕਰੀਏ ਬਾਕੀ ਹਰ ਇੱਕ ਪੇਰੈਂਟਸ ਦਾ ਆਪਣਾ ਕਹਿ ਲਓ ਵੀ ਆਪਣਾ ਵਿਚਾਰ ਹੈ ਆਪਣੀ ਸੋਚ ਆ ਜੋ ਮੇਰੀ ਸੋਚ ਆ ਇੱਥੋਂ ਤੱਕ ਹੈ ਮੈਂ ਤਾਂ ਹੀ ਅੱਜ ਇਹ ਡਿਸਕਸ ਜ਼ਰੂਰ ਕਰਨਾ ਚਾਹੁੰਦੀ ਸੀ ਆਪਣੇ ਲਿਸਨਰਸ ਨਾਲ ਵੀ ਕਿ ਕਿੱਦਾਂ ਦੀ ਜਿਹੜੀ ਆਪਾਂ ਜਿਹੜੀ ਸਟੱਡੀ ਹੈ ਜਾਂ ਕਹਿ ਲਓ ਵੀ ਅੱਜ ਮੈਨੂੰ ਵੀ ਸ਼ਾਇਦ ਸਿੱਖਣ ਨੂੰ ਬਹੁਤ ਕੁਛ ਮਿਲੇ ਕਿ ਆਪਾਂ ਬੱਚਿਆਂ ਨੂੰ ਕਿਸ ਤਰੀਕੇ ਨਾਲ ਕਿਸ ਚੀਜ਼ ਵੱਲ ਤੋਰੀਏ ਜ਼ਿਆਦਾ ਹੋ ਸਕਦਾ ਕਿ ਮੈਂ ਗਲਤ ਵੀ ਹੋਵਾਂ ਕਿ ਜੇ ਮੈਂ ਆਪਣੇ ਬੱਚਿਆਂ ਨੂੰ ਸਟੱਡੀ ਨਹੀਂ ਏਦਾਂ ਦੀ ਐਕਸਟਰਾ ਦੇ ਦੀ ਤੇ ਜ਼ਿਆਦਾ ਨਲਾਇਕ ਨਾ ਰਹਿ ਜਾਣ, ਪਰ ਹੋ ਸਕਦਾ ਕਿ ਮੈਂ ਕਿਤੇ ਨਾ ਕਿਤੇ ਠੀਕ ਵੀ ਹੋਵਾਂ। ਸੋ ਮੈਨੂੰ ਅੱਜ ਆਪਣੇ ਲਿਸਨਰਸ ਤੋਂ ਸੱਚੀ ਗੱਲ ਤੇ ਇਹੀ ਅਮਰਦੀਪ ਜੀ ਕਿ ਮੈਨੂੰ ਆਪ ਨੂੰ ਅੱਜ ਵਿਚਾਰ ਲੈਣ ਦੀ ਬਹੁਤ ਜ਼ਿਆਦਾ ਲੋੜ ਹੈ ਇਹਨਾਂ ਚੀਜ਼ਾਂ ਬਾਰੇ।
ਜੀ ਜੀ ਤੇ ਸਿਮਰ ਦੇਖੋ ਤੁਸੀਂ ਆਪਣਾ ਪੱਖ ਜਿਹੜਾ ਰੱਖਿਆ ਹਨਾ ਆਪਣੇ ਪਾਸਿਓ, ਸੋ ਆਪਾਂ ਨੂੰ ਮੈਨੂੰ ਲੱਗਦਾ ਕਿ ਦੋਵਾਂ ਪੱਖਾਂ ਤੋਂ ਹੀ ਜਿਹੜੇ ਵਿਚਾਰ ਲੈਣੇ ਬਹੁਤ ਜ਼ਰੂਰੀ ਹੋ ਜਾਂਦੇ ਆ ਜਦੋਂ ਵੀ ਕੋਈ ਇਹੋ ਜਿਹਾ ਵਿਸ਼ਾ ਆਪਾਂ ਚੁਣਦੇ ਆ। ਇੱਕ ਤੁਹਾਡਾ ਜਿਹੜਾ ਪੱਖ ਆ ਉਹ ਬਿਲਕੁਲ ਸਹੀ ਆ ਜਿੱਥੋਂ ਤੱਕ ਮੈਂ ਮੰਨਦੀ ਹਾਂ, ਕਿਉਂਕਿ ਜਦੋਂ ਅਸੀਂ ਇੰਡੀਆ ਤੋਂ ਆਉਂਦੇ ਅਸੀਂ ਉਹੋ ਜਿਹਾ ਹੀ ਜਿਹੜਾ ਆਪਣਾ ਮੈਂਟਲ ਸੈਟਅਪ ਜਿਹੜਾ ਉਹ ਲੈ ਕੇ ਆਉਂਦੇ ਹਾਂ ਕਿ ਮਤਲਬ ਬੱਚਿਆਂ ਨੂੰ ਜੇ ਪੜਾਉਣਾ ਆ ਤਾਂ ਹਰ ਵੇਲੇ ਉਹਨਾਂ ਦੇ ਬੈਗਸ ਭਾਰੇ ਹੋਣੇ ਚਾਹੀਦੇ ਆ ਹਨਾ। ਸਾਡੇ ਨਾਲ ਇੱਕ ਲਿਸਨਰ ਜਿਹੜੇ ਜੀ ਉਹ ਇਸ ਵੇਲੇ ਜੁੜ ਰਹੇ ਆ, ਆਪਾਂ ਉਹਨਾਂ ਨੂੰ ਸ਼ਾਮਲ ਕਰਦੇ ਆ। ਜੀ ਰਾਜਨਦੀਪ ਜੀ ਤੁਸੀਂ ਔਨ ਏਅਰ ਹੋ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਦੋਨੇ ਭੈਣਾਂ ਨੂੰ ਜੀ, ਕੀ ਹਾਲ ਆ ਜੀ?
ਬਹੁਤ ਵਧੀਆ, ਤੁਸੀਂ ਸੁਣਾਓ?
ਸਤਿ ਸ੍ਰੀ ਅਕਾਲ ਜੀ।
ਬਸ ਬੜਾ ਵਧੀਆ ਜੀ, ਬੜਾ ਵਧੀਆ ਪ੍ਰੋਗਰਾਮ ਤੇ ਵਧੀਆ ਵਧੀਆ ਟੌਪਿਕ ਚੱਲ ਰਿਹਾ ਹੈ ਜੀ।
ਸ਼ੁਕਰੀਆ ਜੀ। ਸੋ ਕੀ ਕਹਿਣਾ ਚਾਹੋਗੇ ਤੁਸੀਂ ਰਾਜਨਦੀਪ ਜੀ?
ਬੱਚੇ ਨੂੰ ਕੋਈ ਜਰੂਰੀ ਨੀ ਹੈਗਾ ਵੀ ਜਿਆਦਾ ਉਹਨੂੰ ਪੜ੍ਹਾਈ ਦਾ ਪ੍ਰੈਸ਼ਰ ਪਾਓ, ਬਸ ਉਹਦੇ ਚ ਜਜ਼ਬਾ ਹੋਣਾ ਚਾਹੀਦਾ ਵੀ ਕੋਈ ਵੀ ਕੰਮ ਕਰਨਾ ਜਿੱਦਾਂ ਮਰਜ਼ੀ ਕਰਨਾ ਹੀ ਕਰਨਾ। ਤੇ ਮੈਂ ਟਾਈਮ ਨੂੰ ਮਜ਼ਾਕ ਕਰੇਗਾ ਤੁਸੀਂ ਵੀ ਤੁਸੀਂ ਕਿੱਥੇ ਆ ਗਏ ਨਾ, ਉਹ ਵੀ ਪੀ ਆਰ ਸਿਟੀਜ਼ਨ ਹੋ ਗਏ, ਮੈਂ ਵੀ ਉਰੇ ਹੋ ਗਿਆ ਨਾ, ਗੌਰਮੈਂਟ ਵਾਲੇ ਵੀ ਹੋ ਗਏ, ਚਲੋ ਔਖੇ ਸੌਖੇ ਆਪਾਂ ਹੋ ਗਏ ਬਾਹਰ ਹੈਨਾ ਜੀ, ਕਦੇ ਪਿੱਛੇ ਨੀ ਆਪਾਂ ਹੋ ਗਏ।
ਹਾਂਜੀ ਹਾਂਜੀ
ਠੀਕ ਹੈ ਜੀ ਹੈਨਾ। ਤੇ ਹੁਣ ਜਿੱਦਾਂ ਬੱਚੇ ਨੂੰ ਦੇਖੋ ਕੀ ਸੋਚ ਹੈ ਜੀ, ਮੈਂ ਜ਼ਿਆਦਾ ਬੱਚੇ ਮੇਰੇ ਕੋਲ ਬੱਚੇ ਨੂੰ ਦੱਸੇ ਲਾਸਟ ਟਾਈਮ ਮੇਰੇ ਕੋਲ 3 ਬੱਚੇ, ਮੈਂ ਕਦੇ ਪ੍ਰੈਸ਼ਰ ਨੀ ਪਾਉਂਦਾ ਉਹਨਾਂ ਨੂੰ ਸਟੱਡੀ ਦਾ ਨਾ, ਪਹਿਲੀ ਗੱਲ ਤਾਂ ਸਿਹਤ ਸਭ ਤੋਂ ਇੰਪੋਰਟੈਂਟ ਆ ਜੀ ਦੇਖੋ ਨਾ, ਚੰਗੀ ਸਿਹਤ ਆ ਉਹ ਸਭ ਕੁਛ ਕਰ ਲੂਗੀ ਜੀ। ਬੱਚੇ ਅਵੇਅਰਨੈਸ ਹੋਣੀ ਚਾਹੀਦੀ ਆ ਹਰ ਇੱਕ ਟੋਪਿਕ ਬਾਰੇ, ਹਰ ਇੱਕ ਤਰ੍ਹਾਂ ਦੇ ਆਲੇ ਦੁਆਲੇ ਬਾਰੇ ਨਾ, ਬੱਚੇ ਦਾ ਦਿਮਾਗ ਐਕਟਿਵ ਆ ਉਹ ਆਪੇ ਦੇਖ ਲੂਗਾ ਨਾ ਕੀ ਕਰਨਾ ਕੀ ਚੰਗਾ ਮਾੜਾ, ਜੇ ਤੁਸੀਂ ਉਹਨੂੰ ਟੀਚ ਕਰ ਦੋਗੇ ਤਾਂ ਉਹ ਆਪਣੀ ਜ਼ਿੰਦਗੀ ਚ ਕਦੇ ਮਾਰ ਨੀ ਖਾਊਗਾ ਜੀ।
ਬਿਲਕੁਲ
ਠੀਕ ਹੈ ਨਾ, ਉਹਨਾਂ ਆਪੇ ਜੇ ਉਹਨੂੰ ਤਰੱਕੀ ਕਰਨੀ ਹੋਵੇ ਨਾ ਆਪੇ ਕਰ ਲੈਣੀ, ਆਪਾਂ ਨੂੰ ਕੋਈ ਟੈਨਸ਼ਨ ਲੈਣ ਦੀ ਉਹਨਾਂ ਦੀ, ਠੀਕ ਨਾ ਜੀ। ਆਪਣਾ ਜਿੰਨਾ ਐਫਰਟ ਆਪਾਂ ਨੂੰ ਜਿੰਨੀ ਟਰਾਈ ਵੱਧ ਤੋਂ ਵੱਧ ਉਹਦੇ ਲਈ ਬੈਸਟ ਕਰ ਸਕਦੇ ਹੋ ਕਰੋ, ਜੇ ਪੜ੍ਹਨਾ ਚਾਹੁੰਦਾ ਉਹਨੂੰ ਪੜ੍ਹਾਓ, ਜੇ ਉਹਦਾ ਹੋਰ ਅੱਗੋਂ ਗੇਮਸ ਵੱਲ ਉਹਦਾ ਹੈਗਾ ਇੰਟਰਸਟ ਉਹਦਾ ਗੇਮ ਵੱਲ ਲੈ ਕੇ ਜਾਓ ਜ਼ਿਆਦਾ ਜੀ ਨਾ। ਤੇ ਮੇਰਾ ਮੰਨਣਾ ਤਾਂ ਇਹ ਹੈ ਜੀ, ਮੈਂ ਬਾਹਲਾ ਟੈਂਸ਼ਨ ਨਹੀਂ ਲੈਂਦਾ ਪੜ੍ਹਾਈ ਪੜੂਈ ਬਾਰੇ, ਜੋ ਉਹਨਾਂ ਕਰਨਾ ਉਹਨਾਂ ਸਕਸੈਸ ਹੋਣਾ ਤਾਂ ਉਹਨਾਂ ਦੇਖਣਾ ਆਪਣੇ ਲਈ ਨਾ ਵੀ ਮੈਂ ਕੀ ਕਰਨਾ ਹੈ ਨਾ, ਬਸ ਉਹਨੂੰ ਬਸ ਉਹਨੂੰ ਗੁੱਡ ਮੋਟੀਵੇਸ਼ਨ ਦੇਈਏ ਤੁਸੀਂ, ਉਹ ਆਪੇ ਹੀ ਚੰਗਾ ਨਿਕਲ ਜੂਗਾ ਮੇਰੇ ਹਿਸਾਬ ਨਾਲ, ਬਾਕੀ ਪਤਾ ਨਹੀਂ ਹੋਰ ਕੀ ਸੋਚਦੇ ਆ। ਠੀਕ ਹੈ ਜੀ,
ਬਿਲਕੁਲ ਰਾਜਨਦੀਪ ਜੀ,
ਧੰਨਵਾਦ ਜੀ ਕਰੋ ਕਹਿ ਰਹੀਆਂ ਉਹਨਾਂ
ਲਈ, ਬਹੁਤ ਬਹੁਤ ਸ਼ੁਕਰੀਆ ਜੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਥ ਪਾਉਣ ਦੇ ਲਈ। ਸੋ ਇਹ ਸਨ ਰਾਜਨਦੀਪ ਕੈਨਬਰਾ ਤੋਂ ਸਾਡੇ ਨਾਲ ਜੁੜੇ ਸੀਗੇ ਜੀ। ਸੋ ਇਹਨਾਂ ਨੇ ਵੀ ਇਹੋ ਹੀ ਗੱਲ ਰੱਖੀ ਹੈ ਕਿ ਆਪਾਂ ਉਥੋਂ ਜਿਸ ਤਰ੍ਹਾਂ ਸੋਚਦੇ ਆਉਂਦੇ ਹਾਂ ਵੀ ਆਪਾਂ ਬੋਝ ਪਾ ਦਈਏ ਬੱਚਿਆਂ ਤੇ, ਪਰ ਇਹੋ ਗੱਲ ਜਿਹੜੀ ਉਹ ਗਲਤ ਆ, ਕਿਉਂਕਿ ਬੱਚਿਆਂ ਨੂੰ ਮੈਨੂੰ ਲੱਗਦਾ ਕਿ ਪ੍ਰਫੁੱਲਤ ਹੋਣ ਦਾ ਮੌਕਾ ਦੇਣਾ ਬਹੁਤ ਜ਼ਰੂਰੀ ਆ। ਸੋ ਉਹ ਪ੍ਰਫੁੱਲਤ ਤਾਂ ਹੀ ਹੋਣਗੇ ਜੇ ਉਹਨਾਂ ਦੇ ਅੰਦਰ ਛੁਪੀਆਂ ਹੋਈਆਂ ਜਿਹੜੀਆਂ ਪ੍ਰਤਿਭਾਵਾਂ ਨੇ, ਉਹਨਾਂ ਦੇ ਛੁਪੇ ਹੋਏ ਹੁਨਰ ਨੇ, ਹਨਾ। ਦੇਖੋ ਇਹ ਹੁਨਰ ਜਿਹੜੇ ਆ ਜ਼ਰੂਰੀ ਨਹੀਂ ਆ ਕਿ ਸਿਰਫ ਜਿਹੜੀਆਂ ਸੂਖਮ ਕਲਾਵਾਂ ਆ ਉਹੀ ਹੁੰਦੀਆਂ, ਕਈ ਵਾਰ ਕੀ ਹੁੰਦਾ ਕਿ ਜਿਹੜਾ ਅਕਾਦਮਿਕ ਖੇਤਰ ਆ ਉਹਦੇ ਵਿੱਚ ਵੀ ਬਹੁਤ ਸਾਰੇ ਹੁਨਰ ਛਿਪੇ ਹੁੰਦੇ ਆ, ਉਹਨਾਂ ਨੇ ਪਛਾਣਨਾ ਹੁੰਦਾ ਕਿ ਹਾਂ ਕਿਹੜਾ ਜਿਹੜਾ ਵਿਸ਼ਾ ਆ ਉਹਦੇ ਵਿੱਚ ਉਹ ਅੱਗੇ ਵੱਧ ਸਕਦੇ ਆ, ਹਨਾ। ਕੋਈ ਬੰਦਾ ਜਿਹੜਾ ਹੁੰਦਾ ਆ ਉਹ ਬਣਿਆ, ਉਹਦਾ ਮਾਇੰਡ ਇੰਜੀਨੀਅਰਿੰਗ ਮਾਇੰਡ ਹੁੰਦਾ ਆ ਨਾ, ਉਹ ਬਣਿਆ ਹੀ ਉਦਾਂ ਦਾ ਹੁੰਦਾ, ਬਟ ਅਸੀਂ ਉਹਨੂੰ ਕਈ ਵਾਰ ਕੀ ਚਾਹੁੰਦੇ ਹੁੰਦੇ ਆ ਕਿ ਨਹੀਂ ਤੂੰ ਹਨਾ ਅਕਾਊਂਟੈਂਸੀ ਵੱਲ ਤੁਰ, ਤੂੰ ਇੱਧਰ ਜਾ, ਤੂੰ ਇੱਧਰ, ਤੇਰਾ ਜਿਹੜਾ ਭਵਿੱਖ ਉਹ ਇੱਧਰ ਜ਼ਿਆਦਾ ਵਧੀਆ ਹੋਣਾ। ਜਾਂ ਫਿਰ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਬੱਚਾ ਜਿਹੜਾ ਜੀ ਉਹ ਬਹੁਤ ਸੂਖਮ ਕਲਾਵਾਂ ਦੇ ਨਾਲ ਭਰਪੂਰ ਹੁੰਦਾ ਹੈ, ਪਰ ਅਸੀਂ ਉਹਨੂੰ ਚਾਹੁੰਦੇ ਹਾਂ ਤੂੰ ਡਾਕਟਰ ਬਣਨਾ ਆ, ਤੂੰ ਸਾਇੰਸ ਪੜ੍ਹਨੀ ਆ। ਸੋ ਕਈ ਵਾਰ ਇਹ ਚੀਜ਼ਾਂ ਜਿਹੜੀਆਂ ਨਾ ਉਹ ਅਸੀਂ ਆਪ ਉਹਨਾਂ ਦੇ ਲਈ ਬਣਾ ਕੇ ਪੇਸ਼ ਕਰਦੇ ਹਾਂ, ਇਹਦੇ ਲਈ ਸਾਨੂੰ ਫਿਰ ਲੱਗਦਾ ਕਿ ਨਹੀਂ ਹੁਣ ਇਹਦੇ ਨਾ ਸਾਇੰਸ ਦੇ ਵਿੱਚੋਂ ਮਾਰਕਸ ਘੱਟ ਆਉਂਦੇ ਆ, ਸਾਇੰਸ ਦੀਆਂ ਜਿਹੜੀਆਂ ਇਹਦੀਆਂ ਐਕਸਟਰਾ ਕਲਾਸਿਸ ਲਾਉਣੀਆਂ ਬਹੁਤ ਜ਼ਰੂਰੀ ਆ। ਇੱਦਾਂ ਹੀ ਇੰਗਲਿਸ਼ ਦੀ ਗੱਲ ਹੋ ਜਾਂਦੀ ਆ, ਹਨਾ, ਜਿਹੜੇ ਇੰਗਲਿਸ਼ ਦੇ ਵਿੱਚੋਂ ਬੱਚੇ ਮਾਰਕਸ ਘੱਟ ਲੈਂਦੇ ਆ ਤਾਂ ਉਹਦੇ ਲਈ ਆਪਾਂ ਚਾਹੁੰਦੇ ਹਾਂ ਕਿ ਰਿਪੋਰਟਸ ਜਿਹੜੀਆਂ ਜੀ ਇੰਗਲਿਸ਼ ਦੇ ਵਿੱਚ ਇਹਦੀਆਂ ਸੀ ਲੈਵਲ ਤੇ ਆ ਰਹੀਆਂ ਆ ਹਨਾ, ਸੀ ਲੈਵਲ ਅਸੀਂ ਬਰਦਾਸ਼ਤ ਨਹੀਂ ਕਰਦੇ, ਖਾਸ ਤੌਰ ਤੇ ਸਾਡੇ ਭਾਰਤੀ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ। ਅਸੀਂ ਮੈਂ ਆਪਣੀ ਵੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੁੰਦਾ ਯਾਰ ਸੀ ਲੈਵਲ ਹੀ ਆਈ ਜਾਂਦਾ ਤੇਰਾ ਹਨਾ, ਔਰ ਜਦੋਂ ਕਿਤੇ ਬੀ ਲੈਵਲ ਆਉਂਦਾ ਆ ਫੇਰ ਥੋੜੀ ਜਿਹੀ ਤਸੱਲੀ ਹੁੰਦੀ ਆ ਹਨਾ, ਪਰ ਏ ਲੈਵਲ ਜਦੋਂ ਬੱਚੇ ਲੈ ਕੇ ਨਹੀਂ ਆਉਂਦੇ ਤਾਂ ਫੇਰ ਲੱਗਦਾ ਵੀ ਪਤਾ ਨਹੀਂ ਡੱਫਰ ਹੀ ਨੇ ਸਾਡੇ ਬੱਚੇ। ਪਰ ਏਦਾਂ ਦੀ ਗੱਲ ਹੁੰਦੀ ਨਹੀਂ ਆ ਅਸਲ ਦੇ ਵਿੱਚ, ਪਰ ਅਸੀਂ ਏਦਾਂ ਸੋਚ ਲੈਂਦੇ ਆ ਹਨਾ। ਸੋ ਸਾਡੇ ਨਾਲ ਅਗਲੇ ਕਾਲਰ ਜੁੜ ਰਹੇ ਸਿਮਰ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ। ਹਾਂਜੀ 178 ਤੁਸੀਂ ਆਨ ਰਹੇ ਹੋ ਜੀ, ਕੌਣ ਕੌਣ ਸਾਹਿਬ ਬੋਲ ਰਹੇ?
ਹਾਂਜੀ ਪੰਜ ਸਤਿ ਸ੍ਰੀ ਅਕਾਲ, ਮੈਂ ਸਰ ਮੁਹੱਬਤ ਬੋਲ ਰਿਹਾ ਜੀ।
ਹਾਂਜੀ ਸਤਿ ਸ੍ਰੀ ਅਕਾਲ ਸਰ ਮੁਹੱਬਤ ਜੀ, ਕੀ ਹਾਲ ਚਾਲ?
ਬਸ ਸ਼ੁਕਰ ਹੈ, ਸ਼ੁਕਰ, ਤੁਸੀਂ ਦੱਸੋ?
ਹਾਂਜੀ ਬਹੁਤ ਵਧੀਆ, ਕੀ ਕਹਿਣਾ ਚਾਹੋਗੇ?
ਹਾਂਜੀ ਮੈਂ ਅੱਜ ਦਾ ਟੌਪਿਕ ਬਹੁਤ ਵਧੀਆ ਤੁਸੀਂ ਲਿਆ ਜੀ, ਤੇ ਇਹਦੇ ਬਾਰੇ ਮੈਂ ਆਪ ਦਾ ਸੁਝਾਅ ਦੇਣਾ ਚਾਹੁੰਦਾ ਸੀ।
ਜ਼ਰੂਰ।
ਜਿਹੜਾ ਪਿਛਲੇ ਇਸ ਸਾਲ ਅਰਲੀ ਦਿਸ ਈਅਰ ਨਾ ਅਖਬਾਰ ਚ ਆਰਟੀਕਲ ਆਇਆ ਸੀ ਜਿਹੜਾ ਆਸਟ੍ਰੇਲੀਆ ਵਾ ਉਹ ਪੂਰਾ ਇੱਕ ਸਕੂਲ ਈਅਰ ਬਿਹਾਈਂਡ ਆ ਏਸ਼ੀਅਨ ਸਕੂਲਾਂ ਤੋਂ
ਜੀ।
ਹਾਂਜੀ, ਤੇ ਮਤਲਬ ਜਿਹੜਾ ਉਹਨਾਂ ਦਾ ਐਜੂਕੇਸ਼ਨ ਲੈਵਲ ਬੱਚਿਆਂ ਦਾ ਚੌਥੀ ਕਲਾਸ ਚ ਆ, ਸਾਡਾ ਇੱਥੇ ਜਿਹੜਾ ਵਾ ਉਹ ਪੰਜਵੀਂ ਕਲਾਸ ਚ ਆ, ਆਪਾਂ ਇੱਕ ਸਾਲ ਬਾਅਦ ਜਾ ਕੇ ਸਿੱਖਦੇ ਹਾਂ
ਜੀ ਜੀ।
ਤੇ ਜਿਹੜੀ ਮਤਲਬ ਜਿਹਨਾਂ ਨੇ ਗੱਲ ਕੀਤੀ ਹੈ ਨਾ ਕਿ ਲਾਈਫ ਜਿਹੜੀ ਘੱਟ ਜਾਂਦੀ ਆ, ਮੈਂ ਰਿਸਰਚ ਕਰਦਾ ਸੀਗਾ ਵੀ ਜਿਹੜੀ ਸਿੰਗਾਪੁਰ ਨੂੰ ਇੱਕ ਨੰਬਰ ਤੇ ਕੱਢਿਆ ਜੀ ਪੂਰੇ ਵਰਲਡ ਵਿੱਚ।
ਬਿਲਕੁਲ ਬਿਲਕੁਲ ਜੀ।
ਤੇ ਸਿੰਗਾਪੁਰ ਦੀ ਜਿਹੜੀ ਲਾਈਫ ਐਕਸਪੈਕਟੈਂਸੀ ਆ ਉਹ 82.65 ਈਅਰਸ ਆ, ਤੇ ਆਸਟ੍ਰੇਲੀਆ ਦੀ 82.5 ਆ, ਸਲਾਈਟਲੀ ਬਿਲੋ ਸਿੰਗਾਪੁਰ ਆ ਹਨਾ
ਜੀ ਜੀ।
ਤੇ ਇਹ ਮਤਲਬ ਲੌਜੀਕਲੀ ਫੈਕਟ ਆ ਵੀ ਆਈ ਥਿੰਕ ਵੀ ਜੇ ਬੱਚੇ ਜ਼ਿਆਦਾ ਪੜ੍ਹਦੇ ਆ, ਇਹ ਵੀ ਬਹੁਤ ਜ਼ਿਆਦਾ ਹੀ ਵੀ ਬੱਚੇ ਟਿਊਸ਼ਨਾਂ ਤੇ ਤੁਰੇ ਰਹਿਣ, ਚਾਰ ਚਾਰ ਟਿਊਸ਼ਨਾਂ ਦੇਣਗੀਆਂ। ਬਟ ਹਾਂ ਇੱਕ ਇਹ ਵੀ ਚੀਜ਼ ਸਾਨੂੰ ਐਕਸੈਪਟ ਕਰਨੀ ਪੈਣੀ ਆ ਕਿ ਬੱਚਿਆਂ ਨੂੰ ਹੋਮ ਐਜੂਕੇਸ਼ਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ
ਜੀ,
ਕਿਉਂਕਿ ਜਿਹੜਾ ਆਸਟ੍ਰੇਲੀਆ ਦਾ ਕਲਚਰ ਹੀ ਥੋੜਾ ਲੇਟ ਬੈਕ ਆ, ਅਸੀਂ ਹਰ ਚੀਜ਼ ਥੋੜਾ ਜਿੰਨਾ ਬਿਹਾਈਂਡ ਆ ਰੈਸਟ ਆਫ ਦਾ ਵਰਲਡ, ਈਵਨ ਯੂਰਪ ਤੋਂ, ਏਸ਼ੀਆ ਤੋਂ ਨਾ
ਜੀ ਜੀ।
ਜਿੱਦਾਂ ਮਤਲਬ ਸਾਡੇ ਇੱਥੇ ਮੈਨੂਫੈਕਚਰਿੰਗ ਵੀ ਫਿਨਿਸ਼ ਹੋ ਗਈ, ਔਰ ਈਵਨ ਤੁਸੀਂ ਜਿਹੜੇ ਮਤਲਬ ਕਾਨੂੰਨ ਵੀ ਦੇਖਦੇ ਆ ਕਿੰਨੇ ਰਿਲੈਕਸ, ਉਹੀ ਇਨਵਾਇਰਮੈਂਟ ਜਿਹੜਾ ਰਿਲੈਕਸ ਵੀ ਦੇਖਿਆ ਜਾਂਦਾ। ਤੇ ਹਾਂਜੀ ਉਹ ਬਹੁਤ ਜ਼ਿਆਦਾ ਜਿਹੜਾ ਇਹ ਜਿਹਾ ਇਹ ਇਨਵਾਇਰਮੈਂਟ ਆ ਨਾ ਉਹ ਸਾਨੂੰ ਬਾਕੀ ਸਾਰੀ ਰੈਸਟ ਆਫ ਦਾ ਵਰਲਡ ਤੋਂ ਪਿੱਛੇ ਛੱਡੀ ਜਾਂਦਾ
ਜੀ।
ਸੋ ਇਹ ਮੇਰੇ ਖਿਆਲ ਚ ਥੋੜਾ ਜਿੰਨਾ ਇੰਪੋਰਟੈਂਟ ਜ਼ਰੂਰ ਹੈ ਕਿ ਤੁਸੀਂ ਉਹਨਾਂ ਨੂੰ ਹੋਮ ਐਜੂਕੇਸ਼ਨ ਔਰ ਦੇਖੋ ਬੱਚਾ ਕਿੱਥੇ ਵੀਕ ਆ
ਜੀ ਜੀ,
ਤੇ ਉਹਦੇ ਉੱਤੇ ਫੋਕਸ ਕਰੋ, ਕਿਉਂਕਿ ਸਕੂਲ ਵਾਲੇ ਜ਼ਿਆਦਾ ਉਹਦੇ ਉੱਤੇ ਫੋਕਸ, ਕਿਉਂਕਿ ਮੇਰਾ ਆਪ ਤਾਂ ਡਾਟਰ ਬਹੁਤ ਛੋਟੀ ਆ, ਬਟ ਮੇਰੇ ਨੀਸ ਜਿਹੜੀਆਂ ਮੇਰੇ ਭੈਣ ਦੀਆਂ ਦੋ ਬੱਚੇ ਨੇ ਉਹ ਜਾਂਦੇ ਸਕੂਲ ਦੇ, ਤੇ ਮੈਂ ਦੇਖਦਾ ਉਹ ਵਿਚਾਰੇ ਕੁਛ ਉਹ ਪਹਿਲਾਂ ਐਕਚੁਅਲੀ ਇੰਡੀਆ ਉਹਨਾਂ ਦੀ ਸਕੂਲਿੰਗ ਸੀਗੀ, ਇੰਡੀਆ ਜਿਹੜਾ ਉਹ ਪਹਿਲੀ ਚ ਪੜ੍ਹ ਆਈ ਹੋ, ਇੱਕ ਪੰਜਵੀਂ ਚ ਹੋ ਗਈ, ਅਜੇ ਵੀ ਸਕੂਲ ਪੜ੍ਹਾਈ
ਜਾਂਦੀ ਹੈ। ਇਹ ਫਰਕ ਬਹੁਤ ਵੱਡਾ ਫਰਕ ਹੈ।
ਹਾਂਜੀ ਇਹ ਹਾਂਜੀ।
ਸੋ ਪ੍ਰੈਸ਼ਰ ਜ਼ਿਆਦਾ ਪ੍ਰੈਸ਼ਰ ਮਾੜਾ ਜੀ, ਬਟ ਥੋੜਾ ਜਿੰਨਾ ਜਿਹੜਾ ਸਾਡੇ ਬਹੁਤ ਜ਼ਰੂਰੀ ਆ, ਲਾਜ਼ਮੀ ਆ ਕਿ ਬੱਚੇ ਤੇ ਫੋਕਸ ਕੀਤਾ ਜਾਵੇ
ਜੀ। ਸੋ ਸਰਮਾ ਬਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇੱਕ
ਹਾਂਜੀ
ਜੀ ਸਿਮਰ
ਹਾਂਜੀ
ਮੈਂ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਤੁਹਾਡੀ ਗੱਲ ਨਾਲ ਬਿਲਕੁਲ ਮੈਂ ਐਗਰੀ ਹਾਂ ਕਿ ਆਪਾਂ ਥੋੜੀ ਜਿਹੀ ਆਪਾਂ ਬੱਚਿਆਂ ਨੂੰ ਸਪੋਰਟ ਕਰੀਏ, ਪਰ ਜੇ ਆਪਾਂ ਕਹੀਏ ਕਿ ਸੈਲਫ ਮੋਟੀਵੇਸ਼ਨ ਜਿੱਦਾਂ ਬੱਚਿਆਂ ਦੀ ਜਿਹੜੀ ਆ ਉਹਦੇ ਵਿੱਚ ਤੇ ਬੱਚਿਆਂ ਦਾ ਇੱਕ ਕਹਿ ਲਓ ਕਿ ਇੱਕ ਜਿਹੜਾ ਬਰਡਨ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਕਈ ਵਾਰੀ ਵਿੱਚ ਹੀ ਅਸੀਂ ਬੱਚਿਆਂ ਨੂੰ ਜਿਹੜੇ ਬੱਚੇ ਸਬਜੈਕਟ ਚ ਵੀਕ ਹੁੰਦੇ ਆ ਆਪਾਂ ਉਹਨਾਂ ਨੂੰ ਥੋੜਾ ਜਿਹਾ ਕਹਿ ਲਓ ਵੀ ਆਪਣੀ ਸਪੋਰਟ ਦਿੰਦੇ ਹਾਂ, ਆਪਾਂ ਉਹਨਾਂ ਨੂੰ ਪੜ੍ਹਾਉਂਦੇ ਹਾਂ ਜਾਂ ਉੱਦਾਂ ਕਰਦੇ ਹਾਂ, ਪਰ ਜਿਹੜੀ ਇੱਕ ਮੈਂ ਗੱਲ ਕਰ ਰਹੀ ਸੀਗੀ ਤਾਂ ਆਪਾਂ ਬਹੁਤ ਜ਼ਿਆਦਾ ਐਕਸਟਰਾ ਕਲਾਸਿਸ ਦੇ ਵਿੱਚ ਕਿ ਤੂੰ ਇੰਗਲਿਸ਼ ਵੀ ਕਰ, ਮੈਥ ਚੋਂ ਵੀ, ਹਰ ਇੱਕ ਚੋਂ ਤੇਰੇ ਏ ਗ੍ਰੇਡ ਹੀ ਆਉਣਾ ਚਾਹੀਦੀ ਹੈ, ਤੂੰ ਵੱਡਾ ਹੋ ਕੇ ਡਾਕਟਰ ਹੀ ਬਣਨਾ ਆ, ਤੂੰ ਇਸ ਲੈਵਲ ਦਾ ਡਾਕਟਰ ਹੀ ਬਣਨਾ। ਮੈਨੂੰ ਲੱਗਦਾ ਕਿ ਉਹ ਵਾਲੀ ਗੱਲ ਆਪਾਂ ਕਰ ਰਹੇ ਸੀ ਵੀ ਉਹਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਬੱਚਿਆਂ ਨੂੰ ਥੋੜਾ ਲੀਨੀਅੰਟ ਹੋਣਾ ਚਾਹੀਦਾ ਆ। ਬਾਕੀ ਜਿਹੜੀ ਗੱਲ ਤੁਸੀਂ ਕਹੀ ਆ ਵੀ ਹਾਂਜੀ ਜਿਹੜੇ ਬੱਚੇ
ਉਹ ਜੀ
ਸਾਨੂੰ ਲੱਗਦਾ ਕਿ ਬੱਚਿਆਂ ਨੂੰ ਇਹਦੇ ਵਿੱਚ ਚੀਜ਼ ਜਿਹੜੀ ਵੀ ਲੋੜ ਹੈਗੀ ਹੈ ਸਪੋਰਟ ਦੀ ਬੱਚਿਆਂ ਨੂੰ ਆਪਣੇ ਪੇਰੈਂਟਸ ਵੱਲੋਂ ਉਹ ਜ਼ਰੂਰ ਦੇਣੀ ਚਾਹੀਦੀ ਹੈ। ਪਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹ ਆਪਾਂ ਜਿੱਦਾਂ ਐਕਸਟਰਾ ਬਹੁਤ ਜ਼ਿਆਦਾ ਜਿੱਦਾਂ ਜਿਹੜੇ ਬੱਚੇ ਇੱਥੇ ਆਪਾਂ ਵੇਖਦੇ ਹਾਂ ਜਾਂ ਕਿਊਮਨ ਜਾਂਦੇ ਜੀ ਉਹ, ਤੇ ਉਹ ਆਪਣਾ ਹੋਮਵਰਕ ਮਤਲਬ ਕਹਿ ਲਓ ਵੀ ਸਕੂਲ ਤੋਂ ਵੱਖਰਾ ਜਿਹੜਾ ਆਪਣਾ ਉਹਨਾਂ ਦਾ ਹੋਮਵਰਕ ਹੁੰਦਾ ਆ, ਉਹ ਵੱਖਰੀ ਜਿੱਦਾਂ ਕਹਿ ਲਓ ਵੀ ਇੱਕ ਸਾਰਾ ਦਿਨ ਬੱਚਿਆਂ ਨੂੰ ਪੜ੍ਹਨ ਵਾਸਤੇ ਇੱਕ ਮਟੀਰੀਅਲ ਮੈਟਰ ਹੁੰਦਾ ਆ। ਮੈਨੂੰ ਲੱਗਦਾ ਕਿ ਉਹ ਆਪਾਂ ਬਹੁਤ ਜ਼ਿਆਦਾ ਬੱਚਿਆਂ ਨੂੰ ਦੇ ਰਹੇ ਹਾਂ। ਬਾਕੀ ਜੇ ਹੁਣ ਕਹਿ ਲਓ ਕਿ ਸ਼ਾਮ ਨੂੰ ਆਪਾਂ ਜੇ ਇੱਕ ਘੰਟਾ ਬੱਚੇ ਨੂੰ ਲੈ ਕੇ ਬੈਠਦੇ ਹਾਂ ਤੇ ਦੈਟਸ ਵੈਰੀ ਗੁੱਡ। ਮੈਨੂੰ ਲੱਗਾ ਕਿ ਜਿਹੜੇ ਤੁਸੀਂ ਕਿਹਾ ਵੀ ਆਪਾਂ ਬੱਚਿਆਂ ਨੂੰ ਪੜ੍ਹਾਈਏ ਤੇ ਉਹ ਜ਼ਿਆਦਾ
ਬੈਟਰ ਹੈ ਉਸ ਖੇਤਰ ਦੇ ਉੱਤੇ
ਆਪਾਂ ਬੱਚਿਆਂ ਨੂੰ ਐਕਸਟਰਾ ਸਪੋਰਟ ਦੇਣ। ਹਾਂਜੀ
ਜੀ ਬਿਲਕੁਲ, ਉਸ ਖੇਤਰ ਦੇ ਉੱਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਐਡ
ਕਰੂੰਗਾ
ਜੀ ਜੀ।
ਹਾਂਜੀ ਇੱਕ ਦੇਖੋ ਤੁਸੀਂ ਜਿਵੇਂ ਮਤਲਬ ਸਾਡਾ ਜਿਹੜਾ ਸਾਡਾ ਇੰਡੀਅਨ ਕਲਚਰ ਆ ਉਹਦਾ, ਕਿਉਂਕਿ ਅਸੀਂ ਬਹੁਤ ਉਹੋ ਜਿਹੇ ਮੁਲਕਾਂ ਚੋਂ ਆਏ ਹਾਂ ਜਿੱਥੇ ਜਿਹੜੇ ਅਨਸਕਿਲਡ ਜੋਬਾਂ ਨੇ ਜਾਂ ਜਿਹੜੀਆਂ ਲੋ ਸਕਿਲਡ ਜੋਬਾਂ ਨੇ, ਬਲੂ ਕਾਲਰ ਜੋਬਾਂ ਨੇ, ਚਾਹੇ ਉਹ ਜਿਵੇਂ ਪਲੰਬਰ ਹੋ ਗਏ ਜਾਂ ਇਲੈਕਟ੍ਰੀਸ਼ਨ ਹੋ ਗਏ ਜਾਂ ਕਾਰਪੈਂਟਰ ਹੋ ਗਏ, ਉਹ ਜ਼ਿਆਦਾ ਵੈਰੀ ਵੈਲ ਰਿਸਪੈਕਟਫੁਲ ਤੇ ਜ਼ਿਆਦਾ ਹਾਈਲੀ ਪੇਡ ਨਹੀਂ
ਹੈਗੇ,
ਤਾਂ ਕਰਕੇ ਸਾਡੇ ਬੰਦੇ ਨੇ ਤਰੱਕੀ ਕਰਨੀ ਆ ਤੇ ਕਿਤੇ ਹੀ ਉਹੀ ਦੋ ਤਿੰਨ ਬਚਦੇ ਆ, ਡਾਕਟਰ ਬਣ ਗਏ, ਇੰਜੀਨੀਅਰ ਬਣ ਗਏ, ਵਕੀਲ ਬਣ ਗਏ, ਤੇ ਉਹ ਸਾਰਿਆਂ ਵਾਸਤੇ ਪੜ੍ਹਾਈ, ਕਿਉਂਕਿ ਅਸੀਂ ਉਹ ਆਊਟਸਾਈਡ ਦਾ ਬੋਕਸ ਸੋਚ ਰਹੇ ਨੀਗੇ ਵੀ ਅਗਰ ਅਸੀਂ ਇਹ ਤਿੰਨ ਜਿਹੜੇ ਮੇਨ ਚਾਰ ਕਿੱਤੇ ਨੇ ਵਾਈਟ ਕਾਲਰ ਜੋਬਾਂ ਚ ਨਾ ਲਈਏ ਤਾਂ ਵੀ ਵੀਕੈਂਡ ਹੈ ਨਾ ਵਧੀਆ ਜ਼ਿੰਦਗੀ ਆਪਾਂ ਜੀ ਸਕਦੇ ਹਾਂ, ਉਹ ਵੀ ਸ਼ਾਇਦ ਰੀਜ਼ਨ ਹੋ ਸਕਦਾ ਸਾਡਾ ਪੜ੍ਹਾਈ ਵੱਲ ਜ਼ਿਆਦਾ ਰੁਚੀ ਰੱਖਣ ਦਾ।
ਸੋ ਬਹੁਤ ਵਧੀਆ, ਬਹੁਤ ਸੋਹਣਾ ਪੱਖ ਤੁਸੀਂ ਰੱਖਿਆ, ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਰ। ਮੁਹੱਬਤ ਰੰਧਾਵਾ ਹੋਰੀ ਸਾਡੇ ਨਾਲ ਜੁੜੇ ਸੀਗੇ, ਬਹੁਤ ਬਹੁਤ ਸ਼ੁਕਰੀਆ ਤੁਹਾਡੀ ਇਸ ਗੱਲਬਾਤ ਦੇ ਲਈ, ਇਸ ਵਿਚਾਰ ਦੇ ਲਈ। ਸੋ ਸਿਮਰ, ਮੈਨੂੰ ਲੱਗਦਾ ਕਿ ਇਹਨਾਂ ਨੇ ਇੱਕ ਦੂਸਰਾ ਪੱਖ ਜਿਹੜਾ ਉਹ ਸਾਡੇ ਨਾਲ ਸਾਂਝਾ ਕਰਨਾ ਚਾਹਿਆ, ਔਰ ਬਹੁਤ ਜ਼ਰੂਰੀ ਹੈ ਜੀ ਕਿ ਅਸੀਂ ਦੋਵਾਂ ਪੱਖਾਂ ਤੋਂ ਹੀ ਵਿਚਾਰ ਜਿਹੜੇ ਆ ਸਰੋਤਿਆਂ ਦੇ ਲਈ ਹੈ। ਸੋ ਸਾਡੇ ਨਾਲ ਅਗਲੇ ਲਿਸਨਰ ਜੁੜੇ ਆ ਸੰਦੀਪ ਰਾਏ ਸਿਡਨੀ ਤੋਂ। ਜੀ ਸੰਦੀਪ ਜੀ, ਤੁਸੀਂ ਆਨ ਏਅਰ ਹੋ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਜੀ, ਕੀ ਕਹਿਣਾ ਚਾਹੋਗੇ ਅੱਜ?
ਕੱਲ ਹੀ ਮੇਰੇ ਮੁੰਡੇ ਦੀ ਰਿਪੋਰਟ ਕਾਰਡ ਆਈ ਹੈ ਸਕੂਲ ਤੋਂ ਇਸ ਸੈਮੈਸਟਰ ਦੀ।
ਅੱਛਾ ਜੀ,
ਅੱਛਾ ਜੀ, ਉਹ ਮੈਂ ਰਾਤੀ ਦੇਖ ਰਿਹਾ ਸੀਗਾ, ਮੇਰੀ ਵਾਈਫ ਕਹਿੰਦੀ ਚੈੱਕ ਕਰਿਓ ਜਰਾ, ਤੇ ਉਹਦੇ ਵਿੱਚ ਸੀ ਗ੍ਰੇਡ ਆਇਆ ਜ਼ਿਆਦਾਤਰ ਚ
ਜੀ ਜੀ,
ਭਾਵੇਂ ਮੈਥ ਹੋਵੇ ਭਾਵੇਂ ਇੰਗਲਿਸ਼ ਹੋਵੇ
ਜੀ ਜੀ,
ਤੇ ਅਸੀਂ ਤਾਂ ਉਹੀ ਦੇਖ ਕੇ ਬੜੇ ਖੁਸ਼ ਹਾਂ, ਚਲੋ ਕੋਈ ਗੱਲ ਨੀ, ਘੱਟੋ ਘੱਟ ਲਰਨ ਕਰ ਰਿਹਾ ਇਹ
ਜੀ ਜੀ।
ਨਾਲੇ ਨਾ ਤੁਸੀਂ ਆਸਟ੍ਰੇਲੀਆ ਦੀ ਸਟੱਡੀ ਦਾ ਕਿਸੇ ਹੋਰ ਕੰਟਰੀ ਨਾਲ ਕੰਪੈਰੀਜ਼ਨ ਕਰਨਾ ਬੇਕਾਰ ਹੈ, ਕਿਉਂਕਿ ਤੁਹਾਡੇ ਨਿਆਣੇ ਨੇ ਇੱਥੇ ਰਹਿਣਾ ਆ
ਜੀ।
ਬਿਲਕੁਲ
ਹਾਂਜੀ,
ਜਦੋਂ ਤੁਹਾਡੇ ਮੁੰਡੇ ਨੇ ਰਹਿਣਾ ਹੀ ਸਿਡਨੀ ਚ, ਸਿਡਨੀ ਚ ਸਟੈਂਡਰਡ ਸਾਰਿਆਂ ਦੀ ਪੜ੍ਹਾਈ ਦਾ ਸੇਮ ਆ
ਜੀ,
ਫਿਰ ਕੀ ਮੈਟਰ ਕਰਦਾ ਤੁਹਾਡਾ ਮੁੰਡਾ ਜੀ ਉਸ ਸਟੈਂਡਰਡ ਨੂੰ ਫੋਲੋ ਕਰਦਾ, ਫਿਰ ਕੀ ਮੈਟਰ ਕਰਦਾ ਕਿ
ਆਪਣਾ ਦੇਸ਼ ਛੱਡ ਕੇ, ਹੋ ਸਕਦਾ ਕੱਲ ਨੂੰ ਸਾਡੇ ਬੱਚੇ ਜਿਹੜੇ ਆ ਉਹ ਆਸਟ੍ਰੇਲੀਆ ਛੱਡ ਕੇ USA ਦੇ ਵਿੱਚ ਜਾਣਾ ਚਾਹੁਣ, ਸੈਟਲ ਹੋਣਾ ਚਾਹੁੰਦੇ ਹੋਣ, ਹਨਾ। ਸੋ ਜੇ ਏਦਾਂ ਦੀ ਕਿਤੇ ਆਉਣ ਵਾਲੇ ਸਮੇਂ ਚ ਗੱਲ ਬਣਦੀ ਹੈ ਤਾਂ ਉੱਥੇ ਜ਼ਰੂਰ ਮੈਟਰ ਕਰਦੀ ਹੈ ਇਹੋ ਜਿਹੀ ਚੀਜ਼ ਕਿ
ਮੈਂ ਪਹਿਲੀ ਦੇ ਜਵਾਕ ਦੇ ਲਏ, ਹੁਣ ਮੈਂ ਉਹਦੀ ਬੈਚਲਰ ਡਿਗਰੀ ਦਾ ਮੈਨੇਜਮੈਂਟ ਕਰਨੀ ਸ਼ੁਰੂ ਕਰ ਦਵਾਂ?
ਨਹੀਂ ਬਿਲਕੁਲ
ਜਿਹੜਾ ਇੱਥੇ ਪੰਜਵੀਂ ਤੱਕ ਦੇ ਨਿਆਣੇ ਦੀ ਹੁੰਦੀ ਉਹਨਾਂ ਨੂੰ ਫ੍ਰੀ ਛੱਡਿਆ ਜਾਂਦਾ, ਪੰਜਵੀਂ ਛੇਵੀਂ ਦੇ ਬਾਅਦ ਜਾ ਕੇ ਥੋੜਾ ਸਟ੍ਰੈਸ ਦਿੰਦੇ ਆ
ਜੀ ਜੀ।
ਹਾਂਜੀ ਹਾਂਜੀ,
ਜਿੱਥੇ ਤੱਕ ਟਿਊਸ਼ਨ ਦੀ ਗੱਲ ਰਹੀ, ਮੈਂ ਪਹਿਲੀ ਦੂਜੀ ਤੀਜੀ ਨੂੰ ਤਾਂ ਟਿਊਸ਼ਨ ਲਵਾ ਕੇ ਮੇਰੇ ਹਿਸਾਬ ਨਾਲ ਤਾਂ ਕੋਈ ਫਾਇਦਾ ਨੀ, ਜੇ ਤੁਸੀਂ ਆਪ ਤੁਹਾਡੇ ਕੋਲ ਥੋੜਾ ਟਾਈਮ ਕੱਢ ਸਕਦੇ ਆ ਉਹਨੂੰ ਬਿਠਾ ਕੇ, ਉਹਦਾ ਸਿਰਫ ਕੰਮੇ ਚੈੱਕ ਕਰੀ ਜਾਓ ਕਿ ਸਕੂਲ ਚ ਕੀ ਹੋ ਰਿਹਾ, ਟੀਚਰ ਦੀ ਜਾਂ ਮੀਟਿੰਗ ਅਟੈਂਡ ਕਰ ਲਓ, ਮੀਟਿੰਗ ਅਟੈਂਡ ਕਰ ਲਓ, ਹੁਣ ਪਰਸੋਂ ਨੂੰ ਮੀਟਿੰਗ ਹੈ ਜੀ, ਰਿਪੋਰਟ ਕਾਰਡ ਆਈ ਆ
ਜੀ ਜੀ,
ਉਹਦੇ ਵਿੱਚ ਟੀਚਰ ਨੇ ਸਾਨੂੰ ਦੱਸਣਾ ਹੈ ਕਿ ਅਸੀਂ ਹੁਣ ਅੱਗੇ ਕੀ ਕਰਾਉਣ ਵਾਲੇ ਆ ਕਿ ਪਿੱਛੇ ਅਸੀਂ ਕੀ ਕਰਾਇਆ ਆ
ਜੀ।
ਹਾਂਜੀ
ਬਿਲਕੁਲ,
ਤੇ ਇਹਨਾਂ ਫਿਆ ਹਾਂ ਜੀ, ਜੇ ਤੁਹਾਡਾ ਲੱਗ ਰਿਹਾ ਤੁਹਾਡਾ ਨਿਆਣਾ ਤੁਸੀਂ ਆਪ ਟਾਈਮ ਨਹੀਂ ਦੇ ਪਾ ਰਹੇ ਆ, ਕਈ ਵਾਰੀ ਇੱਦਾਂ ਹੁੰਦਾ ਪੇਰੈਂਟ, ਫਿਰ ਜ਼ਰੂਰ ਥੋੜਾ ਬਹੁਤ ਜਿਹੜਾ ਹਫ਼ਤੇ ਚੈੱਕ ਅੱਧਾ ਘੰਟਾ ਕਿ ਘੱਟੋ ਘੱਟ ਉਹਦਾ ਹੋਮਵਰਕ ਹੋਈ ਜਾਵੇ ਜਿਹੜਾ ਸਕੂਲ ਤੋਂ ਮਿਲਿਆ ਆ, ਉੱਥੇ ਪਿੱਛੇ ਨਾ ਰਹੇ, ਉਹ ਕਲਾਸ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ। ਕਿ ਹਾਂ ਜੇ ਤੁਸੀਂ ਕਹੋ ਕਿ ਮੇਰਾ ਹੀ ਮੁੰਡਾ ਟੋਪਰ ਹੋਵੇ, ਫਿਰ ਤਾਂ ਤੁਸੀਂ ਆਹ ਸੋਚ ਲਓ ਕਿ ਤੁਸੀਂ ਜੰਮਦੇ ਆਤਾ ਉਹਨੂੰ ਪੜ੍ਹਾਈ ਕਰਨ, 30-35 ਸਾਲ ਦਾ ਹੋਊਗਾ ਪੜ੍ਹਾਈ ਕੀ ਆਊਗਾ, ਉਸ ਤੋਂ ਬਾਅਦ ਤੁਸੀਂ ਫੈਮਿਲੀ ਬਣਾਉਗੀ, ਫਿਰ ਟੈਨਸ਼ਨ, ਮਤਲਬ ਉਹਦੀ ਜ਼ਿੰਦਗੀ ਵੀ ਬੇਕਾਰ ਹੋ ਜਾਣੀ।
ਬਿਲਕੁਲ, ਆਪਣਾ ਇੱਕ ਨਾ ਬਿਲਕੁਲ ਬਿਲਕੁਲ ਸੰਦੀਪ, ਆਪਣਾ ਇੱਕ ਕਹਿ ਲੋ ਕਿ ਸਟਰਕਚਰ ਹੀ ਆਪਾਂ ਇੱਦਾਂ ਦਾ ਬਣਾ ਚੁੱਕੇ ਆ, ਆਪਾਂ ਜਦੋਂ ਦੇਖਦੇ ਆ ਇੱਥੋਂ ਦੇ ਮਾਹੌਲ ਦੇ ਵਿੱਚ ਵਿਚਰਦੇ ਆ, ਤੇ ਸਾਡਾ ਆਪਣਾ ਜਿਹੜਾ ਭਾਈਚਾਰਾ ਆ ਉਹ ਜਦੋਂ ਆਪਾਂ ਕਿਸੇ ਵੀ ਇਕੱਠ ਦੇ ਵਿੱਚ ਸ਼ਾਮਿਲ ਹੁੰਦੇ ਆ, ਤੇ ਉੱਥੇ ਆਪਣੇ ਭਾਈਚਾਰੇ ਦੇ ਵਿੱਚ ਸਾਰੇ ਪੇਰੈਂਟਸ ਨੂੰ ਇਹੀ ਲੱਗਿਆ ਹੁੰਦਾ ਕਿ ਮੇਰਾ ਬੱਚਾ ਆਹ ਸੁਣਾਵੇ, ਮੇਰਾ ਬੱਚਾ ਉਹ ਸੁਣਾਵੇ, ਹਨਾ, ਔਰ ਇਹਨੂੰ ਆਹ ਵੀ ਆਉਂਦਾ, ਇਹਨੂੰ ਉਹ ਵੀ ਆਉਂਦਾ, ਪਰ ਜਦਕਿ ਜਦੋਂ ਆਸਟ੍ਰੇਲੀਅਨ ਭਾਈਚਾਰੇ ਚ ਵਿਚਰਦੇ ਆ ਤੇ ਉਹ ਲੋਕ ਜਿਹੜੇ ਆ ਉਹ ਇਸ ਚੀਜ਼ ਲਈ ਫਿਕਰਮੰਦ ਨਹੀਂ ਹੁੰਦੇ ਕਿ ਉਹਨੂੰ ਕਿੰਨੇ ਵਰਡਸ ਜਿਹੜੇ ਉਹ ਸਹੀ ਸਪੈਲ ਕਰਨੇ ਆਉਂਦੇ ਆ ਜਾਂ ਨਹੀਂ ਜੀ।
ਜੀ
ਜੀ ਬਿਲਕੁਲ ਇਹ ਵਖਰੇਵਾ ਜਿਹੜਾ ਜੀ ਉਹ ਜ਼ਰੂਰ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡਾ ਆ, ਪਰ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਆਪਾਂ ਵਿਚਰਦੇ ਆ ਤਾਂ ਇਹਨਾਂ ਦੇਸ਼ਾਂ ਦੇ ਵਿੱਚ
ਨਿਆਣੇ ਦੇ ਗੱਲ ਦੇ ਵਿੱਚ ਟਾਈ ਪਾ ਦੇਣੇ, ਮੈਂ ਜਦੋਂ ਸਕੂਲ ਜਾਂਦਾ ਗੱਲ ਦੇ ਵਿੱਚ ਟਾਈ ਹੁੰਦੀ ਸੀ, ਇੱਥੇ ਕਿਤੇ ਨੀ ਟਾਈ, ਤੁਸੀਂ ਮੈਨੂੰ ਤਾਂ ਕਿਸੇ ਸਕੂਲ ਚ ਟਾਈ ਦੀ ਬੱਚੇ ਦੇ ਯੂਨੀਫਾਰਮ ਦੇ ਵਿੱਚ
ਜੀ,
ਬੱਚੇ ਫ੍ਰੀਲੀ ਜਾਂਦੇ ਆ ਇੰਜੋਏ ਕਰਕੇ ਆਉਂਦੇ ਆ, ਉਹ ਤਾਂ ਛੁੱਟੀਆਂ ਚ ਬੋਰ ਹੁੰਦੇ ਆ ਕਿ ਮੈਂ ਛੁੱਟੀਆਂ ਚ ਬੋਰ, ਅਸੀਂ ਛੁੱਟੀਆਂ ਲਈ ਤੜਪੀ ਰਹੇ ਸੀ।
ਬਿਲਕੁਲ ਬਿਲਕੁਲ ਬਹੁਤ ਸਾਰਾ ਹੋਮਵਰਕ ਜਿਹੜਾ ਸੀ ਉਹ ਮਿਲਦਾ ਸੀਗਾ ਜੀ, ਤੇ ਬਹੁਤ ਬਹੁਤ ਧੰਨਵਾਦ ਸੰਦੀਪ, ਤੁਸੀਂ ਬਹੁਤ ਵਧੀਆ ਪੱਖ ਰੱਖਿਆ ਜੀ। ਸੋ ਹਰ ਨੁਕਤੇ ਤੋਂ ਵਿਚਾਰਨਾ ਜ਼ਰੂਰੀ ਹੁੰਦਾ ਜਦੋਂ ਇਹੋ ਜਿਹਾ ਆਪਾਂ ਵਿਸ਼ਾ ਛੇੜਦੇ ਆ, ਤੇ ਗੱਲਬਾਤ ਜਿਹੜੀ ਆ ਵਾਕਈ ਪਸੰਦ ਆਈ ਮੈਨੂੰ। ਤੇ ਅੱਗੇ ਸਾਡੇ ਨਾਲ ਇੱਕ ਵਾਰ ਫੇਰ ਰਾਜਨਦੀਪ ਸ਼ਾਮਲ ਹੋਏ ਆ ਸਾਡੇ ਨਾਲ, ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਕੋਸ਼ਿਸ਼ ਕਰ ਰਹੇ ਆ ਜੀ ਗੱਲਬਾਤ ਕਰਨ ਦੀ, ਆਪਾਂ ਉਹਨਾਂ ਨੂੰ ਵੀ ਲਵਾਂਗੇ ਜੀ। ਰਾਜਨਦੀਪ ਇੱਕ ਵਾਰ ਫੇਰ ਤੁਸੀਂ ਆਉਂਦੇ ਹੋ, ਜੀ। ਸੋ ਬਹੁਤ ਸਾਰੇ ਦੋਸਤ ਹੋਰ ਸਾਡੇ ਨਾਲ ਸੁਨੇਹਿਆਂ ਦੇ ਰਾਹੀਂ ਜੁੜ ਰਹੇ ਆ ਜੀ, ਟੈਲੀਗ੍ਰਾਮ ਦੇ ਜ਼ਰੀਏ ਗੁਰਪ੍ਰੀਤ ਸਿੰਘ ਪਰਥ ਜੁੜੇ ਆ, ਜਗਤਾਰ ਗਿੱਲ ਟੁੱਡੀਕੇ ਵਾਲੇ ਜੁੜੇ ਆ, ਰੁਪਿੰਦਰਜੀਤ ਸਿੰਘ ਵੀ ਜੁੜੇ ਆ ਜੀ, ਤੇ ਲਖਵਿੰਦਰ ਸਿੰਘ ਹੋਰੀ ਵੀ ਜੁੜੇ ਆ। ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਪ੍ਰੋਗਰਾਮ ਦੇ ਵਿੱਚ। ਇਸ ਵੇਲੇ ਰਾਜਨਦੀਪ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਆਨ ਏਅਰ ਨੇ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਆ ਜੀ ਇਸ ਵਿਚਾਰ ਚਰਚਾ ਦੇ ਵਿੱਚ।
ਹਾਂਜੀ ਭੈਣ ਜੀ, ਚਲੋ ਮੈਂ ਦੁਬਾਰੇ ਆ ਗਿਆ ਫਿਰ ਤੁਹਾਡੇ ਨਾਲ
ਜੀ।
ਹਾਂਜੀ,
ਜਿੱਦਾਂ ਮੈਂ ਜੀ ਆਪਣੇ ਫਿਨਲੈਂਡ ਦਾ ਸਿਸਟਮ ਆ, ਫਿਨਲੈਂਡ ਦੀ ਪੜ੍ਹਾਈ ਨੰਬਰ 1 ਵਰਲਡ, ਸਭ ਤੋਂ ਵਧੀਆ ਸਿਸਟਮ ਆ ਉਹਦਾ ਐਜੂਕੇਸ਼ਨ ਦਾ। ਇਹ ਦੇਖੋ ਮੈਟਰ ਨੀ, ਜੇ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਤੁਸੀਂ ਡਾਕਟਰ ਵੀ ਬਣ ਸਕਦੇ ਹੋ, ਤੁਸੀਂ ਡਾਕਟਰ ਦੀ ਪੜ੍ਹਾਈ ਕਰ ਸਕਦੇ ਆ, ਕੋਈ ਏਜ ਨੀ, ਕੋਈ ਲਿਮਿਟ ਨੀ ਹੈਗੀ ਜੀ ਦੇਖੋ ਨਾ
ਜੀ ਜੀ,
ਤੇ ਕੋਈ ਮੈਟਰ ਨੀ, ਤੁਸੀਂ ਪਹਿਲਾਂ ਕੀ ਕੀਤਾ, ਤੁਸੀਂ ਕੋਈ ਵੀ ਪੜ੍ਹਾਈ ਕਿਸੇ ਟਾਈਮ ਸਟਾਰਟ ਕਰਕੇ ਤੁਸੀਂ ਉਹ ਪ੍ਰੋਫੈਸ਼ਨ ਚ ਜਾ ਸਕਦੇ ਆ
ਜੀ,
ਤੇ ਉਹ ਵਰਲਡ ਚ ਨੰਬਰ 1 ਐਜੂਕੇਸ਼ਨ ਸਿਸਟਮ ਚ ਹੈ ਨਾ, ਉਹ ਕੋਈ ਪ੍ਰੈਸ਼ਰਾਈਜ਼ ਨੀ ਕਰ ਰਹੇ, ਕਿਸੇ ਨੂੰ ਕੁਛ ਨੀ ਕਰ ਰਹੇ ਹੈ ਨਾ, ਉਹਨਾਂ ਦਾ ਕਿੰਨਾ ਵਧੀਆ ਨੰਬਰ 1 ਕਿਉਂ ਕਿਤੇ ਸਟੱਡੀ ਬੜੀ ਉਹਨਾਂ ਨੇ ਓਪਨ ਕੀਤੀ ਪਿਆ, ਵੀ ਕੋਈ ਵੀ ਜਿਹਦਾ ਇੰਟਰਸਟ ਬਣਦਾ, ਮੰਨ ਲਓ ਮੇਰਾ ਇੰਟਰਸਟ ਬਣ ਗਿਆ ਮੈਂ ਹੁਣ ਟੈਕਸੀ ਚਲਾ ਰਿਹਾ, ਮੈਂ ਡਾਕਟਰ ਬਣਨਾ ਚਾਹੁੰਦਾ, ਪੜ੍ਹਾਈ ਸਟਾਰਟ ਕੀਤੀ, ਮੈਂ ਇਨ ਫਿਊਚਰ ਡਾਕਟਰ ਬਣ ਸਕਦਾ, ਕੋਈ ਮੈਟਰ ਨੀ ਤੁਸੀਂ ਪਹਿਲਾਂ ਕੀ ਸਟੱਡੀ ਕੀਤਾ ਕਿ ਨਹੀਂ
ਜੀ ਜੀ ਜੀ,
ਦੇਖੋ ਨਾ ਉਹਨਾਂ ਦਾ ਕੋਈ ਥਿੰਕਿੰਗ ਹੈਗੀ ਆ ਨਾ, ਵਰਲਡ ਚ ਨੰਬਰ 1 ਆ ਸਟੱਡੀ ਦੇ,
ਬਿਲਕੁਲ
ਤੇ ਹੈਲਥ ਚ ਵੀ ਮੇਰਾ ਨੰਬਰ 1 ਆ,
ਬਿਲਕੁਲ ਜੀ,
ਠੀਕ ਹੈ ਜੀ ਨਾ, ਮੈਂ ਇਹੀ ਦੱਸਣਾ ਸੀ ਜੀ।
ਬਹੁਤ 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 ਧੰਨਵਾਦ ਰਾਜਨਦੀਪ ਜੀ। ਸੋ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਕੁਛ ਵੀ ਸ਼ੁਰੂ ਕਰ ਸਕਦੇ ਆ, ਸੋ ਆਪਣੇ ਮੈਨੂੰ ਲੱਗਦਾ ਆਸਟ੍ਰੇਲੀਆ ਦੇ ਵਿੱਚ ਵੀ ਇਹ ਚੀਜ਼ ਜਿਹੜੀ ਸਲਾਹਣ ਯੋਗ ਹੈ ਕਿ ਇੱਥੇ ਵੀ ਕਦੇ ਵੀ ਕੁਛ ਸ਼ੁਰੂ ਕਰ ਸਕਦੇ। ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਸਾਡੇ ਨਾਲ ਸ਼ਾਮਲ ਹੋ ਰਹੇ ਆ ਪ੍ਰੋਗਰਾਮ ਦੇ ਵਿੱਚ, ਆਪਾਂ ਜੀ ਆਇਆਂ ਕਹਿੰਦੇ ਆ ਜੀ। ਜਗਤਾਰ ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਪੇਰੈਂਟਸ ਨੂੰ ਇਹਨਾਂ ਤੋਂ ਬੜੀ ਸੇਧ ਮਿਲਦੀ ਹੈ ਆਪਣੇ ਬੱਚਿਆਂ ਪ੍ਰਤੀ, ਆਪਣੇ ਬੱਚਿਆਂ ਦੀ ਕਿਵੇਂ ਟੇਕ ਕੇਅਰ ਕਰਨੀ ਹੈ। ਮੈਂ ਨਾ ਹਾਂਗਕਾਂਗ ਦੇ ਵਿੱਚ, ਮੈਨੂੰ ਰਹਿੰਦੇ ਨੂੰ ਮਤਲਬ 25 ਸਾਲ ਹੋ ਗਏ ਨੇ ਤਕਰੀਬਨ, ਤੇ ਮੈਂ ਇੰਡੀਆ ਦੀ ਕਹਿੰਦਾ ਵੀ 8 ਸਾਲ ਟੀਚ ਕਰਕੇ ਆਇਆ ਸੀ, ਪੜ੍ਹਾ ਕੇ ਆਇਆ ਸੀ
ਜੀ,
ਤੇ ਮੈਂ ਉੱਥੇ ਕਾਨਵੈਂਟ ਸਕੂਲ ਦੇ ਵਿੱਚ ਕਾਫੀ 8 ਸਾਲ ਜੋਬ ਕੀਤੀ ਹੈ, ਤੇ ਮੈਂ ਉੱਥੇ ਮਤਲਬ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਪ੍ਰੈਸ਼ਰ ਵਾਲੀ ਬਲਜੀਤ ਭੈਣ ਕਰ ਰਹੇ ਸੀ, ਇਹ ਸਾਡੇ ਇੰਡੀਆ ਦੇ ਵਿੱਚ ਕਾਨਵੈਂਟ ਸਕੂਲਾਂ ਦੇ ਵਿੱਚ, ਪਬਲਿਕ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਉਸ ਟਾਈਮ ਤੇ, ਹੁਣ ਤਾਂ ਮੈਨੂੰ ਪਤਾ ਨੀ ਵੈਸੇ।
ਬਿਲਕੁਲ ਜੀ,
ਮੈਂ ਉਹਨਾਂ ਬੱਚਿਆਂ ਦੇ ਬੈਗ ਦੇਖਦਾ ਹੁੰਦਾ ਸੀ, ਤੇ ਲੋਅਰ ਕੇਜੀ ਕੇਜੀ ਫਸਟ ਸਟੈਂਡਰਡ ਸੈਕੰਡ ਸਟੈਂਡਰਡ ਵਾਲਿਆਂ ਦੇ ਬੈਗ ਏਡੇ ਏਡੇ ਹੋਣੇ, ਔਰ ਉਹਨਾਂ ਨੂੰ ਪਹਿਲੀ ਕਲਾਸ ਦੇ ਵਿੱਚ ਉਹਨਾਂ ਨੂੰ ਸਿਖਾਇਆ ਜਾ ਰਿਹਾ ਕਿ ਰੇਲਵੇ ਇੰਜਨ ਕਿਹਨੇ ਬਣਾਇਆ ਸੀ, ਮਤਲਬ ਕਿ ਕਾਰ ਕਿਹਨੇ ਕੀਤੀ ਸੀ ਯਾਰ, ਉਹ ਮੈਂ ਅੱਜ ਮਹਿਸੂਸ ਕਰਦਾ, ਮੈਂ ਹਾਂਗਕਾਂਗ ਜਾ ਕੇ ਜਦੋਂ ਐਜੂਕੇਸ਼ਨ ਸਿਸਟਮ ਦੇਖਿਆ, ਤਕਰੀਬਨ ਮੇਰੇ ਖਿਆਲ ਮੁਤਾਬਕ 5 ਸਾਲ ਬੱਚਿਆਂ ਨੂੰ ਫ੍ਰੀ ਕਰ ਦੇਣਾ ਚਾਹੀਦਾ।
ਬਿਲਕੁਲ,
ਔਰ ਉਹਨੂੰ ਉਹਦੀ ਦਿਲਚਸਪੀ ਨੂੰ ਨੋਟ ਕਰੋ ਵੀ ਉਹ ਕਿਹੜੇ ਪਾਸੇ ਨੂੰ ਜਾ ਰਿਹਾ, ਕਿਹੜੀ ਚੀਜ਼ ਦੇ ਵਿੱਚ ਉਹਦੀ ਦਿਲਚਸਪੀ ਹੈ
ਜੀ,
ਔਰ ਉਸ ਤੋਂ ਬਾਅਦ ਉਹਨੂੰ ਦਿਲਚਸਪੀ ਦੇ ਅਕੋਰਡਿੰਗ, ਉਹਦੇ ਇੰਟਰਸਟ ਦੇ ਅਕੋਰਡਿੰਗ ਉਹਨੂੰ ਐਜੂਕੇਸ਼ਨ ਦੇਣੀ ਚਾਹੀਦੀ ਹੈ, ਔਰ ਸਮੇਂ ਸਮੇਂ ਤੇ ਉਹਨੂੰ ਮਾੜੇ ਚੰਗੇ ਦੀ ਸੋਝੀ ਜ਼ਰੂਰ ਦਿੰਦੇ ਰਹੋ
ਜੀ।
ਔਰ ਤੀਸਰੀ ਗੱਲ ਵੀ ਜਿੰਨੇ ਤੁਹਾਡੇ ਬੱਚੇ ਨਾਲ ਦੋਸਤਾਨਾ ਸੰਬੰਧ ਹੋਣਗੇ, ਫਰੈਂਡਲੀ ਤੁਸੀਂ ਆਪਦੇ ਬੱਚੇ ਨੂੰ ਗਾਈਡ ਕਰੋਗੇ ਜਾਂ ਫਰੈਂਡਲੀ ਉਹਦੇ ਨਾਲ ਮਤਲਬ ਵਿਚਰੋਗੇ
ਜੀ,
ਤਾਂ ਮੇਰੇ ਖਿਆਲ ਮੁਤਾਬਿਕ ਸਮੇਂ ਸਮੇਂ ਤੇ ਉਹ ਆਪਣੀਆਂ ਤਕਲੀਫਾਂ ਵੀ ਤੁਹਾਨੂੰ ਦੱਸਦਾ ਰਹੂਗਾ।
ਬਿਲਕੁਲ, ਜੀ
ਮੇਰਾ ਮੰਨਣਾ ਤਾਂ ਇਹੀ ਹੈ ਕਿ ਜਿੰਨਾ ਤੁਸੀਂ ਦੋਸਤਾਨਾ ਤੌਰ ਤੇ ਆਪਣੇ ਬੱਚਿਆਂ ਨਾਲ ਰਹਿ ਸਕਦੇ ਹਾਂ ਰਹੋ ਔਰ ਸਮੇਂ ਸਮੇਂ ਤੇ ਉਹਨੂੰ ਮਾੜੇ ਚੰਗੇ ਦੀ ਸੋਝੀ ਦਿੰਦੇ ਰਹੋ ਤੇ ਮੇਰੇ ਖਿਆਲ ਮੁਤਾਬਕ ਬੱਚਾ ਕਦੇ ਵੀ ਭਟਕੂਗਾ ਨੀ ਆਪਣੀ ਲਾਈਨ ਦੇ ਵਿੱਚ ਪਰਫੈਕਟ ਜਾਊਗਾ
ਬਹੁਤ ਖੂਬ ਜਗਤਾਰ ਜੀ ਬਹੁਤ ਵਧੀਆ ਤੁਸੀਂ ਵਿਚਾਰ ਸ਼ਾਮਿਲ ਕੀਤੇ ਆ ਵਿਚਾਰ ਚਰਚਾ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਸੋ ਮੈਨੂੰ ਲੱਗਦਾ ਸਾਰੇ ਹੀ ਦੋਸਤਾਂ ਦੇ ਜਿਹੜੇ ਵਿਚਾਰ ਆ ਕਾਫੀ ਮੁੱਲਵਾਨ ਆ ਸਿਮਰ ਕਿਉਂਕਿ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਨਾ ਵੀ ਵਾਕਈ ਬੋਝ ਜਿਹੜਾ ਆ ਉੱਥੇ ਬਹੁਤ ਜ਼ਿਆਦਾ ਹੁਣ ਵੀ ਇਸੇ ਤਰ੍ਹਾਂ ਆ ਉੱਥੇ ਬੋਝ ਜਿਹੜਾ ਭਾਵੇਂ ਕਿ ਕੁਝ ਸਕੂਲ ਦਾਅਵੇ ਕਰਦੇ ਆ ਕਿ ਹੁਣ ਉਹਨਾਂ ਦਾ ਜਿਹੜਾ ਸਿਸਟਮ ਆ ਚੇਂਜ ਹੋਇਆ ਆ ਪਰ ਜੀ ਜੀ
ਮੈਂ ਵੀ ਇਹੀ ਗੱਲ ਕਹਿਣਾ ਚਾਹੁੰਦੀ ਸੀ 25 ਸਾਲ ਪਹਿਲਾਂ ਦੀ ਗੱਲ ਕਰ ਰਹੇ ਨੇ ਪਰ ਅਜੇ ਵੀ ਸਿਸਟਮ ਜਿਹੜਾ ਉੱਥੇ ਮੈਂ ਦੱਸਣਾ ਚਾਹੁੰਦੀ ਹਾਂ ਵੀ ਬਿਲਕੁਲ ਸੇਮ ਹੀ ਹੈ ਥੋੜਾ ਬਹੁਤ ਜਿਹੜਾ ਬੋਝ ਹੈ ਉਹ ਬੈਗਾਂ ਦਾ ਵਧਿਆ ਹੀ ਹੋਏਗਾ ਘਟਿਆ ਨਹੀਂ ਹੈ ਤੇ ਸੋ ਜਿਹੜਾ ਆਪਾਂ ਜੇ ਕਹੀਏ ਜਿੱਦਾਂ ਸੰਦੀਪ ਹੋਣਾ ਨੇ ਕਿਹਾ ਕਿ ਅਸੀਂ ਜਦੋਂ ਰਹਿਣਾ ਹੀ ਆਸਟ੍ਰੇਲੀਆ ਤੇ ਅਸੀਂ ਆਪਣੀ ਜਿਹੜੀ ਸਟੱਡੀ ਆ ਉਹ ਕਿਸੇ ਹੋਰ ਕੰਟਰੀ ਨਾਲ ਜਿਹੜੀ ਆਪਾਂ ਉਹਨੂੰ ਕੰਪੇਅਰ ਨਹੀਂ ਕਰ ਸਕਦੇ ਤੇ ਉਹ ਵੀ ਇੱਕ ਗੱਲ ਬਿਲਕੁਲ ਠੀਕ ਆ ਤੇ ਪਰ ਮੈਨੂੰ ਜਿਹੜੀ ਗੱਲ ਉਸ ਤੋਂ ਪਹਿਲਾਂ ਲਿਸਨਰਸ ਨੇ ਜਿਹੜਾ ਨਾ ਸਾਡੇ ਨੇ ਕਹੀ ਸੀਗੀ ਵੀ ਉਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਕਿ ਇੰਡੀਆ ਦੇ ਕੋਲ ਲੈ ਦੇ ਕੇ 2-3 ਹੀ ਪ੍ਰੋਫੈਸ਼ਨ ਬਚੇ ਨੇ ਐਕਚੁਅਲੀ ਤੇ ਇਸ ਕਰਕੇ ਹਰ ਕੋਈ ਚਾਹੁੰਦਾ ਹੈ ਕਿ ਮੇਰਾ ਬੱਚਾ ਡਾਕਟਰ ਇੰਜੀਨੀਅਰ ਹੀ ਬਣ ਜਾਏ ਤੇ
ਦੇਖੋ ਜੀ ਇੰਡੀਆ ਚ ਸਿਮਰ ਭਾਵੇਂ ਬੱਚੇ ਆ ਪਰ ਅਸੀਂ ਇਹਨਾਂ ਦੇਸ਼ਾਂ ਚ ਰਹਿੰਦਿਆਂ ਹੋਇਆ ਵੀ ਇਹੋ ਹੀ ਆਸ ਰੱਖਦੇ ਆ ਆਪਣੇ ਬੱਚਿਆਂ ਤੋਂ ਅਸੀਂ ਇੱਥੇ ਵੀ ਸਾਡੇ ਭਾਈਚਾਰੇ ਦਾ ਪੂਰਾ ਜ਼ੋਰ ਇਹੀ ਲੱਗਿਆ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ ਮੈਡੀਕਲ ਲਾਈਨ ਚ ਭੇਜਣਾ ਜਾਂ ਫਿਰ ਅਸੀਂ ਹਨਾ ਟੈਕਨੀਕਲ ਲਾਈਨ ਚ ਵੀ ਜੇ ਭੇਜਣਾ ਤੇ ਕਿਸੇ ਉੱਚ ਪਦਵੀ ਦੇ ਉੱਤੇ ਹੀ ਬਿਠਾਉਣਾ ਆ ਅਸੀਂ ਜਾਂ ਫਿਰ ਜੇ ਅਸੀਂ ਇੱਥੇ ਥੋੜੀ ਜਿਹੀ ਵਾਈਟ ਕਾਲਰ ਜੋਬ ਦੇਣੀ ਆ ਤਾਂ ਫਿਰ ਅਸੀਂ ਅਕਾਊਂਟੈਂਟ ਬਣਾ ਦੇਣਾ ਹਨਾ ਔਰ ਇਹ ਜਿਹੜੀ ਸੋਚ ਆ ਇਹ ਵੀ ਸਾਡੇ ਲਈ ਮਾੜੀ ਆ ਔਰ ਮੈਨੂੰ ਸਰ ਮੁਹੱਬਤ ਹੋਰਾਂ ਦੀ ਉਹ ਗੱਲ ਜਿਹੜੀ ਆ ਉਹ ਵੀ ਬੜੀ ਅਪੀਲ ਕੀਤੀ ਆ ਜਿਹਦੇ ਚ ਉਹਨਾਂ ਨੇ ਕਿਹਾ ਕਿ ਇੱਥੇ ਸਾਨੂੰ ਕਿਸੇ ਨਾ ਕਿਸੇ ਹੱਦ ਤੱਕ ਦੇਖਣਾ ਵੀ ਬਣਦਾ ਕਿਉਂਕਿ ਸਕੂਲਾਂ ਦੇ ਵਿੱਚ ਉਹਨਾਂ ਕਮੀਆਂ ਦੇ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ ਜਿਨ੍ਹਾਂ ਕਮੀਆਂ ਦੇ ਵਿੱਚ ਪਿੱਛੇ ਰਹਿ ਜਾਂਦੇ ਸਾਡੇ ਬੱਚੇ ਜਿਵੇਂ ਮੈਥਸ ਦੀ ਗੱਲ ਕਰ ਲਓ ਮੈਥਸ ਦੇ ਵਿੱਚ ਵਾਕਈ ਜੇ ਇੱਥੋਂ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਉਹ ਪੂਰੇ ਦੇ ਪੂਰੇ ਸਿਰਫ ਜਿੱਦਾਂ ਕਹਿੰਦੇ ਹੁੰਦੇ ਲਕੀਰ ਦੇ ਫਕੀਰ ਨੇ ਜਾਂ ਫਿਰ ਉਹ ਆਪਣੇ ਕੈਲਕੂਲੇਟਰਸ ਦੇ ਉੱਤੇ ਡਿਪੈਂਡੈਂਟ ਨੇ ਹਨਾ ਉਹ ਆਪਣੇ ਆਪ ਦਿਮਾਗ ਜਿਹੜਾ ਉਹ ਵਰਤਣਾ ਹੀ ਨਹੀਂ ਚਾਹੁੰਦੇ ਚਾਹੁੰਦੇ ਵੀ ਹੋਣ ਤਾਂ ਉਹਨਾਂ ਨੂੰ ਸਿਖਾਇਆ ਹੀ ਨਹੀਂ ਜਾਂਦਾ ਆਪਣੇ ਆਪ ਸੋਚਣਾ ਗਿਣਨਾ ਹਨਾ ਸੋ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ
ਹੁਣ ਆਪਾਂ ਜਦੋਂ ਹੁਣ ਆਪਾਂ ਜਿੱਦਾਂ ਹੁਣ ਮੈਂ ਕੰਮ ਕਰਦੀ ਹਾਂ ਇੱਕ ਸ਼ੈਫ ਲੈਵਲ ਤੇ ਕਹਿ ਲਓ ਜਿੱਦਾਂ ਤੇ ਜਦੋਂ ਆਪਾਂ ਦੂਸਰੇ ਮੈਨੇਜਰ ਨਾਲ ਮਿਲਦੇ ਹਾਂ ਕਰਦੇ ਹਾਂ ਤੇ ਮੈਂ ਜਿਹੜੀ ਇੱਕ ਉਹਨਾਂ ਦੀ ਪੜ੍ਹਾਈ ਚ ਆਪਣੀ ਪੜ੍ਹਾਈ ਚ ਫਰਕ ਮਹਿਸੂਸ ਕਰਦੀ ਆ ਉਹ ਇੱਕ ਬਹੁਤ ਵੱਡਾ ਫਰਕ ਹੈਗਾ ਕਾਮਨ ਸੈਂਸ ਦਾ ਮਤਲਬ ਕਈ ਜਗ੍ਹਾ ਤੇ ਕਈ ਵਾਰੀ ਮੈਨੂੰ ਏਦਾਂ ਹੁੰਦਾ ਕਿ ਜੇ ਮੈਂ ਆਪਣੇ ਮਤਲਬ ਮੈਨੇਜਰ ਨੂੰ ਵੀ ਕਦੀ ਕਦੀ ਕੋਈ ਗੱਲ ਏਦਾਂ ਨੀ ਕਹੂੰਗੀ ਤੇ ਉਹਨੂੰ ਏਦਾਂ ਲੱਗਦਾ ਕਿ ਹਾਂ ਏਦਾਂ ਵੀ ਹੋ ਸਕਦਾ ਤੇ ਮੈਂ ਕਹੂੰਗੀ ਇਟਸ ਜਸਟ ਅ ਕਾਮਨ ਸੈਂਸ ਕਿ ਤੂੰ ਜੇ ਇਹਨੂੰ ਏਦਾਂ ਕਰਨਾ ਤੇ ਆਪਾਂ ਇਹਨੂੰ ਏਦਾਂ ਵੀ ਕਰ ਸਕਦੇ ਹਾਂ ਪਰ ਜਿਹੜਾ ਇਹਨਾਂ ਦਾ ਜੋ ਕਹਿ ਲਓ ਕਿ ਇਹਨਾਂ ਦਾ ਸਿਸਟਮ ਹੈ ਜੋ ਆਸਟ੍ਰੇਲੀਅਨ ਸਟੱਡੀ ਦਾ ਉਹ ਇਹਨਾਂ ਨੇ ਹਰ ਇੱਕ ਚੀਜ਼ ਦਾ ਇੱਕ ਫਾਰਮੈਟ ਆਲਰੇਡੀ ਤਿਆਰ ਕੀਤਾ ਹੋਇਆ ਤੇ ਇਹਨਾਂ ਨੂੰ ਇਹ ਸਿਖਾਇਆ ਜਾਂਦਾ ਕਿ ਤੁਸੀਂ ਸਿਰਫ ਇਹ ਫਾਰਮੈਟ ਹੀ ਫਾਲੋ ਕਰਨਾ ਆ ਭਾਵੇਂ ਦੁਨੀਆਂ ਇੱਧਰ ਦੀ ਉੱਧਰ ਹੋ ਜੇ ਜੇ ਇਹ ਫਾਰਮੈਟ ਦੇ ਵਿੱਚ ਨਹੀਂ ਲਿਖਿਆ ਤੇ ਤੂੰ ਉਹ ਕੰਮ ਨਹੀਂ ਕਰਨਾ ਮਤਲਬ ਕਦੀ ਕਦੀ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਆਪਾਂ ਏਦਾਂ ਸੋਚਦੇ ਹਾਂ ਕਿ ਹੁਣ ਆਪਾਂ ਜੇ ਕਹਿ ਲਈ ਕਿ ਆਪਾਂ ਇੰਡੀਆ ਤੋਂ ਪੜ੍ਹੇ ਹਾਂ ਕੁਛ ਵੀ ਤੇ ਜਿੱਦਾਂ ਹੁਣ ਆਪਾਂ ਕਹਿ ਲਓ ਕਿ ਜਿੱਦਾਂ ਹੁਣ 60 ਬੰਦੇ ਆ ਸਾਡੇ ਕੋਲ ਤੇ ਪਰਸੋਂ ਚੌਥ ਏਦਾਂ ਹੋਇਆ ਤੇ ਉਹ ਕਹਿੰਦੇ ਵੀ 4 ਬੰਦੇ ਇੱਥੇ ਨਹੀਂ ਹੈਗੇ ਤੇ ਯੂ ਜਸਟ ਹੈਵ ਟੂ ਸਰਵ ਫੋਰ ਅਦਰ ਪੀਪਲ ਤੇ ਸਾਡੇ ਮੈਨੇਜਰ ਨੇ ਕੀ ਕੀਤਾ ਕਿ ਉਹ ਦੁਬਾਰਾ ਤੋਂ ਕਾਊਂਟ ਕਰਨ ਲੱਗ ਪਿਆ ਕਿ 60 ਦੇ ਵਿੱਚੋਂ 4 ਨਹੀਂ ਹੈਗੇ ਤੇ ਫਿਰ ਸ਼ੁਰੂ ਹੋ ਗਿਆ 1-2-3-4-5 ਤੇ ਮੈਨੂੰ ਬੜਾ ਮਤਲਬ ਅਜੀਬ ਲੱਗਾ ਮੈਂ ਕਿਹਾ ਵਾਈ ਡੋਂਟ ਯੂ ਮੈਨੇਜ ਮਾਈਨਸ 60 60 ਦੇ ਵਿੱਚੋਂ 4 ਮਾਈਨਸ ਕਰ ਲਾ ਹਨਾ ਕਹਿੰਦਾ ਹਾਂ ਦੈਟਸ ਈਜ਼ੀ ਵੇ ਐਸ ਵੈਲ ਤੇ ਫਿਰ ਉਹਨੇ ਉਦਾਂ ਕੀਤਾ ਹਨਾ ਮਤਲਬ ਇੱਥੇ ਆ ਕੇ ਕਦੀ ਕਦੀ ਸਾਨੂੰ ਮਹਿਸੂਸ ਹੁੰਦਾ ਹੈ ਵੀ ਇੰਡੀਆ ਦੀ ਜਿਹੜੀ ਆਪ ਸਟੱਡੀ ਹੈ ਪਰ ਹਾਂ ਜਿਹੜੀ ਗੱਲ ਸੰਦੀਪ ਹੋਣਾ ਨੇ ਵੀ ਕਹੀ ਕਿ ਆਪਾਂ ਬੱਚਿਆਂ ਨੂੰ ਘਰ ਐਕਸਟਰਾ ਥੋੜਾ ਜਿਹਾ ਟਾਈਮ ਦੇਈਏ ਤੇ ਉਹਦੇ ਨਾਲ ਜੇ ਸਾਨੂੰ ਲੱਗ ਰਿਹਾ ਕਿ ਬੱਚਾ ਕਿਤੇ ਨਾ ਕਿਤੇ ਵੀਕ ਆ ਤੇ ਆਪਾਂ ਉਹਨੂੰ ਥੋੜੀ ਸਪੋਰਟ ਦੇਈਏ ਬੱਚੇ ਨੂੰ ਹਨਾ ਉਦੋਂ ਇੱਕ ਉਹਦੀ ਹੈਲਪ ਕਰੀਏ ਉਸ ਚੀਜ਼ ਨੂੰ ਸਮਝਣ ਵਾਸਤੇ ਜਾਂ ਉਹਦੇ ਵਿੱਚ ਉਹਦਾ ਗ੍ਰੇਡ ਜੇ ਕਹਿ ਲਓ ਵੀ ਥੋੜਾ ਫਰਕ ਪਊਗਾ ਜਾਂ ਉਹਨੂੰ ਸਮਝਾਉਣ ਵਾਸਤੇ ਬਜਾਏ ਕਿ ਆਪਾਂ ਨੂੰ ਏਦਾਂ ਲੱਗੇ ਕਿ ਸਾਡਾ ਬੱਚਾ ਸਭ ਤੋਂ ਜ਼ਿਆਦਾ ਨਲਾਇਕ ਹੈ ਤੇ ਇਹਨੂੰ ਹੋਰ ਜ਼ਿਆਦਾ ਟਿਊਸ਼ਨ ਦਿਓ ਇਹਨੂੰ ਹੁਣ ਮੈਥ ਦੀ ਵੀ ਟਿਊਸ਼ਨ ਲਾ ਦੋ ਇਹਨੂੰ ਇੰਗਲਿਸ਼ ਦੀ ਵੀ ਟਿਊਸ਼ਨ ਲਾ ਦੋ ਇਹਨੂੰ ਇੱਥੇ ਵੀ ਭੇਜੋ ਉਹਨੂੰ ਉੱਥੇ ਵੀ ਭੇਜੋ ਤੇ ਜਿੱਦਾਂ ਮੈਨੂੰ ਲੱਗਦਾ ਕਿ ਜਿਹੜਾ ਆਪਾਂ ਰਹਿਣਾ ਹੀ ਆਸਟ੍ਰੇਲੀਆ ਤੇ ਵਾਕਈ ਸਾਨੂੰ ਆਸਟ੍ਰੇਲੀਆ ਜਿਹੜੇ ਰੂਲਸ ਆ ਉਹੀ ਫੋਲੋ ਕਰਨੇ ਚਾਹੀਦੇ ਆ, ਪਰ ਜੇ ਸਾਡੇ ਕੋਲ ਕੋਈ ਨਾ ਕੋਈ ਕੈਪੇਬਿਲਿਟੀ ਹੈਗੀ ਆ ਤੇ ਆਪਾਂ ਕਿਉਂ ਨਾ ਆਪਣੇ ਬੱਚਿਆਂ ਨਾਲ ਸ਼ੇਅਰ ਕਰੀਏ, ਜਾਂ ਆਪਾਂ ਕਿਉਂ ਨਾ ਉਹਨਾਂ ਬੱਚਿਆਂ ਨੂੰ ਆਪਣੇ ਨੂੰ ਦਈਏ ਜੇ ਆਪਾਂ ਕੁਛ ਦੇ ਸਕਦੇ।
ਜੀ ਜੀ ਬਿਲਕੁਲ, ਲੈਵਲਿੰਗ ਜਿਹੜੀ ਆ ਸਿਰਫ ਇਸ ਕਰਕੇ ਚੈੱਕ ਕਰਕੇ ਜਾਂ ਉਹਦੇ ਵਿੱਚ ਹੋਰ ਏ ਲੈਵਲ ਤੇ ਲਿਆਉਣ ਦੇ ਲਈ ਆਪਾਂ ਉਹਨਾਂ ਦੇ ਉੱਤੇ ਬਰਡਨ ਨਾ ਪਾਈਏ ਕੋਈ। ਜਿਹੜੀ ਮੇਨ ਗੱਲ ਇਹੀ ਆ ਕਿ ਅਸੀਂ ਜਦੋਂ ਵਿਚਾਰ ਕਰ ਰਹੇ ਹਾਂ ਅੱਜ ਤੇ ਇਹ ਸਾਰੇ ਹੀ ਦੋਸਤਾਂ ਦੇ ਜਿਹੜੇ ਵਿਚਾਰ ਆ ਉਹ ਆਪਣੇ ਆਪਣੇ ਪੱਖ ਤੋਂ ਉਹਨਾਂ ਨੇ ਪੇਸ਼ ਕੀਤੇ ਆ, ਔਰ ਜਦੋਂ ਸਾਰੇ ਵਿਚਾਰਾਂ ਨੂੰ ਰਲਾ ਕੇ ਅਸੀਂ ਸੋਚਣਾ ਚਾਹੀਏ ਤਾਂ ਉਹਦਾ ਨਿਚੋੜ ਜਿਹੜਾ ਉਹ ਇਹੀ ਬਣਦਾ ਕਿ ਇੱਕ ਤਾਂ ਅਸੀਂ ਓਵਰ ਬਰਡਨ ਜਿਹੜਾ ਆ ਉਹ ਬੱਚਿਆਂ ਦੇ ਉੱਤੇ ਨਾ ਪਾਈਏ। ਜਿਵੇਂ ਅਸੀਂ ਕਹਿੰਦੇ ਹਾਂ ਕਿ ਜੇ ਅਸੀਂ ਸਿਰਫ ਲੈਵਲਿੰਗ ਉਹਨਾਂ ਦੀ ਵਧਾਉਣ ਦੇ ਲਈ ਚਾਹੁੰਦੇ ਹਾਂ ਵੀ ਉਹ ਹਨਾ ਏ ਲੈਵਲ ਆਉਣ, ਏ ਪਲੱਸ ਆਉਣ, ਹਨਾ ਉਹਦੇ ਲਈ ਅਸੀਂ ਉਹਨਾਂ ਨੂੰ ਜੇਮਸ ਦੇ ਵਿੱਚ ਭੇਜੀਏ ਜਾਂ ਫਿਰ ਉਹਨੂੰ ਕੂਮਨ ਦੇ ਵਿੱਚ ਭੇਜੀਏ ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਟਿਊਸ਼ਨ ਸੈਂਟਰਸ ਨੇ। ਪਰ ਉੱਥੇ ਜਾਣ ਦਾ ਜਿਹੜਾ ਫਾਇਦਾ ਮੈਨੂੰ ਲੱਗਦਾ ਉਹ ਸਿਰਫ ਤਾਂ ਹੀ ਹੋ ਸਕਦਾ ਆ ਜੇਕਰ ਉਹ ਜਿਹੜੇ ਸੈਂਟਰ ਨੇ ਸਕੂਲ ਦੇ ਨਾਲ ਜਿਹੜਾ ਇੱਕ ਤਾਲਮੇਲ ਬਿਠਾਉਂਦੇ ਹੋਏ, ਜਿਵੇਂ ਸਕੂਲ ਦੇ ਵਿੱਚ ਜੇ ਤੁਹਾਨੂੰ ਲੱਗਦਾ ਕਿ ਬੱਚਾ ਜਿਹੜਾ ਉਹ ਇਸ ਸਬਜੈਕਟ ਦੇ ਵਿੱਚ ਆਹ ਵਾਲੇ ਉਸ ਵਿਸ਼ੇ ਦੇ ਵਿੱਚ ਆਹ ਵਾਲੇ ਜਿਹੜੇ ਪਾਰਟ ਆ ਉਹਨਾਂ ਦੇ ਵਿੱਚ ਉਹ ਕਮਜ਼ੋਰ ਜਾ ਰਿਹਾ ਤੇ ਫਿਰ ਉਹ ਲੋਕ ਉਸ ਵਿਸ਼ੇ ਦੇ ਉਹਨਾਂ ਪਾਰਟਸ ਦੇ ਉੱਤੇ ਪ੍ਰੈਕਟਿਸ ਜਿਹੜੀ ਆ ਜ਼ਿਆਦਾ ਕਰਵਾਉਣ। ਪਰ ਹੁੰਦਾ ਅਜਿਹਾ ਨਹੀਂ ਆ ਕਿਉਂਕਿ ਉਹ ਜਿਹੜੇ ਸੈਂਟਰਸ ਨੇ ਉਹਨਾਂ ਦੇ ਕੋਲ ਵੀ ਇੱਕ ਬਣਿਆ ਬਣਾਇਆ ਜਿਹੜਾ ਮੈਟਰ ਆ ਜੀ ਉਹ ਪਿਆ ਹੁੰਦਾ ਆ, ਔਰ ਉਹੀ ਮੈਟਰ ਜਿਹੜਾ ਉਹ ਹਰ ਗਰੁੱਪ ਨੂੰ ਉਹ ਰਿਪੀਟ ਕਰਵਾਉਂਦੇ ਆ, ਹਨਾ ਉਹਨਾਂ ਦੇ ਕੋਲ
ਬਿਲਕੁਲ
ਪੇਪਰ ਵਰਕ ਜਿਹੜਾ ਉਹ ਇੱਦਾਂ ਦਾ ਹੀ ਬਣਿਆ ਹੋਇਆ ਆ, ਔਰ ਅਸੀਂ ਉਸ ਚੀਜ਼ ਨੂੰ ਫੋਲੋ ਕਰਦੇ ਹਾਂ। ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਸਕੂਲ ਦੇ ਵਿੱਚ ਜੋ ਕਰ ਰਹੇ ਬੱਚੇ ਉਹ ਤਾਂ ਕਰ ਹੀ ਰਹੇ ਆ, ਹਨਾ ਉਹਦਾ ਅਲੱਗ ਤੋਂ ਇੱਕ ਹੋਮਵਰਕ ਮਿਲਦਾ ਹੀ ਮਿਲਦਾ ਆ, ਪਰ ਜਿਹੜਾ ਉਹਨਾਂ ਸੈਂਟਰਸ ਦੇ ਵਿੱਚ ਇੱਕ ਅਲੱਗ ਤੋਂ ਜਿਹੜਾ ਬੋਝ ਆ ਉਹ ਵੀ ਉਹ ਨਾਲ ਨਾਲ ਜਦੋਂ ਪੈ ਜਾਂਦਾ ਉਹਨਾਂ ਦੇ ਉੱਤੇ ਤਾਂ ਉਹ ਦੋਨੋਂ ਚੀਜ਼ਾਂ ਨੂੰ ਬੈਲੈਂਸ ਕਰਨਾ ਬੱਚਿਆਂ ਦੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਕਈ ਵਾਰ, ਤੇ ਇਸ ਕਰਕੇ ਇਹ ਵਿਚਾਰਨਾ ਬਹੁਤ ਜ਼ਰੂਰੀ ਆ ਕਿ ਬੱਚੇ ਨੂੰ ਅਸੀਂ ਹਰ ਰੋਜ਼ ਚੈੱਕ ਕਰੀਏ ਤੇ ਚੈੱਕ ਕਰਨ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਰਿਪੋਰਟਸ ਆਉਂਦੀਆਂ ਆ ਉਹਨਾਂ ਰਿਪੋਰਟਸ ਦੇ ਵਿੱਚ ਟੀਚਰ ਦੇ ਕਮੈਂਟਸ ਜਿਹੜੇ ਆ ਉਹ ਦਿੱਤੇ ਗਏ ਹੁੰਦੇ ਆ ਕਿ ਬੱਚਾ ਜਿਹੜਾ ਆ ਆਹ ਵਾਲੇ ਫੀਲਡ ਦੇ ਵਿੱਚ ਇੱਥੇ ਇੱਥੇ ਜ਼ਰੂਰਤ ਆ ਉਹਨੂੰ ਕਿ ਉਹ ਮੰਗਦਾ ਆ ਕਿ ਉੱਥੇ ਉਹਨੂੰ ਇੰਪਰੂਵਮੈਂਟ ਦੀ ਲੋੜ ਆ, ਸੋ ਉਹਨਾਂ ਥਾਵਾਂ ਦੇ ਵਿੱਚ ਉਹਨਾਂ ਨੂੰ ਇੰਪਰੂਵ ਕਰਨ ਦੇ ਲਈ ਤੁਸੀਂ ਕਿੱਦਾਂ ਹੈਲਪ ਕਰ ਸਕਦੇ ਆ ਉਹ ਜਿਹੜਾ ਰਸਤਾ ਆ ਉਹ ਅਪਣਾਉਣਾ ਜ਼ਰੂਰੀ ਆ, ਨਾ ਕਿ ਤੁਸੀਂ ਉਹਦੇ ਉੱਤੇ ਬੇਲੋੜੇ ਟਿਊਸ਼ਨ ਦਾ ਜਿਹੜਾ ਬੋਝ ਆ ਉਹ ਪਾ ਦਿਓ। ਜਿਵੇਂ ਅਸੀਂ ਗੱਲ ਕਰਦੇ ਹਾਂ ਵੀ ਭਾਰੀ ਬਸਤਿਆਂ ਦੀ ਗੱਲ ਕਰਦੇ ਹਾਂ ਜਾਂ ਫਿਰ ਆਪਣੇ ਬੱਚਿਆਂ ਨੂੰ ਜਦੋਂ ਇੰਡੀਆ ਦੇ ਬੱਚਿਆਂ ਦੇ ਨਾਲ ਕੰਪੈਰੀਜ਼ਨ ਕਰਕੇ ਦੇਖਦੇ ਹਾਂ ਤਾਂ ਬਹੁਤ ਹੈਰਾਨੀ ਹੁੰਦੀ ਆ। ਮੈਂ ਆਪਣੀ ਹੀ ਐਗਜ਼ਾਮਪਲ ਸ਼ੇਅਰ ਕਰਾਂ, ਪਿਛਲੇ ਸਾਲ ਮੈਨੂੰ ਭਾਰਤ ਜਾਣ ਦਾ ਮੌਕਾ ਮਿਲਿਆ ਤੇ ਮੇਰਾ ਆਪਣਾ ਭਤੀਜਾ ਜਿਹੜਾ ਕਿ ਉਸ ਵੇਲੇ ਗ੍ਰੇਡ 2 ਦੇ ਵਿੱਚ ਸੀ, ਸ਼ਾਇਦ ਨਾ ਗ੍ਰੇਡ 1 ਔਰ ਗ੍ਰੇਡ 2 ਦੇ ਵਿੱਚ ਸੀਗਾ ਉਹ, ਤੇ ਉਮਰ ਦਾ ਜਿਹੜਾ ਬਹੁਤਾ ਜ਼ਿਆਦਾ ਵਕਫਾ ਨਹੀਂ ਸੀ ਮੈਨੂੰ ਲੱਗਦਾ, ਜਦੋਂ ਗ੍ਰੇਡ 1 ਦੇ ਵਿੱਚ ਵੀ ਸੀਗਾ ਉਦੋਂ ਵੀ ਉਹ ਬਹੁਤ ਸਾਰੇ ਐਸੇਜ਼ ਲਿਖ ਸਕਦਾ ਸੀਗਾ, ਹਨਾ ਬਹੁਤ ਸਾਰੀਆਂ ਜਿਹੜੀਆਂ ਬੜੀਆਂ ਔਖੀਆਂ ਬੁੱਕਸ ਆ ਉਹ ਪੜ੍ਹ ਸਕਦਾ ਸੀਗਾ। ਬਟ ਜਿਹੜੀ ਮੇਰੀ ਬੇਟੀ ਜਦੋਂ ਇੱਥੋਂ ਗਈ ਤਾਂ ਉਹਨੂੰ ਮਤਲਬ ਬਹੁਤ ਸਾਰੇ ਸਪੈਲਿੰਗ ਵੀ ਲਿਖਣੇ ਨਹੀਂ ਸੀ ਆਉਂਦੇ ਨਾ, ਔਰ ਉੱਥੋਂ ਦੇ ਬੱਚਿਆਂ ਨੂੰ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਆਸਟ੍ਰੇਲੀਆ ਤੋਂ ਜਿਹੜਾ ਬੱਚਾ ਆਇਆ ਔਰ ਇੰਗਲਿਸ਼ ਦੇ ਵਿੱਚ ਉਹਨੂੰ ਸਪੈਲਿੰਗ ਨਹੀਂ ਲਿਖਣੇ ਆ ਰਹੇ, ਹਨਾ ਔਰ ਉੱਥੇ ਕਿਤੇ ਨਾ ਕਿਤੇ ਸਾਡੇ ਬੱਚੇ ਜਿਹੜੇ ਆ ਉਹ ਬਹੁਤ ਹੈਰਾਨ ਹੁੰਦੇ ਆ ਕਿ ਇਹ ਲੋਕ ਇੰਡੀਆ ਦੇ ਵਿੱਚ ਬੈਠੇ ਏਡੇ ਵੱਡੇ ਹਨਾ ਐਸੇ ਲਿਖ ਰਹੇ ਆ, ਐਪਲੀਕੇਸ਼ਨ ਲਿਖ ਰਹੇ, ਲੈਟਰ ਲਿਖ ਰਹੇ ਆ, ਪਰ ਸਾਨੂੰ ਇਸ ਚੀਜ਼ ਦਾ ਗਿਆਨ ਨਹੀਂ ਆ ਕਿਉਂਕਿ ਉਹਨਾਂ ਦੇ ਕੋਲ ਉਸ ਵੇਲੇ ਬਹੁਤ ਥੋੜੇ ਜਿਹੇ ਵਰਡਸ ਜਿਹੜੇ ਵਰਡਸ ਲਿਸਟ ਜਿਹੜੀਆਂ ਆ ਉਹ ਨਿਕਲੀਆਂ ਹੁੰਦੀਆਂ ਔਰ ਉਹਨਾਂ ਦੇ ਮੁਤਾਬਕ ਉਹ ਅੱਗੇ ਵੱਧਦੇ ਆ ਹੌਲੀ ਹੌਲੀ ਜਿੱਦਾਂ ਜਿੱਦਾਂ ਉਹਨਾਂ ਦਾ ਜਿਹੜਾ ਘੇਰਾ ਉਹ ਵਿਸ਼ਾਲ ਹੋਈ ਜਾਂਦਾ। ਪਰ ਜ਼ਰੂਰਤ ਇਹੀ ਆ ਕਿ ਇੱਥੇ ਰਹਿੰਦਿਆਂ ਤੁਹਾਡੇ ਕੋਲ ਓਪਰਚੁਨਿਟੀਜ਼ ਬਹੁਤ ਨੇ, ਇਹ ਨਹੀਂ ਆ ਕਿ ਸਾਡੇ ਬੱਚਿਆਂ ਦੇ ਲਈ ਓਪਰਚੁਨਿਟੀਜ਼ ਖਤਮ ਹੋ ਗਈਆਂ। ਸਕੂਲਸ ਦੇ ਵਿੱਚ ਪ੍ਰਾਇਮਰੀ ਲੈਵਲ ਤੇ ਥੋੜਾ ਜਿਹਾ ਉਹਨਾਂ ਨੇ ਜਿਹੜਾ ਬਰਡਨ ਆ ਉਹ ਘੱਟ ਰੱਖਿਆ ਹੋਇਆ ਸਿਰਫ ਇਸ ਕਰਕੇ ਤਾਂ ਕਿ ਬੱਚੇ ਨੂੰ ਪ੍ਰਫੁੱਲਤ ਹੋਣ ਦਾ ਮੌਕਾ ਜਿਹੜਾ ਆ ਉਹ ਬਕਾਇਦਾ ਮਿਲ ਸਕੇ, ਤਾਂ ਕਿ ਉਹ ਇੱਕ ਸਿਹਤਮੰਦ ਜਿਹੜਾ ਦਿਮਾਗ ਆ ਉਹਦੇ ਨਾਲ ਅੱਗੇ ਵਧੇ। ਪਰ ਜਿੱਥੇ ਕਿਤੇ ਸਾਨੂੰ ਲੱਗਦਾ ਕਿ ਸਾਡਾ ਬੱਚਾ ਜਿਹੜਾ ਆ ਗਣਿਤ ਦੇ ਵਿਸ਼ੇ ਦੇ ਵਿੱਚ ਜਾਂ ਫਿਰ ਅੰਗਰੇਜ਼ੀ ਦੇ ਵਿਸ਼ੇ 'ਚ, ਕਿਉਂਕਿ ਵਿਸ਼ੇ ਹੀ ਬੜੇ ਥੋੜੇ ਆ ਪਹਿਲਾਂ ਤਾਂ ਪ੍ਰਾਇਮਰੀ ਤੱਕ, ਪਹਿਲੀ ਗੱਲ ਆ ਬਹੁਤ ਥੋੜੇ ਵਿਸ਼ੇ ਆ, ਪਰ ਜਿੱਥੇ ਜਿੱਥੇ ਵੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਪ੍ਰੈਕਟੀਕਲ ਜਿਹੜੀਆਂ ਐਕਸਕਰਜਨ ਜਾਂ ਇਨਕਰਜਨ ਜਿਹੜੇ ਆ ਉਹ ਜ਼ਰੂਰ ਆਰਗੇਨਾਈਜ਼ ਕੀਤੇ ਜਾਂਦੇ ਆ ਸਕੂਲਾਂ ਦੇ ਵਿੱਚ, ਸੋ ਉਹਨਾਂ ਦੇ ਵਿੱਚ ਬਹੁਤ ਕੁਛ ਸਿੱਖ ਕੇ ਆਉਂਦੇ ਆ ਬੱਚੇ। ਜਦੋਂ ਅਸੀਂ ਨੇਚਰ ਦੀ ਗੱਲ ਕਰਦੇ ਹਾਂ ਤਾਂ ਉਹ ਨੇਚਰ ਦੇ ਬਾਰੇ ਬਹੁਤ ਬਰੀਕੀ ਦੇ ਨਾਲ ਜਾਣਦੇ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸ਼ਾਇਦ ਅਸੀਂ ਵੀ ਨਹੀਂ ਜਾਣਦੇ ਹੁੰਦੇ, ਹਨਾ ਉਹ ਜਿਹੜੇ ਇਨਸੈਕਟਸ ਦੇ ਬਾਰੇ, ਉਹ ਬਰਡਸ ਦੇ ਬਾਰੇ, ਐਨੀਮਲਸ ਦੇ ਬਾਰੇ ਉਹ ਬਹੁਤ ਸੋਹਣੀਆਂ ਚੀਜ਼ਾਂ ਜਾਣਦੇ ਹੁੰਦੇ ਆ ਜਿਹੜੀਆਂ ਅਸੀਂ ਨਹੀਂ ਜਾਣਦੇ ਹੁੰਦੇ। ਸੋ ਉਹਨਾਂ ਨੂੰ ਸਮਝਾਉਣ ਦੀ ਤੇ ਉਹਨਾਂ ਦੇ ਸਮਝਣ ਦੀ ਜਿਹੜੀ ਪ੍ਰਕਿਰਿਆ ਆ ਉਹ ਬਹੁਤ ਵੱਖਰੀ ਆ। ਸੋ ਇਸ ਕਰਕੇ ਅਸੀਂ ਚਾਹੁੰਦੇ ਸੀਗੇ ਕਿ ਕੁਛ ਇਹੋ ਜਿਹੇ ਪੇਰੈਂਟਸ ਵੀ ਸਾਡੇ ਨਾਲ ਸਾਂਝ ਪਾਉਂਦੇ ਜਿਨ੍ਹਾਂ ਦੇ ਬੱਚੇ ਜਾ ਰਹੇ ਆ ਕੂਮੋਨਸ ਦੇ ਵਿੱਚ ਜਾਂ ਜੇਐਨ ਦੇ ਵਿੱਚ ਜਾਂ ਫਿਰ ਇਹੋ ਜਿਹੇ ਟਿਊਸ਼ਨ ਸੈਂਟਰਸ ਦੇ ਵਿੱਚ, ਤੇ ਉਹ ਕੀ ਫਾਇਦਾ ਉਹਨਾਂ ਚੀਜ਼ਾਂ ਦਾ ਦੇਖ ਰਹੇ ਆ ਜਾਂ ਉਹਨਾਂ ਨੂੰ ਅੱਗੇ ਯੂਨੀ ਤੱਕ ਪਹੁੰਚਣ ਦੇ ਵਿੱਚ ਕੀ ਫਾਇਦਾ ਹੋਇਆ। ਪਰ ਸਾਡੇ ਨਾਲ ਜਿਹੜੇ ਸਰੋਤੇ ਆ ਉਹ ਜੁੜੇ ਨਹੀਂ ਆ, ਅਸੀਂ ਸਾਰਿਆਂ ਤੋਂ ਹੀ ਸਾਰੇ ਪੱਖ ਜਿਹੜੇ ਸੀ ਉਹ ਜਾਣਨਾ ਚਾਹੁੰਦੇ ਸੀ। ਸੋ ਸਰ ਮੁਹੱਬਤ ਹੋਰਾਂ ਦਾ ਔਰ ਇੱਕ ਵਾਜਿਬ ਜਿਹੜਾ ਪੁਆਇੰਟ ਇਹੀ ਸੀਗਾ ਕਿ ਜ਼ਰੂਰੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਚੈੱਕ ਕਰਕੇ ਉਹਨਾਂ ਦੇ ਜਿਹੜੇ ਵਿਸ਼ਿਆਂ ਦੇ ਵਿੱਚ ਕੋਈ ਕਮਜ਼ੋਰੀਆਂ ਆ ਉੱਥੇ ਜ਼ਰੂਰ ਕੰਮ ਕਰੀਏ, ਤੇ ਦੂਜੇ ਪਾਸੇ ਉਹਨਾਂ ਦੇ ਉੱਤੇ ਬੇਲੋੜਾ ਬੋਝ ਨਾ ਪਾਈਏ। ਸਾਡੇ ਬਾਕੀ ਸਾਰੇ ਦੋਸਤਾਂ ਦਾ ਹੀ ਇਹ ਕਹਿਣਾ। ਸੋ ਜਿਵੇਂ ਸਾਡੇ ਭਾਜੀ ਜਗਤਾਰ ਨੇ ਉਹ ਕਾਫੀ ਸੀਨੀਅਰ ਨੇ ਸਾਡੇ ਤੋਂ ਔਰ ਉਹਨਾਂ ਨੇ ਬਹੁਤ ਤਜਰਬੇ ਜਿਹੜੇ ਹੰਢਾਏ ਹੋਏ ਆ, ਜਿਵੇਂ ਉਹਨਾਂ ਨੇ ਦੱਸਿਆ ਕਿ ਉਹ ਟੀਚਰ ਵੀ ਰਹੇ ਆ ਔਰ ਉਹਨਾਂ ਨੇ ਕੰਪੈਰੇਟਿਵ ਸਟੱਡੀ ਜਿਹੜੀ ਦੋਨਾਂ ਦੀ ਦੇਖੀ ਆ, ਤੇ ਉਹਨਾਂ ਦਾ ਵੀ ਇਹੀ ਮੰਨਣਾ ਜੀ ਕਿ ਇਹਨਾਂ ਮੁਲਕਾਂ ਦੇ ਵਿੱਚ ਸਾਨੂੰ ਕਈ ਹੋਰ ਚੀਜ਼ਾਂ ਦੇ ਉੱਤੇ ਵੀ ਕੰਮ ਕਰਨਾ ਜ਼ਰੂਰੀ ਆ ਪੇਰੈਂਟ ਹੋਣ ਦੇ ਨਾਤੇ। ਸੋ ਉਹਨਾਂ ਨੇ ਕਿਹਾ ਆ ਕਿ ਆਪਾਂ ਦੋਸਤਾਂ ਨਾਲ ਸੰਬੰਧ ਬੱਚਿਆਂ ਦੇ ਨਾਲ ਜ਼ਰੂਰ ਬਣਾਈਏ। ਜਦੋਂ ਅਸੀਂ ਨਾ ਉਹਨਾਂ ਦੇ ਉੱਤੇ ਥੋਪਦੇ ਆ, ਉਹਨਾਂ ਦੇ ਉੱਤੇ ਟਿਊਸ਼ਨਸ ਦਾ ਬੋਝ ਪਾਉਂਦੇ ਆ, ਤੇ ਉਹ ਵਿਚਾਰੇ ਨਾ ਆਪਣੇ ਆਪ ਨੂੰ ਜਿਵੇਂ ਪੇਰੈਂਟਸ ਦੀਆਂ ਥੋਪੀਆਂ ਹੋਈਆਂ ਚੀਜ਼ਾਂ ਦੇ ਵਿੱਚ ਮਜਬੂਰ
ਬਿਲਕੁਲ
ਖਿਆਲ ਕਰਦੇ ਆ, ਫਿਰ ਉਹ ਸਾਡੇ ਨਾਲ ਬਹੁਤਾ ਕੁਛ ਫੋਲਣਾ ਵੀ ਨਹੀਂ ਚਾਹੁੰਦੇ, ਉਹਨਾਂ ਨੂੰ ਲੱਗਦਾ ਕਿ ਨਹੀਂ ਇਹਨਾਂ ਨੇ ਸਾਡੀ ਸੁਣਨੀ ਨਹੀਂ ਆ। ਸੋ ਬਹੁਤ ਚੰਗੀ ਗੱਲ ਆ, ਸਾਡੇ ਅੱਜ ਸਾਰੇ ਦੋਸਤਾਂ ਨੇ ਬਹੁਤ ਸੋਹਣੇ ਵਿਚਾਰਾਂ ਦੀ ਸਾਂਝ ਪਾਈ ਆ, ਆਪਾਂ ਨਾ ਉਹਨਾਂ ਦੇ ਮੈਸੇਜਸ ਵੀ ਜ਼ਰੂਰ ਲੈ ਲਈਏ। ਸਾਡੇ ਨਾਲ ਰੁਪਿੰਦਰਜੀਤ ਸਿੰਘ ਜੁੜੇ ਆ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਆ, ਰਾਤ ਦੇ 2 ਵਜੇ ਆ ਜੀ ਤੇ ਕੰਮ ਦੇ ਨਾਲ ਨਾਲ ਇੰਜੋਏ ਕਰ ਰਹੇ ਆ ਪ੍ਰੋਗਰਾਮ, ਤੇ ਅੱਜ ਦਾ ਕਹਿੰਦੇ ਟੌਪਿਕ ਵੀ ਬਹੁਤ ਵਧੀਆ ਆ, ਮੈਂ ਸਿਮਰ ਭੈਣ ਜੀ ਦੇ ਵਿਚਾਰਾਂ ਨਾਲ ਸਹਿਮਤ ਆ। ਇੱਕ ਸੌਂਗ ਸੁਣਾ ਦਿਓ ਸੁਰਜੀਤ ਭੁੱਲਰ ਦਾ, ਸਾਡੇ ਕੋਲ ਸਮਾਂ ਬਹੁਤਾ ਬਚਿਆ ਨਹੀਂ, ਪਰ ਸੰਦੀਪ ਰਾਏ ਇੱਕ ਵਾਰ ਫੇਰ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਆ। ਸੰਦੀਪ ਤੁਹਾਡਾ ਇੱਕ ਵਾਰ ਫੇਰ ਸਵਾਗਤ।
ਸਤਿ ਸ੍ਰੀ ਅਕਾਲ, ਮੈਂ ਦੁਬਾਰਾ ਆਇਆ
ਜੀ ਜੀ।
ਤੇ ਅਸੀਂ ਕਹਿੰਦੇ ਆ ਨਾ ਇੰਡੀਆ ਦੀ ਪੜ੍ਹਾਈ ਦਾ ਹਵਾਲਾ ਦੇ ਕੇ ਕਿ ਅਸੀਂ ਪੜ੍ਹੇ ਲਿਖੇ ਉੱਥੇ ਪੜ੍ਹਾਈ ਬਹੁਤ ਵਧੀਆ ਆ। ਜੇ ਸਮਾਜਿਕ ਤੌਰ ਤੇ ਦੇਖਿਆ ਜਾਵੇ ਤਾਂ ਅਸੀਂ ਫੇਲ ਹੁੰਦੇ ਆ ਉੱਥੇ ਦੀ ਪੜ੍ਹਾਈ, ਕਿਉਂਕਿ ਤੁਸੀਂ ਦੇਖਿਆ ਹੋਣਾ ਇੰਡੀਆ ਦੇ ਵਿੱਚ ਨੌਜਵਾਨਾਂ ਵਿੱਚ ਜਿੰਨਾ ਗੁੱਸਾ ਆ ਓਨਾ ਇੱਥੇ ਹੈ ਨੀ
ਜੀ।
ਹਾਂਜੀ ਬਿਲਕੁਲ,
ਸਾਨੂੰ ਸਮਾਜ ਵਿੱਚ ਵਿਚਰਨਾ ਆ ਗਿਆ ਕਿ ਪੜ੍ਹਨ ਦੇ ਨਾਲ।
ਇਹ ਵੀ ਵਿਚਾਰਨਯੋਗ ਹੈ ਜੀ
ਜੀ। ਅਸੀਂ ਇੱਕ ਦੂਜੇ ਟੀਚ ਜਾਣਦੇ ਆ ਜਿਹੜਾ ਵਿਚਾਰਾ ਥੋੜਾ ਜਿਹਾ ਘੱਟ ਪੜਿਆ ਹੁੰਦਾ ਹੈ।
ਬਿਲਕੁਲ,
ਜੇ ਕੋਈ ਛੋਟੀ ਜੋਬ ਛੋਟੀ ਕਹੂੰਗਾ, ਮੈਂ ਕਹੂੰਗਾ ਲੇਬਰ ਜੋਬ ਕਰਦਾ ਤਾਂ ਅਸੀਂ ਉਹਨੂੰ ਸਮਝਦੇ ਹਾਂ ਕਿ ਉਹ ਬੰਦਾ ਹੀ ਨੀ
ਜੀ।
ਫਿਰ ਸਾਡੇ ਉਹ ਪੜ੍ਹੇ ਲਿਖਣ ਦਾ ਕੀ ਫਾਇਦਾ, ਫਿਰ ਤਾਂ ਅਨਪੜ੍ਹੇ ਠੀਕ ਆ।
ਬਿਲਕੁਲ ਸੰਦੀਪ, ਮੈਂ ਵੀ ਤੁਹਾਡੀ ਇਸ ਗੱਲ ਦੇ ਨਾਲ ਕਾਫੀ ਹੱਦ ਤੱਕ ਸਹਿਮਤ ਆ, ਕਿਉਂਕਿ ਇਹ ਜਿਹੜੇ ਪਾੜੇ ਪਾਏ ਹੋਏ ਆ ਇਹ ਸਾਡੇ ਆਪਣੇ ਲੋਕਾਂ ਨੇ ਹੀ ਜ਼ਿਆਦਾਤਰ ਪਾਏ ਹੋਏ ਆ, ਔਰ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਵੀ ਅਸੀਂ ਇਹ ਜਿਹੜੇ ਪਾੜੇ ਆ ਜਿਉਂ ਦੇ ਤਿਉਂ ਰੱਖਦੇ।
ਇੱਕ ਗੱਲ ਹੋ ਰਿਹਾ, ਉੱਥੇ ਸਾਰੇ ਜਣੇ ਪੜ੍ਹੀ ਜਾਂਦੇ ਆ, ਇਸੇ ਕਰਕੇ ਜਿਹੜੀਆਂ ਛੋਟੀਆਂ ਜੌਬਸ ਆ ਉਹਨਾਂ ਦੀ ਕਦਰ ਬੇਕਦਰੀ ਹੋ ਗਈ ਆ।
ਜੀ 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 ਬਿਲਕੁਲ
ਬਿਲਕੁਲ, ਹਾਂਜੀ ਹਾਂਜੀ,
ਸਾਰੇ ਇੰਜੀਨੀਅਰ ਹੋਈ ਜਾਂਦੇ ਆ ਹੁਣ ਉੱਥੇ, ਵੈਕੈਂਸੀਆਂ ਤਾਂ ਆਉਂਦੀਆਂ ਕਿ ਨਿਕਲਦੀਆਂ, ਜੇ ਜਿੰਨੀਆਂ ਹੈਗੀਆਂ ਬੰਦੇ ਜ਼ਿਆਦਾ ਪੜ੍ਹ ਲਿਖ ਗਏ ਆ, ਜੋਬ ਉਹਨਾਂ ਦੇ ਸਟੈਂਡਰਡ ਹੀ ਹੈ ਨੀ, ਛੋਟੀ ਜੋਬ ਕਰਨੀ ਨੀ।
ਜੀ ਜੀ
ਬਿਲਕੁਲ
ਜੀ ਬਿਲਕੁਲ, ਅੰਕੜੇ ਕਹਿੰਦੇ ਆ ਕਿ ਇੱਕ ਚਪੜਾਸੀ ਦੀ ਜੋਬ ਲੈਣ ਦੇ ਲਈ ਵੀ ਪੀ ਐਚ ਡੀ ਤੱਕ ਦੇ ਜਿਹੜੇ ਬੰਦੇ ਆ ਜੀ ਉਹ ਅਪਲਾਈ ਕਰ ਰਹੇ ਆ, ਤੇ ਇਹੋ ਹੀ ਕਾਰਨ ਆ ਕਿ ਅਸੀਂ ਰਿਸਪੈਕਟ ਨਹੀਂ ਦੇ ਸਕੇ ਕੰਮਾਂ ਨੂੰ। ਸੋ ਇਸੇ ਕਰਕੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਜ਼ਰੂਰ ਪਛੜੇ ਆ ਇੰਨੇ ਪੜ੍ਹੇ ਹੋਣ ਦੇ ਬਾਵਜੂਦ। ਸੰਦੀਪ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਕ ਵਾਰ ਫੇਰ ਸਾਡੇ ਨਾਲ ਸਾਂਝ ਬਣਾਈ, ਸ਼ੁਕਰੀਆ। ਸੋ ਦੋਸਤੋ, ਹੁਣ ਆਪਾਂ ਕੋਈ ਫੋਨ ਕਾਲ ਨਹੀਂ ਲੈ ਸਕਾਂਗੇ, ਸਮਾਂ ਜਿਹੜਾ ਜੀ ਆਲਰੇਡੀ ਬਹੁਤ ਜ਼ਿਆਦਾ ਹੋ ਚੁੱਕਿਆ। ਤੁਹਾਡੇ ਸੁਨੇਹੇ ਜਿਹੜੇ ਆ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਪਹੁੰਚੇ ਆ, ਅਸੀਂ ਉਹਨਾਂ ਨੂੰ ਸਾਂਝੇ ਕਰਦੇ ਆ। ਜਗਤਾਰ ਗਿੱਲ ਢੁੱਡੀਕੇ ਵਾਲੇ ਇੱਕ ਵਾਰ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਜੀ ਪ੍ਰੋਗਰਾਮ ਦੇ ਵਿੱਚ। ਸੋ ਉਹਨਾਂ ਦਾ ਮੈਨੂੰ ਲੱਗਦਾ ਕਿ ਹੁਣ ਆਪਾਂ ਸੁਨੇਹਾ ਨਹੀਂ ਲਵਾਂਗੇ, ਉਹਨਾਂ ਨੇ ਸਾਡੇ ਨਾਲ ਫੋਨ ਦੇ ਰਾਹੀਂ ਗੱਲਬਾਤ ਜਿਹੜੀ ਉਹ ਕੀਤੀ ਔਰ ਬਹੁਤ ਉਮਦਾ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਆ, ਬਹੁਤ ਬਹੁਤ ਧੰਨਵਾਦ ਜਗਤਾਰ ਜੀ ਤੁਹਾਡਾ। ਤੇ ਗੁਰਪ੍ਰੀਤ ਸਿੰਘ ਪਰਥ ਵਾਲੇ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਉਹਨਾਂ ਦਾ ਸੁਨੇਹਾ ਆਪਾਂ ਸ਼ਾਮਲ ਕਰਦੇ ਆ ਜੀ। ਇਹਨਾਂ ਨੇ ਨਾ ਬਹੁਤ ਸੋਹਣੇ ਵਿਚਾਰ ਵੀ ਭੇਜੇ ਆ, ਕਹਿੰਦੇ ਇਟ ਇਜ਼ ਨਾਟ ਵਟ ਯੂ ਡੂ ਫਾਰ ਯੂਅਰ ਚਿਲਡਰਨ, but what you have taught them to do for themselves, that will make them successful human beings. Kya baat hai ji, bahut vadhiya ji. Anne Landers da eh vichar unhone sade naal sanjha kita hai, te program di unhone tareef kiti hai, changa lagya unhone program. So kehnde you can't teach children to behave better by making them feel worse. ਬਹੁਤ ਬਹੁਤ ਕੀਮਤੀ ਗੱਲ ਹੈ ਜੀ ਇਹ, ਬਿਲਕੁਲ ਕਹਿੰਦੇ ਯੂ ਕਾਂਟ ਟੀਚ ਚਿਲਡਰਨ ਟੂ ਬਿਹੇਵ ਬੈਟਰ ਬਾਏ ਮੇਕਿੰਗ ਦੈਮ ਫੀਲ ਵਰਸ ਵੈਨ ਚਿਲਡਰਨ ਫੀਲ ਬੈਟਰ ਦੇ ਬਿਹੇਵ ਬੈਟਰ. ਕਿਆ ਬਾਤ ਹੈ ਜੀ, ਬਹੁਤ ਹੀ ਉਮਦਾ ਵਿਚਾਰ ਸਾਡੇ ਨਾਲ ਤੁਸੀਂ ਸਾਂਝਾ ਕੀਤਾ ਗੁਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਜੀ ਜੀ. ਤੇ ਅੱਗੇ ਸਾਡੇ ਨਾਲ ਰਮਨਜੀਤ ਸਿੰਘ ਜੰਡੋਰੀਆ ਇਹ ਵੀ ਸਾਡੇ ਨਾਲ ਸ਼ਾਮਲ ਹੋਏ ਪ੍ਰੋਗਰਾਮ. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ. ਮੋਸਟ ਆਫ ਹਾਈ ਰੈਂਕਡ ਆਫੀਸਰਸ ਇਨ ਇੰਡੀਆ ਬਿਲੋਂਗਸ ਫਰੋਮ ਰੀਜਨਲ ਐਂਡ ਵੈਂਟ ਟੂ ਪਬਲਿਕ ਸਕੂਲਸ ਵੇਅਰ ਦੇ ਹਾਰਡਲੀ ਹੈਵ ਫਰਨੀਚਰ ਟੂ ਸਿਟ ਐਂਡ ਦੇ ਨੈਵਰ ਕੰਪਲੇਨ ਅਬਾਊਟ ਐਨੀਥਿੰਗ. I don't believe it's any difference between education structure in Australia and India. It's just Indian parent expectations are too high and they provide too much comfort in life for kids. It is just my experience. If hurts, kende sorry. Nahi ji, sorry wali koi gal nahi hai, bilkul tuhanu apna jada pakh hai rakhan di jadi puri azadi hai aur tusi apna pakh rakhya bahut changa lagya Ramanjit ji, bilkul tusi jada eh pakh rakhya eh vi ek sach hai ga sade bhaichare da aur enu chuthlaya nahi ja sakda. Asi ajj di vichar chacha da mainu lagda nichod eh hi kad sakde ha ke asi inna sariyan cheezan to sikhiye aur ਸਾਨੂੰ ਬਹੁਤ ਲੋੜ ਆ ਸਾਡੇ ਅਜੇ ਬੱਚੇ ਜਿਹੜੇ ਆ ਉਹ ਅੱਗੇ ਵੱਧ ਰਹੇ ਆ ਹਨਾ. ਬਹੁਤ ਸਾਰੇ ਜਿਹੜੇ ਇੱਥੇ ਆਸਟ੍ਰੇਲੀਆ ਦੇ ਵਿੱਚ ਪੇਰੈਂਟ ਆ ਜੀ ਉਹ ਨਵੇਂ ਨਵੇਂ ਪੇਰੈਂਟ ਬਣੇ ਆ, ਕੁਛ ਜਿਹੜੇ ਪੇਰੈਂਟ ਪੀ ਆਰ ਹੋ ਕੇ ਇੱਥੇ ਸਿੱਧੇ ਪਹੁੰਚੇ ਆ ਉਹਨਾਂ ਦੇ ਬੱਚੇ ਜਿਹੜੇ ਆ ਉਹ ਕੰਪੈਰੇਟਿਵ ਮਾਹੌਲ ਦੇ ਵਿੱਚ